ਸ਼ੁਭ ਸਵੇਰ। ਇਸ ਸਵੇਰ ਇੱਥੇ ਆ ਕੇ ਮੈਂ ਬਹੁਤ ਖੁਸ਼ ਹਾਂ ਅਤੇ ਅਸੀਂ ਖੁਸ਼ ਹਾਂ ਇਸ ਮਹਾਨ ਸੰਗਤ ਦਾ ਇਹਨਾਂ ਵਿਸ਼ਵਾਸ ਦੇ ਪੁਰਾਣੇ ਗੀਤਾਂ ਦੇ ਦੁਆਲੇ ਆਨੰਦ ਲੈ ਰਹੇ ਹਾਂ। ਅਸੀਂ ਇਸ ਨੂੰ ਪਿਆਰ ਕਰਦੇ ਹਾਂ, ਕੀ ਤੁਸੀਂ ਨਹੀਂ ਕਰਦੇ? ਆਮੀਨ ਕੋਰਸ, ਉਹ ਇਹੋ ਹੀ ਹੈ, ਉਹ ਆਮੀਨ ਹੈ। ਉਸਦੇ ਕੋਲ ਹੀ ਕਹਿਣ ਲਈ ਆਖਰੀ ਸ਼ਬਦ ਹੈ। ਯਦ ਗੀਤ ਗਾਏ ਜਾ ਰਹੇ ਸਨ, ਮੈਂ ਉੱਥੇ ਬੈਠਾ ਆਪਣੇ ਇੱਕ ਪੁਰਾਣੇ ਮਿੱਤਰ ਭਾਈ ਬਰਾਊਨ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਸਨੇ ਕਿਹਾ, ਮੈਂ ਕੱਲ ਤੱਕ ਇਸ ਨੂੰ ਕਦੇ ਨਹੀਂ ਸਮਝਿਆ ਸੀ ਜੋ ਤੁਸੀਂ ਬੋਲ ਰਹੇ। ਉਸਨੇ ਕਿਹਾ, ਜੋ ਤੁਸੀਂ ਬੋਲ ਰਹੇ ਸੀ, ਜੇ ਕਿਤੇ ਲੋਕ ਉਸ ਨੂੰ ਸਮਝ ਜਾਣ ਤਾਂ ਉਹਨਾਂ ਦੇ ਰਾਹ ਦੀ ਹਰ ਇੱਕ ਰੁਕਾਵਟ ਹਟ ਜਾਵੇਗੀ। ਇਹ ਬਿਲਕੁਲ ਠੀਕ ਹੈ, ਇਹ ਠੀਕ ਹੈ, ਇਹ ਬਿਲਕੁਲ ਸੱਚ ਹੈ। ਜੇ ਕਿਤੇ ਤੁਸੀਂ ਇਸ ਨੂੰ ਸਮਝ ਸਕੋ ਅਤੇ ਇਸ ਦੀ ਪਕੜ ਕਰ ਸਕੋ, ਸਮਝੇ? ਮੈਂ ਆਪਣੇ ਛੋਟੇ ਮਿੱਤਰ ਅਰਨੀ ਫੈਂਡਲਰ ਨਾਲ ਗੱਲ ਕਰ ਰਿਹਾ ਸੀ। ਮੈਂ ਅੰਦਾਜ਼ਾ ਲਗਾਉਂਦਾ ਹਾਂ ਕਿ ਜਿਹੜੇ ਲੋਕ ਬਾਹਰ ਟੈਲੀਫੋਨ ਤੇ ਸੁਣ ਰਹੇ ਹਨ, ਉਹਨਾਂ ਨੂੰ ਅਰਨੀ ਬਾਰੇ ਯਾਦ ਹੋਵੇਗਾ ਕਿ ਉਹ ਕਿਵੇਂ ਤਬਦੀਲ ਹੋਇਆ ਅਤੇ ਕਿਵੇਂ ਉਸਦੀ ਪ੍ਰਭੂ ਵੱਲ ਅਗਵਾਈ ਹੋਈ। ਉਹ ਬਹੁਤ ਵਧੀਆ ਅੰਗਰੇਜ਼ੀ ਨਹੀਂ ਬੋਲਦਾ ਹੈ, ਜਾਂ ਮੈਂ ਉਹਦੇ ਕੋਲੋਂ ਇਹ ਚਾਹੁੰਦਾ ਹਾਂ ਕਿ ਉਹ ਆ ਕੇ ਕੁਝ ਕਹੇ ਅਤੇ ਉਹ ਵੀਸ ਅਤੇ ਵਾਸ ਸਭ ਇਕੱਠੇ ਮਿਲਾ ਦਿੰਦਾ ਹੈ। ਉਹ ਮੈਨੂੰ ਪੁੱਛ ਰਿਹਾ ਸੀ ਕਿ ਮੈਨੂੰ ਸ਼ਵਾਨੋ ਦਾ ਜਿੱਥੇ ਉਹ ਰਹਿੰਦਾ ਹੈ ਸਮਾਂ ਯਾਦ ਹੈ। ਉੱਥੇ ਇੱਕ ਆਦਮੀ ਸੰਕੀ ਦੇ ਵਿੱਚ ਹੀ ਮਰ ਗਿਆ ਸੀ, ਇੱਕ ਲੂਥਰ ਭਾਈ ਆਪਣੀ ਸੀਟ ਉੱਤੇ ਹੀ ਮਰ ਕੇ ਡਿੱਗ ਗਿਆ ਸੀ ਅਤੇ ਸਾਰਿਆਂ ਨੂੰ ਸ਼ਾਂਤ ਰੱਖਿਆ, ਉਸਦੇ ਉੱਤੇ ਪ੍ਰਭੂ ਦਾ ਵਚਨ ਬੋਲਿਆ ਅਤੇ ਉਹ ਫਿਰ ਜਿਉਂਦਾ ਹੋ ਗਿਆ। ਉਹ ਇਸ ਵੱਖਰੇ ਢੰਗ ਨਾਲ ਆਉਂਦਾ ਹੈ, ਉੱਥੇ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਸੀ। ਉਹ ਚਾਹੁੰਦੇ ਹਨ ਕਿ ਅਸੀਂ ਫਿਰ ਦੁਬਾਰਾ ਉੱਥੇ ਜਾਈਏ ਅਤੇ ਮੈਂ ਸਮਝਦਾ ਹਾਂ ਕਿ ਫਰਾਂਸ ਵਿੱਚ ਅੱਜ ਸਵੇਰ 2000 ਤੋਂ ਵੀ ਵੱਧ ਫਰਾਂਸ ਵਾਸੀ ਕਈ ਦਿਨਾਂ ਦਾ ਰੋਜ਼ਾ ਇਸ ਲਈ ਰੱਖ ਰਹੇ ਹਨ ਕਿ ਅਸੀਂ ਫਰਾਂਸ ਵਿੱਚ ਇਹ ਸੰਦੇਸ਼ ਲੈ ਕੇ ਆਈਏ। ਉਹ ਸਾਰਾ ਪ੍ਰੋਟੈਸਟੈਂਟ ਦੇਸ਼, ਫਰਾਂਸ ਦੇਸ਼ ਦਾ ਪ੍ਰੋਟੈਸਟੈਂਟ ਹਿੱਸਾ ਇਹ ਕਰ ਰਿਹਾ ਹੈ ਅਤੇ ਇਸ ਲਈ ਅਸੀਂ ਹੁਣ ਇਹ ਬੱਸ ਖੇਡ ਰਿਹਾ ਹੈ, ਛਿਲਕਾ ਪਿੱਛੇ ਹਟ ਰਿਹਾ ਹੈ ਤਾਂ ਕਿ ਹੁਣ ਕਣਕ ਦੇ ਦਾਣੇ ਬਾਹਰ ਆ ਸਕਣ, ਸਮਝੇ? ਇਸ ਲਈ ਪਵਿੱਤਰ ਬਣੇ ਰਹੋ, ਦੁਆ ਕਰਦੇ ਰਹੋ, ਸਮਝੇ? ਯਾਦ ਰੱਖੋ, ਜਿਹੜੇ ਯਹੋਵਾ ਦੀ ਉਡੀਕ ਕਰਦੇ ਹਨ ਉਹ ਨਵੇਂ ਸਿਰੇ ਤੋਂ ਬਲ ਪ੍ਰਾਪਤ ਕਰਨਗੇ। ਹੁਣ ਇਸ ਤਰ੍ਹਾਂ ਹੈ, ਮੈਂ ਸੀ ਲਗਭਗ ਬੁੱਢਾ ਹੋ ਰਿਹਾ ਹਾਂ ਅਤੇ ਮੈਂ ਸੋਚਿਆ ਸੀ ਕਿ ਮੈਂ ਕਿ ਕੋਈ ਹੋਰ ਬੇਦਾਰੀ ਹੋਵੇਗੀ, ਕਿ ਮੈਂ ਕੋਈ ਹੋਰ ਸਮਾਂ ਵੇਖਾਂਗਾ ਅਤੇ ਬਸ ਯਾਦ ਰੱਖਿਓ, ਪੱਛਮ ਵਿੱਚੋਂ ਇੱਕ ਚਿੱਟੇ ਘੋੜੇ ਉੱਤੇ ਆਵੇਗਾ, ਅਸੀਂ ਸਮਾਰਕ ਤੇ ਫਿਰ ਚੱਲਾਂਗੇ। ਇਹ ਠੀਕ ਹੈ, ਜਿੰਨੀ ਛੇਤੀ ਅਸੀਂ ਬਸ ਤਿਆਰ ਹੀ ਹਾਂ, ਇਹ ਇੱਕ ਵਾਅਦਾ ਹੈ, ਤੁਸੀਂ ਸਮਝੇ? ਹੁਣ ਮੈਂ ਭਾਈ ਲੀਓ ਨੂੰ ਕਹਿਣਾ ਚਾਹੁੰਦਾ ਹਾਂ, ਮੈਂ ਕੱਲ ਰਾਤ ਭਾਈ ਵੁੱਡ ਬਾਰੇ ਗੱਲ ਕਰ ਰਿਹਾ ਸੀ, ਉਸਦਾ ਭਰਾ ਇੱਥੇ ਹੈ। ਭਾਈ ਲੀਓ, ਕੀ ਤੁਸੀਂ ਅਤੇ ਉਹ ਛੋਟਾ ਚੁੰਡ ਇਸ ਸਵੇਰ ਉੱਥੇ ਉੱਪਰ ਟੈਲੀਫੋਨ ਤੇ ਸੁਣ ਰਹੇ ਹਨ? ਭੈਣ ਮਰਸੀਅਰ, ਕੀ ਤੁਹਾਡੇ ਪਿਤਾ ਜੀ ਇੱਥੇ ਹਨ? ਮੈਂ ਉਸਨੂੰ ਕੱਲ ਰਾਤ ਵੇਖਿਆ ਸੀ, ਉਹ ਇਸ ਇਮਾਰਤ ਵਿੱਚ ਇੱਥੇ ਕਿਤੇ ਹਨ ਅਤੇ ਬਹੁਤ ਭਲੇ ਅਤੇ ਚੰਗੇ ਲੱਗਦੇ ਹਨ। ਜਿਸ ਸਵੇਰ ਉਹ ਭਵਨ ਵਿੱਚ ਚੰਗੇ ਹੋਏ ਸਨ, ਉੱਥੇ ਦੋ ਹੋਰ ਬੁਰੀ ਤਰ੍ਹਾਂ ਕੈਂਸਰ ਨਾਲ ਜਕੜੇ ਕੇਸ ਸਨ, ਉਹ ਲਗਭਗ ਮਰ ਰਹੇ ਸਨ ਅਤੇ ਉਹ ਦੋਨੋਂ ਹੀ ਚੰਗੇ ਹੋ ਗਏ ਸਨ ਅਤੇ ਉਹਨਾਂ ਦੇ ਪਿਤਾ ਜੋ ਕਿ ਬਜ਼ੁਰਗ ਸਨ ਅਤੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੋਇਆ ਸੀ, ਪਰਮੇਸ਼ਵਰ ਦੀ ਮਹਿਮਾ ਲਈ ਚੰਗੇ ਹੋ ਗਏ ਸਨ ਅਤੇ ਹੁਣ ਉਹ ਇਸ ਮੀਟਿੰਗ ਵਿੱਚ ਇੱਥੇ ਕਿਤੇ ਹਨ। ਇਸ ਵੇਲੇ ਭੀੜ ਵਿੱਚ ਮੈਂ ਉਹਨਾਂ ਨੂੰ ਵੇਖ ਨਹੀਂ ਸਕਦਾ ਹਾਂ, ਪਰ ਕੱਲ ਰਾਤ ਉਹ ਇੱਥੇ ਹੀ ਸਨ। ਤੁਸੀਂ ਸਾਰੇ ਜੋ ਦੇਸ਼ ਵਿੱਚ ਹੋ ਅਤੇ ਸਾਰੇ ਜਿਹੜੇ ਇੱਥੇ ਸ਼੍ਰੀ ਪੋਰਟ ਵਿੱਚ ਲਾਈਫ ਟੈਬਰਨੈਕਲ ਦੇ ਸੋਹਣੇ ਸਥਾਨ ਵਿੱਚ ਸੰਡੇ ਸਕੂਲ ਇਸ ਵੱਡੀ ਭੀੜ ਦੇ ਨਾਲ ਹੋ, ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਸੀਂ ਜਾਣਦੇ ਹੋ ਕਿ ਜੇ ਮੈਂ ਸ਼੍ਰੀ ਪੋਰਟ ਵਿੱਚ ਰਹਿ ਰਿਹਾ ਹੁੰਦਾ ਤਾਂ ਮੈਂ ਇਸੇ ਹੀ ਚਰਚ ਲਾਈਫ ਟੈਬਰਨੈਕਲ ਵਿੱਚ ਸੰਗਤੀ ਲਈ ਆਉਂਦਾ। ਹੁਣ ਮੈਂ ਕਿਸੇ ਦੇ ਵਿਰੁੱਧ ਕੁਝ ਨਹੀਂ ਕਹਿ ਰਿਹਾ ਹਾਂ। ਅੱਜ ਲਾਈਫ ਟੈਬਰਨੈਕਲ ਅੰਤਰ ਡਿਨੋਮੀਨੇਸ਼ਨ ਟੈਬਰਨੈਕਲ ਹੈ। ਉਹ ਜਥੇਬੰਦੀਆਂ ਵਿੱਚੋਂ ਬਾਹਰ ਨਿਕਲ ਆਏ ਹਨ ਕਿਉਂਕਿ ਉਹਨਾਂ ਨੇ ਮੈਨੂੰ ਅਤੇ ਸੰਦੇਸ਼ ਨੂੰ ਜਿਹੜਾ ਮੈਂ ਪ੍ਰਚਾਰ ਕਰਦਾ ਹਾਂ ਕਬੂਲ ਕੀਤਾ ਹੈ। ਭਾਈ ਜੈਕ ਮੂਰ, ਮੇਰਾ ਭਰਾ ਅਤੇ ਮਿੱਤਰ, ਉਸਨੂੰ ਜਥੇਬੰਦੀਆਂ ਵਿੱਚੋਂ ਬਾਹਰ ਕਰ ਦਿੱਤਾ ਗਿਆ ਕਿਉਂਕਿ ਉਹ ਮੇਰੇ ਨਾਲ ਸੰਗਤ ਕਰਦਾ ਸੀ ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਉਹ ਕੁਝ ਪ੍ਰਸ਼ੰਸਾ ਦੇ ਹੱਕਦਾਰ ਹਨ। ਇਹ ਸਹੀ ਗੱਲ ਹੈ, ਖੁਦਾ ਉਸ ਨੂੰ ਬਰਕਤ ਦੇਵੇ। ਤੁਸੀਂ ਉਸਦੇ ਹੱਥਾਂ ਨੂੰ ਦੁਆ ਲਈ ਉੱਪਰ ਉਠਾਈ ਰੱਖੋ ਅਤੇ ਉਸਦੇ ਨਾਲ ਵਿਸ਼ਵਾਸ ਕਰੋ। ਅਤੇ ਹੁਣ ਭੈਣ ਮੂਰ, ਉਹ ਮੈਨੂੰ ਕਿਤੇ ਵੀ ਨਹੀਂ ਦੇਖ ਰਹੀ ਹੈ। ਉਹ ਜੀ ਹਾਂ, ਉੱਥੇ ਪਿੱਛੇ ਹੈ। ਇਸ ਵੇਰ ਉਹ ਉੱਥੇ ਪਿੱਛੇ ਬੈਠੀ ਇੱਕ ਛੋਟੀ ਜਿਹੀ ਕੁੜੀ ਵਾਂਗ ਲੱਗ ਰਹੀ ਹੈ। ਉਸਨੇ ਪੂਰੀ ਤਰ੍ਹਾਂ ਨਵੇਂ ਕੱਪੜੇ ਪਾਏ ਹੋਏ ਹਨ ਅਤੇ ਇੰਝ ਲੱਗਦਾ ਹੈ ਕਿ ਉਹਨੇ ਈਸਟਰ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਇਸ ਤਰ੍ਹਾਂ ਦਿਖਦਾ ਹੈ, ਇੱਥੋਂ ਤੱਕ ਕਿ ਭਾਈ ਜੈਕ ਹੁਰੀ ਵੀ ਉਸਨੂੰ ਨਹੀਂ ਜਾਣਦੇ ਸਨ। ਹੁਣ ਭੈਣ ਮੂਰ, ਅਸੀਂ ਮਿਸ ਅੰਨਾ ਜੀਨ ਅਤੇ ਡੌਨ ਔਰ ਬਾਕੀਆਂ ਨੂੰ ਯਕੀਨਨ ਮਿਸ ਕਰਦੇ ਹਾਂ। ਭਾਈ ਨੋਲਨ ਨਾਲ ਮਿਲ ਕੇ ਖੁਸ਼ੀ ਹੋਈ, ਉਹ ਇੱਥੇ ਸਾਡੇ ਸਹਿਯੋਗੀਆਂ ਵਿੱਚੋਂ ਇੱਕ ਹੈ। ਅਤੇ ਭਾਈ ਅਰਨੀ, ਕੱਲ ਮੈਂ ਉਸਨੂੰ ਆਮੀਨ ਗੀਤ ਗਾਉਣ ਲਈ ਕਿਹਾ ਸੀ ਕਿ ਉਹ ਗਾ ਦੇਣਗੇ। ਮੈਂ ਇਸ ਗੀਤ ਨੂੰ ਰਿਕਾਰਡ ਕੀਤਾ ਹੋਇਆ ਹੈ ਅਤੇ ਮੈਂ ਇਸ ਆਮੀਨ ਗੀਤ ਨੂੰ ਵਾਰ ਵਾਰ ਸੁਣ ਕੇ ਖਰਾਬ ਕਰ ਲਿਆ ਹੈ। ਮੈਂ ਸੋਚਦਾ ਹਾਂ ਉਸਦੇ ਕੋਲ ਇਸ ਲਈ ਆਵਾਜ਼ ਹੈ ਜੋ ਉਹਨਾਂ ਗੀਤਾਂ ਵਿੱਚੋਂ ਕਿਸੇ ਵੀ ਗੀਤ ਨੂੰ ਗਾ ਸਕਦਾ ਹੈ। ਅਤੇ ਮੈਂ ਛੋਟੀ ਜੂਡੀ ਵੱਲ ਧਿਆਨ ਦਿੱਤਾ ਸੀ, ਉਹ ਦੋਨੋਂ ਭੈਣ ਭਰਾ ਲੱਗਦੇ ਹਨ, ਕੀ ਉਹ ਨਹੀਂ ਲੱਗਦੇ ਹਨ? ਉਹ ਪਤੀ ਪਤਨੀ ਹਨ। ਤੁਸੀਂ ਉਹਨਾਂ ਦੋਨਾਂ ਵੱਲ ਵੇਖੋ ਕਿਵੇਂ ਉਹ ਇੱਕੋ ਤਰ੍ਹਾਂ ਦੇ ਲੱਗਦੇ ਹਨ। ਵੇਖਿਆ, ਅਸਲ ਵਿੱਚ ਉਹ ਛੋਟਾ ਜਿਹਾ ਬੜਾ ਪਿਆਰਾ ਜੋੜਾ ਹੈ। ਇਹ ਹੈ ਤੁਸੀਂ ਜਾਣਦੇ ਹੋ ਇਹ ਹੈ ਭਾਈ ਪਾਮਰ ਨੇ ਸੁਨਹਿਰੀ ਪੌੜੀਆਂ ਚੜ ਲਈਆਂ ਹਨ ਉਸ ਦੀ ਧੀ ਅਤੇ ਜਵਾਈ ਹੈ ਅਤੇ ਇਹ ਹੈ ਉਹ ਬਿਲਕੁਲ ਉਹਨਾਂ ਰਾਹੀਂ ਬੱਚੇ ਨੂੰ ਠੀਕ ਢੰਗ ਨਾਲ ਟ੍ਰੇਨਿੰਗ ਦੇਣ ਲਈ ਸਹਿਯੋਗੀ ਹੈ ਅਤੇ ਉਹਨਾਂ ਦੀ ਇੱਕ ਹੋਰ ਪੁੱਤਰੀ ਵੀ ਹੈ ਜਿਹਦਾ ਵਿਆਹ ਇੱਕ ਸੇਵਕ ਨਾਲ ਹੋਇਆ ਹੈ ਉਹ ਪ੍ਰਚਾਰਕ ਹੈ ਅਤੇ ਬਾਹਰ ਖੇਤਰ ਵਿੱਚ ਅਤੇ ਹੋਰ ਦੂਜੀਆਂ ਜਗ੍ਹਾ ਤੇ ਪ੍ਰਚਾਰ ਕਰ ਰਹੇ ਹਨ ਇਸ ਲਈ ਬਹੁਤ ਹੀ ਮਹਾਨ ਹੈ ਮੈਂ ਭੈਣ ਪਾਮਰ ਨੂੰ ਨਹੀਂ ਵੇਖਿਆ ਹੈ ਅਸਲ ਵਿੱਚ ਮੈਂ ਨਹੀਂ ਜਾਣਦਾ ਹਾਂ ਕਿ ਮੈਂ ਉਸ ਨੂੰ ਵੇਖਿਆ ਹੈ ਜਾਂ ਨਹੀਂ ਸ਼ਾਇਦ ਉਹ ਇੱਥੇ ਕਿਤੇ ਹੋਵੇ ਪੱਕਾ ਉਹ ਇੱਥੇ ਸੰਗਤ ਵਿੱਚ ਹੈ ਉਹ ਪਿੱਛੇ ਹੈ ਭੈਣ ਪਾਮਰ ਖੁਦਾ ਤੁਹਾਨੂੰ ਬਰਕਤ ਦੇਵੇ ਯਾਦ ਕਦੇ ਮੈਂ ਇਹਦੇ ਬਾਰੇ ਸੋਚਦਾ ਹਾਂ ਮੇਰਾ ਦਿਲ ਕੰਬ ਜਾਂਦਾ ਹੈ ਭਾਈ ਪਾਮਰ ਤਾਂ ਤੱਕ ਪੌੜੀਆਂ ਚੜ ਚੁੱਕੇ ਸਨ ਯਾਦ ਉਸ ਤੋਂ ਕੁਝ ਚਿਰ ਪਹਿਲਾਂ ਮੈਨੂੰ ਸੰਦੇਸ਼ ਮਿਲਿਆ ਕਿ ਉਹ ਮਰ ਚੁੱਕੇ ਹਨ ਮੈਂ ਬਸ ਇਹਦਾ ਵਿਸ਼ਵਾਸ ਨਹੀਂ ਕਰ ਸਕਿਆ ਸੀ ਬਿੱਲੀ ਨੇ ਮੈਨੂੰ ਬੁਲਾਇਆ ਅਤੇ ਕਿਸੇ ਨੇ ਮੈਨੂੰ ਫੜਿਆ ਅਤੇ ਉਹ ਜਾਣਦੇ ਸਨ ਅਸੀਂ ਬੜੇ ਪਿਆਰੇ ਦੋਸਤ ਸਾਂ ਅਤੇ ਇਹਦਾ ਪਤਾ ਲੱਗਣਾ ਕਿ ਉਹ ਚਲੇ ਗਏ ਹਨ ਇਹ ਸੱਚਮੁੱਚ ਕੰਬਾ ਦੇਣ ਵਾਲਾ ਸੀ ਪਰ ਅਸਾਂ ਸਭਨਾਂ ਨੇ ਜਾਣਾ ਹੈ ਭਾਵੇਂ ਅਸੀਂ ਕੋਈ ਵੀ ਹੋਈਏ ਅਸੀਂ ਜ਼ਰੂਰ ਇੱਕ ਇੱਕ ਕਰਕੇ ਚਲੇ ਜਾਣਾ ਹੈ ਪਰੰਤੂ ਸਿਰਫ ਇੱਕ ਹੀ ਗੱਲ ਹੈ ਆਓ ਸਭ ਗੱਲਾਂ ਦਾ ਸਾਰ ਸੁਣੀਏ ਪਰਮੇਸ਼ਵਰ ਤੋਂ ਡਰੋ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰੋ ਕਿਉਂ ਜੋ ਮਨੁੱਖ ਦਾ ਇਹੀ ਰਿਣ ਹੈ ਉਪਦੇਸ਼ਕ 12 ਹੁਣ ਮੇਰੇ ਕੋਲ ਸੰਡੇ ਸਕੂਲ ਦੇ ਪਾਠ ਲਈ ਬਹੁਤਾ ਸਮਾਂ ਨਹੀਂ ਹੈ ਅਤੇ ਮੇਰੀ ਆਵਾਜ਼ ਬੈਠੀ ਹੋਈ ਹੈ ਕਹਿੰਦੇ ਹਨ ਭਾਈ ਪੈਰੀ ਗ੍ਰੀਨ ਨੇ ਇੱਕ ਸ਼ਾਨਦਾਰ ਕੰਮ ਕੀਤਾ ਹੈ ਉਸਨੇ ਮੈਨੂੰ ਕੱਲ ਰਾਤ ਇਹ ਕਹਿੰਦੇ ਸੁਣਿਆ ਸੀ ਮੈਂ ਵਾਲਾਂ ਦਾ ਆਪਣਾ ਛੋਟਾ ਜਿਹਾ ਟੁਕੜਾ ਭੁੱਲ ਗਿਆ ਜਿਹੜਾ ਮੈਨੂੰ ਰੱਖਦਾ ਹੈ ਉਸਨੇ ਕਿਸੇ ਨੂੰ ਬੁਲਾਇਆ ਅਤੇ ਕੋਸ਼ਿਸ਼ ਕੀਤੀ ਕਿ ਉਹ ਕਿਸੇ ਨੂੰ ਇਹਨੂੰ ਮੇਰੇ ਲਈ ਲਿਆਉਣ ਲਈ ਭੇਜੇ ਮੈਂ ਕਿਹਾ ਤੁਸੀਂ ਬਹੁਤ ਦੇਰ ਕਰ ਦਿੱਤੀ ਮੇਰਾ ਗਲਾ ਤਾਂ ਪਹਿਲਾਂ ਹੀ ਖਰਾਬ ਹੋ ਚੁੱਕਾ ਹੈ ਮੈਂ ਸਾਲਾਂ ਤੋਂ ਇਹਦੇ ਬਾਰੇ ਵਿੱਚ ਕੋਈ ਨਿਪੁੰਨਤਾ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ ਪਰੰਤੂ ਯਾਦ ਉਹ ਮੈਨੂੰ ਮਿਲ ਗਈ ਤਾਂ ਉਸਨੇ ਇਹਦਾ ਇਲਾਜ ਕੀਤਾ ਪਰੰਤੂ ਇਸ ਵਾਰ ਮੈਂ ਇਹਨੂੰ ਭੁੱਲ ਗਿਆ ਜਿਹਦੇ ਨਾਲ ਮੇਰਾ ਗਲਾ ਥੋੜਾ ਜਿਹਾ ਖਰਾਬ ਹੋ ਗਿਆ ਇਸ ਲਈ ਤੁਸੀਂ ਮੇਰੇ ਨਾਲ ਮੇਰੇ ਬੋਲਣ ਦੀ ਮੁਸ਼ਕਲ ਨੂੰ ਝੱਲ ਲੈਣਾ ਜੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਹੁਣ ਕਿੰਨੇ ਜਣੇ ਸੰਡੇ ਸਕੂਲ ਪਸੰਦ ਕਰਦੇ ਹਨ ਇਹ ਮੇਰੇ ਖੁਦਾ ਇਹ ਬਹੁਤ ਵਧੀਆ ਹੈ ਇਹ ਬੜੀ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਡੇ ਸਕੂਲ ਲਈ ਭੇਜੋ ਨਹੀਂ ਮੈਂ ਇਹਦੇ ਵਿੱਚ ਸੁਧਾਰ ਕਰਦਾ ਹਾਂ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਡੇ ਸਕੂਲ ਲਈ ਲੈ ਕੇ ਆਓ ਅਤੇ ਤੁਸੀਂ ਵੀ ਆਓ ਕਿੰਨੇ ਜਣੇ ਜਾਣਦੇ ਹਨ ਕਿ ਸਾਡੇ ਸੰਡੇ ਸਕੂਲ ਦੀ ਉਤਪਤੀ ਕਿਸ ਤਰ੍ਹਾਂ ਹੋਈ ਸੀ ਇਸ ਦੀ ਸ਼ੁਰੂਆਤ ਕਿੱਥੇ ਹੋਈ ਸੀ ਇੰਗਲੈਂਡ ਵਿੱਚ ਇਸ ਨੂੰ ਪਹਿਲਾਂ ਕੀ ਕਹਿੰਦੇ ਸਨ ਰੈਗਡ ਅਥਵਾ ਅਨਘੜਤ ਸਕੂਲ ਇਹ ਸਹੀ ਹੈ ਕਿ ਇਹਨੂੰ ਅਨਘੜਤ ਸਕੂਲ ਕਹਿੰਦੇ ਸਨ ਮੈਂ ਉਸ ਆਦਮੀ ਦਾ ਨਾਮ ਭੁੱਲ ਗਿਆ ਜਿਹਨੇ ਦੀ ਸਥਾਪਨਾ ਕੀਤੀ ਸੀ ਉਸਦਾ ਨਾਮ ਕੀ ਸੀ ਇਹ ਠੀਕ ਹੈ ਬਿਲਕੁਲ ਠੀਕ ਹੈ ਅਤੇ ਉਸਨੇ ਸੜਕ ਤੋਂ ਛੋਟੇ ਛੋਟੇ ਬੱਚਿਆਂ ਨੂੰ ਜੋ ਕਿ ਕਰਖਤ ਸਨ ਅਤੇ ਜਿਨ੍ਹਾਂ ਦੇ ਕੋਲ ਥਾਂ ਨਹੀਂ ਸੀ ਜਿੱਥੇ ਉਹ ਜਾਂਦੇ ਅਤੇ ਜਿਨ੍ਹਾਂ ਦੀ ਹਾਲਤ ਬਹੁਤ ਬੁਰੀ ਸੀ ਲਿਆ ਅਤੇ ਉਹਨਾਂ ਨੂੰ ਅੰਦਰ ਲੈ ਕੇ ਆਇਆ ਅਤੇ ਉਹਨਾਂ ਨੂੰ ਬਾਈਬਲ ਦੇ ਪਾਠ ਸਿਖਾਉਣੇ ਸ਼ੁਰੂ ਕੀਤੇ ਅਤੇ ਇਹ ਸਕੂਲ ਕਲੀਸਿਆ ਦੇ ਬਹੁਤ ਵੱਡੇ ਪ੍ਰਬੰਧ ਵਿੱਚ ਵਧਿਆ ਇੱਥੋਂ ਤੱਕ ਕਿ ਅੱਜ ਵੀ ਇਹ ਕਲੀਸਿਆ ਦਾ ਇੱਕ ਬਹੁਤ ਵੱਡਾ ਪ੍ਰਬੰਧ ਹੈ ਸੰਡੇ ਸਕੂਲ ਜਾਣਾ ਚੰਗੀ ਗੱਲ ਹੈ ਸੰਡੇ ਸਕੂਲ ਆਉਣਾ ਯਕੀਨੀ ਬਣਾਓ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਮੈਂ ਸੋਚਦਾ ਹਾਂ ਕਿ ਇੱਥੇ ਇਸ ਭਵਨ ਵਿੱਚ ਸਭ ਉਮਰ ਦੇ ਲੋਕਾਂ ਲਈ ਟੀਚਰ ਹਨ ਅਤੇ ਤਿਆਰ ਕੀਤੇ ਹੋਏ ਕਮਰੇ ਆਦਿ ਹਨ ਅਤੇ ਤੁਸੀਂ ਜਿਹੜੇ ਨਵੇਂ ਮਸੀਹੀ ਹੋ ਜੋ ਅਜੇ ਮਸੀਹ ਕੋਲ ਆਏ ਹੀ ਹੋ ਸੰਦੇਸ਼ ਦੇ ਪਿੱਛੇ ਲੱਗੇ ਰਹੋ ਅਤੇ ਇੱਥੇ ਲਾਈਫ ਟੈਬਰਨੈਕਲ ਵਿੱਚ ਆਉਂਦੇ ਰਹੋ ਅਤੇ ਉਹ ਤੁਹਾਡੇ ਲਈ ਚੰਗਾ ਕਰਨਗੇ ਅੱਜ ਰਾਤ ਅਸੀਂ ਪੁਰਾਣੇ ਢੰਗ ਦੀ ਪ੍ਰਾਰਥਨਾ ਦੀ ਕਤਾਰ ਬਣਾਉਣ ਜਾ ਰਹੇ ਹਾਂ ਭਾਈ ਜੈਕ ਅਤੇ ਭਾਈ ਬ੍ਰਾਊਨ ਅਸੀਂ ਬਿਮਾਰਾਂ ਲਈ ਬਸ ਉਸੇ ਤਰ੍ਹਾਂ ਪ੍ਰਾਰਥਨਾ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਅਸੀਂ ਕਰਦੇ ਹੁੰਦੇ ਹਾਂ ਮੈਨੂੰ ਯਾਦ ਹੈ ਭਾਈ ਬ੍ਰਾਊਨ ਨੂੰ ਪ੍ਰਾਰਥਨਾ ਦੇ ਕਾਰਡ ਵੰਡਣ ਦੀ ਕੋਸ਼ਿਸ਼ ਕਰਦੇ ਹੋਏ ਵੇਖਦਾ ਸੀ ਅਤੇ ਕਿਵੇਂ ਉਹ ਖੁਦ ਇੱਕ ਸੇਵਾਦਾਰ ਹੋਣ ਦੇ ਬਾਵਜੂਦ ਅਤੇ ਉਹਨਾਂ ਦਿਨਾਂ ਵਿੱਚ ਜਿਸ ਸੰਸਥਾ ਵਿੱਚ ਅਸੀਂ ਸੀ ਉਹ ਅਤੇ ਤੁਹਾਨੂੰ ਪਤਾ ਹੈ ਕਿ ਉਹ ਉਹਨਾਂ ਉੱਤੇ ਕਹਿ ਕੇ ਦਬਾਅ ਪਾਉਂਦੇ ਸਨ ਕਿ ਮੈਂ ਤੁਹਾਡਾ ਭਾਈ ਹਾਂ ਅਤੇ ਉਹਨਾਂ ਗੱਲਾਂ ਦਾ ਤੁਹਾਨੂੰ ਪਤਾ ਹੈ ਤੁਹਾਨੂੰ ਮੈਨੂੰ ਉੱਥੇ ਉੱਪਰ ਲੈ ਕੇ ਜਾਣਾ ਹੋਵੇਗਾ ਉਹ ਬਿਲਕੁਲ ਉਹਨਾਂ ਦਾ ਬੜਾ ਔਖਾ ਸਮਾਂ ਸੀ ਪਰ ਉਸੇ ਤਰ੍ਹਾਂ ਸੱਚੇ ਰਹੇ ਜਿਸ ਤਰ੍ਹਾਂ ਕਿ ਉਹ ਹੋ ਸਕਦੇ ਸਨ ਭਾਈ ਬ੍ਰਾਊਨ ਇੱਕ ਚੰਗੇ ਆਦਮੀ ਹਨ ਅਤੇ ਇਸ ਲਈ ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ ਅਤੇ ਜਿਵੇਂ ਮੈਂ ਵੇਖਦਾ ਹਾਂ ਅਸੀਂ ਸਾਰੇ ਅਸੀਂ ਤਿੰਨੋਂ ਹੀ ਬੁਢਾਪੇ ਵੱਲ ਅੰਤ ਵੱਲ ਵੱਧ ਰਹੇ ਹਾਂ ਅਤੇ ਬਹੁਤ ਹੀ ਦੁੱਖ ਵਾਲੀ ਗੱਲ ਹੋਵੇਗੀ ਜੇ ਅਸੀਂ ਉਸ ਮਹਾਨ ਚੀਜ਼ ਨੂੰ ਆਪਣੇ ਅੰਦਰ ਸਥਾਪਨ ਨਾ ਕਰ ਸਕੀਏ ਜਿਸ ਨੂੰ ਕਿ ਅਸੀਂ ਸੱਚ ਜਾਣਦੇ ਹਾਂ ਅਸੀਂ ਬਸ ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਆਪਣੀ ਜਵਾਨੀ ਵੱਲ ਫਿਰ ਵਾਪਸ ਮੁੜਨ ਵਾਲੇ ਹਾਂ ਕਿ ਅਸੀਂ ਕਦੇ ਵੀ ਸਾਡੇ ਸਰੀਰ ਬਦਲ ਜਾਣਗੇ ਅਸੀਂ ਉਸਦੇ ਵਰਗੇ ਬਣ ਕੇ ਖੜੇ ਰਹਾਂਗੇ ਕਿਉਂਕਿ ਜਦ ਸਾਡਾ ਰਹਿਣ ਵਾਲਾ ਤੰਬੂ ਜਿਹਾ ਘਟ ਹੈ ਜਾਵੇਗਾ ਤਾਂ ਸਾਨੂੰ ਇੱਕ ਪਹਿਲਾਂ ਹੀ ਸਾਡੀ ਉਡੀਕ ਕਰ ਰਿਹਾ ਹੈ ਅਤੇ ਪਿਆਰੇ ਮਿੱਤਰ ਧੰਨਵਾਦ ਕਰਨ ਵਾਲੀ ਗੱਲ ਇਹ ਹੈ ਕਿ ਸਾਡੇ ਪਿਆਰੇ ਪ੍ਰਭੂ ਯਸੂ ਤੁਸੀਂ ਜਿਹੜੇ ਮੇਰੇ ਉੱਤੇ ਭਰੋਸਾ ਰੱਖਦੇ ਹੋ ਕਿ ਮੈਂ ਤੁਹਾਨੂੰ ਸੱਚਾਈ ਦੱਸਦਾ ਹਾਂ ਪਿਆਰੇ ਪ੍ਰਭੂ ਯਸੂ ਨੇ ਇੱਕ ਸਵੇਰ 8 ਵਜੇ ਦੇ ਲਗਭਗ ਮੈਨੂੰ ਉਹ ਜਗ੍ਹਾ ਵੇਖ ਲੈਣ ਦਿੱਤੀ ਹੁਣ ਇਹ ਨਹੀਂ ਸੀ ਇਹ ਦਰਸ਼ਨ ਨਹੀਂ ਸੀ ਪਰੰਤੂ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਹਾਂ ਯੋ ਕਦੇ ਸੀ ਇਹ ਬਿਲਕੁਲ ਇਸ ਤਰ੍ਹਾਂ ਅਸਲੀ ਸੀ ਜਿਸ ਤਰ੍ਹਾਂ ਕਿ ਮੈਂ ਇੱਥੇ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਹੁਣ ਮੈਂ ਉਹਨਾਂ ਲੋਕਾਂ ਦੇ ਚਿਹਰਿਆਂ ਨੂੰ ਵੇਖਿਆ ਅਤੇ ਮੈਂ ਉਹਨਾਂ ਨੂੰ ਪਛਾਣ ਨਹੀਂ ਸਕਿਆ ਸਾਂ ਉਹ ਫਿਰ ਜਵਾਨ ਹੋ ਗਏ ਸਨ ਅਤੇ ਉਹ ਬਸ ਇਸ ਤਰ੍ਹਾਂ ਅਸਲੀ ਸਨ ਜਿਸ ਤਰ੍ਹਾਂ ਮੈਂ ਉਹਨਾਂ ਦੇ ਹੱਥ ਅਤੇ ਅੰਗਾਂ ਨੂੰ ਛੂਇਆ ਬਿਲਕੁਲ ਇਸ ਤਰ੍ਹਾਂ ਅਸਲੀ ਜਿਵੇਂ, ਅਤੇ ਇਸਨੇ ਮੇਰੀ ਮਦਦ ਕੀਤੀ, ਕਿਉਂਕਿ ਮੇਰਾ ਵਿਚਾਰ ਹੁੰਦਾ ਸੀ ਕਿ ਜਦ ਕੋਈ ਮਨੁੱਖ ਮਰਦਾ ਹੈ ਬਸ ਉਸਦਾ ਪ੍ਰਾਣ ਹੀ ਨਿਕਲਦਾ ਹੈ, ਪਰੰਤੂ ਜਦ ਉਸਨੇ ਮੈਨੂੰ ਇਹ ਹਵਾਲਾ ਦਿੱਤਾ ਕਿ ਇਹ ਸਾਡਾ ਤੰਬੂ ਜਿਹਾ ਘਰ ਢਹਿ ਜਾਵੇ, ਸਾਡੇ ਕੋਲ ਪਹਿਲਾਂ ਹੀ ਇੱਕ ਹੋਰ ਹੁੰਦਾ ਹੈ, ਸਮਝੇ, ਅਤੇ ਸਿੱਧਤਾ ਲਈ ਸਾਡੇ ਕੋਲ ਸਭ ਕੁਝ ਤਿੰਨ ਵਿੱਚ ਹੋਣਾ ਚਾਹੀਦਾ ਹੈ, ਸਮਝੇ, ਅਤੇ ਇੱਕ ਇੱਥੇ ਦੇਹ ਹੈ, ਅਤੇ ਫਿਰ ਇਸ ਤੋਂ ਬਾਅਦ ਜਿਹੜੀ ਸਾਡੇ ਕੋਲ ਦੇਹ ਹੁੰਦੀ ਹੈ ਉਹ ਅਲੌਕਿਕ ਹੁੰਦੀ ਹੈ, ਅਤੇ ਫਿਰ ਜੀ ਉੱਠਣ ਸਮੇਂ ਮਹਿਮਾ ਵਾਲੀ ਦੇਹ ਹੋਵੇਗੀ। ਵੇਖਿਆ, ਇਸ ਨੂੰ ਸਿੱਧ ਬਣਾਉਂਦਾ ਹੈ, ਸਮਝੇ, ਇਸ ਲਈ ਇਹ ਕੋਈ ਕਲਪਨਾ ਨਹੀਂ ਹੈ, ਨਾ ਹੀ ਇਹ ਕੋਈ ਵਿਚਾਰ ਹੈ, ਇਹ ਕੋਈ ਆਤਮਾ ਨਹੀਂ ਹੈ, ਇਹ ਉਸੇ ਤਰ੍ਹਾਂ ਹੀ ਆਦਮੀ ਅਤੇ ਔਰਤਾਂ ਹਨ ਜਿਵੇਂ ਕਿ ਤੁਸੀਂ ਹੋ, ਬਿਲਕੁਲ ਇਸੇ ਤਰ੍ਹਾਂ ਹੈ। ਅਤੇ ਫਿਰ ਕਈ ਸਾਲ ਪਹਿਲਾਂ ਮੈਂ ਨਾਸ਼ ਹੋਏ ਲੋਕਾਂ ਦਾ ਸਥਾਨ ਵੇਖਿਆ ਸੀ, ਅਤੇ ਮੈਂ ਉੱਥੇ ਸੀ। ਦੋਸਤੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਕ ਬੁੱਢਾ ਆਦਮੀ ਹੋਣ ਦੇ ਨਾਤੇ ਮੈਂ ਤੁਹਾਨੂੰ ਅਤੇ ਦੇਸ਼ ਦੇ ਬਾਹਰ ਦੇ ਲੋਕਾਂ ਨੂੰ ਇਸ ਵੇਰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਕਦੇ ਵੀ ਉਸ ਥਾਂ ਦਾ ਦਰਸ਼ਨ ਨਹੀਂ ਕਰਨਾ ਚਾਹੁੰਦਾ ਹਾਂ। ਕੋਈ ਵੀ ਤਰੀਕਾ ਨਹੀਂ ਹੈ ਕਿ ਮੈਂ ਕਰ ਸਕਾਂ। ਜੇ ਮੈਂ ਕਲਾਕਾਰ ਹੁੰਦਾ ਤਾਂ ਮੈਂ ਕਿਸੇ ਬੁਰਸ਼ ਨਾਲ ਉਸਦਾ ਚਿੱਤਰ ਨਹੀਂ ਬਣਾ ਸਕਦਾ ਸੀ। ਇੱਕ ਸੇਵਕ ਹੋਣ ਦੇ ਨਾਤੇ ਮੈਂ ਤੁਹਾਨੂੰ ਇਸਦਾ ਵਰਣਨ ਕਰਕੇ ਨਹੀਂ ਦੱਸ ਸਕਦਾ ਹਾਂ। ਗੱਲ ਕਰਦੇ ਹਨ ਕਿ ਨਰਕ ਇੱਕ ਬਲਨ ਵਾਲੀ ਜਗ੍ਹਾ ਹੈ, ਪਰ ਉਹ ਤਾਂ ਇਸ ਤੋਂ ਕਰੋੜਾਂ ਗੁਣਾ ਭਿਆਨਕ ਹੈ, ਉਹ ਬਹੁਤ ਹੀ ਡਰਾਉਣੀ ਜਗ੍ਹਾ ਹੈ। ਅਤੇ ਸਵਰਗ ਜਾਂ ਇਹ ਜਗ੍ਹਾ ਜਿੱਥੇ ਕਿਤੇ ਵੀ ਇਹ ਸੀ, ਮੈਨੂੰ ਨਹੀਂ ਪਤਾ ਹੈ ਕਿ ਮੈਂ ਇਸ ਨੂੰ ਕੀ ਕਹਾਂ। ਉਸਨੇ ਉੱਥੇ ਮੈਨੂੰ ਇਸਦਾ ਇਹ ਹਵਾਲਾ ਦਿੱਤਾ ਸੀ, ਯਗਵੇਦੀ ਦੇ ਹੇਠਾਂ ਰੂਹਾਂ। ਉਹ ਮੈਨੂੰ ਪੁੱਛ ਰਿਹਾ ਸੀ ਕਿ ਮੈਨੂੰ ਸ਼ਵਾਨੋ ਦਾ ਜਿੱਥੇ ਉਹ ਰਹਿੰਦਾ ਹੈ ਸਮਾਜਾਦ ਹੈ, ਉੱਥੇ ਇੱਕ ਆਦਮੀ ਸੰਕਤੀ ਦੇ ਵਿੱਚ ਹੀ ਮਰ ਗਿਆ ਸੀ, ਇੱਕ ਲੂਥਰ ਭਾਈ ਆਪਣੀ ਸੀਟ ਉੱਤੇ ਹੀ ਮਰ ਕੇ ਡਿੱਗ ਗਿਆ ਸੀ, ਉੱਥੇ ਹੈ। ਹੁਣ ਤੁਸੀਂ ਬਸ ਮੇਰੀ ਗੱਲ ਨੂੰ ਲੈਣਾ ਹੈ, ਮੈਂ ਬਸ ਮਨੁੱਖ ਹੀ ਹਾਂ, ਸਮਝੇ, ਪਰੰਤੂ ਇਹ ਦਰਸ਼ਨ ਹਮੇਸ਼ਾ ਬਿਲਕੁਲ ਉਸੇ ਤਰ੍ਹਾਂ ਹੀ ਪੂਰੇ ਹੋਏ ਹਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੇ ਸਨ, ਅਤੇ ਤੁਸੀਂ ਜਾਣਦੇ ਹੋ ਕਿ ਉਹਨਾਂ ਵਿੱਚੋਂ ਹਰ ਇੱਕ ਸੱਚਾ ਨਿਕਲਿਆ ਹੈ, ਇਹ ਵੀ ਸੱਚਾ ਹੈ। ਜੋ ਕੁਝ ਵੀ ਤੁਸੀਂ ਕਰਦੇ ਹੋ, ਭਾਵੇਂ ਤੁਸੀਂ ਸਭ ਕੁਝ ਗੁਆ ਦਿਓ, ਸਿਹਤ, ਤਾਕਤ, ਅੱਖਾਂ ਦੀ ਰੋਸ਼ਨੀ ਜਾਂ ਇਹ ਕੁਝ ਵੀ ਹੋਵੇ, ਪਰ ਤੁਸੀਂ ਉਸ ਨੂੰ ਨਾ ਗੁਆ ਦੇਣਾ। ਕਿਸੇ ਵੀ ਚੀਜ਼ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਹੈ, ਅੰਗਰੇਜ਼ੀ ਭਾਸ਼ਾ ਵਿੱਚ ਕੋਈ ਵੀ ਸ਼ਬਦ ਨਹੀਂ ਹੈ ਜਿਹੜਾ ਮੈਂ ਜਾਣਦਾ ਹੋਵਾਂ ਜੋ ਇਸ ਨੂੰ ਬਿਆਨ ਕਰ ਸਕੇ। ਜੇ ਤੁਸੀਂ ਕਹਿੰਦੇ ਹੋ ਇਹ ਸਿੱਧ ਹੈ, ਇਹ ਇਸ ਤੋਂ ਵੀ ਵੱਧ ਹੈ। ਜੇ ਤੁਸੀਂ ਇਸ ਨੂੰ ਆਲੀਸ਼ਾਨ ਕਹਿੰਦੇ ਹੋ, ਇਹ ਉਸ ਤੋਂ ਵੀ ਪਰੇ ਹੈ। ਜੇਕਰ ਤੁਸੀਂ ਇਸ ਨੂੰ ਪਰਮ ਆਖਦੇ ਹੋ, ਜਿੱਥੇ ਤੱਕ ਮੈਂ ਜਾਣਦਾ ਹਾਂ ਕਿਤੇ ਵੀ ਸ਼ਬਦ ਨਹੀਂ ਹਨ ਜੋ ਉਸ ਨੂੰ ਬਿਆਨ ਕਰ ਸਕਣ, ਕਿਉਂਕਿ ਇਸ ਤਰ੍ਹਾਂ ਸੀ। ਅਤੇ ਫਿਰ ਜਦ ਇਹ ਸੋਚਿਆ ਜਾਵੇ ਤਦ ਵੀ ਇਹ ਇਸਦਾ ਅੰਤ ਨਹੀਂ ਹੈ। ਮੈਂ ਸੋਚਿਆ ਸੀ, ਮੈਂ ਇੱਥੇ ਆਉਣ ਤੋਂ ਡਰਦਾ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਖਾਂਦੇ ਹੋ, ਉਹਨਾਂ ਕਿਹਾ ਇੱਥੇ ਨਹੀਂ, ਅਸੀਂ ਇੱਥੇ ਖਾਂਦੇ ਨਹੀਂ ਹਾਂ, ਪਰ ਜਦ ਅਸੀਂ ਧਰਤੀ ਤੇ ਜਾਵਾਂਗੇ ਤਾਂ ਸਾਨੂੰ ਇੱਕ ਦੇਹ ਮਿਲੇਗੀ ਜਿਹਦੇ ਵਿੱਚ ਅਸੀਂ ਖਾਵਾਂਗੇ। ਚੰਗਾ, ਮੈਂ ਉਹਨਾਂ ਨੂੰ ਮਹਿਸੂਸ ਕਰ ਸਕਦਾ ਸੀ, ਉਹ ਬਸ ਉਸ ਤਰ੍ਹਾਂ ਦੇ ਸਨ, ਸਮਝੇ। ਅਤੇ ਉਹ, ਮੈਂ ਕਿਹਾ ਅੱਛਾ, ਤੁਹਾਡੇ ਕੋਲ ਉਹ ਉਹਨਾਂ ਦੀ ਇੱਕ ਦੇਹ ਸੀ, ਇਹ ਕੋਈ ਮਨਘੜਤ ਗੱਲ ਨਹੀਂ ਹੈ, ਇੱਕ ਦੇਹ ਸੀ, ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ, ਉਹ ਸਾਰੇ ਮੈਨੂੰ ਜਾਣਦੇ ਸਨ, ਉਹ ਮੈਨੂੰ ਜੱਫੀਆਂ ਪਾ ਰਹੇ ਸਨ, ਉਹ ਲੱਖਾਂ ਦੀ ਗਿਣਤੀ ਵਿੱਚ ਸਨ। ਅਤੇ ਮੈਂ ਕਿਹਾ ਚੰਗਾ, ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਜੋ ਮੈਨੂੰ ਇੱਥੇ ਲੈ ਕੇ ਆਇਆ ਹੈ। ਉਸਨੇ ਕਿਹਾ ਤੂੰ ਉਸ ਨੂੰ ਹਾਲੇ ਨਹੀਂ ਵੇਖ ਸਕਦਾ, ਤੈਨੂੰ ਉਡੀਕ ਕਰਨੀ ਹੋਵੇਗੀ। ਤਾਂ ਮੈਂ ਕਿਹਾ ਤੁਸੀਂ ਮੈਨੂੰ ਇੱਥੇ ਉੱਪਰ ਕਿਉਂ ਲਿਆਂਦਾ ਗਿਆ ਹੈ? ਉਸਨੇ ਕਿਹਾ ਤੂੰ ਜੀਵਨ ਵਿੱਚ ਆਗੂ ਸੀ। ਅਤੇ ਮੈਂ ਕਿਹਾ ਕਿ ਤੁਹਾਡਾ ਮਤਲਬ ਹੈ ਉਹ ਸਾਰੇ ਬ੍ਰਾਨਹਮ ਹਨ? ਉਸਨੇ ਕਿਹਾ ਨਹੀਂ, ਇਹ ਤੇਰੇ ਰਾਹੀਂ ਮਸੀਹ ਕੋਲ ਆਏ ਸਨ, ਸਮਝੇ। ਮੈਂ ਆਲੇ ਦੁਆਲੇ ਵੇਖਿਆ ਅਤੇ ਸਾਰੀਆਂ ਦੁੱਖ ਦੀਆਂ ਰਾਤਾਂ ਅਤੇ ਪ੍ਰੀਖਿਆਵਾਂ ਖਤਮ ਹੋ ਗਈਆਂ ਸਨ। ਯਾਦ ਮੈਂ ਉਹਨਾਂ ਦੇ ਚਿਹਰਿਆਂ ਨੂੰ ਵੇਖਿਆ, ਇੱਕ ਜਵਾਨ ਔਰਤ, ਇੱਕ ਬਹੁਤ ਹੀ ਸੋਹਣੀ ਔਰਤ ਉੱਥੇ ਆਈ ਅਤੇ ਉਸਨੇ ਬਸ ਆਪਣੀਆਂ ਬਾਹਾਂ ਨਾਲ ਮੈਨੂੰ ਗਲਵਕੜੀ ਪਾ ਲਈ ਅਤੇ ਆਖਿਆ ਬਹੁਮੁੱਲੇ ਭਾਈ। ਅਤੇ ਜਦ ਉਹ ਚਲੀ ਗਈ, ਹੁਣ ਉਹ ਇੱਕ ਔਰਤ ਸੀ ਇਸ ਲਈ, ਪਰ ਉੱਥੇ ਕਦੇ ਵੀ ਕੋਈ ਪਾਪ ਨਹੀਂ ਹੋਵੇਗਾ। ਵੇਖੋ, ਉੱਥੇ ਸਾਡੀਆਂ ਗ੍ਰੰਥੀਆਂ ਬਦਲ ਜਾਣਗੀਆਂ, ਉਹ ਉੱਥੇ ਬੱਚੇ ਨਹੀਂ ਪਾਲਣਗੇ, ਸਮਝੇ। ਵੇਖੋ, ਸਾਰੇ ਇੱਕ ਸਮਾਨ ਹੋਣਗੇ। ਜਿਸ ਨਾਲ ਫਰਕ ਪੈਂਦਾ ਹੈ ਉਹ ਚੇਤਨਾਵਾਂ ਹਨ। ਇਸੇ ਲਈ ਹੀ ਮੈਂ ਫਰਸ਼ ਉੱਤੇ ਨੱਚਣ ਵਿੱਚ ਵਿਸ਼ਵਾਸ ਨਹੀਂ ਕਰਦਾ ਹਾਂ। ਕੋਈ ਵੀ ਮਨੁੱਖ, ਮੈਂ ਖੁਦਾ ਤੇ ਆਪਣੀ ਬਾਈਬਲ ਦੇ ਸਾਹਮਣੇ ਆਖਦਾ ਹਾਂ ਕਿ ਮੈਂ ਸ਼ੁੱਧ ਜੀਵਨ ਬਤੀਤ ਕੀਤਾ ਹੈ। ਯਾਦ ਮੈਂ ਇੱਕ ਛੋਟਾ ਜਿਹਾ ਮੁੰਡਾ ਹੀ ਸੀ ਉਸ ਸਮੇਂ ਤੋਂ ਲੈ ਕੇ, ਅਤੇ ਆਪਣੀ ਜਵਾਨੀ ਵਿੱਚ ਵੀ ਮੈਂ ਸ਼ੁੱਧ ਜੀਵਨ ਬਤੀਤ ਕੀਤਾ ਹੈ। ਕੋਈ ਵੀ ਕੁੜੀ ਜਿਹਦੇ ਨਾਲ ਮੈਂ ਕਦੇ ਬਾਹਰ ਗਿਆ, ਮੈਂ ਉਸਦੇ ਨਾਲ ਨਿਆਂ ਤੱਕ ਜਾ ਸਕਦਾ ਹਾਂ, ਸਮਝੇ। ਕੋਈ ਵੀ ਮਨੁੱਖ ਅਜਿਹਾ ਨਹੀਂ ਹੈ। ਮੈਂ ਜੀ ਪਰਵਾਹ ਨਹੀਂ ਕਰਦਾ ਹਾਂ ਕਿ ਤੁਸੀਂ ਕੌਣ ਹੋ। ਕਿਸੇ ਲੜਕੀ ਨੂੰ ਆਪਣੇ ਆਪ ਨੂੰ ਜੱਫੀ ਪਾਉਣ ਦੇਵੇ, ਅਤੇ ਜੇ ਤੁਸੀਂ ਸਿਹਤਮੰਦ ਹੋ ਤਾਂ ਉੱਥੇ ਭਾਵਨਾਵਾਂ ਹੋਣਗੀਆਂ, ਪਰ ਉੱਥੇ ਇਸ ਤਰ੍ਹਾਂ ਨਹੀਂ ਸੀ। ਉੱਥੇ ਗ੍ਰੰਥੀਆਂ ਨਹੀਂ ਸਨ, ਉਹਨਾਂ ਸਭਨਾਂ ਦੀਆਂ ਗ੍ਰੰਥੀਆਂ ਇੱਕ ਸਮਾਨ ਹਨ। ਵੇਖਿਆ, ਬਸ ਉੱਥੇ ਸ਼ੁੱਧ ਸੱਚਾ ਭੈਣਾਂ ਦਾ ਤੇ ਭਾਈਚਾਰੇ ਦਾ ਪਿਆਰ ਹੈ, ਇਸ ਤੋਂ ਵੀ ਵੱਧ ਇਹ ਹੋਵੇਗਾ। ਇੱਥੋਂ ਤੱਕ ਕਿ ਤੁਹਾਡੀ, ਜੇ ਤੁਸੀਂ ਆਪਣੀ ਛੋਟੀ ਬੇਟੀ ਨੂੰ ਗਲਵਕੜੀ ਪਾਉਂਦੇ ਹੋ, ਸਮਝੇ, ਤੁਹਾਡੀ ਆਪਣੀ ਬੇਟੀ ਹੈ, ਤਦ ਵੀ ਉਹ ਬਣੀ ਹੈ, ਉਹ ਮਾਦਾ ਹੈ ਅਤੇ ਤੁਸੀਂ ਨਰ ਹੋ। ਵੇਖੋ, ਇਹ ਕੁਝ ਭਾਵਨਾਵਾਂ ਉਤਪੰਨ ਕਰ ਸਕਦਾ ਹੈ, ਪਰ ਉੱਥੇ ਇਸ ਤਰ੍ਹਾਂ ਨਹੀਂ ਹੋ ਸਕਦਾ। ਪਾਪ ਉੱਥੇ ਖਤਮ ਹੈ, ਪਾਪ ਵਾਲੀ ਸਾਰੀ ਕਹਾਣੀ ਉਸ ਜਗ੍ਹਾ ਖਤਮ ਹੈ। ਸਮਝੇ, ਸਿਰਫ ਸੱਚਾ ਅਸਲ ਪਵਿੱਤਰ ਪਿਆਰ ਹੀ ਉੱਥੇ ਹੋਵੇਗਾ। ਅਤੇ ਮੈਂ ਉਸ ਔਰਤ ਤੇ ਨਿਗਾਹ ਮਾਰੀ, ਉੱਥੇ ਸੀ, ਲੱਗਦਾ ਸੀ ਉੱਥੇ ਕਰੋੜਾਂ ਹੀ ਹਨ, ਅਤੇ ਉਹਨਾਂ ਸਭਨਾਂ ਦੇ ਲੰਬੇ ਲੰਬੇ ਵਾਲ ਸਨ, ਅਤੇ ਉਹਨਾਂ ਨੇ ਹੇਠਾਂ ਤੱਕ ਚਿੱਟੇ ਵਸਤਰ ਪਾਏ ਹੋਏ ਸਨ। ਅਤੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਉਸਨੇ ਕਿਹਾ, ਕੀ ਤੂੰ ਉਸ ਨੂੰ ਪਛਾਣਿਆ? ਮੈਂ ਕਿਹਾ ਨਹੀਂ। ਉਸਨੇ ਕਿਹਾ, ਉਹ 90 ਸਾਲਾਂ ਦੀ ਸੀ ਜਦ ਤੂੰ ਉਸਨੂੰ ਮਸੀਹ ਦੇ ਕੋਲ ਲੈ ਕੇ ਆਇਆ ਸੀ। ਅਦਭੁਤ ਕਿਰਪਾ, ਕਿੰਨੀ ਮਿੱਠੀ ਆਵਾਜ਼ ਹੈ। ਵੇਖਿਆ, ਇਸ ਨੂੰ ਬਿਆਨ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ ਕਿ ਇਹ ਕੀ ਹੈ। ਜੇ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਬਸ ਮੇਰੀ ਗੱਲ ਦਾ ਵਿਸ਼ਵਾਸ ਕਰੋ। ਪੱਕਾ ਕਰ ਲਓ ਕਿ ਤੁਹਾਡੇ ਪਿੱਛੇ ਜਿੰਨੇ ਵੀ ਦੁਨਿਆਵੀ ਪੁਲ ਹਨ ਉਹਨਾਂ ਨੂੰ ਜਲਾ ਦਿਓ। ਮੈਂ ਨਿਸ਼ਚਾ ਕਰਦਾ ਹਾਂ ਕਿ ਕਲੀਸਿਆ ਸੰਦੇਸ਼ ਸੁਣਨਾ ਸ਼ੁਰੂ ਕਰ ਰਹੀ ਹੈ ਅਤੇ ਇਸ ਨੂੰ ਸਮਝਣਾ ਵੀ ਸ਼ੁਰੂ ਕਰ ਰਹੀ ਹੈ। ਪਰ ਮਿੱਤਰੋ ਸੁਣੋ, ਅਸੀਂ ਪੁੱਤਰ ਦੀ ਹਜ਼ੂਰੀ ਵਿੱਚ ਰਹਿਣਾ ਹੈ, ਅਸੀਂ ਤਾਂ ਪੱਕਣਾ ਹੈ, ਸਾਡਾ ਵਿਸ਼ਵਾਸ ਪੱਕਿਆ ਨਹੀਂ ਹੈ। ਜਿਹੜਾ ਸੰਦੇਸ਼ ਸਾਨੂੰ ਖੁਦਾ ਨੇ ਦਿੱਤਾ ਹੈ ਅਸੀਂ ਉਸ ਨੂੰ ਦਿਮਾਗੀ ਬੁੱਧ ਨਾਲ ਸੁਣ ਰਹੇ ਹਾਂ ਅਤੇ ਉਹਨਾਂ ਚਿੰਨ੍ਹਾਂ ਨੂੰ ਵੇਖ ਰਹੇ ਹਾਂ ਜਿਹੜੇ ਉਸਨੇ ਸਾਨੂੰ ਵਿਖਾਏ ਹਨ, ਅਤੇ ਉਹ ਉਸੇ ਤਰ੍ਹਾਂ ਉਸ ਨੂੰ ਬਾਈਬਲ ਵਿੱਚੋਂ ਸਾਬਤ ਕਰ ਰਿਹਾ ਹੈ ਕਿ ਇਹ ਉੱਥੇ ਹਨ। ਪਰੰਤੂ ਕਿਵੇਂ ਕਲੀਸਿਆ ਨੂੰ ਇਹ ਲੋੜ ਹੈ ਕਿ ਉਸ ਦੀ ਹਜ਼ੂਰੀ ਵਿੱਚ ਤਦ ਤੱਕ ਰਹੇ ਜਾਂ ਤਾਂ ਕਿ ਇਹ ਦਿਲ ਦੀ ਕੋਮਲ ਅਤੇ ਆਤਮਾ ਵਿੱਚ ਮਿਠਾਸ ਵਾਲੀ ਨਹੀਂ ਹੋ ਜਾਂਦੀ ਹੈ ਤਾਂ ਕਿ ਇਹ ਸ਼ੁੱਧ ਹੋ ਜਾਵੇ? ਕਿਸੇ ਵੇਲੇ ਸੰਦੇਸ਼ ਬੋਲਦੇ ਹੋਏ ਤੁਸੀਂ ਕਠੋਰ ਹੋ ਜਾਂਦੇ ਹੋ, ਪਰ ਤੁਹਾਨੂੰ ਤਾਂ ਇਹ ਉਸੇ ਤਰ੍ਹਾਂ ਹੀ ਦੱਸਣਾ ਪੈਣਾ ਹੈ ਕਿਉਂਕਿ ਤੁਹਾਨੂੰ ਉਸ ਨੂੰ ਫੜਨ ਲਈ ਕੱਸ ਕੇ ਫੜਨਾ ਹੁੰਦਾ ਹੈ। ਪਰ ਜਦ ਕਲੀਸਿਆ ਇੱਕ ਵਾਰ ਇਸ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਚੁਣੇ ਹੋਏ ਬੁਲਾ ਲਏ ਜਾਂਦੇ ਹਨ ਅਤੇ ਵੱਖਰੇ ਕਰ ਲਏ ਜਾਂਦੇ ਹਨ ਅਤੇ ਖੁਦਾ ਦੀ ਹਜ਼ੂਰੀ ਵਿੱਚ ਹੁੰਦੇ ਹਨ। ਮੈਨੂੰ ਪਤਾ ਹੈ ਕਿ ਇਹ ਕੁਝ ਅਜਿਹਾ ਹੋਵੇਗਾ ਜਦ ਲੋਕ ਅਜਿਹੇ ਹੁੰਦੇ ਹਨ ਜਦ ਉਹਨਾਂ ਦਾ ਸਵਰਗ ਤੇ ਉਠਾਇਆ ਜਾਣਾ ਹੁੰਦਾ ਹੈ। ਇਸ ਵੇਰ ਮੈਂ ਸਵਰਗ ਤੇ ਉਠਾਇਆ ਜਾਣਾ ਵਿਸ਼ੇ ਤੇ ਬੋਲਣ ਲਈ ਜਾ ਰਿਹਾ ਸੀ, ਪਰ ਇਹਦਾ ਪ੍ਰਚਾਰ ਕਰਨ ਲਈ ਮੇਰੀ ਆਵਾਜ਼ ਕਾਫੀ ਨਹੀਂ ਹੈ। ਇਸ ਲਈ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਰਾ ਝੱਲ ਲਓ, ਕਿਉਂ ਮੈਂ ਪਰਮੇਸ਼ਵਰ ਦਾ ਭਗਤੀ ਲਈ ਚੁਣਿਆ ਹੋਇਆ ਸਿਰਫ ਇੱਕ ਹੀ ਸਥਾਨ ਵਿਸ਼ੇ ਤੇ ਬੋਲਣਾ ਚਾਹੁੰਦਾ ਹਾਂ। ਹੁਣ ਇਹ ਇੱਕ ਬਹੁਤ ਹੀ ਵੱਡਾ ਵਿਸ਼ਾ ਹੈ, ਇਸ ਲਈ ਆਓ ਅਸੀਂ ਹੁਣ ਦੁਆ ਕਰੀਏ। ਅਤੇ ਆ ਸਵੇਰ ਦੇਸ਼ ਵਿੱਚ ਜਿੱਥੇ ਕਿਤੇ ਵੀ ਤੁਸੀਂ ਹੋ, ਕੁਝ ਸਮੇਂ ਲਈ ਆਪਣੇ ਸਿਰਾਂ ਨੂੰ ਝੁਕਾਓ, ਬਹੁਤ ਹੀ ਇਮਾਨਦਾਰ ਬਣੇ ਰਹੋ। ਅਸੀਂ ਖੁਦਾ ਦੇ ਵਚਨ ਵੱਲ ਵੱਧ ਰਹੇ ਹਾਂ ਜੋ ਕਿ ਲਿਖਤੀ ਰੂਪ ਵਿੱਚ ਪਰਮੇਸ਼ਵਰ ਹੈ। ਇਸ ਕਿਤਾਬ ਦੇ ਮਹਾਨ ਮਾਲਕ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਇਹ ਇੱਕ ਬੀਜ ਹੈ ਜਿਹਨੂੰ ਬੀਜ ਬੀਜਣ ਵਾਲੇ ਨੇ ਬੀਜਿਆ। ਇਸ ਤਰ੍ਹਾਂ ਹੀ ਕਿਤਾਬ ਦੇ ਮਾਲਕ ਨੇ ਕਿਹਾ ਹੈ। ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੇ ਬੀਜ ਚੰਗੀ ਭੂਮੀ ਵਿੱਚ ਡਿੱਗਦਾ ਹੈ ਤਾਂ ਪੁੰਗਰਦਾ ਹੈ। ਇਸ ਲਈ ਪਿਤਾ, ਅੱਜ ਸਵੇਰ ਤੂੰ ਸਾਡੇ ਦਿਲਾਂ ਵਿੱਚੋਂ ਸਾਰੀਆਂ ਠੋਰਾਂ ਅਤੇ ਕੰਡੇ ਅਤੇ ਬੇਪ੍ਰਤੀਤੀ ਅਤੇ ਸ਼ੱਕ ਨਾਲ ਭਰੇ ਹੋਏ ਵਿਚਾਰਾਂ ਨੂੰ ਦੂਰ ਕਰ ਤਾਂ ਕਿ ਵਚਨ ਆਜ਼ਾਦੀ ਨਾਲ ਵਧੇ, ਸਾਡੇ ਦਿਲਾਂ ਨੂੰ ਪਵਿੱਤਰ ਆਤਮਾ ਦੇ ਪਾਣੀ ਨਾਲ ਸਿੰਝ ਤਾਂ ਕਿ ਅਸੀਂ ਪਰਮੇਸ਼ਵਰ ਦੇ ਲੋਕ ਬਣ ਸਕੀਏ। ਪਿਤਾ ਬਖਸ਼ ਦੇ, ਇਹੀ ਸਾਡੇ ਦਿਲਾਂ ਵਿੱਚ ਹੈ। ਇਸ ਤਰ੍ਹਾਂ ਸਿਰਫ ਸਾਡੇ ਨਾਲ ਹੀ ਨਹੀਂ ਜਿਨ੍ਹਾਂ ਨੇ ਇਸ ਨੂੰ ਪਛਾਣ ਲਿਆ ਹੈ, ਬਲਕਿ ਹੋਣ ਦੇ ਕਿ ਦੇਸ਼ ਵਿੱਚ ਹੋਰ ਜੋ ਦੂਸਰੇ ਲੋਕ ਹਨ ਉਹਨਾਂ ਵਿੱਚੋਂ ਹਰ ਇੱਕ ਦਾ ਦਿਲ ਪਿਆਰ ਅਤੇ ਨਮਰਤਾ ਨਾਲ ਜਲ ਜਾਵੇ ਤਾਂ ਕਿ ਗੁਆਚੇ ਹੋਏ ਭਾਈ ਗੁਆਚੀ ਹੋਈ ਭੈਣ ਨੂੰ ਜਿੱਤਣ ਦੀ ਕੋਸ਼ਿਸ਼ ਲਈ ਜਾਣ। ਖੁਦਾ ਅੱਜ ਇਹ ਬਖਸ਼ ਦੇ। ਅਸੀਂ ਮੁਕੰਮਲ ਤੌਰ ਤੇ ਤੇਰੀ ਵੱਲ ਤੱਕ ਰਹੇ ਹਾਂ ਕਿਉਂਕਿ ਤੂੰ ਹੀ ਸਾਨੂੰ ਰਾਹ ਵਿਖਾਉਣ ਵਾਲਾ ਅਤੇ ਸਾਡਾ ਪ੍ਰਭੂ ਹੈ। ਇਸ ਲਈ ਅਸੀਂ ਦੁਆ ਕਰਦੇ ਹਾਂ ਕਿ ਅੱਜ ਤੂੰ ਸਾਡੀ ਅਗਵਾਈ ਆਪਣੇ ਵਚਨ ਵੱਲ ਕਰ ਅਤੇ ਆਪਣੀਆਂ ਬਰਕਤਾਂ ਸਾਨੂੰ ਦੇ। ਅਸੀਂ ਇਹ ਦੁਆ ਤੇਰੀ ਕਿਰਪਾ ਰਾਹੀਂ ਤੇਰੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਹੁਣ ਆਓ ਅਸੀਂ ਆਪਣੇ ਵਿਸ਼ੇ ਲਈ ਲਈਏ। ਮੈਂ ਪੁਰਾਣੇ ਨੇਮ ਵਿੱਚੋਂ ਵਿਵਸਥਾ ਸਾਰ ਦੀ ਕਿਤਾਬ ਵਿੱਚੋਂ ਬਸ ਵਚਨ ਦੀ ਲਿਖਤ ਨੂੰ ਰੱਖਣਾ ਚਾਹੁੰਦਾ ਹਾਂ। ਮੈਂ ਭਾਈ ਵੇਲ ਨਾਲ ਨਾਸ਼ਤਾ ਕਰਨ ਤੋਂ ਬਾਅਦ ਵਾਪਸ ਆਉਂਦੇ ਹੋਏ ਜਲਦੀ ਨਾਲ ਕੁਝ ਲਿਖਤਾਂ ਨੂੰ ਲਿਖਿਆ ਸੀ। ਮੈਂ ਹੋਟਲ ਵਿੱਚ ਉਸ ਆਦਮੀ ਦਾ ਕਦੇ ਧੰਨਵਾਦ ਨਹੀਂ ਕਰ ਸਕਿਆ ਸੀ ਜਿਸਨੇ ਸਾਡੇ ਰਾਤ ਦੇ ਖਾਣੇ ਦਾ ਮੁੱਲ ਤਾਰਿਆ ਸੀ। ਮੈਂ ਅਤੇ ਪਤਨੀ ਅਤੇ ਮੇਰੀ ਛੋਟੀ ਬੇਟੀ ਉੱਥੇ ਸਨ ਅਤੇ ਜਦੋਂ ਮੈਂ ਆਪਣੇ ਖਾਣੇ ਦਾ ਬਿੱਲ ਦੇਣ ਗਿਆ ਤਾਂ ਕਿਸੇ ਨੇ ਪਹਿਲਾਂ ਹੀ ਇਹ ਦੇ ਦਿੱਤਾ ਸੀ। ਤੁਸੀਂ ਜਿਸਨੇ ਵੀ ਇਹ ਕੀਤਾ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਨੂੰ ਦੱਸਿਆ ਗਿਆ ਕਿ ਉਹ ਆਦਮੀ ਜਿਹੜਾ ਬੈਂਚ ਦੇ ਅਖੀਰ ਵਿੱਚ ਬੈਠਾ ਹੈ ਉਸਨੇ ਬਿੱਲ ਦੇ ਦਿੱਤਾ ਹੈ। ਅਸਲ ਵਿੱਚ ਉੱਥੇ ਜਿੰਨੇ ਵੀ ਬੈਠੇ ਸਨ ਉਹ ਸਾਰਾ ਗਰੁੱਪ ਹੀ ਸਾਨੂੰ ਜਾਣਦਾ ਸੀ। ਹੁਣ ਮੈਂ ਕਿਸੇ ਕਿਸਮ ਦਾ ਕਕਾਪੂ ਜਾਂ ਇਸੇ ਤਰ੍ਹਾਂ ਦਾ ਹੀ ਉਸ ਜਗ੍ਹਾ ਦਾ ਨਾਮ ਹੈ, ਉਸ ਰੈਸਟੋਰੈਂਟ ਦਾ ਕੁਝ ਇਹੋ ਜਿਹਾ ਹੀ ਨਾਮ ਹੈ ਜਿੱਥੇ ਅਸੀਂ ਸੀ। ਜਿਸ ਕਿਸੇ ਨੇ ਵੀ ਇਹ ਕੀਤਾ ਹੈ ਤੁਹਾਡਾ ਬਹੁਤ ਧੰਨਵਾਦ। ਪਰਮੇਸ਼ਵਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਬਰਕਤ ਦੇਵੇ। ਹੁਣ ਵਿਵਸਥਾ ਸਾਰ ਦੀ 16 ਬਾਬ ਇਹ ਪਸਾਹ ਦਾ ਤਿਉਹਾਰ ਮਨਾਉਣ ਦੇ ਬਾਰੇ ਵਿੱਚ ਹੈ। ਅਸੀਂ ਪਹਿਲੀਆਂ ਕੁਝ ਆਇਤਾਂ ਪੜ੍ਹਨਾ ਚਾਹੁੰਦੇ ਹਾਂ, ਪਹਿਲੀਆਂ 4 ਜਾਂ 5-6 ਆਇਤਾਂ। ਅਬੀਬ ਦੇ ਮਹੀਨੇ ਨੂੰ ਤੁਸੀਂ ਮਨਾਇਆ ਕਰੋ ਅਤੇ ਯਹੋਵਾ ਆਪਣੇ ਪਰਮੇਸ਼ਵਰ ਲਈ ਪਸਾਹ ਕਰੋ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਮਿਸਰ ਤੋਂ ਰਾਤ ਦੇ ਵੇਲੇ ਕੱਢ ਲਿਆਇਆ। ਤੁਸੀਂ ਚੋਣੇ ਅਤੇ ਇੱਜੜ ਤੋਂ ਯਹੋਵਾ ਆਪਣੇ ਪਰਮੇਸ਼ਵਰ ਲਈ ਉਸ ਅਸਥਾਨ ਵਿਚ ਪਸਾ ਚੜਾਓ ਜਿਹੜਾ ਯਹੋਵਾ ਆਪਣਾ ਨਾਮ ਵਸਾਉਣ ਲਈ ਚੁਣੇਗਾ। ਤੁਸੀਂ ਉਹਦੇ ਨਾਲ ਖਮੀਰ ਨਾ ਖਾਇਓ, ਸੱਤ ਦਿਨ ਉਹਦੇ ਨਾਲ ਪਤੀਰੀ ਰੋਟੀ ਜਿਹੜੀ ਦੁੱਖ ਦੀ ਰੋਟੀ ਹੈ ਖਾਇਓ, ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਤੁਰਤ ਫੁਰਤ ਨਿਕਲ ਆਏ ਹੋ। ਪ੍ਰੋਜਨ ਇਹ ਹੈ ਕਿ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਾਂ ਤੁਸੀਂ ਮਿਸਰ ਦੇਸ਼ ਵਿਚੋਂ ਨਿਕਲ
ਆਏ।
ਸੱਤਾਂ ਦਿਨਾਂ ਤੀਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿਚ ਨਾ ਵੇਖਿਆ ਜਾਵੇ, ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਚੜਾਵੋ। ਸਾਰੀ ਰਾਤ ਸਵੇਰ ਤੀਕ ਕੁਝ ਬਾਕੀ ਨਾ ਰਹੇ। ਤੁਸੀਂ ਪਸਾਹ ਨੂੰ ਆਪਣੇ ਹੋਰ ਕਿਸੇ ਫਾਟਕ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਚੜਾ ਨਾ
ਸਕੋਗੇ।
ਪਰੰਤੂ ਉਸ ਅਸਥਾਨ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਉਥੇ ਤੁਸੀਂ ਸ਼ਾਮਾਂ ਨੂੰ ਪਸਾਹ ਚੜਾਓ ਜਾਂ ਸੂਰਜ ਡੁੱਬ ਰਿਹਾ ਹੋਵੇ ਉਸੇ ਰੁੱਤੇ ਜਾਂ ਤੁਸੀਂ ਮਿਸਰ ਵਿਚੋਂ ਨਿਕਲੇ ਸੋ। ਹੁਣ ਖੁਦਾ ਆਪਣੇ ਵਚਨ ਦੇ ਪੜੇ ਜਾਣ ਉੱਤੇ ਬਰਕਤ ਦੇਵੇ। ਹੁਣ ਕੀ ਮਾਈਕ੍ਰੋਫੋਨ ਵਿਚ ਕਚਰਾ ਆ ਗਿਆ ਸੀ? ਕੱਲ ਰਾਤ ਮੈਂ ਸੁਣਿਆ ਸੀ ਕਿ ਉਸ ਵਿਚ ਕਚਰਾ ਆ ਗਿਆ। ਕੀ ਸਾਰੇ ਪਾਸੇ ਤੁਸੀਂ ਮੇਰੀ ਆਵਾਜ਼ ਚੰਗੀ ਤਰ੍ਹਾਂ ਸੁਣ ਸਕਦੇ ਹੋ? ਤੁਸੀਂ ਨਹੀਂ ਸੁਣ ਸਕਦੇ? ਕੀ ਹੁਣ ਪਹਿਲਾਂ ਨਾਲੋਂ ਠੀਕ ਹੈ? ਕਿਸ ਤਰ੍ਹਾਂ ਮਾਈਕ੍ਰੋਫੋਨ ਵਿਚ ਬੋਲਣਾ ਠੀਕ ਰਹੇਗਾ? ਮੇਰਾ ਗਲਾ ਥੋੜਾ ਖਰਾਬ ਹੈ, ਇਸੇ ਕਰਕੇ ਮੈਂ ਮਾਈਕ੍ਰੋਫੋਨ ਦੇ ਬਿਲਕੁਲ ਲਾਗੇ ਖੜਾ ਹਾਂ, ਅਤੇ ਮੈਂ ਉਮੀਦ ਕਰਦਾ ਹਾਂ ਕਿ ਭਾਈ ਪੈਰੀ ਗ੍ਰੀਨ ਉੱਥੇ ਬਾਹਰ ਮੇਰੀ ਆਵਾਜ਼ ਸੁਣ ਰਹੇ ਹਨ। ਕੀ ਹੁਣ ਤੁਸੀਂ ਇਸ ਨੂੰ ਬਿਲਕੁਲ ਠੀਕ ਸੁਣ ਰਹੇ ਹੋ? ਮੈਂ ਸੋਚਦਾ ਹਾਂ ਕਿ ਉਹਨਾਂ ਨੇ ਇਸ ਨੂੰ ਠੀਕ ਕਰ ਦਿੱਤਾ ਹੈ। ਠੀਕ ਹੈ। ਹੁਣ ਜਿਹੜੀ ਗੱਲ ਮੈਂ ਅੱਜ ਸਵੇਰ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਖੁਦਾ ਨੇ ਸਿਰਫ ਇੱਕ ਹੀ ਸਥਾਨ ਠਹਿਰਾਇਆ ਹੈ ਜਿੱਥੇ ਉਸਦੇ ਭਗਤੀ ਕਰਨ ਵਾਲੇ ਉਸ ਨੂੰ ਮਿਲ ਸਕਦੇ ਹਨ। ਸਿਰਫ ਇੱਕ ਹੀ ਥਾਂ ਹੈ। ਪਿਛਲੇ ਯੁੱਗਾਂ ਤੋਂ ਬਥੇਰੇ ਲੋਕਾਂ ਨੇ ਇਸ ਗੁਪਤ ਸਥਾਨ ਨੂੰ ਲੱਭਿਆ ਹੈ, ਪਿਛਲੇ ਸਾਰੇ ਹੀ ਯੁੱਗਾਂ ਵਿਚ। ਇੱਥੋਂ ਤੱਕ ਕਿ ਅਯੂਬ ਵੀ ਜਾਣਨਾ ਚਾਹੁੰਦਾ ਸੀ ਕਿ ਖੁਦਾ ਕਿੱਥੇ ਰਹਿੰਦਾ ਹੈ, ਜੇ ਮੈਂ ਉਸਦੇ ਘਰ ਜਾ ਕੇ ਉਸਦਾ ਦਰਵਾਜ਼ਾ ਖੜਕਾ ਸਕਦਾ। ਅਯੂਬ ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਲੱਭਣਾ ਚਾਹੁੰਦਾ ਸੀ, ਕਿਉਂਕਿ ਇਸੇ ਜਗ੍ਹਾ ਪਰਮੇਸ਼ਵਰ ਅਤੇ ਉਸਦਾ ਪਰਿਵਾਰ ਇਕੱਠੇ ਮਿਲ ਕੇ ਉਸਦੀ ਭਗਤੀ ਕਰਦੇ ਹਨ। ਜਿਵੇਂ ਕੱਲ ਸਵੇਰ ਦੇ ਸੰਦੇਸ਼ ਵਿਚ ਸੀ, ਅਸੀਂ ਵੇਖਿਆ ਸੀ ਕਿ ਇਹ ਸੰਭਵ ਹੈ ਕਿ ਕੋਈ ਮਨੁੱਖ ਪੂਰੀ ਸ਼ਰਧਾ ਨਾਲ ਪਰਮੇਸ਼ਵਰ ਦੀ ਭਗਤੀ ਵਿਅਰਥ ਹੀ
ਕਰੇ।
ਪਰਮੇਸ਼ਵਰ ਨੇ ਸਾਡੇ ਲਈ ਇਨ੍ਹਾਂ ਗੱਲਾਂ ਦੀ ਵਿਵਸਥਾ ਕੀਤੀ ਹੈ, ਪਰ ਗੱਲ ਇਹ ਹੈ ਕਿ ਅਸੀਂ ਇਨ੍ਹਾਂ ਨੂੰ ਲੱਭਣਾ ਹੈ ਕਿ ਕਿੱਥੇ ਹਨ। ਪਾਲੂਸ ਨੇ ਤਿਮੋਥੀਅਸ ਨੂੰ ਕਿਹਾ ਕਿ ਭਾਲ ਕਰ ਅਤੇ ਵੇਲੇ ਕੁਵੇਲੇ ਪ੍ਰਚਾਰ ਕਰਨ ਵਿਚ ਲੱਗਾ ਰਹਿ, ਉਸ ਆਸ ਦੀ ਭਾਲ ਜਿਹੜੀ ਕਿ ਉਸਦੇ ਅੰਦਰ ਸੀ। ਹੁਣ ਇਹ ਸਭ ਗੱਲਾਂ ਉੱਥੇ ਹੀ ਹਨ, ਅਤੇ ਅਸੀਂ ਦੇਖਿਆ ਕਦੇ ਕਦੇ ਮੈਂ ਸ਼੍ਰੀ ਪੋਰਟ ਆਉਣਾ ਚਾਹੁੰਦਾ ਸੀ ਕਿ ਅਸੀਂ ਉੱਥੇ ਕਿਸੇ ਅਜਿਹੀ ਥਾਂ ਤੇ ਹੋਈਏ ਕਿ ਲਗਭਗ 2 ਜਾਂ 3 ਹਫ਼ਤੇ ਸਾਡੇ ਕੋਲ ਹੋਣ, ਤਾਂ ਕਿ ਅਸੀਂ ਰਾਤ ਨੂੰ 30 ਮਿੰਟ ਲੈ ਕੇ ਸਿੱਖਿਆ ਦੇਈਏ। ਸਮਝੇ? ਬਸ ਵਚਨ ਵਿਚ ਬਣੇ ਰਹੀਏ, ਇਨ੍ਹਾਂ ਗੁਬਤ ਪੈਰਿਆਂ ਨੂੰ ਲਈਏ ਜਿੱਥੇ ਅਸੀਂ ਇਹ ਵੇਖ ਸਕੀਏ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਸਮਝਣਾ ਹੈ, ਅਤੇ ਤੁਸੀਂ ਬਸ ਧਿਆਨ ਦਿਓ, ਪਰਮੇਸ਼ਵਰ ਦੇ ਆਦੇਸ਼ਾਂ ਦੇ ਪਿੱਛੇ ਚੱਲੋ। ਹਰ ਇੱਕ ਬੂਹੇ ਲਈ ਸਿਰਫ ਇੱਕ ਹੀ ਕੁੰਜੀ ਹੈ, ਇਹ ਠੀਕ ਹੈ, ਅਤੇ ਹੋਰ ਕੋਈ ਕੁੰਜੀ ਨਹੀਂ ਹੈ। ਕੋਈ ਮਤਲਬ ਨਹੀਂ ਹੈ ਕਿ ਹੋਰ ਕੁੰਜੀ ਕਿੰਨੀ ਅਸਲੀ ਕੁੰਜੀ ਵਰਗੀ ਲੱਗਦੀ ਹੈ। ਖੁਦਾ ਦੇ ਕੋਲ ਕੁੰਜੀਆਂ ਦਾ ਢਾਂਚਾ ਨਹੀਂ ਹੈ, ਉਸ ਕੋਲ ਸਿਰਫ ਇੱਕ ਹੀ ਕੁੰਜੀ ਹੈ, ਅਤੇ ਹੁਣ ਤੁਹਾਡੇ ਕੋਲ ਉਹ ਕੁੰਜੀ ਹੋਣੀ ਚਾਹੀਦੀ ਹੈ, ਨਹੀਂ ਤਾਂ ਬੂਹਾ ਨਹੀਂ ਖੁੱਲੇਗਾ। ਕੋਈ ਮਤਲਬ ਨਹੀਂ ਕਿ ਤੁਸੀਂ ਕਿੰਨੇ ਕੁ ਨਿਸ਼ਠਾਵਾਨ ਹੋ, ਤਦ ਵੀ ਤੁਸੀਂ ਉਹ ਬੂਹਾ ਨਹੀਂ ਖੋਲ ਸਕਦੇ ਹੋ। ਹੁਣ ਕਿੰਨੇ ਦੂਸਰੀ ਸਵੇਰ ਕੱਲ ਦੇ ਨਾਸ਼ਤੇ ਤੇ ਕਿੰਨੇ ਲੋਕ ਸ਼ਾਮਲ ਸਨ? ਠੀਕ ਹੈ, ਮੈਂ ਸੋਚਦਾ ਹਾਂ ਕਿ ਜ਼ਿਆਦਾਤਰ ਸਨ, ਘੱਟ ਤੋਂ ਘੱਟ ਤੁਹਾਡੇ ਵਿੱਚੋਂ 90% ਜਾਂ ਵੱਧ ਮੌਜੂਦ ਸਨ। ਇਸ ਦੀ ਪਿੱਠ ਭੂਮੀ ਤਿਆਰ ਕਰਨ ਲਈ ਮੈਂ ਕਹਿਣ ਜਾ ਰਿਹਾ ਹਾਂ ਕਿ ਦਾਊਦ ਇੱਕ ਮਸਾ ਕੀਤਾ ਹੋਇਆ ਰਾਜਾ ਸੀ, ਪਰਮੇਸ਼ਵਰ ਦਾ ਮਸਾ ਕੀਤਾ ਹੋਇਆ। ਯਿਸੂ ਮਸੀਹ ਨੂੰ ਜੋ ਮਸਾ ਕੀਤਾ ਹੋਇਆ ਪਰਮੇਸ਼ਵਰ ਤੋਂ ਸੀ ਨੂੰ ਛੱਡ ਕੇ ਦਾਊਦ ਇਸਰਾਇਲ ਦਾ ਇੱਕ ਮਹਾਨ ਰਾਜਾ ਸੀ। ਦਾਊਦ ਉਸਦਾ ਪੁੱਤਰ ਹੈ, ਜਾਂ ਵੰਸ਼ਾਵਲੀ ਸਰੀਰਕ ਰੀਤ ਅਨੁਸਾਰ ਯਿਸੂ ਦਾਊਦ ਦਾ ਪੁੱਤਰ ਸੀ, ਅਤੇ ਉਸਨੇ ਦਾਊਦ ਦੇ ਸਿੰਘਾਸਨ ਤੇ ਬਿਰਾਜਮਾਨ ਹੋਣਾ ਹੈ, ਉੱਤਰਾਧਿਕਾਰੀ। ਰਾਜਕੁਮਾਰ ਹਮੇਸ਼ਾ ਰਾਜੇ ਦੇ ਸਿੰਘਾਸਨ ਦਾ ਉੱਤਰਾਧਿਕਾਰੀ ਹੁੰਦਾ ਹੈ। ਹੁਣ ਧਿਆਨ ਦਿਓ, ਦਾਊਦ ਮਸਾ ਕੀਤਾ ਹੋਇਆ ਸੀ, ਭਾਵੇਂ ਕਿ ਉਸਨੇ ਇਹ ਉਸੇ ਮਸਾ ਦੇ ਹੇਠ ਕੀਤਾ ਸੀ, ਫਿਰ ਵੀ ਉਹ ਉਸੇ ਮਸਾ ਹੇਠ ਪਰਮੇਸ਼ਵਰ ਦੀ ਮਰਜ਼ੀ ਤੋਂ ਬਾਹਰ ਹੋ ਗਿਆ. ਅਤੇ ਉਹ ਸਾਰੇ ਜਣੇ ਵੀ ਮਸਾ ਕੀਤੇ ਹੋਏ ਸਨ, ਪਰ ਉਹਨਾਂ ਨੇ ਨਾ ਤਾਂ ਵਚਨ ਅਨੁਸਾਰ ਕੀਤਾ ਜਾਂ ਨਾ ਹੀ ਇਸ ਪ੍ਰਕਾਸ਼ ਵਾਲੀ ਕੁੰਜੀ ਨੂੰ ਪ੍ਰਾਪਤ ਕੀਤਾ. ਉਹ ਸਾਰੇ ਇਕੱਠੇ ਹੋ ਕੇ ਉਸ ਗੱਲ ਲਈ ਨਾਰੇ ਮਾਰ ਰਹੇ ਸਨ ਜੋ ਠੀਕ ਲੱਗਦੀ ਸੀ ਕਿ ਪਰਮੇਸ਼ਵਰ ਦਾ ਵਚਨ ਵਾਪਸ ਖੁਦਾ ਦੇ ਘਰ ਵਿਚ ਆ ਰਿਹਾ ਹੈ. ਪਰੰਤੂ ਦਾਊਦ ਇੱਕ ਰਾਜਾ ਸੀ, ਨਾ ਕਿ ਇੱਕ ਨਬੀ. ਸਮਝੇ, ਉਹ ਇਸ ਨੂੰ ਕਰਨ ਲਈ ਉੱਥੇ ਦੇਸ਼ ਵਿਚ ਇੱਕ ਨਬੀ ਸੀ, ਅਤੇ ਪਰਮੇਸ਼ਵਰ ਨੇ ਉਸ ਸਾਰੀ ਕਾਰਵਾਈ ਨੂੰ ਹੀ ਰੱਦ ਦਿੱਤਾ ਕਿਉਂਕਿ ਉਹਨਾਂ ਨੇ ਕਦੇ ਵੀ ਸਹੀ ਕੁੰਜੀ ਦਾ ਇਸਤੇਮਾਲ ਨਹੀਂ ਕੀਤਾ ਸੀ, ਬੂਹਾ ਨਹੀਂ ਖੁੱਲਾ ਸੀ. ਅਤੇ ਹੁਣ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਅਤੇ ਆਪਣੇ ਦਿਮਾਗ ਵਿਚ ਰੱਖਣਾ ਚਾਹੀਦਾ ਹੈ, ਇਸ ਤਰ੍ਹਾਂ ਹੈ ਪਰਮੇਸ਼ਵਰ ਦੇ ਹਰ ਇੱਕ ਕੰਮ ਨੂੰ ਕਿਸੇ ਖਾਸ ਢੰਗ ਨਾਲ ਕਰਨਾ ਹੁੰਦਾ ਹੈ ਅਤੇ ਇਹੀ ਇਸ ਨੂੰ ਤੈਅ ਕਰ ਦਿੰਦਾ ਹੈ. ਹੁਣ ਖੁਦਾ ਦੀ ਇੱਕ ਖਾਸ ਕਲੀਸਿਆ ਹੈ ਜਿਹਦੇ ਵਿਚ ਉਹ ਲੋਕਾਂ ਨਾਲ ਮਿਲਦਾ ਹੈ, ਅਤੇ ਉਹ ਤੁਹਾਨੂੰ ਉਸੇ ਕਲੀਸਿਆ ਵਿਚ ਕਬੂਲ ਕਰੇਗਾ ਅਤੇ ਉਹ ਇਸ ਤਰ੍ਹਾਂ ਹੋਰ ਕਿਸੇ ਕਲੀਸਿਆ ਵਿਚ ਨਹੀਂ ਕਰੇਗਾ. ਮੈਂ ਇਹ ਇਸ ਲਈ ਕਿਹਾ ਹੈ ਕਿਉਂਕਿ ਬਹੁਤ ਵਾਰ ਮੈਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਲੋਕਾਂ ਨੇ ਮੈਨੂੰ ਦੱਸਿਆ ਹੈ. ਮੈਂ ਪੁੱਛਦਾ ਹਾਂ ਕਿ ਤੁਸੀਂ ਮਸੀਹੀ ਹੋ? ਮੈਂ ਇੱਕ ਬੈਪਟਿਸਟ ਹਾਂ. ਕਿ ਤੁਸੀਂ ਮਸੀਹੀ ਹੋ? ਮੈਂ ਇੱਕ ਮੈਥੋਡਿਸਟ ਹਾਂ. ਕਿ ਤੁਸੀਂ ਇੱਕ ਮਸੀਹੀ ਹੋ? ਮੈਂ ਪੈਂਤੀਕਾਸਟਲ ਹਾਂ. ਹੁਣ ਵੇਖੋ, ਪਰਮੇਸ਼ਵਰ ਦਾ ਇਸ ਨਾਲ ਜਰਾ ਜਿੰਨਾ ਵੀ ਸੰਬੰਧ ਨਹੀਂ ਹੈ. ਤੁਸੀਂ ਬਸ ਗਲਤ ਕੁੰਜੀ ਘੁਮਾ ਰਹੇ ਹੋ. ਪਰ ਇੱਕ ਸਹੀ ਕੁੰਜੀ ਹੈ, ਇੱਕ ਹੀ ਕੁੰਜੀ ਹੈ ਜਿੱਥੇ ਪਰਮੇਸ਼ਵਰ ਨੇ ਕਦੇ ਵੀ ਇਹ ਵਾਅਦਾ ਨਹੀਂ ਕੀਤਾ ਕਿ ਉਹ ਤੁਹਾਡੇ ਨਾਲ ਮੈਥੋਡਿਸਟ ਜਾਂ ਬੈਪਟਿਸਟ ਜਾਂ ਕਿਸੇ ਹੋਰ ਜਥੇਬੰਦੀ ਵਿਚ ਮੁਲਾਕਾਤ ਕਰੇਗਾ. ਇੱਥੋਂ ਤੱਕ ਕਿ ਉਹ ਤਾਂ ਜਥੇਬੰਦੀਆਂ ਬਾਰੇ ਸੋਚਦਾ ਵੀ ਨਹੀਂ ਹੈ. ਇਹ ਤਾਂ ਉਸਦੇ ਵਿਰੁੱਧ ਹਨ. ਬਹੁਤ ਹੀ ਛੇਤੀ ਮੈਂ ਇੱਥੇ ਭਵਨ ਵਿਚ ਇਸ ਦੇ ਉੱਤੇ ਇੱਕ ਲੰਬਾ ਸੰਦੇਸ਼ ਦਿਆਂਗਾ ਅਤੇ ਫਿਰ ਭਾਈ ਜੈਕ ਇਸ ਨੂੰ ਸੁਣਨਗੇ ਅਤੇ ਫਿਰ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਇਸ ਦੇ ਬਾਰੇ ਵਿਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਇਹਦੀ ਰਿਕਾਰਡਿੰਗ ਹੋਵੇਗੀ. ਹੁਣ ਲੋਕ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ ਕਿ ਜਿਵੇਂ ਪਰਮੇਸ਼ਵਰ ਇਸ ਗੱਲ ਵਿਚ ਬੱਝਾ ਹੋਇਆ ਹੈ ਕਿ ਉਹਨਾਂ ਨਾਲ ਉਹਨਾਂ ਦੀ ਧਾਰਮਿਕ ਵਿਦਿਆ ਦੇ ਆਧਾਰ ਤੇ ਮੁਲਾਕਾਤ ਕਰੇਗਾ. ਹੁਣ ਲੋਕ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਇੱਥੋਂ ਤੱਕ ਕਿ ਉਹ ਇੱਕ ਦੂਸਰੇ ਨਾਲ ਮਿਲਦੇ ਵੀ ਨਹੀਂ ਹਨ. ਤਸਲੀਸ ਨੂੰ ਮੰਨਣ ਵਾਲੇ ਜਾਂ ਪੈਂਤੀਕਾਸਟਲ ਵਨ ਐਸ ਵਾਲਿਆਂ ਨਾਲ ਨਹੀਂ ਮਿਲਣਗੇ, ਨਾ ਹੀ ਵਨ ਐਸ ਵਾਲੇ ਤਸਲੀਸ ਵਾਲਿਆਂ ਨਾਲ ਮਿਲਣਗੇ. ਮੈਥੋਡਿਸਟ ਬੈਪਟਿਸਟਾਂ ਨਾਲ ਨਹੀਂ ਮਿਲਣਗੇ ਕਿਉਂਕਿ ਇੱਕ ਤਾਂ ਸਿਧਾਂਤਵਾਦੀ ਹੈ ਅਤੇ ਦੂਸਰਾ ਕੈਲਵਿਨਵਾਦੀ ਹੈ, ਇਸ ਲਈ ਉਹਨਾਂ ਦੀ ਆਪਸ ਵਿਚ ਕੋਈ ਸੰਗਤ ਨਹੀਂ ਹੈ. ਅਤੇ ਉਹ ਆਲੇ ਦੁਆਲੇ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਈਰਖਾ ਨਾਲ ਭਰ ਰਹੇ ਹਨ ਕਿ ਉਹ ਇੱਕ ਦੂਸਰੇ ਦੇ ਵਿਰੋਧ ਵਿਚ ਹਨ. ਕੁਝ ਸਮਾਂ ਪਹਿਲਾਂ ਦੀ ਗੱਲ ਹੈ, ਮੈਂ ਹਸਪਤਾਲ ਦੇ ਕਮਰੇ ਵਿਚ ਦੁਆ ਕਰਨ ਗਿਆ. ਉੱਥੇ ਇੱਕ ਔਰਤ ਲੰਮੀ ਪਈ ਹੋਈ ਸੀ ਜੋ ਕਿ ਬਹੁਤ ਹੀ ਬਿਮਾਰ ਸੀ. ਉਸਦਾ ਆਪਰੇਸ਼ਨ ਹੋਣ ਜਾ ਰਿਹਾ ਸੀ. ਉਮੀਦ ਕਰਦੇ ਸਨ ਕਿ ਉਹ ਮਰ ਜਾਵੇਗੀ. ਉੱਥੇ ਇੱਕ ਹੋਰ ਜਨਾਨੀ ਲੰਮੀ ਪਈ ਹੋਈ ਸੀ. ਮੈਂ ਉਸਦੇ ਲਈ ਦੁਆ ਕਰਨ ਗਿਆ ਸੀ. ਮੈਂ ਉਸਨੂੰ ਕਿਹਾ, ਜੇ ਮੈਂ ਦੁਆ ਕਰਾਂ ਤਾਂ ਕੀ ਤੂੰ ਇੱਕ ਪਲ ਧਿਆਨ ਦੇਵੇਂਗੀ? ਅਤੇ ਉਸਨੇ ਕਿਹਾ, ਉਸ ਪਰਦੇ ਨੂੰ ਖਿੱਚ ਦਿਓ. ਅਤੇ ਮੈਂ ਕਿਹਾ, ਮੈਂ ਮਾਫੀ ਚਾਹੁੰਦਾ ਹਾਂ. ਮੈਂ ਕਿਹਾ, ਮੈਂ ਤਾਂ ਬਸ ਦੁਆ ਹੀ ਕਰਨ ਜਾ ਰਿਹਾ ਸੀ. ਉਸਨੇ ਕਿਹਾ, ਉਸ ਪਰਦੇ ਨੂੰ ਖਿੱਚ ਦਿਓ. ਮੈਂ ਕਿਹਾ, ਅੱਛਾ ਮੈਡਮ. ਉਹ ਅਤੇ ਉਸਦਾ ਪੁੱਤਰ ਉੱਥੇ ਬੈਠੇ ਹੋਏ ਸਨ ਜੋ ਕਿ ਬਕਾਇਦਾ ਇੱਕ ਰਿੱਕੀ ਵਰਗਾ ਵਿਖਾਈ ਦੇ ਰਿਹਾ ਸੀ. ਅਤੇ ਮੈਂ ਕਿਹਾ, ਅੱਛਾ ਕਿ ਤੁਸੀਂ ਮਸੀਹੀ ਨਹੀਂ ਹੋ? ਉਸਨੇ ਕਿਹਾ, ਅਸੀਂ ਮੈਥੋਡਿਸਟ ਹਾਂ. ਮੈਂ ਕਿਹਾ, ਚੰਗਾ, ਮੈਂ ਤਾਂ ਤੁਹਾਨੂੰ ਇਹ ਕਦੇ ਨਹੀਂ ਪੁੱਛਿਆ. ਮੈਂ ਤਾਂ ਇਹ ਪੁੱਛਿਆ ਕਿ ਤੁਸੀਂ ਮਸੀਹੀ ਹੋ, ਸਮਝੇ? ਅਤੇ ਉਸਨੇ ਉਸੇ ਤਰ੍ਹਾਂ ਕਿਹਾ, ਉਸ ਪਰਦੇ ਨੂੰ ਖਿੱਚ ਦਿਓ. ਵੇਖੋ, ਕਿਉਂਕਿ ਜੋ ਮੈਥੋਡਿਸਟ ਨਹੀਂ ਸੀ ਉਸ ਮਰ ਰਹੀ ਔਰਤ ਲਈ ਪ੍ਰਾਰਥਨਾ ਕਰਨ ਜਾ ਰਿਹਾ ਸੀ ਜੋ ਕਿ ਮੈਥੋਡਿਸਟ ਸੀ, ਪਰੰਤੂ ਕਿਉਂਕਿ ਉਸਦੀ ਸੰਸਥਾ ਨਾਲ ਜੁੜਿਆ ਹੋਇਆ ਨਹੀਂ ਸੀ, ਇਸ ਲਈ ਉਹ ਇਸ ਨੂੰ ਸੁਣਨਾ ਤੱਕ ਨਹੀਂ ਚਾਹੁੰਦੀ ਸੀ ਜਾਂ ਇਸ ਦੇ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੁੰਦੀ ਸੀ. ਜੋ ਫਰੀਸੀ ਨਹੀਂ ਸੀ ਤਾਂ ਫਿਰ ਮੈਂ ਕਦੇ ਵੀ ਕਿਸੇ ਫਰੀਸੀ ਨੂੰ ਨਹੀਂ ਵੇਖਿਆ ਹੈ. ਤੁਸੀਂ ਤਦ ਤੱਕ ਉਡੀਕ ਕਰੋ ਜਾਂ ਤੱਕ ਕਿ ਤੁਸੀਂ ਸੱਪ ਦਾ ਰਾਹ ਸੰਦੇਸ਼ ਨਹੀਂ ਸੁਣ ਲੈਂਦੇ ਹੋ. ਠੀਕ ਹੈ, ਹੁਣ ਉਹ ਸੋਚਦੇ ਹਨ ਕਿ ਉਹਨਾਂ ਦੀ ਜਥੇਬੰਦੀ ਹੀ ਹੈ ਜਿਹੜੀ ਸਿਰਫ ਖੁਦਾ ਨਾਲ ਜੁੜੀ ਹੋਈ ਹੈ. ਪਰਮੇਸ਼ਵਰ ਤਦ ਤੱਕ ਤੁਹਾਡੀ ਨਹੀਂ ਸੁਣੇਗਾ ਜਾਂ ਤੱਕ ਕਿ ਤੁਸੀਂ ਮੈਥੋਡਿਸਟ ਜਾਂ ਬੈਪਟਿਸਟ ਜਾਂ ਤਸਲੀਸ ਜਾਂ ਵਾਨੈਸ ਨਹੀਂ ਹੋ ਜਾਂ ਇਸੇ ਤਰ੍ਹਾਂ ਕੁਝ ਨਹੀਂ ਹੈ. ਇਹ ਗਲਤ ਹੈ ਅਤੇ ਮੇਰਾ ਇਹੀ ਉਦੇਸ਼ ਹੈ. ਪਰ ਜੇ ਲੋਕਾਂ ਦੇ ਮਨਾਂ ਅਤੇ ਦਿਲਾਂ ਵਿਚ ਇਸੇ ਤਰ੍ਹਾਂ ਦੀ ਇੱਛਾ ਹੈ ਕਿ ਉਹ ਠੀਕ ਹਨ, ਮੈਂ ਨਹੀਂ ਸੋਚਦਾ ਹਾਂ ਕਿ ਉਸ ਜਨਾਨੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਜਾਂ ਕੋਈ ਹੋਰ ਇਸ ਤਰ੍ਹਾਂ ਕਰਦਾ ਹੈ. ਇੱਕ ਮੈਥੋਡਿਸਟ ਇਸ ਲਈ ਖੜਾ ਨਹੀਂ ਹੋਵੇਗਾ ਅਤੇ ਮੈਥੋਡਿਸਟ ਨੂੰ ਕਬੂਲ ਕਰੇਗਾ ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਗਲਤ ਹੈ. ਉਹ ਆਦਮੀ ਸੋਚਦਾ ਹੈ ਕਿ ਇਹ ਸਹੀ ਹੈ. ਮੈਂ ਵਿਸ਼ਵਾਸ ਨਹੀਂ ਕਰਦਾ ਕਿ ਇੱਕ ਤਸਲੀਸ ਵਾਲਾ ਵਨ ਐਸ ਵਾਲੇ ਨੂੰ ਜਾਂ ਵਨ ਐਸ ਵਾਲਾ ਤਸਲੀਸ ਵਾਲੇ ਨੂੰ ਅਤੇ ਪੈਂਤੀਕਾਸਟਲ ਨੂੰ ਇਸ ਲਈ ਦੋਸ਼ੀ ਠਹਿਰਾਉਂਦਾ ਹੈ ਕਿਉਂਕਿ ਉਹ ਵੱਖਰਾ ਹੋਣਾ ਚਾਹੁੰਦਾ ਹੈ. ਉਹ ਸੋਚਦਾ ਹੈ ਕਿ ਉਹ ਸਹੀ ਹੈ ਅਤੇ ਤੁਹਾਨੂੰ ਜ਼ਰੂਰ ਉਸ ਦੇ ਵਿਚਾਰ ਦਾ ਆਦਰ ਕਰਨਾ ਚਾਹੀਦਾ ਹੈ. ਤੁਸੀਂ ਜਾਣਦੇ ਹੋ ਕਿ ਕੰਬਲ ਦੋਹਾਂ ਪਾਸਿਆਂ ਤੋਂ ਹੀ ਖਿੱਚ ਹੁੰਦਾ ਹੈ. ਪਰ ਯਾਦ ਰੱਖੋ, ਇਹਨਾਂ ਸਭ ਗੱਲਾਂ ਵਿਚ ਜੇ ਕਿਸੇ ਆਦਮੀ ਦੇ ਦਿਲ ਵਿਚ ਜਾਂ ਕਿਸੇ ਔਰਤ ਦੇ ਦਿਲ ਵਿਚ ਕੁਝ ਇਸ ਤਰ੍ਹਾਂ ਦਾ ਹੈ ਕਿ ਉਹ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਸੱਚ ਹੈ, ਤਾਂ ਫਿਰ ਕਿਤੇ ਨਾ ਕਿਤੇ ਸੱਚ ਜ਼ਰੂਰ ਹੋਣਾ ਹੀ ਚਾਹੀਦਾ ਹੈ। ਜਿਵੇਂ ਕਿ ਮੈਂ ਅਕਸਰ ਆਖਿਆ ਹੈ, ਜਦ ਗਹਿਰਾਈ ਨੂੰ ਗਹਿਰਾਈ ਪੁਕਾਰਦੀ ਹੈ, ਤਾਂ ਉਸ ਗਹਿਰਾਈ ਦਾ ਉੱਤਰ ਦੇਣ ਲਈ ਕਿਤੇ ਨਾ ਕਿਤੇ ਕੋਈ ਗਹਿਰਾਈ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੈ ਕਿ ਸਾਨੂੰ ਦੱਸਿਆ ਗਿਆ ਹੈ, ਇੱਕ ਸਮਾਂ ਸੀ ਜਦ ਇੱਕ ਸੀਲ ਸਮੁੰਦਰੀ ਜੰਤੂ ਆਪਣੀਆਂ ਲੱਤਾਂ ਨਾਲ ਸਮੁੰਦਰ ਦੇ ਕਿਨਾਰੇ ਤੇ ਚੱਲਦਾ ਸੀ, ਪਰ ਹੁਣ ਉਸ ਦੀਆਂ ਲੱਤਾਂ ਨਹੀਂ ਹਨ, ਉਹ ਪਰਾਂ ਵਿੱਚ ਬਦਲ ਗਈਆਂ ਹਨ, ਕਿਉਂਕਿ ਉਹ ਸਕਦਾ ਸੀ। ਜਦ ਉਹ ਭੂਮੀ ਤੋਂ ਪਾਣੀ ਵਿੱਚ ਚੱਲਣ ਲੱਗਾ ਤਾਂ ਉਸਨੂੰ ਇਹਨਾਂ ਪਰਾਂ ਦੀ ਲੋੜ ਸੀ, ਅਤੇ ਉਹ ਵਾਲਾਂ ਵਾਲੇ ਪਸ਼ੂ ਤੋਂ ਸਮੁੰਦਰੀ ਜੰਤੂ ਵਿੱਚ ਬਦਲ ਗਿਆ। ਕੁਦਰਤ ਨੇ ਹੀ ਉਸ ਦੀਆਂ ਲੱਤਾਂ ਦੀ ਜਗ੍ਹਾ ਤੇ ਖੰਭ ਬਣਾਏ, ਕਿਉਂਕਿ ਉਹ ਤੁਰੰਤ ਤੋਂ ਵੱਧ ਤੈਰ ਸਕਦਾ ਸੀ। ਮੈਨੂੰ ਹੁਣ ਉਸ ਮਹਾਨ ਆਦਮੀ ਦਾ ਨਾਮ ਯਾਦ ਨਹੀਂ ਹੈ ਜਿਹੜਾ ਦੱਖਣੀ ਧਰੁਵ ਤੇ ਗਿਆ ਸੀ, ਉਸਦਾ ਨਾਮ ਕੀ ਸੀ? ਬਰਡ। ਉਹ ਕਹਿੰਦੇ ਹਨ ਕਿ ਇਸ ਬਿਆਨ ਲਈ ਉਸਨੇ ਕੁਝ ਪਸ਼ੂਆਂ ਲਈ ਕੋਟ ਬਣਾਏ ਸਨ, ਜਿਹੜੇ ਪਸ਼ੂ ਉਹ ਦੁੱਧ ਲਈ ਲੈ ਗਿਆ ਸੀ, ਅਤੇ ਉਸਨੇ ਉਹਨਾਂ ਪਸ਼ੂਆਂ ਲਈ ਵਾਲਾਂ ਦੇ ਕੋਟ ਬਣਾਏ ਤਾਂ ਕਿ ਉਹਨਾਂ ਨੂੰ ਠੰਡ ਨਾਲ ਜੰਮਣ ਤੋਂ ਬਚਾ ਸਕੇ ਕਿ ਉਹ ਮਰ ਨਾ ਜਾਣ। ਪਰ ਜਦ ਉੱਥੇ ਪਹੁੰਚਿਆ, ਉਹਨਾਂ ਨੂੰ ਕਿਸੇ ਵਾਲਾਂ ਵਾਲੇ ਕੋਟ ਦੀ ਕੋਈ ਲੋੜ ਨਹੀਂ ਸੀ, ਕੁਦਰਤ ਨੇ ਹੀ ਉਹਨਾਂ ਉੱਤੇ ਵਾਲ ਉਗਾ ਦਿੱਤੇ ਸਨ। ਵੇਖਿਆ ਕਿਉਂ? ਕਿਉਂਕਿ ਉਸ ਤੋਂ ਪਹਿਲਾਂ ਕਿ ਮੱਛੀ ਦੀ ਪੇਟ ਤੇ ਤੈਰਨ ਵਾਲੇ ਖੰਭ ਹੁੰਦੇ, ਉਸਦੇ ਤੈਰਨ ਲਈ ਪਹਿਲਾਂ ਪਾਣੀ ਹੋਣਾ ਜ਼ਰੂਰੀ ਸੀ, ਨਹੀਂ ਤਾਂ ਫਿਰ ਉਸਦੇ ਕਦੇ ਵੀ ਤੈਰਨ ਵਾਲੇ ਖੰਭ ਨਾ ਹੁੰਦੇ। ਉੱਥੇ ਇਸ ਤੋਂ ਪਹਿਲਾਂ ਕਿ ਧਰਤੀ ਉੱਤੇ ਰੁੱਖ ਉੱਗਦੇ, ਇਸ ਦੇ ਉੱਗਣ ਲਈ ਪਹਿਲਾਂ ਧਰਤੀ ਹੋਣੀ ਜ਼ਰੂਰੀ ਸੀ, ਨਹੀਂ ਤਾਂ ਕੋਈ ਵੀ ਰੁੱਖ ਨਾ ਹੁੰਦਾ। ਇਸ ਲਈ ਤੁਸੀਂ ਵੇਖੋ, ਜਾਂ ਤੱਕ ਮਨੁੱਖ ਦੇ ਦਿਲ ਵਿੱਚ ਕਿਸੇ ਚੀਜ਼ ਨੂੰ ਪੁਕਾਰਨ ਦੀ ਇੱਛਾ ਹੈ, ਤਾਂ ਕਿਤੇ ਉਸਦਾ ਜਵਾਬ ਦੇਣ ਲਈ ਉਹ ਚੀਜ਼ ਮੌਜੂਦ ਹੈ, ਤਾਂ ਕਿ ਉਹ ਉਸ ਪੁਕਾਰ ਨੂੰ ਸੰਤੁਸ਼ਟ ਕਰੇ। ਇੱਕ ਜਨਾਨੀ ਇੱਥੇ ਕੁਝ ਸਮਾਂ ਪਹਿਲਾਂ, ਇੱਕ ਔਰਤ ਦੀ ਜੋ ਮਰ ਗਈ ਸੀ, ਲਾਸ਼ ਦੀ ਜਾਂਚ ਕੀਤੀ ਗਈ, ਅਤੇ ਜਿਸ ਚੀਜ਼ ਨੇ ਉਸਨੂੰ ਮਾਰਿਆ, ਉਹ ਦਾਅਵਾ ਕਰਦੇ ਹਨ ਕਿ ਉਹ ਹਰ ਸਮੇਂ ਪਿਆਜ਼ ਹੀ ਖਾਂਦੀ ਰਹਿੰਦੀ ਸੀ। ਜੇ ਉਹ ਪਿਆਜ਼ ਨਹੀਂ ਖਾਂਦੀ ਸੀ ਤਾਂ ਉਸਦਾ ਸਿਰ ਦਰਦ ਕਰਨ ਲੱਗ ਜਾਂਦਾ ਸੀ, ਅਤੇ ਕਈ ਕੁਝ ਹੋਰ ਹੁੰਦਾ ਸੀ, ਉਹ ਇਸਦੇ ਬਾਰੇ ਪਤਾ ਨਹੀਂ ਲਗਾ ਸਕੇ ਸਨ। ਇਸ ਲਈ ਉਹਨਾਂ ਲਾਸ਼ ਦੀ ਜਾਂਚ ਦੀ ਰਿਪੋਰਟ ਨੂੰ ਫੜਿਆ ਹੋਇਆ ਸੀ ਕਿ ਉਹਨਾਂ ਨੇ ਉਸ ਔਰਤ ਵਿੱਚ ਕਿਸੇ ਕਿਸਮ ਦੇ ਕੁਝ ਸੈੱਲਾਂ ਦਾ ਵਧਣਾ ਪਾਇਆ ਹੈ, ਉਹਨਾਂ ਦੇ ਕੋਲ ਇਸਦਾ ਨਾਮ ਹੈ, ਅਤੇ ਉਹਨਾਂ ਉਸ ਵਧੀ ਹੋਈ ਚੀਜ਼ ਨੂੰ ਲਿਆ ਅਤੇ ਉਸਨੂੰ ਪਿਆਜ਼ਾਂ ਵਾਲੀ ਕਟੋਰੀ ਵਿੱਚ ਪਾ ਦਿੱਤਾ, ਅਤੇ ਉਸਨੇ ਰਾਤੋ ਰਾਤ ਉਹਨਾਂ ਪਿਆਜ਼ਾਂ ਨੂੰ ਘੋਲ ਦਿੱਤਾ। ਵੇਖਿਆ, ਇਹ ਕੀ ਸੀ? ਉਸ ਔਰਤ ਦੇ ਅੰਦਰ ਕੋਈ ਚੀਜ਼ ਸੀ ਜੋ ਪਿਆਜ਼ਾਂ ਲਈ ਪੁਕਾਰਦੀ ਸੀ, ਅਤੇ ਜੇ ਉੱਥੇ ਪਿਆਜ਼ ਨਾ ਹੁੰਦੇ ਤਾਂ ਉੱਥੇ ਕੋਈ ਵਾਧਾ ਨਾ ਹੁੰਦਾ। ਦੂਜੇ ਲਫ਼ਜ਼ਾਂ ਵਿੱਚ, ਇਸ ਤੋਂ ਪਹਿਲਾਂ ਕਿ ਕੋਈ ਰਚਨਾ ਹੁੰਦੀ, ਪਹਿਲਾਂ ਰਚਨਹਾਰੇ ਦਾ ਹੋਣਾ ਜ਼ਰੂਰੀ ਸੀ। ਸਮਝੇ? ਹੁਣ ਜੇ ਮਨੁੱਖ ਦੇ ਦਿਲ ਵਿੱਚ ਤਾਂਗ ਹੈ, ਜਿਵੇਂ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ, ਕੈਥੋਲਿਕ ਅਤੇ ਦੂਸਰੇ ਸਭ ਇੱਕ ਸੱਚੇ ਰਾਹ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਉਹਨਾਂ ਨੂੰ ਜਾਜਕਾਂ ਤੇ ਪਾਸਮਾਨਾਂ ਆਦਿ ਰਾਹੀਂ ਦੱਸਿਆ ਗਿਆ ਕਿ ਇਹੀ ਸੱਚਾ ਰਾਹ ਹੈ, ਆਖਦੇ ਹਨ ਕਿ ਜਾਜਕ ਨੇ ਕਿਹਾ ਹੈ ਕੈਥੋਲਿਕ ਚਰਚ ਤੋਂ ਇਲਾਵਾ ਕਿਤੇ ਕੋਈ ਮੁਕਤੀ ਨਹੀਂ ਹੈ। ਚੰਗਾ, ਹਰੇਕ ਚਰਚ ਆਪਣੇ ਹੀ ਵਿਚਾਰਾਂ ਨੂੰ ਲੈਂਦਾ ਹੈ, ਉਹਨਾਂ ਵਿੱਚੋਂ ਕੁਝ ਇਸ ਗੱਲ ਨੂੰ ਨਹੀਂ ਮੰਨਣਗੇ, ਪਰ ਆਪਣੇ ਕੰਮਾਂ ਰਾਹੀਂ ਇਹ ਕਰਦੇ ਹਨ। ਤੁਹਾਡੇ ਕੰਮ ਤੁਹਾਡੇ ਸ਼ਬਦਾਂ ਨਾਲੋਂ ਉੱਚਾ ਬੋਲਦੇ ਹਨ, ਬਸ ਇਹ ਹੈ। ਦੂਜੇ ਢੰਗ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਉਹ ਕੈਥੋਲਿਕ ਤੋਂ ਕਿਤੇ ਵੱਧ ਪਖੰਡੀ ਹਨ। ਕੈਥੋਲਿਕ ਇਸ ਦਾ ਖੁੱਲੇ ਆਮ ਇਕਰਾਰ ਕਰਦੇ ਹਨ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਿਰਫ ਇਹੀ ਇੱਕ ਰਾਹ ਹੈ, ਪਰ ਉਹ ਇਸ ਤਰ੍ਹਾਂ ਨਹੀਂ ਕਰਨਗੇ, ਉਹ ਇਸ ਨੂੰ ਲੁਕਾਉਂਦੇ ਹਨ, ਪਰ ਉਹਨਾਂ ਦੇ ਕੰਮ ਪ੍ਰਗਟ ਕਰ ਦਿੰਦੇ ਹਨ ਕਿ ਉਹ ਕੀ ਸੋਚ ਰਹੇ ਹਨ। ਸਮਝੇ? ਹੁਣ ਤਦ ਫਿਰ ਇੱਕ ਥਾਂ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਮਨੁੱਖ ਦੇ ਦਿਲ ਵਿੱਚ ਇਸ ਨੂੰ ਲੱਭਣ ਦੀ ਇੱਛਾ ਪਾਈ ਜਾਂਦੀ ਹੈ, ਅਤੇ ਮੈਂ ਸੋਚਦਾ ਹਾਂ ਕਿ ਖੁਦਾ ਦੇ ਵਚਨ ਵਿੱਚ ਹੀ ਹਰ ਇੱਕ ਉਸ ਸਵਾਲ ਦਾ ਜਵਾਬ ਹੈ, ਯਦੀ ਸਾਨੂੰ ਲੋੜ ਹੈ। ਇਸ ਲਈ ਪਰਮੇਸ਼ਵਰ ਦੇ ਕੋਲ ਹੀ ਜਵਾਬ ਹੈ, ਅਤੇ ਆਓ ਅਸੀਂ ਹੁਣ ਇਸ ਦੀ ਖੋਜ ਵਚਨ ਵਿੱਚੋਂ ਕਰੀਏ, ਅਤੇ ਫਿਰ ਜੇ ਪਰਮੇਸ਼ਵਰ ਆਪਣੇ ਵਚਨ ਰਾਹੀਂ ਸਾਨੂੰ ਸਿਰਫ ਇੱਕ ਉਹ ਥਾਂ, ਉਸ ਇੱਕ ਆਧਾਰ ਨੂੰ, ਸਿਰਫ ਉਸ ਇੱਕ ਜਥੇਬੰਦੀ ਨੂੰ, ਜੇ ਇਸ ਤਰ੍ਹਾਂ ਹੈ, ਉਹ ਸਿਰਫ ਇੱਕ ਰਾਹ ਨੂੰ ਵਿਖਾਉਂਦਾ ਹੈ ਜਿੱਥੇ ਖੁਦਾ ਮਨੁੱਖਾਂ ਨਾਲ ਮੁਲਾਕਾਤ ਕਰੇਗਾ, ਤਾਂ ਸਾਨੂੰ ਉਸ ਸਥਾਨ ਨੂੰ ਫੜ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਅਸੀਂ ਬਾਈਬਲ ਦੀ ਸੱਚਾਈ ਨੂੰ ਲੱਭ ਲਿਆ ਹੈ ਕਿ ਇਹ ਕੀ ਕਹਿੰਦੀ ਹੈ। ਹੁਣ ਸ਼ਬਦ ਵਿਵਸਥਾ ਸਾਰ ਦਾ ਆਪਣੇ ਆਪ ਵਿੱਚ ਅਰਥ ਹੁੰਦਾ ਹੈ ਦੋ ਨੇਮ, ਵਿਵਸਥਾ ਸਾਰ ਦਾ ਇਹੀ ਅਰਥ ਹੈ, ਔਰ ਖੁਦਾ ਦੇ ਕੋਲ ਦੋ ਨੇਮ ਹਨ, ਦੋ ਨਿਯਮ, ਉਹਨਾਂ ਵਿੱਚੋਂ ਇੱਕ ਹੈ ਵਚਨ ਦੀ ਅਣਆਗਿਆਕਾਰੀ ਕਰਨਾ ਅਤੇ ਮਰਨਾ, ਅਤੇ ਦੂਸਰਾ ਹੈ ਵਚਨ ਦੀ ਆਗਿਆਕਾਰੀ ਕਰਨਾ ਅਤੇ ਜਿਉਂਦੇ ਰਹਿਣਾ। ਇਹ ਹਨ ਦੋ ਨਿਯਮ, ਅਤੇ ਵਿਵਸਥਾ ਸਾਰ ਦਾ ਮਤਲਬ ਹੁੰਦਾ ਹੈ ਉਹ ਦੋ ਨਿਯਮ। ਇਹ ਦੋਨੋਂ ਨਿਯਮ ਵਚਨ ਵਿੱਚ ਸਾਡੇ ਸਾਹਮਣੇ ਬਿਲਕੁਲ ਸਾਫ਼ ਪ੍ਰਗਟ ਕੀਤੇ ਗਏ ਹਨ, ਉਹਨਾਂ ਵਿੱਚੋਂ ਇੱਕ ਮੌਤ ਹੈ ਅਤੇ ਦੂਸਰਾ ਜੀਵਨ ਹੈ, ਜੀਵਨ ਅਤੇ ਮੌਤ। ਪਰਮੇਸ਼ਵਰ ਜੀਵਨ ਵਿਚ ਵਿਹਾਰ ਕਰਦਾ ਹੈ ਅਤੇ ਸ਼ੈਤਾਨ ਮੌਤ ਵਿਚ ਵਿਹਾਰ ਕਰਦਾ ਹੈ ਅਤੇ ਜਨਤਕ ਤੌਰ ਤੇ ਲੋਕਾਂ ਦੀਆਂ ਅੱਖਾਂ ਸਾਹਮਣੇ ਦੁਨੀਆਂ ਸਾਹਮਣੇ ਸਾਫ਼ ਪ੍ਰਗਟ ਹੈ ਅਤੇ ਇਹਦੇ ਲਈ ਕੋਈ ਵੀ ਬਹਾਨਾ ਨਹੀਂ ਹੈ। ਉਹਨਾਂ ਵਿਚੋਂ ਇੱਕ ਸਿਨਾਈ ਦੇ ਪਹਾੜ ਉੱਤੇ ਪ੍ਰਗਟ ਕੀਤਾ ਗਿਆ ਸੀ ਜਾਂ ਵਿਵਸਥਾ ਦਿੱਤੀ ਗਈ ਸੀ ਜਿਸ ਨੇ ਸਾਰੀ ਮਨੁੱਖ ਜਾਤੀ ਨੂੰ ਦੋਸ਼ੀ ਠਹਿਰਾਇਆ ਅਤੇ ਮੌਤ ਲਿਆਂਦੀ। ਦੂਸਰਾ ਕਲਵਰੀ ਦੇ ਪਹਾੜ ਉੱਤੇ ਦਿੱਤਾ ਗਿਆ ਜਿਹੜਾ ਸਾਰੀ ਮਨੁੱਖ ਜਾਤੀ ਲਈ ਜੀਵਨ ਲੈ ਕੇ ਆਇਆ। ਯਾਦ ਪਾਪ ਦਾ ਮੁੱਲ ਯਸੂ ਮਸੀਹ ਵਿਚ ਤਾਰਿਆ ਗਿਆ। ਵਿਵਸਥਾ ਸਾਰ ਦੇ ਦੋਨੋ ਨਿਯਮ ਇਹਨਾਂ ਦੋ ਮਹਾਨ ਘਟਨਾਵਾਂ ਵਿਚ ਪੂਰੇ ਹੋਏ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਵਾਰ ਫਿਰ ਧਿਆਨ ਦਿਓ। ਨੇਮ ਵੀ ਦੋ ਹੀ ਦਿੱਤੇ ਗਏ ਸਨ। ਇੱਕ ਨੇਮ ਆਦਮ ਨੂੰ ਦਿੱਤਾ ਗਿਆ ਸੀ ਜੋ ਕਿ ਵਿਵਸਥਾ ਵਾਂਗ ਸ਼ਰਤਾਂ ਉੱਤੇ ਸੀ। ਜੇ ਤੁਸੀਂ ਇਸ ਨੂੰ ਨਹੀਂ ਛੂੰਦੇ ਹੋ ਤਾਂ ਜੀਓਗੇ, ਪਰ ਜੇ ਤੁਸੀਂ ਇਸ ਨੂੰ ਛੂੰਦੇ ਹੋ ਤਾਂ ਤੁਸੀਂ ਮਰੋਗੇ। ਉਹ ਇੱਕ ਵਿਵਸਥਾ ਸੀ। ਫਿਰ ਇੱਕ ਹੋਰ ਵਿਵਸਥਾ ਅਬਰਾਹਮ ਨੂੰ ਦਿੱਤੀ ਗਈ ਸੀ ਜੋ ਕਿ ਕਿਰਪਾ ਦੁਆਰਾ ਬਿਨਾਂ ਕਿਸੇ ਸ਼ਰਤ ਤੇ ਸੀ। ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਬਚਾ ਲਿਆ ਹੈ। ਆਮੀਨ। ਇਹ ਕਲਵਰੀ ਦਾ ਨਮੂਨਾ ਸੀ, ਆਦਮ ਵਾਲੇ ਨੇਮ ਦਾ ਨਮੂਨਾ ਨਹੀਂ, ਪਰੰਤੂ ਇਹ ਅਬਰਾਹਮ ਵਾਲਾ ਨੇਮ ਸੀ। ਪਰ ਹੁਣ ਅਸੀਂ ਉਸ ਨੂੰ ਇਹ ਕਹਿੰਦੇ ਸੁਣਦੇ ਹਾਂ ਕਿ ਸਿਰਫ ਇੱਕ ਹੀ ਸਥਾਨ ਹੈ ਜਿੱਥੇ ਉਹ ਭਗਤੀ ਕਰਨ ਵਾਲੇ ਆਦਮੀ ਨਾਲ ਮੁਲਾਕਾਤ ਕਰੇਗਾ। ਤੁਸੀਂ ਇੱਥੇ ਠੀਕ ਇਸ ਨੂੰ ਵਿਸ਼ੇ ਵਿੱਚ ਸੁਣਿਆ ਹੈ। ਅਸੀਂ ਕੁਝ ਹੀ ਮਿੰਟਾਂ ਵਿੱਚ ਇਸ ਦਾ ਫਿਰ ਹਵਾਲਾ ਦਿਆਂਗੇ। ਫਿਰ ਜੇਕਰ ਸਿਰਫ ਇੱਕ ਹੀ ਸਥਾਨ ਹੈ ਜਿੱਥੇ ਖੁਦਾ ਆਦਮੀ ਨਾਲ ਮਿਲਦਾ ਹੈ ਤਾਂ ਚੰਗਾ ਹੈ ਕਿ ਅਸੀਂ ਸਾਵਧਾਨ ਹੋ ਜਾਈਏ। ਹੁਣ ਆਓ ਅੱਜ ਸਵੇਰ ਆਪਣੀਆਂ ਰੀਤਾਂ ਰਿਵਾਜਾਂ ਨੂੰ ਇੱਕ ਪਾਸੇ ਕਰ ਦੇਈਏ ਅਤੇ ਇਸ ਸੰਡੇ ਸਕੂਲ ਦੇ ਪਾਠ ਵਿੱਚ ਅਸੀਂ ਪੱਕੇ ਹੋ ਜਾਈਏ ਕਿ ਅਸੀਂ ਉਸ ਇੱਕ ਸਥਾਨ ਨੂੰ ਲੱਭ ਲਈਏ, ਕਿਉਂਕਿ ਪਰਮੇਸ਼ਵਰ ਨੇ ਇੱਥੇ ਕਿਹਾ ਹੈ ਕਿ ਉਹ ਤੁਹਾਨੂੰ ਕਿਸੇ ਹੋਰ ਸਥਾਨ ਤੇ ਕਬੂਲ ਨਹੀਂ ਕਰੇਗਾ, ਕਿਸੇ ਵੀ ਹੋਰ ਚਰਚ ਵਿੱਚ ਉਹ ਤੁਹਾਨੂੰ ਕਬੂਲ ਨਹੀਂ ਕਰੇਗਾ, ਸਿਰਫ ਆਪਣੀ ਕਲੀਸਿਯਾ ਵਿੱਚ, ਸਿਰਫ ਇਸੇ ਇੱਕ ਸਥਾਨ ਵਿੱਚ ਉਹ ਤੁਹਾਨੂੰ ਕਬੂਲ ਕਰੇਗਾ। ਹੁਣ ਭਾਈ ਬ੍ਰਾਨਹਮ, ਜੇ ਮੈਂ ਇਮਾਨਦਾਰ ਹਾਂ ਤਾਂ ਤੁਸੀਂ ਕੀ ਕਹਿੰਦੇ ਹੋ? ਨਹੀਂ, ਯਾਦ ਰੱਖੋ, ਯੇਸੂ ਨੇ ਕੁਝ ਇਮਾਨਦਾਰ ਲੋਕਾਂ ਨਾਲ ਆਪਣੇ ਸਮੇਂ ਦੇ ਭਗਤੀ ਕਰਨ ਵਾਲਿਆਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਕਿਹਾ, ਤੁਸੀਂ ਵਿਅਰਥ ਮੇਰੀ ਭਗਤੀ ਕਰਦੇ ਹੋ। ਆਪਣੇ ਦਿਲ ਦੀ ਗਹਿਰਾਈ ਤੋਂ ਉਹ ਸੱਚੀ ਸ਼ੁੱਧ ਭਗਤੀ ਕਰਦੇ ਸਨ। ਤੁਸੀਂ ਵਿਅਰਥ ਮੇਰੀ ਉਪਾਸਨਾ ਕਰਦੇ ਹੋ, ਮਨੁੱਖਾਂ ਦੀਆਂ ਸਿੱਖਿਆਵਾਂ ਨੂੰ ਜਾਂ ਆਪਣੀਆਂ ਜਥੇਬੰਦੀਆਂ ਦੇ ਅਕੀਦਿਆਂ ਨੂੰ ਪਰਮੇਸ਼ਵਰ ਦੇ ਹੁਕਮ ਕਰਕੇ ਸਿਖਾਉਂਦੇ ਹੋ। ਉਹ ਇਮਾਨਦਾਰ ਸਨ, ਜਿੰਨੇ ਵੀ ਧਰਮੀ ਹੋ ਸਕਦੇ ਸਨ ਉਨੇ ਹੀ ਧਰਮੀ ਸਨ, ਅਤੇ ਇਹ ਫਰੀਸੀਆਂ ਨਾਲ ਨਵੀਂ ਗੱਲ ਨਹੀਂ ਸੀ। ਕਾਇਨ ਅਤੇ ਹਾਬਲ ਦੋ ਭਗਤੀ ਕਰਨ ਵਾਲੇ ਜਿਹੜੇ ਇੱਥੇ ਇਸ ਧਰਤੀ ਉੱਤੇ ਸਰੀਰਕ ਜਨਮ ਰਾਹੀਂ ਪੈਦਾ ਹੋਏ ਸਨ, ਉਹ ਵੀ ਬਿਲਕੁਲ ਇਸੇ ਤਰ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਆਏ ਸਨ। ਕਾਇਨ ਬਿਲਕੁਲ ਉਸੇ ਤਰ੍ਹਾਂ ਧਰਮੀ ਸੀ ਜਿਸ ਤਰ੍ਹਾਂ ਹਾਬਲ ਸੀ। ਉਹਨਾਂ ਦੋਹਾਂ ਨੇ ਯਗਵੇਦੀਆਂ ਬਣਾਈਆਂ, ਉਹ ਦੋਨੋਂ ਖੁਦਾ ਨਾਲ ਪਿਆਰ ਕਰਦੇ ਸਨ, ਉਹਨਾਂ ਦੋਨਾਂ ਨੇ ਬਲੀਆਂ ਚੜਾਈਆਂ, ਉਹਨਾਂ ਦੋਹਾਂ ਨੇ ਹੀ ਭਗਤੀ ਕੀਤੀ, ਉਹਨਾਂ ਦੋਹਾਂ ਨੇ ਦਸਵੰਧ ਦਿੱਤਾ, ਉਹਨਾਂ ਦੋਨਾਂ ਨੇ ਬਿਲਕੁਲ ਇੱਕੋ ਵਰਗੇ ਕੰਮ ਕੀਤੇ। ਪਰੰਤੂ ਹਾਬਲ ਤੇ ਵਿਸ਼ਵਾਸ ਰਾਹੀਂ ਜੋ ਕਿ ਪ੍ਰਕਾਸ਼ ਹੈ ਵਚਨ ਪ੍ਰਗਟ ਕੀਤਾ ਗਿਆ ਸੀ, ਸਪਸ਼ਟ ਕੀਤਾ ਗਿਆ ਸੀ, ਦਿਖਾਇਆ ਗਿਆ ਸੀ, ਪ੍ਰਮਾਣਿਤ ਕੀਤਾ ਗਿਆ ਸੀ, ਮਹਿਮਾ ਹੋਵੇ। ਕਾਇਨ ਨੇ ਬਲੀ ਚੜਾਈ ਸੀ ਪਰ ਖੁਦਾ ਨੇ ਇਸ ਨੂੰ ਯੋਗ ਨਹੀਂ ਮੰਨਿਆ ਸੀ। ਪਰਮੇਸ਼ਵਰ ਭਗਤੀ ਚਾਹੁੰਦਾ ਹੈ ਅਤੇ ਕਾਇਨ ਨੇ ਬਲੀ ਚੜਾਈ ਸੀ, ਪਰੰਤੂ ਖੁਦਾ ਨੇ ਇਸ ਨੂੰ ਯੋਗ ਨਹੀਂ ਠਹਿਰਾਇਆ। ਪਰ ਸੱਚੇ ਰਾਹ ਰਾਹੀਂ ਹੀ ਤੁਸੀਂ ਆਖਦੇ ਹੋ, ਅੱਛਾ ਮੇਰਾ ਚਰਚ ਹੀ ਇਹ ਹੈ। ਇੱਕ ਪਾਰੂਕੋ, ਪਰਮੇਸ਼ਵਰ ਆਪਣੇ ਵਚਨ ਦਾ ਅਨੁਵਾਦ ਉਹਨਾਂ ਨਿਸ਼ਚਿਤ ਸ਼ਰਤਾਂ ਤੇ ਕਰਦਾ ਹੈ ਜਿਸ ਤਰ੍ਹਾਂ ਉਸਨੇ ਬੋਲਿਆ ਹੈ। ਵੇਖੋ, ਕਾਇਨ ਨੇ ਕਿਹਾ, ਮੈਂ ਧਰਮੀ ਹਾਂ, ਮੈਂ ਆਪਣੇ ਰਚਣਹਾਰੇ ਨਾਲ ਪਿਆਰ ਕਰਦਾ ਹਾਂ, ਮੈਂ ਤੇਰੇ ਲਈ ਸੁੰਦਰ ਜਗਵੇਦੀ ਬਣਾਈ ਹੈ, ਮੈਂ ਤੇਰੇ ਲਈ ਬਲੀ ਚੜਾਈ, ਪ੍ਰਭੂ ਮੈਂ ਸਭ ਚੀਜ਼ਾਂ ਬਣਾਈਆਂ ਹਨ ਕਿਉਂਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਹਾਬਲ ਨੇ ਵੀ ਇਸੇ ਤਰ੍ਹਾਂ ਹੀ ਕਿਹਾ ਸੀ। ਹੁਣ ਇਹੀ ਇੱਕ ਸੀ ਜਿਹਨੂੰ ਸਾਬਤ ਕੀਤਾ ਗਿਆ ਸੀ, ਇਹੀ ਇੱਕ ਸੀ ਜਿਹਨੂੰ ਸਿੱਧ ਕੀਤਾ ਗਿਆ ਸੀ। ਖੁਦਾ ਹੇਠ ਆਇਆ ਅਤੇ ਹਾਬਲ ਦੀ ਭੇਂਟ ਨੂੰ ਸਵੀਕਾਰ ਕੀਤਾ ਕਿਉਂਕਿ ਪ੍ਰਕਾਸ਼ ਰਾਹੀਂ ਉਸਨੇ ਠੀਕ ਰਾਹ ਨੂੰ ਫੜਿਆ ਜਿਸ ਨੂੰ ਕਬੂਲ ਕੀਤਾ ਗਿਆ। ਹੁਣ ਕਾਇਨ ਦੇ ਆਤਮਾ ਨੂੰ ਵੇਖੋ ਕਿ ਵਚਨ ਵਿੱਚ ਉਹ ਅੱਗੇ ਚੱਲ ਕੇ ਆਈ, ਠੀਕ ਇਸ ਯੁੱਗ ਤੱਕ ਅਗਾਂਹ ਚੱਲ ਕੇ ਆਈ। ਮੁੱਢਲੇ ਤੌਰ ਤੇ ਉਹ ਦੋਵੋਂ ਇੱਕ ਹੀ ਤਰ੍ਹਾਂ ਦੇ ਸਨ। ਮੂਸਾ ਨਬੀ ਅਤੇ ਬਿਲਿਆਮ ਨਬੀ ਵੱਲ ਧਿਆਨ ਦਿਓ, ਦੋਨੋ ਹੀ ਸੱਤ ਯਗਵੇਦੀਆਂ ਨਾਲ ਯਹੋਵਾ ਦੀਆਂ ਯਗਵੇਦੀਆਂ ਉੱਤੇ ਸਨ, ਹਰ ਇੱਕ ਉੱਤੇ ਲਹੂ ਸੀ। ਇੰਨਾ ਹੀ ਨਹੀਂ ਬਲਕਿ ਹਰੇਕ ਯਗਵੇਦੀ ਉੱਤੇ ਛਤਰੇ ਸਨ। ਅੰਕ ਗਿਣਤ ਅਨੁਸਾਰ ਬਿਲਕੁਲ ਸਹੀ ਅੰਕ, ਸੱਤ ਸਿੱਧਤਾ, ਸੱਤ ਛਤਰੇ ਸਨ। ਦੋਨੋ ਯਗਵੇਦੀਆਂ ਬਿਲਕੁਲ ਇੱਕੋ ਹੀ ਤਰ੍ਹਾਂ ਦੀਆਂ ਸਨ। ਬੁਨਿਆਦੀ ਤੌਰ ਤੇ ਜਿਸ ਤਰ੍ਹਾਂ ਦੀ ਇੱਕ ਯਗਵੇਦੀ ਸੀ ਦੂਸਰੀ ਵੀ ਉਸੇ ਤਰ੍ਹਾਂ ਦੀ ਸੀ ਪਰ ਖੁਦਾ ਨੇ ਕਿਸ ਨੂੰ ਪ੍ਰਮਾਣਿਤ ਕੀਤਾ ਵੇਖਿਆ ਸਮਝੇ ਉਸ ਨੂੰ ਜੋ ਉਸਦੇ ਵਚਨ ਵਿਚ ਸੀ ਮੁਢਲੇ ਸਿਧਾਂਤਾਂ ਦਾ ਕੋਈ ਜ਼ਿਆਦਾ ਮਹੱਤਵ ਨਹੀਂ ਹੈ ਇਹ ਪਰਮੇਸ਼ਵਰ ਦੇ ਪ੍ਰਕਾਸ਼ ਦਾ ਹੀ ਮਹੱਤਵ ਹੈ ਹੁਣ ਸੋਚੋ ਇਹ ਆਦਮੀ ਕਿਉਂ ਯਸੂ ਨੇ ਇਹਨਾਂ ਆਦਮੀਆਂ ਫਰੀਸੀਆਂ ਨੂੰ ਇਸ ਹਾਲਤ ਵਿਚ ਰੱਖਿਆ ਤੇ ਕਿਹਾ ਤੁਸੀਂ ਵਿਅਰਥ ਮੇਰੀ ਉਪਾਸਨਾ ਕਰਦੇ ਹੋ ਉਸ ਦੀ ਭਗਤੀ ਕਰਦੇ ਸਨ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਦਿਲ ਤੋਂ ਉਸਦੀ ਸੱਚੀ ਭਗਤੀ ਕਰਦੇ ਸਨ ਤੁਸੀਂ ਵਿਅਰਥ ਮੇਰੀ ਭਗਤੀ ਕਰਦੇ ਹੋ ਕਿਉਂ ਸਿੱਖਿਆ ਦੀ ਥਾਂ ਮਨੁੱਖਾਂ ਦੀਆਂ ਰੀਤਾਂ ਨੂੰ ਸਿਖਾਉਂਦੇ ਹੋ ਇਸ ਲਈ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਲੋਕਾਂ ਲਈ ਬੇਅਸਰ ਕਰ ਦਿੱਤਾ ਹੈ ਜੇ ਮੈਂ ਤੁਹਾਨੂੰ ਮੈਥੋਡਿਸਟ ਦਾ ਸੰਦੇਸ਼ ਸਿਖਾਉਂਦਾ ਤਾਂ ਇਸ ਦਾ ਤੁਹਾਡੇ ਉੱਤੇ ਕੋਈ ਅਸਰ ਨਾ ਹੁੰਦਾ ਕਿਉਂਕਿ ਇਹ ਤਾਂ ਦੁਲਹਨ ਦਾ ਸਮਾਂ ਹੈ ਜੇ ਮੂਸਾ ਨੂੰ ਵਾਲਾ ਸੰਦੇਸ਼ ਸਿਖਾਉਂਦਾ ਤਾਂ ਇਸ ਦਾ ਕੋਈ ਅਸਰ ਨਾ ਹੁੰਦਾ ਜੇ ਯਸੂ ਮੂਸਾ ਵਾਲਾ ਸੰਦੇਸ਼ ਸਿਖਾਉਂਦਾ ਤਾਂ ਇਸ ਦਾ ਕੋਈ ਅਸਰ ਨਾ ਹੁੰਦਾ ਕਿਉਂਕਿ ਅਗੇਤਰਾ ਠਹਿਰਾਇਆ ਹੋਇਆ ਬੀਜ ਉੱਥੇ ਪਿਆ ਹੋਇਆ ਸੀ ਜੋ ਸਿਰਫ ਉਸ ਕਿਸਮ ਦੇ ਪਾਣੀ ਨਾਲ ਹੀ ਸਿੰਜਿਆ ਜਾ ਸਕਦਾ ਸੀ ਜਿਹੜਾ ਪਾਣੀ ਉਸ ਬੀਜ ਲਈ ਦਿੱਤਾ ਜਾਣਾ ਸੀ ਸਮਝੇ ਇਹ ਕਿਸੇ ਹੋਰ ਹਾਲਤ ਵਿੱਚ ਵੱਧ ਨਹੀਂ ਸਕਦਾ ਸੀ ਹੁਣ ਤੁਸੀਂ ਕੁਕੜੀ ਦਾ ਅੰਡਾ ਲੈ ਕੇ ਉਸ ਨੂੰ ਇਨਕੂਬੇਟਰ ਵਿੱਚ ਰੱਖ ਸਕਦੇ ਹੋ ਅਤੇ ਕਿਸੇ ਤਰ੍ਹਾਂ ਚੂਚਾ ਕੱਢ ਸਕਦੇ ਹੋ ਜਦਕਿ ਉਸ ਨੂੰ ਤਾਂ ਕੁਕੜੀ ਦੇ ਹੇਠਾਂ ਹੋਣਾ ਚਾਹੀਦਾ ਹੈ ਤੁਸੀਂ ਉਸ ਨੂੰ ਕਤੂਰੇ ਹੇਠ ਰੱਖ ਕੇ ਚੂਚਾ ਕੱਢ ਸਕਦੇ ਹੋ ਇਹ ਗਰਮੀ ਦੀ ਹਾਲਤ ਹੈ ਜਿਸ ਕਰਕੇ ਚੂਚਾ ਨਿਕਲਦਾ ਹੈ ਇਸ ਲਈ ਇਸ ਨੂੰ ਇਸ ਹਾਲਤ ਵਿੱਚ ਹੋਣਾ ਪੈਣਾ ਹੈ ਤੁਸੀਂ ਇੱਕ ਚੰਗੇ ਜੀਵ ਦੇ ਆਂਡੇ ਨੂੰ ਇੱਕ ਮਰੀ ਹੋਈ ਕੁਕੜੀ ਹੇਠ ਰੱਖ ਦਿਓ ਉਸ ਵਿੱਚੋਂ ਚੂਚਾ ਬਾਹਰ ਨਹੀਂ ਨਿਕਲੇਗਾ ਸਮਝੇ ਵੇਖੋ ਇਹ ਵਾਤਾਵਰਨ ਹੈ ਅੱਛਾ ਇਸੇ ਤਰ੍ਹਾਂ ਇਸ ਯੁੱਗ ਵਿੱਚ ਵੀ ਹੈ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਸ ਯੁੱਗ ਵਿੱਚ ਇਸ ਨੂੰ ਕਰਨ ਦਾ ਖੁਦਾ ਦਾ ਕਿਹੜਾ ਢੰਗ ਹੈ ਇਹੀ ਮਾਰਟਨ ਲੂਥਰ ਨੇ ਲੱਭਿਆ ਸੀ ਜੌਨ ਵੈਸਲੀ ਨੇ ਵੀ ਇਹੀ ਲੱਭਿਆ ਸੀ ਇਹੀ ਪੈਂਤੀਕਾਸਟਰਾਂ ਨੇ ਆਪਣੇ ਯੁੱਗ ਵਿੱਚ ਲੱਭਿਆ ਸੀ ਇਸ ਨੂੰ ਕਰਨ ਲਈ ਪਰਮੇਸ਼ਵਰ ਦਾ ਸਮਾਂ ਅਤੇ ਯੁੱਗ ਹੁੰਦਾ ਹੈ ਹੁਣ ਪੈਂਤੀਕਾਸਟਲ ਉਹ ਭਾਈ ਇੱਕ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸਦਾ ਉਸਦੀ ਇੱਕ ਅੱਖ ਬਾਹਰ ਨਿਕਲ ਗਈ ਸੀ ਇਹ ਉਹ ਕਾਲਾ ਭਾਈ ਸੀ ਜਿਸ ਨੇ ਅਸਲ ਵਿੱਚ ਕੈਲੀਫੋਰਨੀਆ ਦੀ ਉਸ ਪੁਰਾਣੀ ਗਲੀ ਅਯੂਸਾ ਸਟਰੀਟ ਵਿੱਚ ਸੰਦੇਸ਼ ਸ਼ੁਰੂ ਕੀਤਾ ਸੀ ਉਸਦੇ ਉੱਤੇ ਹੱਸਿਆ ਗਿਆ ਕਿਉਂਕਿ ਉਹ ਹਬਸ਼ੀ ਸੀ ਉਸਦਾ ਮਜ਼ਾਕ ਉਡਾਇਆ ਗਿਆ ਪਰੰਤੂ ਉਸ ਯੁੱਗ ਲਈ ਸੰਦੇਸ਼ ਲੈ ਕੇ ਆਇਆ ਸੀ ਉਹ ਇੱਕ ਛੋਟਾ ਜਿਹਾ ਆਦਮੀ ਸੀ ਜੋ ਮੁਸ਼ਕਲ ਨਾਲ ਆਪਣਾ ਨਾਮ ਲਿਖ ਸਕਦਾ ਹੋਵੇ ਪਰ ਖੁਦਾ ਨੇ ਉਸ ਉੱਤੇ ਪ੍ਰਗਟ ਕੀਤਾ ਸੀ ਕਿ ਉਹ ਯੁੱਗ ਵਰਦਾਨਾਂ ਦੇ ਬਹਾਲ ਕਰਨ ਦਾ ਹੈ ਅਤੇ ਉਹ ਵਰਦਾਨ ਆਏ ਕੋਈ ਗੱਲ ਨਹੀਂ ਕੀ ਕਿਹਾ ਗਿਆ ਇਹ ਆਏ ਪਰੰਤੂ ਹਰ ਇੱਕ ਇਸ ਵਾਤਾਵਰਨ ਵਿੱਚ ਆਇਆ ਅਤੇ ਉਸਨੇ ਵੇਖਿਆ ਕਿ ਇਹ ਉਹੀ ਯੁੱਗ ਹੈ ਅਤੇ ਵੇਖਿਆ ਕਿ ਪਰਮੇਸ਼ਵਰ ਹੀ ਇਸ ਨੂੰ ਸਾਬਤ ਕਰ ਰਿਹਾ ਸੀ ਕਿ ਉਹ ਲੋਕ ਪਰਾਈਆਂ ਭਾਸ਼ਾਵਾਂ ਬੋਲ ਸਕਦੇ ਸਨ ਆਦਿ ਅਤੇ ਇਸੇ ਤਰ੍ਹਾਂ ਵਾਪਰਿਆ ਸੀ ਪਰੰਤੂ ਯਾਦ ਉਹ ਚਲਾ ਗਿਆ ਤਾਂ ਇਸ ਤੋਂ ਬਾਅਦ ਇਹੀ ਗੱਲ ਫੜ ਲਈ ਗਈ ਕਿ ਸਿਰਫ ਇੱਕ ਇਹੀ ਸਬੂਤ ਹੈ ਇਸੇ ਨੇ ਹੀ ਇਸ ਨੂੰ ਮਾਰ ਦਿੱਤਾ ਵੇਖਿਆ ਵੇਖੋ ਇਹ ਅਗਾਂਹ ਵਧਿਆ ਇਸ ਨੇ ਇਹ ਕੀਤਾ ਫਿਰ ਉਹਨਾਂ ਇਹ ਉਹ ਵੱਖਰਾ ਕਰਨਾ ਤੇ ਜਥੇਬੰਦੀਆਂ ਬਣਾਉਣਾ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਤਾਂ ਬੱਦਲ ਉੱਤੇ ਆ ਰਿਹਾ ਹੈ ਅਤੇ ਕੋਈ ਝਾੜੀ ਵਿੱਚ ਆ ਰਿਹਾ ਹੈ ਅਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਗਿਆ ਇਹੋ ਕੁਝ ਹੀ ਜਥੇਬੰਦੀਆਂ ਨੇ ਕੀਤਾ ਹੈ ਸਮਝੇ ਪਰਮੇਸ਼ਵਰ ਜਥੇਬੰਦੀਆਂ ਨੂੰ ਬਣਾਉਣ ਵਾਲਾ ਨਹੀਂ ਹੈ ਕਿਉਂਕਿ ਜਥੇਬੰਦੀਆਂ ਤਾਂ ਬਾਬਲ ਹੈ ਅਤੇ ਉਹ ਗੜਬੜ ਦਾ ਪਰਮੇਸ਼ਵਰ ਨਹੀਂ ਹੈ ਅਸੀਂ ਵੇਖਦੇ ਹਾਂ ਕਿ ਉਸਦੇ ਸਾਰੇ ਇਹ ਵੇਖਣ ਲਈ ਤੁਹਾਨੂੰ ਦਿਮਾਗੀ ਤੌਰ ਤੇ ਵੀ ਤੇਜ਼ ਹੋਣ ਦੀ ਲੋੜ ਨਹੀਂ ਹੈ ਉਹ ਬਾਬਲ ਹੈ ਸਮਝੇ ਰੀਤਾਂ ਰਿਵਾਜ ਜ਼ਰਾ ਇਸ ਬਾਰੇ ਸੋਚੋ ਵਫ਼ਾਦਾਰ ਲੋਕ ਹੁਣ ਫਿਰ ਵੀ ਕਿਉਂਕਿ ਉਹ ਇਸ ਦੀ ਨਿਹਚਾ ਕਰਦੇ ਹਨ ਤਦ ਵੀ ਇੱਕ ਅਜਿਹੀ ਨਿਸ਼ਕਪਟ ਜਗ੍ਹਾ ਦੀ ਜ਼ਰੂਰਤ ਹੈ ਜਿੱਥੇ ਖੁਦਾ ਮੁਲਾਕਾਤ ਕਰਦਾ ਹੈ ਹੁਣ ਦੂਸਰੀ ਆਇਤ ਉੱਤੇ ਧਿਆਨ ਦਿਓ ਉਸ ਜਗ੍ਹਾ ਭਗਤੀ ਕਰੋ ਜਿਹੜਾ ਮੈਂ ਚੁਣਿਆ ਹੈ ਬਲੀ ਚੜਾਉਣਾ ਇਹ ਪੱਕੀ ਗੱਲ ਹੈ ਕਿ ਜਿੱਥੇ ਤੁਸੀਂ ਉਪਾਸਨਾ ਕਰੋ ਉੱਥੇ ਹੀ ਬਲੀ ਚੜਾਉਣੀ ਉਹ ਸਥਾਨ ਜਿਹੜਾ ਮੈਂ ਚੁਣਿਆ ਹੈ ਉਹ ਸਥਾਨ ਨਹੀਂ ਜਿਹੜਾ ਤੁਸੀਂ ਚੁਣਿਆ ਹੈ ਜਿਹਨੂੰ ਆਦਮੀ ਨੇ ਚੁਣਿਆ ਹੈ ਪਰ ਉਹ ਸਥਾਨ ਜਿਹੜਾ ਮੈਂ ਚੁਣਿਆ ਹੈ ਤੁਸੀਂ ਉਹ ਜਗ੍ਹਾ ਮੇਰੀ ਭਗਤੀ ਕਰਨੀ ਹੈ ਇਹੀ ਪ੍ਰਗਟ ਕਰਦਾ ਹੈ ਕਿ ਸਿਰਫ ਇੱਕ ਹੀ ਸਥਾਨ ਹੈ ਬਾਕੀ ਸਭ ਥਾਵਾਂ ਵਿਅਰਥ ਹਨ ਇਹ ਜ਼ਰੂਰ ਤੁਹਾਡੀ ਚੋਣ ਅਨੁਸਾਰ ਨਹੀਂ ਹੋਣਾ ਚਾਹੀਦਾ ਪਰ ਇਹ ਜ਼ਰੂਰ ਉਸਦੀ ਚੋਣ ਅਨੁਸਾਰ ਹੋਣਾ ਚਾਹੀਦਾ ਹੈ ਚੰਗਾ ਮੈਨੂੰ ਕਲੀਸਿਆ ਵਿੱਚ ਜਾਣ ਦੀ ਲੋੜ ਨਹੀਂ ਹੈ ਜਾਂ ਤੁਸੀਂ ਬੜੇ ਤੰਗ ਖਿਆਲਾਂ ਦੇ ਹੋ ਕਿਉਂ ਇੱਥੋਂ ਤੱਕ ਕਿ ਤੁਸੀਂ ਔਰਤਾਂ ਦੇ ਪ੍ਰਚਾਰ ਕਰਨ ਦੇ ਬਾਰੇ ਵਿੱਚ ਅਤੇ ਔਰਤਾਂ ਦੇ ਵਾਲ ਕਟਾਉਣ ਦੇ ਬਾਰੇ ਵਿੱਚ ਅਤੇ ਆਦਮੀਆਂ ਦੇ ਦੂਸਰੀ ਤਰ੍ਹਾਂ ਦੇ ਕੰਮ ਕਰਨ ਦੇ ਬਾਰੇ ਵਿੱਚ ਬੋਲਦੇ ਹੋ ਕਿਉਂ ਤੁਸੀਂ ਤਾਂ ਬਹੁਤ ਹੀ ਤੰਗ ਖਿਆਲਾਂ ਦੇ ਹੋ ਠੀਕ ਹੈ ਤੁਸੀਂ ਇਸ ਦੇ ਬਾਰੇ ਵਿੱਚ ਖੁਦਾ ਦੇ ਵਚਨ ਨੂੰ ਨਹੀਂ ਲੈਂਦੇ ਹੋ ਤੁਸੀਂ ਬਾਹਰ ਉੱਥੇ ਜਾਂਦੇ ਹੋ ਜਿੱਥੇ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਵੇਖਿਆ ਅਤੇ ਤੁਹਾਨੂੰ ਵਚਨ ਵਿੱਚੋਂ ਇਸ ਤਰ੍ਹਾਂ ਲੱਭੇਗਾ ਕਿ ਤੁਸੀਂ ਵਿਅਰਥ ਮੇਰੀ ਉਪਾਸਨਾ ਕਰਦੇ ਹੋ। ਸਮਝੇ, ਯਿਸੂ ਨੇ ਠੀਕ ਇਸੇ ਤਰ੍ਹਾਂ ਹੀ ਕਿਹਾ ਸੀ। ਸਮਝੇ, ਵਚਨ ਦੇ ਹਰੇਕ ਬਿੰਦੂ, ਹਰ ਇੱਕ ਗੱਲ ਵਿੱਚ ਤੁਹਾਨੂੰ ਵਫ਼ਾਦਾਰ ਰਹਿਣ ਦੀ ਲੋੜ ਹੈ। ਹਮੇਸ਼ਾ ਹੀ ਛੋਟੀਆਂ ਛੋਟੀਆਂ ਅੰਗੂਰ ਦੀਆਂ ਟਹਿਣੀਆਂ, ਛੋਟੀਆਂ ਛੋਟੀਆਂ ਲੂਮੜੀਆਂ ਟਹਿਣੀਆਂ ਨੂੰ ਨਸ਼ਟ ਕਰ ਦਿੰਦੀਆਂ ਹਨ। ਕਈ ਵਾਰ ਤੁਸੀਂ ਛੱਡ ਦਿੰਦੇ ਹੋ। ਇਹ ਵੱਡੀਆਂ ਵੱਡੀਆਂ ਗੱਲਾਂ ਨਹੀਂ ਹਨ ਜਿਨ੍ਹਾਂ ਤੁਸੀਂ ਛੱਡ ਜਾਂਦੇ ਹੋ, ਇਹ ਛੋਟੀਆਂ ਛੋਟੀਆਂ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਬਿਨਾਂ ਕੀਤੇ ਛੱਡ ਦਿੰਦੇ ਹੋ। ਯਾਦ ਰੱਖੋ, ਕੋਈ ਵੀ ਸੰਗਲ ਆਪਣੀਆਂ ਕਮਜ਼ੋਰ ਕੜੀਆਂ ਨਾਲ ਹੀ ਮਜ਼ਬੂਤ ਹੁੰਦਾ ਹੈ। ਧੰਨ ਹਨ ਉਹ ਜਿਹੜੇ ਸਾਰੇ ਹੁਕਮਾਂ ਦੀ ਪਾਲਣਾ ਕਰਦੇ ਹਨ, ਤਾਂ ਕਿ ਉਹਨਾਂ ਨੂੰ ਅੰਦਰ ਜਾਣ ਦਾ ਹੱਕ ਹੋਵੇ। ਉਹ ਸਭ ਕਰੋ ਜੋ ਖੁਦਾ ਕਰਨ ਨੂੰ ਕਹਿੰਦਾ ਹੈ, ਅਤੇ ਇਹ ਕਿਹਾ ਗਿਆ ਹੈ ਕਿ ਔਰਤਾਂ ਲੰਬੇ ਵਾਲ ਰੱਖਣ। ਤੁਸੀਂ ਆਖਦੇ ਹੋ, ਜ਼ਿਆਦਾ ਦੇਰ ਨਹੀਂ ਹੋਈ ਇੱਕ ਆਦਮੀ ਨੇ ਮੈਨੂੰ ਕਿਹਾ, ਮੈਂ ਪਹਿਰਾਵਾ ਪਾਉਣ ਤੇ ਜ਼ੋਰ ਦੇਣ ਵਾਲੇ ਧਰਮ ਦਾ ਪ੍ਰਚਾਰ ਨਹੀਂ ਕਰਦਾ ਹਾਂ। ਮੈਂ ਕਿਹਾ, ਫਿਰ ਤੁਸੀਂ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਰਹੇ ਹੋ? ਜੀ ਹਾਂ, ਖੁਦਾ ਨੇ ਇਸ ਨੂੰ ਉੱਥੇ ਰੱਖਿਆ ਹੈ, ਉਸਨੇ ਦੱਸਿਆ ਹੈ ਕਿ ਕੀ ਕਰਨਾ ਹੈ, ਅਤੇ ਭਾਵੇਂ ਤੁਸੀਂ ਇਸ ਨੂੰ ਕਰੋ, ਇਹ ਤੁਹਾਡੀ ਸੁਭਾਵਕ ਤਰਕ ਵਾਲੀ ਗੱਲ ਹੈ। ਜਿਹੜੀਆਂ ਛੋਟੀਆਂ ਗੱਲਾਂ, ਜਿਹੜੀਆਂ ਛੋਟੀਆਂ ਤੁਛ ਗੱਲਾਂ, ਯਿਸੂ ਨੇ ਕਿਹਾ, ਉਹ ਧੰਨ ਹਨ ਜਿਹੜੇ ਸਾਰੀਆਂ ਗੱਲਾਂ ਨੂੰ ਲੈਂਦੇ ਹਨ ਅਤੇ ਹਰੇਕ ਛੋਟੀ ਛੋਟੀ ਗੱਲ ਦੀ ਪਾਲਣਾ ਕਰਦੇ ਹਨ। ਅਤੇ ਇੱਕ ਔਰਤ ਨੇ ਆਪਣੇ ਵਾਲਾਂ ਨੂੰ ਬਦਲ ਦੇਣਾ ਹੈ, ਇਹ ਬਸ ਇਹ ਤਾਂ ਉਹ ਹੈ ਜੋ ਕਰ ਸਕਦੀ ਹੈ, ਅਤੇ ਫਿਰ ਵੀ ਉਹ ਇਸ ਤਰ੍ਹਾਂ ਨਹੀਂ ਕਰੇਗੀ। ਇੱਥੋਂ ਤੱਕ ਕਿ ਉਹ ਇਸ ਨੂੰ ਨਹੀਂ ਕਰੇਗੀ। ਉਹ ਸਾਨੂੰ ਵੱਡੀਆਂ ਵੱਡੀਆਂ ਗੱਲਾਂ ਸਿਖਾ। ਤੁਸੀਂ ਕਿਸ ਤਰ੍ਹਾਂ ਵੱਡੀਆਂ ਗੱਲਾਂ ਸਿਖਾ ਸਕਦੇ ਹੋ? ਜਾਂ ਤਾਂ ਕਿ ਤੁਸੀਂ ਛੋਟੀਆਂ ਅਤੇ ਸਧਾਰਨ ਗੱਲਾਂ ਨੂੰ ਹੀ ਨਹੀਂ ਕਰਦੇ ਹੋ, ਕਿਉਂਕਿ ਤੁਸੀਂ ਵੇਖੋ ਕਿ ਤੁਹਾਡਾ ਉਦੇਸ਼ ਅਤੇ ਤੁਹਾਡਾ ਮਕਸਦ ਹੀ ਠੀਕ ਨਹੀਂ ਹੈ। ਇਹ ਪਰਮੇਸ਼ਵਰ ਲਈ ਤੁਹਾਡਾ ਪਿਆਰ ਹੈ। ਤੁਸੀਂ ਕਹਿੰਦੇ ਹੋ, ਪਿਤਾ, ਇਸ ਦੀ ਕੋਈ ਪਰਵਾਹ ਨਹੀਂ ਕਿ ਤੂੰ ਕੀ ਕਰਨ ਲਈ ਕਹਿੰਦਾ ਹੈ, ਮੈਂ ਇਸ ਨੂੰ ਕਰਨ ਲਈ ਤਿਆਰ ਹਾਂ। ਤਾਂ ਤੁਸੀਂ ਕਿਤੇ ਪਹੁੰਚ ਰਹੇ ਹੋ। ਪਰ ਜੇ ਤੁਸੀਂ ਇਸ ਨੂੰ ਇਸ ਢੰਗ ਨਾਲ ਨਹੀਂ ਕਰਦੇ ਹੋ ਜਿਸ ਢੰਗ ਨਾਲ ਉਸਨੇ ਕਰਨ ਲਈ ਕਿਹਾ ਹੈ, ਤਾਂ ਉਸ ਦੀ ਚੋਣ ਹੈ। ਉਹ ਸਥਾਨ ਜਿਹੜਾ ਮੈਂ ਚੁਣਿਆ ਹੈ, ਉਸੇ ਜਗ੍ਹਾ ਤੁਸੀਂ ਆਪਣੀ ਬਲੀ ਨਾਲ ਮੇਰੀ ਭਗਤੀ ਕਰਨੀ ਹੈ। ਤੁਸੀਂ ਰੱਖਣਾ, ਕਾਇਨ ਆਪਣੀ ਬਲੀ ਲੈ ਕੇ ਆਇਆ, ਹਾਬਲ ਆਪਣੀ ਬਲੀ ਲੈ ਕੇ ਆਇਆ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਸਥਾਨ ਉੱਤੇ ਲੈ ਕੇ ਆਉਂਦੇ ਹੋ। ਜੇ ਤੁਸੀਂ ਇਸ ਨੂੰ ਉਸ ਸਥਾਨ ਤੇ ਲੈ ਕੇ ਆਉਂਦੇ ਹੋ ਜੋ ਖੁਦਾ ਨੇ ਚੁਣਿਆ ਹੈ, ਤਾਂ ਇਹ ਠੀਕ ਹੈ, ਇਸ ਨੂੰ ਕਬੂਲ ਕਰ ਲਵੇਗਾ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਕਬੂਲ ਨਹੀਂ ਕਰੇਗਾ। ਕੋਈ ਪਰਵਾਹ ਨਹੀਂ, ਭਾਵੇਂ ਇੱਕ ਹੀ ਤਰ੍ਹਾਂ ਦੀ ਬਲੀ ਹੋਵੇ, ਇਹ ਭਾਵੇਂ ਕੁਝ ਵੀ ਹੋਵੇ, ਫਿਰ ਵੀ ਇਹ ਜਾਂ ਤਾਂ ਕਿਸ ਨੂੰ ਉਹ ਖਾਸ ਸਥਾਨ ਤੇ ਨਹੀਂ ਲਿਆਇਆ ਜਾਂਦਾ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਹੁਣ ਅਸੀਂ ਇਹ ਲੱਭਣਾ ਚਾਹੁੰਦੇ ਹਾਂ ਕਿ ਅਸੀਂ ਇਸ ਬਲੀ ਨੂੰ ਕਿੱਥੇ ਲੈ ਕੇ ਆਈਏ। ਜੇ ਅਸੀਂ ਇਸ ਨੂੰ ਲੱਭ ਲੈਂਦੇ ਹਾਂ, ਅਸੀਂ ਸਾਰੇ ਸਵਰਗ ਜਾਣਾ ਚਾਹੁੰਦੇ ਹਾਂ ਕਿ ਅਸੀਂ ਨਹੀਂ ਜਾਣਾ ਚਾਹੁੰਦੇ ਹਾਂ, ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਬੁਰਿਆਈ ਕੀਤੀ ਹੈ। ਅਸੀਂ ਸਾਰੇ ਨਿਹਚਾ ਕਰਦੇ ਹਾਂ ਕਿ ਯਿਸੂ ਹੀ ਬਲੀ ਹੈ। ਹੁਣ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਸ ਨੂੰ ਕਿੱਥੇ ਲੈ ਕੇ ਜਾਈਏ ਜਿੱਥੇ ਉਸ ਨੂੰ ਕਬੂਲ ਕਰ ਲਿਆ ਜਾਵੇ। ਸਮਝੇ, ਇਹ ਠੀਕ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਸ ਨੂੰ ਕਿੱਥੇ ਲੈ ਕੇ ਜਾਣਾ ਹੈ, ਅਤੇ ਫਿਰ ਇਸ ਨੂੰ ਕਬੂਲ ਕਰ ਲਿਆ ਜਾਵੇਗਾ, ਉਸ ਤੋਂ ਬਾਅਦ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। ਆਓ ਉਸ ਸਥਾਨ ਵੱਲ ਧਿਆਨ ਦੇਈਏ ਜਿਸ ਨੂੰ ਉਸਨੇ ਬਲੀ ਚੜਾਉਣ ਲਈ ਚੁਣਿਆ ਹੈ, ਉਹ ਸਥਾਨ ਜਿਹੜਾ ਉਸਨੇ ਬਲੀ ਰੱਖਣ ਲਈ ਚੁਣਿਆ ਹੈ। ਤੁਸੀਂ ਇਸ ਨੂੰ ਇਹਨਾਂ ਵਿੱਚੋਂ ਕਿਸੇ ਵੀ ਦਰਵਾਜ਼ੇ ਵਿੱਚ ਨਹੀਂ ਰੱਖ ਸਕਦੇ ਹੋ, ਪਰ ਉਸੇ ਜਗ੍ਹਾ ਜਿਹੜੀ ਉਸਨੇ ਚੁਣੀ ਹੈ ਕਿ ਉੱਥੇ ਬਲੀ ਰੱਖੀ ਜਾਵੇ, ਉਸੇ ਜਗ੍ਹਾ ਉਸਨੇ ਆਪਣਾ ਨਾਮ ਵੀ ਰੱਖਿਆ ਹੈ। ਵੇਖੋ, ਇਹੀ ਉਸਨੇ ਇੱਥੇ ਕਿਹਾ ਹੈ, ਉਸਨੇ ਇਸ ਸਥਾਨ ਨੂੰ ਆਪਣਾ ਨਾਮ ਰੱਖਣ ਲਈ ਚੁਣਿਆ ਹੈ। ਹੁਣ ਆਓ ਅਸੀਂ ਇਸ ਸਥਾਨ ਲਈ ਵਚਨ ਵਿੱਚੋਂ ਖੋਜ ਕਰੀਏ, ਕਿਉਂਕਿ ਇਹੀ ਉਹ ਥਾਂ ਹੈ ਜਿੱਥੇ ਉਸਨੇ ਆਪਣਾ ਨਾਮ ਰੱਖਿਆ ਹੈ। ਹੁਣ ਆਓ ਅਸੀਂ ਮੂਲ ਪਾਠ ਵਿੱਚੋਂ ਪੜ੍ਹੀਏ, ਅਤੇ ਮੈਂ ਇੱਥੇ ਇੱਕ ਛੋਟਾ ਜਿਹਾ ਨੋਟ ਲਿਖ ਕੇ ਰੱਖਿਆ ਹੋਇਆ ਹੈ ਜਿਹੜਾ ਮੈਂ ਜੋ ਸਵੇਰ ਹੀ ਮੇਰੇ ਕੋਲ ਆਇਆ। ਆਓ ਇਸ ਬਾਬ ਦੀ ਦੂਸਰੀ ਆਇਤ ਲਈਏ। ਹੁਣ ਮੈਂ ਤੁਹਾਨੂੰ ਇਸ ਤੇ ਬਹੁਤ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ ਹਾਂ, ਉਹਨਾਂ ਲੋਕਾਂ ਕਰਕੇ ਜਿਹੜੇ ਬਾਹਰ ਟੈਲੀਫੋਨ ਰਾਹੀਂ ਸੁਣ ਰਹੇ ਹਨ। ਹੁਣ 16 ਬਾਬ ਦੀ ਦੂਸਰੀ ਆਇਤ, ਤੁਸੀਂ ਚੋਣੇ ਅਤੇ ਇੱਜੜ ਤੋਂ ਯਹੋਵਾ ਆਪਣੇ ਪਰਮੇਸ਼ਵਰ ਲਈ ਉਸ ਸਥਾਨ ਵਿੱਚ ਪਸਾ ਚੜਾਓ ਜਿਹੜਾ ਯਹੋਵਾ ਆਪਣਾ ਨਾਮ ਵਸਾਉਣ ਲਈ ਚੁਣੇਗਾ। ਹੁਣ ਤੁਸੀਂ ਇਸ ਨੂੰ ਨਹੀਂ ਲੈ ਸਕਦੇ, ਆਪਣੀ ਵਫ਼ਾਦਾਰੀ ਅਤੇ ਆਪਣੇ ਉਸ ਸਾਰੇ ਇਕਰਾਰ ਦੇ ਨਾਲ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ, ਇਸ ਨੂੰ ਮੈਥੋਡਿਸਟ ਜਗਵੇਦੀ ਤੇ, ਬੈਪਟਿਸਟ ਜਗਵੇਦੀ ਤੇ, ਪੈਂਤੀਕਾਸਟਲ ਜਗਵੇਦੀ ਤੇ ਨਹੀਂ ਲੈ ਕੇ ਜਾ ਸਕਦੇ ਹੋ, ਪਰ ਕਿਤੇ ਅਜਿਹੀ ਜਗਵੇਦੀ ਹੈ ਜਿਸ ਨੂੰ ਉਸਨੇ ਚੁਣਿਆ ਹੈ ਕਿ ਉਹ ਉੱਥੇ ਆਪਣਾ ਨਾਮ ਰੱਖੇ ਅਤੇ ਉਹ ਤੁਹਾਡੇ ਨਾਲ ਉਸੇ ਹੀ ਥਾਂ ਤੇ ਮੁਲਾਕਾਤ ਕਰੇਗਾ। ਹੁਣ ਜੇ ਤੁਸੀਂ ਸਭ ਕੁਝ ਸੌਖੇ ਢੰਗ ਨਾਲ ਪ੍ਰਾਪਤ ਕਰ ਲੈਂਦੇ ਹੋ ਕਿ ਸਭ ਠੀਕ ਹੈ, ਸਭ ਕੁਝ ਠੀਕ ਚੱਲ ਰਿਹਾ ਹੈ, ਸਾਰੀਆਂ ਚੀਜ਼ਾਂ ਨਿਯਮ ਅਨੁਸਾਰ ਹਨ, ਜੇ ਉਸ ਤਾਰ ਵਿੱਚ ਕਿਤੇ ਖਰਾਬੀ ਹੈ ਤਾਂ ਲਾਈਟ ਨਹੀਂ ਹੋਵੇਗੀ, ਕਿਉਂਕਿ ਉਸ ਵਿੱਚ ਅੱਗੇ ਪ੍ਰਵਾਹ ਨਹੀਂ ਹੋ ਰਿਹਾ ਹੈ। ਅਤੇ ਜਾਂ ਤੁਸੀਂ ਖੁਦਾ ਦੇ ਇੱਕ ਵਚਨ ਨੂੰ ਜਾਂ ਉਸ ਦੀ ਕਿਸੇ ਜਗ੍ਹਾ ਨੂੰ ਛੱਡਦੇ ਹੋ, ਤਾਂ ਤੁਹਾਡੇ ਦਿਲ ਵਿੱਚ ਸਵਾਰਥੀ ਉਦੇਸ਼ ਹੁੰਦੇ ਹਨ, ਇਹ ਖੁਦਾ ਦੀ ਸਾਮਰਥ ਨੂੰ ਉੱਥੇ ਹੀ ਰੋਕ ਦਿੰਦੇ ਹਨ। ਜੇ ਤੁਸੀਂ ਇਸ ਨੂੰ ਇਸ ਲਈ ਕਰਦੇ ਹੋ ਕਿਉਂਕਿ ਤੁਸੀਂ ਚਲਾਕ ਬਣਨਾ ਚਾਹੁੰਦੇ ਹੋ, ਤੁਸੀਂ ਕਿਸੇ ਤੋਂ ਵੱਖਰੇ ਬਣਨਾ ਚਾਹੁੰਦੇ ਹੋ ਜਾਂ ਕੁਝ ਹੋਰ ਬਣਨਾ ਚਾਹੁੰਦੇ ਹੋ, ਇਹ ਉਸੇ ਜਗ੍ਹਾ ਰੁਕ ਜਾਵੇਗੀ, ਇਸ ਦੇ ਨਾਲ ਫਿਊਜ ਉੱਡ ਜਾਵੇਗਾ। ਤੁਸੀਂ ਗਲਤ ਹੋ। ਤੁਹਾਨੂੰ ਆਪਣੇ ਦਿਲ ਦੀ ਪੂਰੀ ਇਮਾਨਦਾਰੀ ਨਾਲ ਆਉਣਾ ਚਾਹੀਦਾ ਹੈ। ਆਪਣੇ ਉਦੇਸ਼ਾਂ ਅਤੇ ਟੀਚਿਆਂ ਨੂੰ ਪਰਮੇਸ਼ਵਰ ਉੱਪਰ ਹੀ ਰੱਖੋ, ਫਿਰ ਉਸਦੇ ਸਥਾਨ ਦੀ ਭਾਲ ਕਰੋ, ਭਾਲ ਕਰੋ ਜਿੱਥੇ ਉਸਨੇ ਕਿਹਾ ਹੈ ਅਤੇ ਉਸਨੂੰ ਉੱਥੇ ਲੈ ਕੇ ਆਓ। ਸਮਝੇ? ਮਰੀਅਮ ਅਤੇ ਮਾਰਥਾ ਵੱਲ ਵੇਖੋ। ਜਾਂ ਯਸੂ ਉਹਨਾਂ ਨੂੰ ਇਹ ਖੁਸ਼ਖਬਰੀ ਸਿਖਾ ਚੁੱਕਾ ਸੀ ਤਾਂ ਮੁੜ ਕੇ ਉਹਨਾਂ ਦੇ ਕੋਲ ਆਇਆ ਸੀ। ਮਸੀਹਾ ਹੋਣ ਕਰਕੇ ਆਪਣੇ ਦਿਨ ਦਾ ਚਾਨਣ ਸੀ, ਉਸ ਨਾਲ ਨਫ਼ਰਤ ਕੀਤੀ ਗਈ ਸੀ, ਉਸ ਨੂੰ ਰੱਦ ਦਿੱਤਾ ਗਿਆ ਸੀਗਾ। ਉਹ ਫਰੀਸੀਆਂ ਤੇ ਚਰਚਾਂ ਨੇ ਉਸਨੂੰ ਠੁਕਰਾ ਦਿੱਤਾ ਸੀ, ਪਰੰਤੂ ਲਾਜ਼ਰ ਮਰ ਚੁੱਕਾ ਸੀ। ਉਹ ਭਾਈ ਜੋ ਉਸਦਾ ਪੱਕਾ ਮਿੱਤਰ ਸੀ, ਉਸਨੇ ਉਸਨੂੰ ਉੱਥੇ ਹੀ ਪਿਆ ਰਹਿਣ ਦਿੱਤਾ ਅਤੇ ਉਹਨਾਂ ਨੇ ਉਸਨੂੰ ਸੱਦਣ ਲਈ ਸੁਨੇਹਾ ਭੇਜਿਆ ਸੀ, ਪਰ ਤਦ ਵੀ ਉਹ ਨਹੀਂ ਆਇਆ ਸੀ। ਪਰੰਤੂ ਮਾਰਥਾ ਦੇ ਰਵੱਈਏ ਵੱਲ ਧਿਆਨ ਦਿਓ। ਉਸਨੇ ਕਿਹਾ, ਪ੍ਰਭੂ ਜੇ ਤੂੰ ਇੱਥੇ ਹੁੰਦਾ। ਉਸਨੂੰ ਉਸਦੇ ਠੀਕ ਅਹੁਦੇ ਨਾਲ ਪੁਕਾਰਿਆ, ਪ੍ਰਭੂ ਵੱਡੀ LORD ਯਾਵੇ ਯਹੋਵਾ ਵਡਿਆਈ ਹੋਵੇ। ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਜੀਵਨ ਅਤੇ ਮੌਤ ਇੱਕ ਹੀ ਰਾਹ ਜਾਂ ਇੱਕ ਹੀ ਘਰ ਵਿੱਚ ਨਹੀਂ ਰਹਿ ਸਕਦੇ ਹਨ। ਜੇ ਤੂੰ ਉਹ ਨਾ ਮਰਦਾ। ਯਿਸੂ ਨੇ ਉਸਨੂੰ ਕਿਹਾ, ਕਿਆਮਤ ਅਤੇ ਜੀਵਨ ਮੈਂ ਹੀ ਹਾਂ, ਯਹੋਵਾ ਆਖਦਾ ਹੈ। ਫਿਰ ਉਸਨੇ ਸਭ ਤੋਂ ਪਹਿਲਾਂ ਇਹ ਕਿਹਾ, ਤੇਰਾ ਭਰਾ ਜੀ ਉੱਠੇਗਾ। ਉਸਨੇ ਕਿਹਾ, ਹਾਂ ਪ੍ਰਭੂ, ਮੈਂ ਸੱਚਮੁੱਚ ਇਸ ਦਾ ਵਿਸ਼ਵਾਸ ਕਰਦੀ ਹਾਂ। ਯਹੂਦੀ ਹੋਣ ਦੇ ਨਾਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੁਰਦਿਆਂ ਦਾ ਜੀ ਉੱਠਣਾ ਹੋਵੇਗਾ, ਅਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੇਰਾ ਭਰਾ ਭਗਤੀ ਕਰਨ ਵਿੱਚ ਵਫ਼ਾਦਾਰ ਅਤੇ ਸੱਚਾ ਸੀ, ਅਤੇ ਮੈਂ ਨਿਸ਼ਚਾ ਕਰਦੀ ਹਾਂ ਕਿ ਤੂੰ ਹੀ ਉਹ ਮਸੀਹ ਹੈ। ਇਹਦੇ ਬਾਰੇ ਵਿੱਚ ਬਾਈਬਲ ਵਿੱਚ ਕਿਹਾ ਗਿਆ ਹੈ, ਕਿਉਂਕਿ ਪਰਮੇਸ਼ਵਰ ਆਪਣਾ ਵਚਨ ਤੇਰੇ ਵਿੱਚ ਦੀ ਪ੍ਰਗਟ ਕਰ ਰਿਹਾ ਹੈ ਅਤੇ ਦਿਖਾ ਰਿਹਾ ਹੈ ਕਿ ਤੂੰ ਹੀ ਇਸ ਸਮੇਂ ਦਾ ਸੰਦੇਸ਼ ਵਾਹਕ ਹੈ, ਤੂੰ ਹੀ ਉਹ ਮਸੀਹ ਹੈ। ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਉਹ ਮਸੀਹ ਹੈ ਜਿਹੜਾ ਆਉਣ ਵਾਲਾ ਸੀ, ਕਿਉਂਕਿ ਤੇਰੇ ਕੰਮ ਗਵਾਹੀ ਦਿੰਦੇ ਹਨ ਕਿ ਪਰਮੇਸ਼ਵਰ ਨੇ ਹੀ ਤੈਨੂੰ ਉਹ ਮਸੀਹ ਹੋਣ ਲਈ ਇੱਥੇ ਭੇਜਿਆ ਹੈ। ਇਹ ਮੇਰੇ ਖੁਦਾ, ਧਿਆਨ ਦਿਓ, ਹੁਣ ਦੰਦੇ ਆਪਣੀ ਜਗ੍ਹਾ ਤੇ ਆਉਣੇ ਸ਼ੁਰੂ ਹੋ ਗਏ। ਸਮਝੇ? ਹੁਣ ਉਸਦੇ ਕੋਲੇ ਕਹਿਣ ਦਾ ਹੱਕ ਸੀ, ਤੂੰ ਮੇਰੇ ਭਰਾ ਨੂੰ ਜਿੰਦਾ ਕਰਨ ਲਈ ਕਿਉਂ ਨਹੀਂ ਆਇਆ? ਤੂੰ ਉਸਨੂੰ ਚੰਗਾ ਕਿਉਂ ਨਹੀਂ ਕੀਤਾ? ਤੂੰ ਦੂਸਰਿਆਂ ਨੂੰ ਚੰਗੇ ਕੀਤਾ? ਇਹ ਤੇਰਾ ਬਹੁਤ ਪੱਕਾ ਮਿੱਤਰ ਸੀ ਅਤੇ ਹੁਣ ਵੇਖ ਕੀ ਹੋਇਆ ਹੈ। ਨਹੀਂ ਨਹੀਂ, ਇਸ ਤਰ੍ਹਾਂ ਦਾ ਉਦੇਸ਼ ਕਿਤੇ ਉਹ ਕੁਝ ਨਹੀਂ ਪਾ ਸਕਦਾ। ਉਸਨੇ ਕਿਹਾ, ਮੈਂ ਨਿਸ਼ਚਾ ਕਰਦੀ ਹਾਂ ਕਿ ਤੂੰ ਬਿਲਕੁਲ ਉਹੀ ਹੈ ਜੋ ਵਚਨ ਵਿੱਚ ਤੇਰੀ ਪਛਾਣ ਕਰਾਈ ਗਈ ਹੈ ਕਿ ਤੂੰ ਹੋਵੇਗਾ। ਮੈਂ ਵਿਸ਼ਵਾਸ ਕਰਦੀ ਹਾਂ ਕਿ ਇਹੀ ਦਿਨ ਹੈ ਜਦ ਮਸੀਹ ਨੂੰ ਆਉਣਾ ਚਾਹੀਦਾ ਹੈ। ਅਸੀਂ ਉਸਦੀ ਉਡੀਕ ਕਰ ਰਹੇ ਹਾਂ। ਮੈਂ ਇਹਦੀ ਪਰਵਾਹ ਨਹੀਂ ਕਰਦੀ ਕਿ ਬਾਕੀ ਸਭ ਕੀ ਕਹਿੰਦੇ ਹਨ। ਮੈਂ ਇਸਦਾ ਪੂਰੇ ਦਿਲ ਨਾਲ ਵਿਸ਼ਵਾਸ ਕਰਦੀ ਹਾਂ ਕਿ ਜੋ ਮੈਂ ਵੇਖਿਆ ਹੈ ਅਤੇ ਵਚਨ ਵਿੱਚ ਸੁਣਿਆ ਹੈ ਉਹ ਵਚਨ ਤੇਰੇ ਵਿੱਚ ਪ੍ਰਮਾਣਿਤ ਹੋਇਆ ਹੈ ਕਿ ਤੂੰ ਹੀ ਉਹ ਮਸੀਹ ਹੈ। ਵੇਖੋ, ਉਸਦੇ ਅੰਦਰ ਉਸਦੇ ਕੋਲ ਕੁਝ ਪੁੱਛਣ ਲਈ ਸੀ, ਪਰ ਉਸਨੂੰ ਇੱਕ ਸਹੀ ਰਾਹ ਤੇ ਆਉਣਾ ਪੈਣਾ ਸੀ। ਕੀ ਹੁੰਦਾ ਜੇ ਉੱਥੇ ਭੱਜਦੀ ਹੋਈ ਆਉਂਦੀ ਅਤੇ ਕਹਿੰਦੀ, ਅਤੇ ਫਿਰ ਤੂੰ ਮੈਨੂੰ ਦੱਸਦਾ ਹੈ ਕਿ ਤੂੰ ਉਹ ਮਸੀਹ ਹੈ? ਤੇਰੇ ਵਿੱਚ ਤਾਂ ਨਮਰਤਾ ਵੀ ਨਹੀਂ ਹੈ, ਤੇਰੇ ਵਿੱਚ ਤਾਂ ਸੱਜਣਤਾ ਵੀ ਨਹੀਂ ਹੈ ਕਿ ਤੂੰ ਸਾਡੀ ਬੇਨਤੀ ਦਾ ਉੱਤਰ ਦਿੰਦਾ। ਯਾਦ ਕਿ ਅਸੀਂ ਤੈਨੂੰ ਖਾਣਾ ਖੁਆਇਆ ਅਤੇ ਘਰ ਠਹਿਰਾਇਆ ਅਤੇ ਸਭ ਕੁਝ ਕੀਤਾ ਅਤੇ ਤੇਰੀ ਦੇਖਭਾਲ ਕੀਤੀ ਅਤੇ ਆਪਣੇ ਚਰਚ ਨੂੰ ਛੱਡਿਆ ਜਿਵੇਂ ਤੂੰ ਸਾਨੂੰ ਹੁਕਮ ਦਿੱਤਾ ਸੀ ਕਿ ਉਹਨਾਂ ਜਥੇਬੰਦੀਆਂ ਵਿੱਚੋਂ ਬਾਹਰ ਆਉਣਾ ਹੈ। ਵੇਖਿਆ, ਅਤੇ ਅਸੀਂ ਹੁਣ ਜਥੇਬੰਦੀਆਂ ਛੱਡ ਚੁੱਕੇ ਹਾਂ ਅਤੇ ਹੁਣ ਸਾਨੂੰ ਖਾਨਾ ਬਦੋਸ਼ ਅਤੇ ਵਿਸ਼ਵਾਸਘਾਤੀ ਮੰਨਿਆ ਜਾਂਦਾ ਹੈ ਅਤੇ ਸਭ ਕੁਝ ਅਸੀਂ ਤੇਰੇ ਲਈ ਕੀਤਾ, ਪਰ ਫਿਰ ਵੀ ਤੇਰੇ ਵਿੱਚ ਇੰਨੀ ਸਿਸ਼ਟਾ ਨਹੀਂ ਕਿ ਤੂੰ ਸਾਡੇ ਸੱਦੇ ਦਾ ਜਵਾਬ ਤੱਕ ਵੀ ਨਹੀਂ ਦਿੱਤਾ। ਹੁਣ ਅਸਲ ਵਿੱਚ ਉਸ ਕੋਲ ਇਸ ਤਰ੍ਹਾਂ ਕਰਨ ਦਾ ਅਧਿਕਾਰ ਸੀ ਜਿਵੇਂ ਤੁਸੀਂ ਆਪਣੇ ਕੱਟੇ ਹੋਏ ਛੋਟੇ ਵਾਲਾਂ ਦੇ ਬਾਰੇ ਵਿੱਚ ਕਹਿੰਦੀਆਂ ਹੋ। ਮੈਂ ਅਮਰੀਕਾ ਦੀ ਨਾਗਰਿਕ ਹਾਂ, ਮੈਂ ਛੋਟੇ ਛੋਟੇ ਕੱਪੜੇ ਪਾ ਸਕਦੀ ਹਾਂ, ਮੈਂ ਜੋ ਵੀ ਕਰਨਾ ਚਾਹਾਂ ਕਰ ਸਕਦੀ ਹਾਂ। ਇਹ ਗੈਰ ਕਾਨੂੰਨੀ ਨਹੀਂ ਹੈ, ਇਹ ਤੁਹਾਡੇ ਅਧਿਕਾਰ ਹਨ, ਪਰ ਇੱਕ ਪੇਡ ਹਮੇਸ਼ਾ ਆਪਣੇ ਅਧਿਕਾਰਾਂ ਨੂੰ ਛੱਡ ਦਿੰਦੀ ਹੈ। ਆਹਾ, ਜੇ ਤੁਸੀਂ ਲੈ ਲਏ ਹੋ ਤਾਂ ਤੁਸੀਂ ਹੋਰ ਕੁਝ ਨਹੀਂ ਬਲਕਿ ਉਨ ਦਿਓਗੇ। ਉਹ ਇਸ ਨੂੰ ਤਿਆਗ ਦਿੰਦਾ ਹੈ, ਇਸ ਨੂੰ ਖੁਦਾ ਵੱਲੋਂ ਦਿੱਤਾ ਗਿਆ ਅਧਿਕਾਰ ਹੈ, ਪਰ ਉਸ ਨੂੰ ਤਿਆਗ ਦਿੰਦਾ ਹੈ। ਮੈਨੂੰ ਅਧਿਕਾਰ ਹੈ ਕਿ ਮੈਂ ਕਿਸੇ ਵੀ ਜਥੇਬੰਦੀ ਵਿੱਚ ਸ਼ਾਮਲ ਹੋ ਜਾਵਾਂ, ਇਹ ਬਿਲਕੁਲ ਠੀਕ ਹੈ, ਪਰ ਤੁਸੀਂ ਇਸ ਨੂੰ ਤਿਆਗ ਦਿੰਦੇ ਹੋ। ਸਮਝੇ? ਉਸਨੇ ਆਪਣੇ ਸਾਰੇ ਅਧਿਕਾਰਾਂ ਨੂੰ ਤਿਆਗ ਦਿੱਤਾ ਸੀ ਤਾਂ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਜੋ ਉਸਦੇ ਠੀਕ ਸਾਹਮਣੇ ਪ੍ਰਗਟ ਹੋਇਆ ਸੀ ਪਛਾਣ ਲਵੇ। ਉਸਨੇ ਕਿਹਾ, ਕਿਆਮਤ ਅਤੇ ਜੀਵਨ ਮੈਂ ਹਾਂ, ਜਿਹੜਾ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਉਹ ਭਾਵੇਂ ਮਰ ਵੀ ਜਾਵੇ ਤਾਂ ਵੀ ਜਿਉਂਦਾ ਰਹੇਗਾ। ਉਹ ਹਰੇਕ ਜਿਹੜਾ ਜਿਉਂਦਾ ਹੈ ਅਤੇ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਕਦੇ ਨਹੀਂ ਮਰੇਗਾ। ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈ? ਵੇਖੋ, ਉੱਥੇ ਇੱਕ ਹੋਰ ਛੋਟਾ ਜਿਹਾ ਖੰਡ ਸੀ ਜਿਹਦੇ ਉੱਤੇ ਉਹ ਹਾਲੇ ਕਤਾਰ ਵਿੱਚ ਨਹੀਂ ਆਈ ਸੀ। ਸਮਝੇ? ਹਾਂ ਪ੍ਰਭੂ, ਮੈਂ ਨਿਸ਼ਚਾ ਕਰਦੀ ਹਾਂ ਕਿ ਤੂੰ ਹੀ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ। ਹੇ ਭਾਈ, ਤਾਂ ਚੰਗਿਆੜਾ ਪੈਦਾ ਕਰਨ ਲਈ ਸਭ ਕੁਝ ਤਿਆਰ ਸੀ। ਵੇਖਿਆ, ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ? ਸਮਝੇ? ਅਤੇ ਤੁਸੀਂ ਜਾਣਦੇ ਹੋ ਕਿ ਫਿਰ ਕੀ ਹੋਇਆ ਸੀ। ਵੇਖੋ ਤੁਹਾਨੂੰ ਸਹੀ ਸਥਾਨ ਤੇ ਆਉਣਾ ਪੈਣਾ ਹੈ ਇਸ ਤੋਂ ਪਹਿਲਾਂ ਕਿ ਉਹ ਤੁਹਾਡੀ ਬਲੀ ਕਬੂਲ ਕਰੇ ਵੇਖੋ ਤੁਹਾਨੂੰ ਉਸਦੇ ਅੰਦਰ ਆਉਣਾ ਪੈਣਾ ਹੈ ਧਿਆਨ ਦਿਓ ਯਹੋਵਾ ਆਪਣੇ ਪਰਮੇਸ਼ਵਰ ਲਈ ਉਸ ਸਥਾਨ ਵਿਚ ਜਿਹੜਾ ਯਹੋਵਾ ਆਪਣਾ ਨਾਮ ਵਸਾਉਣ ਲਈ ਚੁਣੇਗਾ ਤੁਸੀਂ ਉਹਦੇ ਨਾਲ ਖਮੀਰ ਨਾ ਖਾਓ ਬਲੀ ਵਿਚ ਇਹ ਕਿਸ ਦਾ ਨਮੂਨਾ ਹੈ ਉਸ ਨੂੰ ਕਿਸੇ ਅਕੀਦੇ ਨਾਲ ਨਾ ਮਿਲਾਓ ਇਸ ਨੇ ਸਿਰਫ ਵਚਨ ਹੀ ਹੋਣਾ ਹੈ ਕੋਈ ਵੀ ਖਮੀਰ ਨਾ ਹੋਵੇ ਖਮੀਰ ਹੈ ਤੁਸੀਂ ਜਾਣਦੇ ਹੋ ਕਿ ਕਿਸੇ ਚੀਜ਼ ਵਿਚ ਖਮੀਰ ਦਾ ਹੋਣਾ ਕੀ ਹੁੰਦਾ ਹੈ ਥੋੜਾ ਜਿਹਾ ਖਮੀਰ ਸਾਰੀ ਤੌਣ ਨੂੰ ਹੀ ਖਮੀਰਾ ਕਰ ਦਿੰਦਾ ਹੈ ਸਾਰੀ ਤੌਣ ਦੇਹ ਹੈ ਤੁਸੀਂ ਮਸੀਹ ਵਿਚ ਜਥੇਬੰਦੀ ਦਾ ਜਰਾ ਜਿੰਨਾ ਵੀ ਦਾਗ ਜਾਂ ਅਕੀਦਾ ਨਹੀਂ ਮਿਲਾ ਸਕਦੇ ਹੋ ਨਹੀਂ ਸ਼੍ਰੀਮਾਨ ਜੀ ਇਹ ਕੰਮ ਨਹੀਂ ਕਰੇਗਾ ਕੀ ਤੁਹਾਨੂੰ ਪਿਛਲੇ ਵੀਰਵਾਰ ਰਾਤ ਦਾ ਪ੍ਰਚਾਰ ਯਾਦ ਹੈ ਤੁਹਾਡਾ ਪੁਰਾਣਾ ਪਤੀ ਜ਼ਰੂਰ ਮਰ ਜਾਣਾ ਚਾਹੀਦਾ ਹੈ ਸੱਚ ਹੈ ਤੁਹਾਡਾ ਨਵਾਂ ਪਤੀ ਵਚਨ ਹੈ ਸੱਤ ਦਿਨ ਉਹਦੇ ਨਾਲ ਪਤੀਰੀ ਰੋਟੀ ਖਾਓ ਸੱਤ ਦਿਨ ਇਹ ਕਿਸ ਚੀਜ਼ ਦਾ ਨਮੂਨਾ ਹਨ ਸੱਤ ਦਿਨ ਸੰਪੂਰਨ ਸੱਤ ਕਲੀਸਿਆਈ ਯੁੱਗਾਂ ਦਾ ਨਮੂਨਾ ਹਨ ਉਹਨਾਂ ਨੇ ਇਸ ਨੂੰ ਸੱਤ ਦਿਨਾਂ ਤੱਕ ਕਿਉਂ ਖਾਣਾ ਹੁੰਦਾ ਸੀ ਕਿਸ ਤੋਂ ਪਹਿਲਾਂ ਖਾਣਾ ਹੁੰਦਾ ਸੀ ਬਾਹਰ ਨਿਕਲਣ ਤੋਂ ਪਹਿਲਾਂ ਅਤੇ ਸਾਰੇ ਕਲੀਸਿਆਈ ਯੁੱਗਾਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਵਚਨ ਦੁਆਰਾ ਹੀ ਜਿਉਂਦੇ ਰਹਿਣਾ ਹੈ ਉਸ ਯੁੱਗ ਲਈ ਹੈ ਇਸ ਲਈ ਤੁਹਾਡੇ ਰੋਮਨ ਅਕੀਦੇ ਮੈਥੋਡਿਸਟ ਬੈਪਟਿਸਟ ਅਤੇ ਪੈਂਟੀਕਾਸਟਲ ਅਕੀਦੇ ਸਭ ਮੁਰਦਾ ਹਨ ਹੁਣ ਧਿਆਨ ਦਿਓ ਜਿਹੜੀ ਦੁੱਖ ਦੀ ਰੋਟੀ ਹੈ ਇਸ ਦੇ ਲਈ ਦੁੱਖ ਚੱਲਣਾ ਹੈ ਲੂਥਰ ਵੈਸਲੀ ਪੈਂਟੀਕਾਸਟਲ ਅਤੇ ਬਾਕੀ ਸਾਰੇ ਇਸ ਦੇ ਲਈ ਸਤਾਏ ਗਏ ਅਤੇ ਇਸੇ ਤਰ੍ਹਾਂ ਤੁਸੀਂ ਵੀ ਸਤਾਏ ਜਾਓਗੇ ਕਿਉਂ ਜੋ ਤੁਸੀਂ ਮਿਸਰ ਦੇਸ਼ ਤੋਂ ਤੁਰਤ ਫੁਰਤ ਨਿਕਲ ਆਏ ਹੋ ਪ੍ਰਯੋਜਨ ਇਹ ਹੈ ਕਿ ਤੁਸੀਂ ਜੀਵਨ ਭਰ ਉਸ ਦਿਨ ਨੂੰ ਚੇਤੇ ਰੱਖੋ ਜਾਂ ਤੁਸੀਂ ਮਿਸਰ ਦੇਸ਼ ਵਿਚੋਂ ਨਿਕਲ
ਆਏ
ਸੱਤਾਂ ਦਿਨਾਂ ਤੀਕ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿਚ ਨਾ ਵੇਖਿਆ ਜਾਵੇ ਮਸੀਹ ਦੀ ਖੂਬਸੂਰਤ ਲਾੜੀ ਵਿਚ ਇਸੇ ਤਰ੍ਹਾਂ ਹੀ ਹੈ ਹਨੇਰ ਯੁੱਗ ਵਿਚ ਰੋਮਨ ਰਾਜ ਰਾਹੀਂ ਉਸਦੀ ਮੌਤ ਤੋਂ ਬਾਅਦ ਉਸਨੇ ਤਾਂ ਮਰਨਾ ਹੀ ਸੀ ਜਾਂ ਤਾਂ ਕਣਕ ਦਾ ਬੀਜ ਧਰਤੀ ਵਿਚ ਨਹੀਂ ਡਿੱਗਦਾ ਹੈ ਲਾੜੇ ਨੇ ਪਰਮੇਸ਼ਵਰ ਦੀ ਸੰਪੂਰਨ ਸਰਵੋਤਮ ਰਚਨਾ ਨੇ ਤਾਂ ਆਉਣਾ ਹੀ ਸੀ ਤੁਸੀਂ ਸਭ ਨੇ ਇਸ ਤੇ ਮੇਰਾ ਸੰਦੇਸ਼ ਸੁਣਿਆ ਹੈ ਇੱਕ ਦਿਨ ਮੈਂ ਲੋਸ ਏਂਜਲਸ ਦੇ ਫੋਰੈਸਟ ਲਾਨ ਵਿਚ ਖੜਾ ਸੀ ਅਤੇ ਮੇਰਾ ਦਿਲ ਉੱਛਲ ਪਿਆ ਕਿੰਨੇ ਲੋਕ ਕਦੇ ਫੋਰੈਸਟ ਲਾਨ ਗਏ ਹੋ ਉੱਥੇ ਮੂਸਾ ਦਾ ਬੁੱਤ ਐਂਜਲੋ ਦੁਆਰਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸਦਾ ਨਾਮ ਮਾਈਕਲ ਐਂਜਲੋ ਸੀ ਅਤੇ ਇਹ ਇੱਕ ਸਿੱਧ ਬੁੱਤ ਸੀ ਪਰ ਉਸਦੇ ਸੱਜੇ ਗੋਡੇ ਤੇ ਲਗਭਗ ਅੱਧਾ ਇੰਚ ਡੂੰਘਾ ਟੁੱਟਿਆ ਹੋਇਆ ਹੈ ਅਤੇ ਸਹਾਇਕ ਨੇ ਮੈਂ ਉਸ ਮੂਰਤ ਨੂੰ ਵੇਖ ਰਿਹਾ ਸੀ ਅਤੇ ਗਾਈਡ ਨੇ ਉਹ ਟੁੱਟਿਆ ਹੋਇਆ ਮੈਨੂੰ ਦਿਖਾਇਆ ਉਸਨੇ ਕਿਹਾ ਮਾਈਕਲ ਐਂਜਲੋ ਨੇ ਸਾਰੀ ਜ਼ਿੰਦਗੀ ਇਸ ਨੂੰ ਬਣਾਉਣ ਦੀ ਕੋਸ਼ਿਸ਼ ਵਿਚ ਉਹ ਸ਼ਿਲਪਕਾਰ ਸੀ ਅਤੇ ਉਹ ਮੂਸਾ ਦਾ ਬੁੱਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸਦੇ ਮਨ ਵਿਚ ਪਿੱਛੇ ਇਹ ਸੀ ਕਿ ਮੂਸਾ ਕਿਸ ਤਰ੍ਹਾਂ ਦਾ ਦਿਖਣਾ ਚਾਹੀਦਾ ਹੈ ਇਹੀ ਗੱਲ ਉਸਦੇ ਦਿਲ ਵਿਚ ਸੀ ਕਿ ਮੂਸਾ ਕਿਸ ਤਰ੍ਹਾਂ ਦਾ ਦਿਖਣਾ ਚਾਹੀਦਾ ਹੈ ਤੇ ਫਿਰ ਉਸਨੇ ਆਪਣਾ ਸਾਰਾ ਜੀਵਨ ਹੀ ਲਗਾ ਦਿੱਤਾ ਉਸਨੇ ਇਸ ਨੂੰ ਥੋੜਾ ਜਿਹਾ ਇਧਰੋਂ ਤਰਾਸ਼ਿਆ ਤੇ ਥੋੜਾ ਜਿਹਾ ਉਧਰੋਂ ਕੱਟਿਆ ਵੱਡਿਆ ਅਤੇ ਫਿਰ ਪਿੱਛੇ ਖੜਾ ਹੋ ਕੇ ਵੇਖਿਆ ਉਹ ਸਾਲੋ ਸਾਲ ਉਸਤੇ ਕੰਮ ਕਰਦਾ ਰਿਹਾ ਆਖਿਰ ਵਿਚ ਜਿਆਦਾ ਤਿਆਰ ਹੋ ਗਿਆ ਤਾਂ ਪਿੱਛੇ ਜਾ ਕੇ ਖੜਾ ਹੋ ਗਿਆ ਅਤੇ ਉਸਨੇ ਆਪਣਾ ਹਥੌੜਾ ਤੇ ਸ਼ੈਣੀ ਹੇਠਾਂ ਰੱਖ ਦਿੱਤੇ ਉਸਨੇ ਬੁੱਤ ਵੱਲ ਨੂੰ ਵੇਖਿਆ ਉਹ ਮੂਸਾ ਦਾ ਬੁੱਤ ਉਸਦੀ ਕਲਪਨਾ ਅਨੁਸਾਰ ਜੋ ਉਸਦੇ ਦਿਲ ਵਿਚ ਸੀ ਇੰਨਾ ਜ਼ਿਆਦਾ ਸੀ ਕਿ ਆਪਣੇ ਆਪ ਤੋਂ ਬਾਹਰ ਹੋ ਗਿਆ ਉਸਨੇ ਹਥੌੜਾ ਚੁੱਕ ਲਿਆ ਅਤੇ ਉਸਦੇ ਮਾਰਿਆ ਅਤੇ ਚੀਕ ਕੇ ਕਿਹਾ ਬੋਲ ਇਹ ਬੁੱਤ ਮਾਈਕਲ ਐਂਜਲੋ ਦੀ ਸਰਵੋਤਮ ਰਚਨਾ ਕਹਾਉਂਦਾ ਹੈ ਉਸ ਮੂਰਤੀਕਾਰ ਵਿਚ ਕੋਈ ਅਜਿਹੀ ਮਹਾਨ ਗੱਲ ਸੀ ਉਹ ਦਰਸ਼ਨ ਜਿਹੜਾ ਉਸ ਕੋਲ ਸੀ ਕਿ ਮੂਸਾ ਕਿਸ ਤਰ੍ਹਾਂ ਦਾ ਦਿਖਣਾ ਚਾਹੀਦਾ ਹੈ ਉਹ ਸਿਰਫ ਨਮੂਨੇ ਦੇ ਰੂਪ ਵਿਚ ਮਹਾਨ ਪਿਤਾ ਪਰਮੇਸ਼ਵਰ ਨੂੰ ਦਰਸਾ ਰਿਹਾ ਸੀ ਉਸਦੇ ਦਿਲ ਵਿਚ ਧਰਤੀ ਦੀ ਨੀਂਹ ਧਰਨ ਤੋਂ ਵੀ ਪਹਿਲਾਂ ਇੱਕ ਪੁੱਤਰ ਸੀ ਕਿਉਂਕਿ ਉਹ ਇੱਕ ਪਿਤਾ ਹੈ ਪਰ ਉਹ ਅਜੇ ਵੀ ਉਸਦੇ ਵਚਨ ਦੇ ਜੀਨ ਵਿਚ ਸੀ ਅਤੇ ਉਸਨੇ ਇੱਕ ਆਦਮੀ ਬਣਾਇਆ ਅਤੇ ਉਸਨੇ ਉਸ ਆਦਮੀ ਨੂੰ ਆਜ਼ਾਦ ਮਰਜ਼ੀ ਤੇ ਛੱਡਣਾ ਸੀ ਪਰੰਤੂ ਆਦਮੀ ਡਿੱਗ ਗਿਆ ਪਰ ਮਹਾਨ ਸ਼ਿਲਪਕਾਰ ਪਰਮੇਸ਼ਵਰ ਜਿਸ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਤੋਂ ਬਣਾਇਆ ਸੀ ਉਥੇ ਹੀ ਨਹੀਂ ਰੁਕਿਆ ਉਸਨੇ ਫਿਰ ਇੱਕ ਆਦਮੀ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਸਨੇ ਨੂਹ ਨੂੰ ਬਣਾਇਆ ਉਹ ਸ਼ਰਾਬ ਪੀ ਕੇ ਮਰ ਗਿਆ ਉਸਨੇ ਮੂਸਾ ਨੂੰ ਬਣਾਇਆ उसका वचन पूरा करने विच असफल हो गया। उसने नबियां नु बनाया जेड़े मुश्किलां विच दी लंगे, वो बनाउंदा ते तराशदा गया यहां तक कि वो सर्वोत्तम रचना न बन गई जिस तरह दी वो चाहुंदा सी कि उसनू उसके सुभा नू अते उसनू जो उसके दिल वे सी कि पुत्र किस तरह दा होना चाहिदा है प्रगट करे। यादो सर्वोत्तम रचना बन गई अते तैयार हो गई ता एक दिन यरदन ते ओ कबूतर दे खंभा उते हेठा आया ते कहा ए ओ है। ओ इस सर्वोत्तम रचना तो इन्ना उत्साहित होया कि उसने उसनु कलवरी उते मारिया कि ओ मर जावे, क्योंकि असी सब सिद्ध नहीं सी कि उसके लहू बहाए जा रहा है। ओ बहुत सारिया सर्वोत्तम रचना एक लाड़ी उसके पुत्र ले लेके आवे। वो सर्वोत्तम रचना इसलिए यखमी सी क्योंकि परमेश्वर इस तरह की सर्वोत्तम रचना देखने का उत्साही सी। उसने साडे सारे लिए उसनु जख्मी किया, समझे ओथे वो इसलिए मर गया ताकि असी जेड़े संपूर्ण नहीं हां संपूर्ण बनिए, सर्वोत्तम रचना बनिए। इथे ध्यान दियो, उसने कहा सात दिन ओदे नाल पतीरी रोटी खायो। हुण रोटी एक नमूना है। यीशु ने कहा आदमी सिर्फ रोटी नाल ही जीवंदा नहीं रहेगा परंतु हर एक वचन नाल जीवंदा रहेगा। इस तरह नहीं कि एक वचन एथू अते एक वचन ओथू जिस तरह फिरका प्रस्तियां तुहानू विश्वास कराउंदियां हन, परंतु परमेश्वर दा वचन संपूर्ण है। ए लिखे हुए रूप विच खुद परमेश्वर है जो कि बीज अखवांदा है अते सही किस्म दा बिना मिलावट कीता होया विश्वास जो वचन उते हुंदा है ओही उस वचन नू जीवंदा बनाउंदा है। बिल्कुल यही अज रात तुसी दिलां दे ख्यालां नू बुझण अते होर दूसरियां गल्लां विच वेखदे हो, क्योंकि खुदा ने इसका वादा कीता है अते ओ मेरे नाल खड़ा होया ते मैनू सब कुछ दसिया। मैनू दसिया कि नकल करन वाले उठ खड़े होणगे पर तू अडोल खड़ा रही। मैं इस ते निश्चा करदा हां किसे नू दुख पहुंचाना मेरा कोई स्वार्थ वाला उद्देश नहीं है, पर मैं तो परमेश्वर प्रति ईमानदार है कि उस काम नू कर रहा हां जेड़ा काम उसने करन लई मैनू कहा है। इसे करके ही मैं गल्लां करदा हां अते परमेश्वर ही इसनु साबित करदा है अते प्रार्थना ते कुर्बानी नु कबूल करन द्वारा इसनु सच प्रमाणित करदा है। इस बारे कोई भी प्रश्न नहीं है। हुण उस वचन वल ध्यान दियो। हुण असी इत्थे वेखदे हां कि सत दिन ए हर एक कलीसिया काल लई सन। हुण जिवें कि उस सर्वोत्तम रचना ने मरना ही सी ताकि सानू सारिआं नू जी उठ के बचा लवे। इस तो बाद उसने पेंतिकुस्त ते कलीसिया संगठित करनी सी, पर इस कलीसिया ने ता कुर्बान होना सी अते रोमन जगत ने इसनु मार दिता अते जमीन बेच दब दिता। जिमे कि इस किताब दे लिखारी ने मेनू हुण उसका नाम याद नहीं है मेरा बहुत मजाक उड़ाया ते कहा शैताना विचो सब तो वड्डा शैतान विलियम ब्रानहम है। वेखिया शैतान यही सोचन की कोशिश करता है। उसने कहा दर्शन अते गल्लां ए शैतान वलो हन। उसने कहा ओ किसे किस्म दा सम्मोहित करना है या उच्च कोटि दे दिमागी ज्ञान दी चेतना नाल दिलां दे ख्याल बुझदा है। दिमागी बुद्ध वाला जगत हमेशा ही इसका बयान करन दा यत्न करदा है। यही उना प्रभु यीशु बारे बयान करन दा यत्न कीता सी तू ए काम किवें करदा हां इसनु केने कीता है। उसने कहा मैं तुहानू एक सवाल पुछदा हां यूहन्ना बपतिस्मा देण वाले दी सेवकाई परमेश्वर वालों सी जां मनुखां वालों सी, समझे उना क्या असी नहीं दस सकदे। उसने कहा मैं भी तुहानू नहीं दसदा। गल ठीक है अते अगे चला गया। इस तो बाद किसे ने भी उस कोलो कुछ नहीं पुछिया। वेखिया उसने उनानु लांबे कर दिता। उसने उनानु इस बारे कुछ भी नहीं दसिया ना ही ये जानना उना दा काम सी उसे कोल करन लिए एक काम सी अते उसने उस काम नु मुकम्मल कीता। इसे तरह करन लिए खुदा साडी मदद करे। शैतान दे सवालां दा जवाब देन दी सानू कोई लोड़ नहीं है। ये सच है ये तू ओ है ता फलां फलां काम करके दिखा। एक प्रचारक ता सिर्फ उस प्रचार दा ही जिम्मेदार है जेड़ा प्रचार करदा है। बस एदा ही ओ जिम्मेदार है। ओ इसदा जिम्मेदार नहीं कि ये किस तरह लिखिया गया है। ओ ता बस इसनु दसण दा ही जिम्मेदार है। ये तुसी नबी हो ता एक सेवक होण करके तुसी परमेश्वर लई जिम्मेवार हो अते जे उसदे कोल दर्शन आउंदे हन जो इस वचन ते प्रकाश पाउंदे हन अते दिखाउंदे हन कि वचन की है ता फिर तुसी उस हरेक वचन लई जेड़ा बाइबल विच है जिम्मेवार हो, क्योंकि सारा वचन उना लोकां राही लिखिया गया जो तुहाडे वर्गे सन। प्राचीन समय विच खुदा नबियां राही चलिया फिरिया अते उना राही पवित्र बाइबल नु लिखिया, समझे अते परमेश्वर दा कोई भी सच्चा नबी बाइबल दे किसे भी वचन दा इनकार नहीं कर सकदा है, पर सारे वचन उते निश्चा करेगा अते इसदा प्रचार करेगा। ਅਤੇ ਫਿਰ ਪਰਮੇਸ਼ਵਰ ਇਸ ਲਈ ਬੱਝਾ ਹੋਇਆ ਹੈ ਕਿ ਉਸ ਚੈਨਲ ਰਾਹੀਂ ਉਸ ਵਚਨ ਨੂੰ ਬਿਲਕੁਲ ਉਸੇ ਤਰ੍ਹਾਂ ਪੂਰਾ ਕਰੇ ਜਿਸ ਤਰ੍ਹਾਂ ਇਸ ਦਾ ਵਾਅਦਾ ਕੀਤਾ ਗਿਆ ਸੀ ਅਤੇ ਬੀਜ ਉੱਗੇਗਾ। ਹੁਣ ਜਲਦੀ ਨਾਲ ਇਸ ਵੱਲ ਫਿਰ ਧਿਆਨ ਦਿਓ। ਅਸੀਂ ਵੇਖਿਆ ਹੈ ਕਿ ਇਸ ਰੋਟੀ ਨੂੰ ਪੂਰੇ 7 ਦਿਨ ਤੱਕ ਖਾਣਾ ਸੀ, ਕਲੀਸਿਆ ਦੇ 7 ਯੁੱਗਾਂ ਦੌਰਾਨ। ਹੁਣ ਉਸਨੇ ਮਰਨਾ ਸੀ ਅਤੇ ਧਰਤੀ ਦੇ ਹੇਠ ਜਾਣਾ ਸੀ, ਅਤੇ ਉਸ ਆਲੋਚਕ ਨੇ ਜਿਹੜਾ ਮੇਰੇ ਬਾਰੇ ਵਿਚ ਗੱਲਾਂ ਕਰਦਾ ਸੀ ਕਿਹਾ, ਜਿਸ ਪਰਮੇਸ਼ਵਰ ਦੀ ਤੁਸੀਂ ਲੋਕ ਭਗਤੀ ਕਰਦੇ ਹੋ, ਉਹ ਪਰਮੇਸ਼ਵਰ ਹਨੇਰ ਯੁੱਗਾਂ ਵਿਚ ਬੈਠ ਕੇ ਉਹਨਾਂ ਮਾਵਾਂ, ਉਹਨਾਂ ਗਰਭਵਤੀ ਔਰਤਾਂ ਨੂੰ ਜਿਨ੍ਹਾਂ ਵਿਚ ਕਈਆਂ ਦੇ ਛੋਟੇ ਛੋਟੇ ਬੱਚੇ ਉਹਨਾਂ ਦੀਆਂ ਬਾਹਾਂ ਵਿਚ ਸਨ, ਉਹਨਾਂ ਵਫ਼ਾਦਾਰ ਲੋਕਾਂ ਨੂੰ ਇੱਕ ਵੱਡੇ ਮੈਦਾਨ ਵਿਚ ਸੁੱਟ ਦਿੱਤਾ ਜਾਂਦਾ ਸੀ, ਅਤੇ ਸ਼ੇਰ ਉਹਨਾਂ ਦੇ ਟੋਟੇ ਟੋਟੇ ਕਰ ਦਿੰਦੇ ਸਨ, ਅਤੇ ਲੋਕ ਚੀਕਾਂ ਮਾਰਦੇ ਸਨ, ਉਹਨਾਂ ਨੂੰ ਵੇਖਦਾ ਰਿਹਾ। ਉਹਨਾਂ ਨੂੰ ਸਲੀਬ ਉੱਤੇ ਚੜਾ ਦਿੱਤਾ ਜਾਂਦਾ ਸੀ ਅਤੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ, ਜਨਾਨੀਆਂ ਦੇ ਕੱਪੜੇ ਲਾ ਕੇ ਨੰਗੀਆਂ ਕਰ ਦਿੱਤਾ ਜਾਂਦਾ ਸੀ, ਜਵਾਨ ਕੁਆਰੀਆਂ ਕੁੜੀਆਂ ਨਾਲ ਇਸ ਤਰ੍ਹਾਂ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਸ਼ੇਰਾਂ ਦੇ ਅੱਗੇ ਸੁੱਟ ਦਿੱਤਾ ਜਾਂਦਾ ਸੀ। ਉਸਨੇ ਕਿਹਾ, ਇੱਕ ਪਰਮੇਸ਼ਵਰ ਜਿਹੜਾ ਸਵਰਗ ਵਿੱਚ ਆਪਣੇ ਸਿੰਘਾਸਨ ਉੱਤੇ ਬੈਠਾ ਹੋਇਆ ਹੋਵੇਗਾ, ਹੇਠਾਂ ਵੇਖ ਕੇ ਕਹਿੰਦਾ ਹੋਵੇਗਾ ਕਿ ਉਹ ਇਸ ਦਾ ਆਨੰਦ ਲੈ ਰਿਹਾ ਹੈ। ਸੋ ਤੁਸੀਂ ਇਸ ਦਿਮਾਗ ਦੀ ਵਿਚਾਰਧਾਰਾ ਨੂੰ ਵੇਖੋ ਜਿਹੜੀ ਕਿ ਸ਼ੈਤਾਨ ਵੱਲੋਂ ਹੈ। ਜੇ ਉਹ ਆਦਮੀ ਆਤਮਿਕ ਹੁੰਦਾ ਤਾਂ ਜਾਣਦਾ ਕਿ ਬੀਜ ਨੂੰ ਪਹਿਲਾਂ ਮਰਨਾ ਪੈਣਾ ਹੈ। ਇਸਨੇ ਰੋਮ ਦੇ ਧਾਰਮਿਕ ਸਮਾਜ ਵਿੱਚ ਦੱਬੇ ਹੀ ਜਾਣਾ ਸੀ, ਪਰੰਤੂ ਫਿਰ ਜੀਵਨ ਦੀ ਪਹਿਲੀ ਕੁੰਬਲ ਸੁਧਾਰ ਯੁੱਗ ਵਿੱਚ ਮਾਰਟਨ ਲੂਥਰ ਰਾਹੀਂ ਬਾਹਰ ਨਿਕਲ ਕੇ ਆਈ, ਜੋ ਇਹ ਸੀ ਕਿ ਧਰਮੀ ਉਸ ਪਵਿੱਤਰ ਕੋਸ਼ਰ ਨਾਲ ਜਿਸ ਨੂੰ ਜਾਜਕ ਨੇ ਪਵਿੱਤਰ ਕੀਤਾ ਹੈ ਜਿਉਂਦਾ ਨਾ ਰਹੇਗਾ, ਪਰੰਤੂ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਹੀ ਜਿਉਂਦਾ ਰਹੇਗਾ, ਧਰਮੀ ਨਿਹਚਾ ਨਾਲ ਜਿਉਂਦਾ ਰਹੇਗਾ। ਇਸਨੇ 2 ਕੁੰਬਲੀਆਂ ਕੱਢੀਆਂ ਅਤੇ ਕਣਕ ਦਾ ਦਾਣਾ ਵਧਣ ਲੱਗਾ, ਅਤੇ ਇਸ ਦੇ ਨਾਲ ਹੀ ਫਿਰ ਜੌਨ ਵੈਸਲੀ ਆਇਆ ਅਤੇ ਉਸਨੇ ਇਸ ਵਿੱਚ ਕੁਝ ਹੋਰ ਵਾਅਦਾ ਕੀਤਾ, ਅਤੇ ਬਹੁਤ ਸਾਰੇ ਸਨ ਜਿਵੇਂ ਜਵਿੰਗਲੀ ਅਤੇ ਹੋਰ ਦੂਸਰੇ ਆਏ ਅਤੇ ਉਹਨਾਂ ਨੇ ਕੁਆਰੀ ਰਾਹੀਂ ਜਨਮ ਦਾ ਇਨਕਾਰ ਕੀਤਾ ਅਤੇ ਉਹ ਸਭ ਮਰ ਗਏ। ਪਰ ਉਸਦੇ ਬਾਅਦ ਫਿਰ ਮੈਥੋਡਿਸਟ ਆਏ, ਕੁੰਬਲੀ ਬੂਰ ਮਿਸ਼ਰੀ ਦੇਨ ਆਏ ਅਤੇ ਉਹਨਾਂ ਨੇ ਪਵਿੱਤਰ ਠਹਿਰਾਏ ਜਾਣ ਦਾ ਪ੍ਰਚਾਰ ਕੀਤਾ, ਉਹਨਾਂ ਕੁੰਬਲੀ ਨੂੰ ਜੋੜਿਆ। ਇਸ ਤੋਂ ਬਾਅਦ ਫਿਰ 35 ਛਿਲਕੇ ਦੇ ਰੂਪ ਵਿੱਚ ਆਏ, ਇੰਨਾ ਜ਼ਿਆਦਾ ਇੱਕੋ ਵਰਗੇ ਕਿ ਹੋ ਸਕੇ ਤਾਂ ਚੁਣਿਆ ਹੋਇਆਂ ਨੂੰ ਵੀ ਭਲਾਵੇ ਵਿੱਚ ਪਾ ਦੇਣ। ਉਹ ਕਣਕ ਦੇ ਅਸਲੀ ਦਾਣੇ ਵਰਗਾ ਹੀ ਲੱਗਦਾ ਹੈ, ਪਰ ਉਸ ਨੂੰ ਖੋਲਿਆ ਜਾਵੇ ਤਾਂ ਉਸ ਵਿੱਚ ਕੋਈ ਵੀ ਦਾਣਾ ਨਹੀਂ ਹੁੰਦਾ ਹੈ, ਪਰੰਤੂ ਉਹ ਜੀਵਨ ਉਸ ਛਿਲਕੇ ਦੇ ਵਿੱਚ ਦੀ ਹੋ ਕੇ ਅਗਾਂਹ ਵੱਧ ਜਾਂਦਾ ਹੈ। ਹੁਣ ਕੀ ਤੁਸੀਂ ਧਿਆਨ ਦਿੱਤਾ ਕਿ ਕਿਸੇ ਵੀ ਮਹਾਨ ਮੀਟਿੰਗ ਦੇ 3 ਸਾਲ ਬਾਅਦ ਕੀ ਹੁੰਦਾ ਹੈ? ਉਹ ਇੱਕ ਜਥੇਬੰਦੀ ਬਣ ਜਾਂਦੀ ਹੈ। ਇਸ ਸੰਦੇਸ਼ ਨੂੰ 20 ਸਾਲ ਹੋ ਗਏ ਹਨ, ਪਰ ਕੋਈ ਸੰਸਥਾ ਨਹੀਂ ਹੈ। ਮਾਰੇ ਗਏ ਪਿਆਰੇ ਲੇਲੇ, ਹੁਣ ਦੇ ਕੇ ਕਦੇ ਇਸ ਤਰ੍ਹਾਂ ਨਾ ਕਰੇ। ਜੇ ਮੈਂ ਇਸ ਪੀੜ੍ਹੀ ਵਿੱਚੋਂ ਚਲਾ ਜਾਂਦਾ ਹਾਂ, ਹੁਣ ਦੇ ਕੇ ਜਿਹੜੇ ਸੰਦੇਸ਼ ਦਾ ਵਿਸ਼ਵਾਸ ਕਰਦੇ ਹਨ, ਉਹ ਸੰਸਥਾ ਬਣਾਉਣ ਲਈ ਕਦੇ ਖੜੇ ਨਾ ਹੋਣ। ਖੁਦਾ ਕਰੇਗਾ ਤੁਸੀਂ ਆਪਣੇ ਹੀ ਰਾਹ ਤੇ ਮਰ ਜਾਓਗੇ। ਇਸ ਨੂੰ ਯਾਦ ਰੱਖਣਾ, ਮੈਂ ਇਸ ਦੀ ਕੋਈ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿੰਨੇ ਕੁ ਇਮਾਨਦਾਰ ਹੋ। ਜਿਸ ਵੇਲੇ ਤੁਸੀਂ ਸੰਸਥਾ ਬਣਾਉਣ ਦਾ ਨਾਮ ਆਪਣੇ ਵਿੱਚ ਲੈਂਦੇ ਹੋ ਅਤੇ ਪਵਿੱਤਰ ਆਤਮਾ ਦੀ ਥਾਂ ਤੇ ਕਿਸੇ ਮਨੁੱਖ ਨੂੰ ਵਚਨ ਤਸਦੀਕ ਕਰਨ ਲਈ ਆਪਣਾ ਆਗੂ ਬਣਾ ਲੈਂਦੇ ਹੋ, ਤੁਸੀਂ ਉਸੇ ਸਮੇਂ ਹੀ ਮਰ ਜਾਂਦੇ ਹੋ। ਇੱਕ ਅਸਲੀ ਬੀਜ ਇਸ ਤਰ੍ਹਾਂ ਨਹੀਂ ਕਰ ਸਕਦਾ, ਕਿਉਂਕਿ ਬੀਜ ਤੋਂ ਬਾਅਦ ਕੁਝ ਹੋਰ ਨਹੀਂ ਬਚਦਾ ਹੈ। ਇਹ ਤਾਂ ਉਹੀ ਬੀਜ ਮੁੜ ਆਉਂਦਾ ਹੈ ਜੋ ਸ਼ੁਰੂ ਵਿੱਚ ਹੁੰਦਾ ਹੈ। ਇਹ ਦੁਲਹਨ ਸੀ ਜੋ ਭੂਮੀ ਵਿੱਚ ਡਿੱਗ ਗਈ ਤਾਂ ਕਿ ਫਿਰ ਦੁਬਾਰਾ ਕਣਕ ਦੇ ਦਾਣੇ ਪੈਦਾ ਕਰੇ। ਧਿਆਨ ਦਿਓ, 7 ਦਿਨ ਉਹਦੇ ਨਾਲ ਪਤੀਰੀ ਰੋਟੀ ਖਾਇਓ ਅਤੇ ਦੁਲਹਨ ਦੇ ਨਾਲ ਹੋਵੇਗਾ। ਹੁਣ ਤੁਸੀਂ ਜਿਹੜੇ ਲੋਕ ਪ੍ਰਾਣੀ ਰੌਲਾ ਪਾਉਣ ਵਾਲੀ ਮੈਥੋਡਿਸਟ ਮਾਂ ਸੀ ਅਤੇ ਆਦਿ ਆਦਿ ਸੀ, ਤੁਸੀਂ ਹੈਰਾਨ ਹੁੰਦੇ ਹੋ ਕਿ ਜੇ ਉਸਨੇ ਪ੍ਰਾਈ ਭਾਸ਼ਾ ਨਾ ਬੋਲੀ ਤਾਂ ਉੱਥੇ ਨਹੀਂ ਜਾ ਸਕਦੀ ਹੈ। ਇਹ ਝੂਠ ਹੈ। ਉਹਨਾਂ ਦੇ ਕੋਲ ਉਹੀ ਪਵਿੱਤਰ ਆਤਮਾ ਸੀ ਜਿਹੜਾ ਅੱਜ ਤੁਹਾਡੇ ਕੋਲ ਹੈ, ਪਰ ਉਹਨਾਂ ਲਈ ਇਹ ਅਸੰਭਵ ਸੀ। ਵਰਦਾਨਾਂ ਦੀ ਬਹਾਲੀ ਨਹੀਂ ਸੀ, ਪਰ ਸਾਰੇ 7 ਦਿਨ ਪਤੀਰੀ ਰੋਟੀ ਖਾਣੀ ਸੀ ਜੋ ਕਿ ਵਚਨ ਹੈ। ਉਹ ਜਿਹੜੇ ਪਿੱਛੇ ਜਥੇਬੰਦ ਹੋ ਗਏ ਉਹ ਮਰ ਗਏ ਹਨ, ਉਹ ਬਸ ਡੰਡਲ ਸੀ। ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ ਤੇ ਜਲਾਇਆ ਜਾਵੇਗਾ, ਪਰ ਜੀਵਨ ਤਾਂ ਉਸ ਵਿੱਚੋਂ ਦੀ ਹੋ ਕੇ ਅੱਗੇ ਵਧਦਾ ਰਿਹਾ ਹੈ। ਅਤੇ ਫਿਰ ਕੀ ਹੋਇਆ? ਉਹ ਸਾਰਾ ਜੀਵਨ ਜਿਹੜਾ ਡੰਡਲ ਕੁੰਬਲੀ ਛਿਲਕੇ ਵਿੱਚ ਸੀ, ਉਹ ਸਾਰਾ ਅੱਗੇ ਦਾਣੇ ਵਿੱਚ ਆ ਗਿਆ। ਤੇ ਉਹੀ ਪਵਿੱਤਰ ਆਤਮਾ ਜਿਹੜਾ ਲੂਥਰ ਵੈਸਲੀ ਅਤੇ ਪੈਂਟੀਕਾਸਟਰ ਨੂੰ ਲੈ ਕੇ ਆਇਆ, ਉਹ ਸਾਰਾ ਜੂਠਾਂ ਦੇ ਵੇਲੇ ਦੁਲਹਨ ਦੇ ਵਿੱਚ ਆ ਗਿਆ। 7 ਦਿਨ ਪਤੀਰੀ ਰੋਟੀ ਖਾਣੀ, ਲਾੜੀ ਵਿੱਚ ਕੋਈ ਵੀ ਖਮੀਰ ਨਹੀਂ ਪਾਇਆ ਜਾਣਾ ਚਾਹੀਦਾ ਹੈ, ਕੋਈ ਵਚਨ ਦਾ ਵਧਾਉਣਾ ਨਹੀਂ, ਕੁਝ ਹੋਰ ਨਹੀਂ। ਯਾਦ ਰੱਖੋ, ਇੱਕ ਵਚਨ ਦਾ ਤੋੜਿਆ ਜਾਣਾ ਹੀ ਹਰੇਕ ਉਸ ਮੌਤ ਦਾ ਕਾਰਨ ਬਣਿਆ ਜਿਹੜੀ ਧਰਤੀ ਤੇ ਹੈ। ਹਰ ਇੱਕ ਅਵੈਧ ਬੱਚਾ ਹਵਾ, ਜੋ ਪਹਿਲੀ ਕਲੀਸਿਆ ਸੀ, ਜੋ ਪਹਿਲੇ ਆਦਮ ਦੀ ਪਤਨੀ ਸੀ, ਦੇ ਕਾਰਨ ਪੈਦਾ ਹੋਇਆ, ਕਿਉਂਕਿ ਉਸਨੇ ਖੁਦਾ ਦੇ ਵਚਨ ਤੇ ਸ਼ੱਕ ਕੀਤਾ ਅਤੇ ਜਥੇਬੰਦੀ ਨੂੰ ਜਾਂ ਦਿਮਾਗੀ ਗਿਆਨ ਨੂੰ ਜਾਂ ਸਕੂਲ ਦੀ ਵਿਚਾਰਧਾਰਾ ਨੂੰ ਕਬੂਲ ਕੀਤਾ। ਇਸ ਲਈ ਹੋਇਆ ਕਿਉਂਕਿ ਉਸਨੇ ਵਚਨ ਤੇ ਤਰਕ ਕੀਤਾ ਕਿ ਜ਼ਰੂਰ ਹੀ ਪਰਮੇਸ਼ਵਰ ਭਲਾ ਪਰਮੇਸ਼ਵਰ ਹੈ, ਪਰਮੇਸ਼ਵਰ ਭਲਾ ਪਰਮੇਸ਼ਵਰ ਹੈ, ਪਰ ਉਹ ਨਿਆਂ ਕਰਨ ਵਾਲਾ ਵੀ ਹੈ। ਅਸੀਂ ਜ਼ਰੂਰ ਉਸਦੇ ਵਚਨ ਦੀ ਪਾਲਣਾ ਕਰਨੀ ਹੈ। ਉਸਨੇ ਸਕੂਲ ਦੇ ਵਿਚਾਰਾਂ ਨੂੰ ਕਬੂਲ ਕਰ ਲਿਆ। ਇੱਥੇ ਹੀ ਤੁਸੀਂ ਸੈਮੀਨਰੀਆਂ ਵਿੱਚ ਪੜ੍ਹਾਈ ਕਰਨ ਵਾਲੇ ਲੜਕਿਓ, ਕੋਈ ਸ਼ੱਕ ਨਹੀਂ ਕਿ ਤੁਹਾਡੇ ਜੀਵਨ ਵਿੱਚ ਬੁਲਾਹਟ ਹੈ। ਪ੍ਰੰਤੂ ਤੁਸੀਂ ਕਿਸੇ ਬਾਈਬਲ ਸਕੂਲ ਵਿੱਚ ਦੌੜ ਗਏ ਅਤੇ ਜਿੱਥੇ ਸਿੱਖਿਆ ਨੂੰ ਤੁਹਾਡੇ ਵਿੱਚ ਭਰ ਦਿੱਤਾ ਗਿਆ ਅਤੇ ਤੁਸੀਂ ਉੱਥੇ ਹੀ ਮਰ ਗਏ। ਖੁਦਾ ਨਾਲ ਅਤੇ ਉਸਦੇ ਵਚਨ ਨਾਲ ਟਿਕੇ ਰਹੋ। ਉਹ ਤੁਹਾਨੂੰ ਇਜਾਜ਼ਤ ਨਹੀਂ ਦੇਣਗੇ ਇੱਥੋਂ ਤੱਕ ਕਿ ਤੁਸੀਂ ਉਹਨਾਂ ਦੀ ਸੰਸਥਾ ਦੇ ਮੈਂਬਰ ਵੀ ਨਹੀਂ ਰਹਿ ਸਕਦੇ ਹੋ। ਉਹ ਤੁਹਾਨੂੰ ਆਪਣੇ ਪ੍ਰਚਾਰ ਮੰਚ ਤੇ ਪ੍ਰਚਾਰ ਨਹੀਂ ਕਰਨ ਦੇਣਗੇ। ਉਹਨਾਂ ਨੂੰ ਉਸੇ ਤਰ੍ਹਾਂ ਰਹਿਣ ਦਿਓ, ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਓ। ਆਓ ਅਸੀਂ ਮਸੀਹ ਦੀ ਜੋ ਕਿ ਵਚਨ ਹੈ ਅਗਵਾਈ ਵਿੱਚ
ਚੱਲੀਏ।
ਹੁਣ 7 ਦਿਨਾਂ ਤੱਕ ਲਾੜੀ ਵਿੱਚ ਈਸੀਆ ਵਿੱਚ ਕੋਈ ਵੀ ਖਮੀਰ ਨਾ ਪਾਇਆ
ਜਾਵੇ।
ਹੁਣ ਧਿਆਨ ਦਿਓ, ਹੁਣ ਜਿਵੇਂ ਕਿ 7 ਦਿਨਾਂ ਤੱਕ ਕੋਈ ਖਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਨਾ ਵੇਖਿਆ ਜਾਵੇ। ਬਲੀ ਇਸ ਥਾਂ ਤੇ ਇੱਕ ਨਮੂਨਾ ਹੈ ਕਿ ਦੁਲਹਨ ਇੱਕ ਬਲੀ ਜੋ ਮਸੀਹ ਯਸੂ ਹੈ ਰਾਹੀਂ ਆਵੇਗੀ। ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਚੜਾਵੋ, ਸਾਰੀ ਰਾਤ ਸਵੇਰ ਤੱਕ ਕੁਝ ਬਾਕੀ ਰਹੇ। ਅਤੇ ਯਾਦ ਕਰੋ ਅਸੀਂ ਕਿਵੇਂ ਕਲੀਸਿਆ ਦੇ 7 ਯੁੱਗਾਂ ਦਾ ਅਧਿਐਨ ਕੀਤਾ ਸੀ। ਹਰੇਕ ਕਲੀਸਿਆ ਦਾ ਦੂਤ ਹਮੇਸ਼ਾ ਉਸ ਸਮੇਂ ਆਇਆ ਜਦੋਂ ਦੂਸਰਾ ਕਲੀਸਿਆ ਦਾ ਯੁੱਗ ਮਰ ਰਿਹਾ ਹੁੰਦਾ ਸੀ। 35 ਕਾਸਟਰਾਂ ਦਾ ਮਰਨਾ ਲਾੜੀ ਦੇ ਸਵਰਗ ਤੇ ਉਠਾਏ ਜਾਣ ਨੂੰ ਲੈ ਕੇ ਆਉਂਦਾ ਹੈ, ਸਮਝੇ। ਲੂਥਰ ਦਾ ਮਰਨਾ ਵੈਸਲੀ ਨੂੰ ਲੈ ਕੇ ਆਇਆ, ਸਮਝੇ। ਵੈਸਲੀ ਦਾ ਮਰਨਾ 35 ਕਾਸਟਲ ਨੂੰ ਲੈ ਕੇ ਆਇਆ। 35 ਕੁਸ ਦਾ ਮਰਨਾ ਹੁੰਦੇ ਸੰਦੇਸ਼ ਨੂੰ ਲੈ ਕੇ ਆਇਆ ਹੈ। ਇੱਥੇ ਤੁਹਾਡੇ ਸਾਹਮਣੇ ਹੈ ਅਤੇ ਪੂਰੇ ਵਚਨ ਨਾਲ ਮੇਲ ਖਾਂਦਾ ਹੈ। ਬਾਈਬਲ ਵਿੱਚ ਕੋਈ ਵੀ ਲਿਖਤ ਅਜਿਹੀ ਨਹੀਂ ਹੈ ਜੋ ਇੱਕ ਦੂਸਰੇ ਨਾਲ ਜੁੜੀ ਹੋਈ ਨਾ ਹੋਵੇ, ਸਮਝੇ। ਇਹ ਸਭ ਨਮੂਨੇ ਦੇ ਰੂਪ ਵਿੱਚ ਹਨ। ਮੇਰੇ ਕੋਲ ਕੋਈ ਪੜ੍ਹਾਈ ਨਹੀਂ ਹੈ, ਪਰ ਮੇਰੇ ਕੋਲ ਪਵਿੱਤਰ ਆਤਮਾ ਹੈ ਜੋ ਮੈਨੂੰ ਕਿਸੇ ਹੋਰ ਢੰਗ ਰਾਹੀਂ ਵਿਖਾਉਂਦਾ ਹੈ ਅਤੇ ਮੈਨੂੰ ਕੁਦਰਤ ਰਾਹੀਂ ਸਿਖਾਉਂਦਾ ਹੈ ਅਤੇ ਆਪਣੇ ਵਚਨ ਰਾਹੀਂ ਸਿਖਾਉਂਦਾ ਹੈ। ਉਸਦੇ ਵਾਅਦੇ ਨੂੰ ਲਿਆਉਣ ਲਈ ਉਸਦਾ ਵਚਨ ਹੀ ਹੁੰਦਾ ਹੈ। ਨਾ ਉਸ ਮਾਸ ਤੋਂ ਜਿਹੜਾ ਪਹਿਲੇ ਦਿਨ ਸ਼ਾਮਾਂ ਨੂੰ ਤੁਸੀਂ ਚੜਾਵੋ, ਸਾਰੀ ਰਾਤ ਸਵੇਰ ਤੱਕ ਕੁਝ ਬਾਕੀ ਰਹੇ। ਹੁਣ ਇੱਥੋਂ ਤੱਕ ਕਿ ਲੂਥਰ ਦੇ ਕੋਲ ਸੱਚਾਈ ਸੀ ਅਤੇ ਉਸਨੇ ਕਲੀਸਿਆ ਨੂੰ ਸਿਖਾਇਆ ਕਿ ਧਰਮੀ ਨਿਸ਼ਚਾ ਨਾਲ ਹੀ ਜਿਉਂਦਾ ਰਹੇਗਾ। ਤੁਹਾਨੂੰ ਉਸ ਉੱਤੇ ਹੀ ਨਹੀਂ ਰੁਕ ਜਾਣਾ ਚਾਹੀਦਾ ਕਿ ਮੈਥੋਡਿਸਟ ਯੁੱਗ ਵਿੱਚ ਇਹ ਸੰਪੂਰਨ ਸਿੱਖਿਆ ਸੀ। ਤੁਸੀਂ ਕੀ ਕਰੋਗੇ? ਇਸ ਨੂੰ ਅੱਗ ਨਾਲ ਸਾੜ ਦਿਓ। ਇਹ ਕਿਸ ਦਾ ਨਮੂਨਾ ਸੀ? ਇਹ ਜਥੇਬੰਦੀ ਦਾ ਨਮੂਨਾ ਹੈ ਜੋ ਕਿ ਵਚਨ ਵਿੱਚੋਂ ਨਿਕਲ ਕੇ ਆਈ ਤੂੜੀ ਡੰਡਲ ਅਤੇ ਛਿਲਕੇ ਨੂੰ ਅੱਗ ਵਿੱਚ ਜਲਾ ਦਿਓ। ਜਥੇਬੰਦੀ ਦਾ ਭਾਗ ਜੋ ਦੇ ਵਿੱਚੋਂ ਨਿਕਲ ਕੇ ਆਇਆ ਉਸਨੂੰ ਬਿਲਕੁਲ ਨਹੀਂ ਰਹਿਣਾ ਚਾਹੀਦਾ ਹੈ, ਉਸਨੇ ਤਾਂ ਮਰਨਾ ਹੀ ਹੈ। ਤੁਸੀਂ ਉਸ ਨੂੰ ਕਿਸੇ ਦੂਸਰੇ ਦੇ ਸ਼ੁਰੂ ਹੋਣ ਤੋਂ ਪਹਿਲਾਂ, ਕਿਸੇ ਦੂਜੇ ਯੁੱਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਚਾ ਕੇ ਨਾ ਰੱਖਿਓ। ਇਸ ਨੂੰ ਜਲਾ ਦਿਓ। ਹੁਣ ਉਹ ਇੱਥੇ ਦੁਲਹਨ ਨਾਲ ਗੱਲ ਕਰ ਰਿਹਾ ਹੈ, ਸਿਰਫ ਉਸ ਦੁਲਹਨ ਨਾਲ ਜਿਹੜੀ ਹਰੇਕ ਯੁੱਗ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ। ਧਿਆਨ ਦਿਓ, ਇਹ ਕਿੰਨਾ ਸੋਹਣਾ ਹੈ। ਲੇਲੇ ਦਾ ਲਹੂ, ਬਲੀ ਅਤੇ ਲੇਲੇ ਦਾ ਲਹੂ ਦਰਵਾਜ਼ੇ ਤੇ ਲਗਾਉਣਾ, ਇਹ ਲੇਲੇ ਦੀ ਹੀ ਦੇਹ ਹੈ। ਹੁਣ ਯਾਦ ਕਰੋ, ਲੇਲਾ ਜਿਹੜਾ ਕੁਰਬਾਨ ਕੀਤਾ ਗਿਆ ਉਹ ਮਸੀਹ ਦਾ ਹੀ ਨਮੂਨਾ ਹੈ। ਇਸ ਉੱਤੇ ਅਸੀਂ ਬਹੁਤ ਸਮਾਂ ਲਗਾ ਸਕਦੇ ਹਾਂ, ਪਰ ਮੇਰੇ ਕੋਲ ਨਹੀਂ ਹੈ। ਇੱਥੇ ਰੁਕਣ ਲਈ ਬਸ ਥੋੜਾ ਹੀ ਹੋਰ ਸਮਾਂ ਹੈ। ਹੋ ਸਕਦਾ ਹੈ ਕਿ ਮੈਂ ਥੋੜਾ ਰੁਕਾਂ ਅਤੇ ਅੱਜ ਰਾਤ ਫਿਰ ਪ੍ਰਚਾਰ ਕਰਾਂ। ਵੇਖੋ, ਕਿਉਂਕਿ ਅਸੀਂ ਬਹੁਤ ਸਮਾਂ ਲਗਾ ਰਹੇ ਹਾਂ, ਇਹ ਹੈ ਮੇਰੇ ਕੋਲ ਇੱਥੇ ਇਸ ਇੱਕ ਵਿਸ਼ੇ ਤੇ 20 ਸਫ਼ੇ ਹਨ। ਹੁਣ ਧਿਆਨ ਦਿਓ, ਇਹ ਲੇਲਾ ਪ੍ਰਤੀਕ ਦੇ ਰੂਪ ਵਿੱਚ ਮਸੀਹ ਹੀ ਸੀ। ਕੀ ਮੈਂ ਠੀਕ ਆਖਿਆ ਹੈ? ਪ੍ਰਤੀਸ਼ਾਇਆ ਵਿੱਚ ਮਸੀਹ ਲੇਲਾ ਸੀ। ਉਸਨੇ ਤਾਂ ਨਰ ਹੋਣਾ ਸੀ ਜੋ ਪਹਿਲੀ ਮਾਦਾ ਭੇਡ ਤੋਂ ਹੋਣਾ ਸੀ। ਤੁਸੀਂ ਇਸ ਨੂੰ ਜੋ ਚਾਹੇ ਕਹਿ ਸਕਦੇ ਹੋ, ਉਸਨੂੰ ਜ਼ਰੂਰ ਉਸ ਭੇਡ ਦਾ ਜੇਠਾ ਹੋਣਾ ਚਾਹੀਦਾ ਹੈ ਅਤੇ ਪਹਿਲਾਂ ਉਸਨੂੰ ਜਾਂਚਿਆ ਪਰਖਿਆ ਜਾਣਾ ਸੀ ਕਿ ਉਸ ਵਿੱਚ ਕਿਤੇ ਕੋਈ ਬੱਜ ਨਾ
ਹੋਵੇ।
ਹੁਣ ਮਸੀਹ ਪਰਖਿਆ ਗਿਆ। ਇਹ ਮਾਦਾ ਭੇਡ ਕੁਆਰੀ ਮਰੀਅਮ ਦਾ ਜੇਠਾ ਸੀ ਜਿਸ ਨੂੰ ਜਾਂਚਿਆ ਪਰਖਿਆ ਗਿਆ ਸੀ ਅਤੇ ਉਸਨੂੰ ਕਿਹਦੇ ਰਾਹੀਂ ਜਾਂਚਿਆ ਗਿਆ ਸੀ? ਸ਼ੈਤਾਨ ਵਚਨ ਦੇ ਵਿਰੁੱਧ ਹੈ। ਯਾਦ, ਉਸਨੇ ਹਵਾ ਨੂੰ ਪਰਤਾਇਆ, ਉਹ ਡਿੱਗ ਗਈ। ਮੂਸਾ ਦੇ ਵਾਰ ਕੀਤਾ, ਉਹ ਡਿੱਗ ਗਿਆ। ਅਤੇ ਯਾਦ, ਉਹ ਮਸੀਹ ਦੇ ਵਿਰੋਧ ਉੱਠ ਕੇ ਆਇਆ ਤਾਂ ਉਸਨੇ ਵਚਨ ਦਾ ਗਲਤ ਹਵਾਲਾ ਦੇਣ ਦੀ ਕੋਸ਼ਿਸ਼ ਕੀਤੀ। ਉਸਨੂੰ ਪਤਾ ਲੱਗਾ ਕਿ ਉਹ ਮੂਸਾ ਨਹੀਂ ਹੈ, ਸਮਝੇ। ਉਹ ਪਰਖਿਆ ਗਿਆ ਸੀ। ਕੀ ਕੀਤਾ? ਉਹ ਮੁੜਿਆ, ਉਸਨੇ ਕਿਹਾ, ਯੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਹੁਣ ਉਹ ਮੈਨੂੰ ਕਹਿੰਦੇ ਹਨ ਕਿ ਤੂੰ ਚਮਤਕਾਰ ਕਰਦਾ ਹੈ। ਉਹ ਦੱਸਦੇ ਹਨ ਕਿ ਮਸੀਹਾ ਨੇ ਇਹ ਕਰਨਾ ਹੈ। ਹੁਣ ਜੇ ਇਸੇ ਤਰ੍ਹਾਂ ਹੈ ਤਾਂ ਤੂੰ ਭੁੱਖਾ ਹੈ ਅਤੇ ਤੂੰ ਕੁਝ ਵੀ ਖਾਧਾ ਨਹੀਂ ਹੈ। ਇਹਨਾਂ ਰੋਟੀਆਂ ਨੂੰ, ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਦੇ ਅਤੇ ਖਾ ਲੈ। ਉਸਨੇ ਕਿਹਾ, ਇਹ ਲਿਖਿਆ ਹੋਇਆ ਹੈ ਕਿ ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਤੁਹਾਡੇ ਕੀਦੇ ਆਦਿ ਆਦਿ ਨਾਲ ਹੀ ਜਿਉਂਦਾ ਨਾ ਰਹੇਗਾ। ਪਰ ਉਹ ਕਿਸ ਦੇ ਨਾਲ ਜਿਉਂਦਾ ਰਹੇਗਾ? ਹਰ ਇੱਕ ਵਚਨ ਨਾਲ। ਕਿ ਵਚਨ ਦੇ ਕਿਸੇ ਇੱਕ ਹਿੱਸੇ ਨਾਲ ਬਲਕਿ ਹਰ ਇੱਕ ਵਚਨ ਨਾਲ ਜਿਹੜਾ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ ਇਸੇ ਨਾਲ ਹੀ ਆਦਮੀ ਜਿਉਂਦਾ ਰਹੇਗਾ। ਸਮਝੇ, ਲੇਲਾ ਜਾਂਚਿਆ ਗਿਆ ਸੀ ਇਹ ਵੇਖਣ ਲਈ ਕਿ ਉਹ ਕਿਤੇ ਡਿੱਗਿਆ ਤਾਂ ਨਹੀਂ ਸੀ। ਫਰੀਸੀਆਂ ਨੇ ਉਸਨੂੰ ਕਿਹਾ, ਹੇ ਰੱਬੀ, ਤੂੰ ਇੱਕ ਜਵਾਨ ਨਬੀ ਹੈ, ਅਸੀਂ ਸੋਚਦੇ ਹਾਂ ਕਿ ਤੂੰ ਬਹੁਤ ਵਧੀਆ ਹੈ, ਤੂੰ ਸਤਿਗੁਰੂ ਹੈ, ਤੂੰ ਮੈਨੂੰ ਸੱਤ ਕਿਉਂ ਆਖਦਾ ਹੈ, ਸਿਰਫ ਇੱਕ ਹੀ ਸੱਤ ਹੈ ਅਤੇ ਉਹ ਪਰਮੇਸ਼ਵਰ ਹੈ, ਕਿ ਤੁਸੀਂ ਇਹਦੀ ਨਿਹਚਾ ਕਰਦੇ ਹੋ? ਓ ਹਾਂ ਪਰਮੇਸ਼ਵਰ, ਅੱਛਾ ਮੈਂ ਉਹੀ ਹਾਂ। ਤੁਸੀਂ ਆਖਦੇ ਹੋ ਕਿ ਸਿਰਫ ਇੱਕ ਹੀ ਸੱਤ ਹੈ, ਫਿਰ ਤੁਸੀਂ ਮੈਨੂੰ ਕਿਉਂ ਸੱਤ ਕਹਿੰਦੇ ਹੋ? ਜਦ ਕਿ ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ ਹੋ ਕਿ ਮੈਂ ਪਰਮੇਸ਼ਵਰ ਹਾਂ, ਇਸ ਲਈ ਤੁਸੀਂ ਮੈਨੂੰ ਸੱਤ ਕਿਉਂ ਆਖਦੇ ਹੋ? ਕਿਸਨੇ ਤੁਹਾਡੇ ਕੋਲੋਂ ਇਸ ਤਰ੍ਹਾਂ ਕਰਾਇਆ ਹੈ? ਕਿਸਨੇ ਤੁਹਾਨੂੰ ਇਹ ਕਹਿਣ ਲਈ ਪ੍ਰੇਰਿਤ ਕੀਤਾ ਹੈ? ਜਦ ਕਿ ਤੁਸੀਂ ਜਾਣਦੇ ਹੋ ਕਿ ਇੱਕ ਹੀ ਸੱਤ ਹੈ ਅਤੇ ਉਹ ਪਰਮੇਸ਼ਵਰ ਹੈ। ਅਸੀਂ ਜਾਣਦੇ ਹਾਂ ਕਿ ਤੂੰ ਨਾ ਤਾਂ ਕਿਸੇ ਬੰਦੇ ਦਾ ਤੇ ਨਾ ਹੀ ਕਿਸੇ ਦੇ ਅਹੁਦੇ ਦੀ ਪਰਵਾਹ ਕਰਦਾ ਹੈ। ਅਸੀਂ ਇਹ ਜਾਣਦੇ ਹਾਂ, ਕੋਸ਼ਿਸ਼ ਉਸ ਪਖੰਡੀ ਨੂੰ ਜਾਣਦਾ ਸੀ, ਸਮਝੇ, ਉਸ ਨੂੰ ਜਾਂਚਿਆ ਗਿਆ ਸੀ ਕਿ ਵੇਖਿਆ ਜਾਵੇ ਉਹ ਕਿੱਥੇ ਖੜਾ ਹੈ। ਵੇਖਿਆ, ਉਹ ਸਭਨੀ ਗੱਲਾਂ ਪਰਤਾਇਆ ਗਿਆ, ਉਸੇ ਤਰ੍ਹਾਂ ਪਰਤਾਇਆ ਗਿਆ ਜਿਵੇਂ ਅਸੀਂ ਪਰਤਾਏ ਜਾਂਦੇ ਹਾਂ, ਪਰੰਤੂ ਉਸ ਵਿੱਚ ਕਿਤੇ ਵੀ ਕੋਈ ਦੋਸ਼ ਨਹੀਂ ਲੱਭਾ। ਨਹੀਂ ਸ਼੍ਰੀਮਾਨ ਜੀ, ਉਹ ਤਾਂ ਪਰਮੇਸ਼ਵਰ ਦਾ ਪੁੱਤਰ ਸੀ ਅਤੇ ਲੇਲੇ ਨੂੰ ਜਾਂਚਿਆ ਜਾਂਦਾ ਸੀ ਅਤੇ ਉਸ ਨੂੰ 14 ਦਿਨਾਂ ਤੱਕ ਪਰਖ ਲਈ ਰੱਖਿਆ ਜਾਂਦਾ ਸੀ। ਇਹ ਦੋ ਸਬਤ ਸਨ ਜਾਂ ਦੋ ਯੁੱਗ ਹਨ। ਇੱਕ ਯੁੱਗ ਤਾਂ ਯਹੂਦੀਆਂ ਲਈ ਸੀ ਜਿਹਦੇ ਵਿੱਚ ਉਹਨਾਂ ਨੇ ਲੇਲੇ ਨੂੰ ਨਮੂਨੇ ਵਿੱਚ ਚੜਾਇਆ ਸੀ ਅਤੇ ਇੱਕ ਯੁੱਗ ਪਰਾਈਆਂ ਜਾਤੀਆਂ ਲਈ ਸੀ ਜਿਸ ਵਿੱਚ ਉਹਨਾਂ ਕੋਲ ਅਸਲੀ ਲੇਲਾ ਸੀ ਅਤੇ ਉਹ ਸਭ ਇਸ ਲੇਲੇ ਉੱਤੇ ਵਿਸ਼ਵਾਸ ਕਰਨ ਦੁਆਰਾ ਕਿ ਉਹ ਆਵੇਗਾ ਸਿੱਧ ਹੋ ਗਏ। ਪਰੰਤੂ ਉਹ 14 ਦਿਨਾਂ ਤੱਕ ਜਾਂ 14 ਦਿਨ ਪਰਖਿਆ ਗਿਆ, ਉਹ ਵਚਨ ਸੀ। ਇਹ ਤੁਸੀਂ ਕਹਿੰਦੇ ਹੋ ਕਿ ਪੁਰਾਣਾ ਨੇਮ ਨਵੇਂ ਨੇਮ ਨੂੰ ਕੱਟਦਾ ਹੈ, ਤੁਸੀਂ ਪੁਰਾਣੇ ਨੇਮ ਨੂੰ ਜਾਂਚ ਸਕਦੇ ਹੋ, ਤਾਂ ਤੁਸੀਂ ਗਲਤ ਹੋ। ਪੁਰਾਣਾ ਨੇਮ ਤਾਂ ਨਵੇਂ ਨੇਮ ਦੀ ਹੀ ਗਵਾਹੀ ਦਿੰਦਾ ਹੈ। ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਇੱਕ ਆਦਮੀ ਜੋ ਮੈਨੂੰ ਵੰਗਾਰਨ ਜਾ ਰਿਹਾ ਸੀ, ਉਸਨੇ ਕਿਹਾ, ਉਸਦਾ ਮਾਮਲਾ ਕੀ ਹੈ? ਠੀਕ ਹੈ, ਕਿਹਾ, ਇੱਥੋਂ ਤੱਕ ਕਿ ਉਹਦਾ ਪੁਰਾਣੇ ਨੇਮ ਵਿੱਚੋਂ ਸਿੱਖਿਆ ਦਿੰਦਾ ਹੈ। ਇੱਕ ਮਸੀਹੀ ਪ੍ਰਚਾਰਕ, ਇਸ ਤੇ ਸੋਚੋ। ਉਸਨੇ ਕਿਹਾ, ਪੁਰਾਣਾ ਨੇਮ ਤਾਂ ਮਰ ਗਿਆ ਹੈ ਅਤੇ ਖਤਮ ਹੋ ਗਿਆ ਹੈ। ਉਹ ਨਹੀਂ, ਉਹ ਤਾਂ ਸਿਰਫ ਸਕੂਲ ਮਾਸਟਰ ਹੈ, ਇਹ ਵਿਖਾਉਂਦਾ ਹੈ ਕਿ ਕੰਧ ਉੱਤੇ ਕੀ ਲਿਖਿਆ ਹੋਇਆ ਹੈ। ਸਮਝੇ, ਠੀਕ ਹੈ। ਹੁਣ ਵੇਖੋ, ਉਸ ਨੂੰ 14 ਦਿਨਾਂ ਤੱਕ ਪਰਖਿਆ ਜਾਂਦਾ ਸੀ, ਉਹ ਮਸੀਹ ਸੀ। ਹੁਣ ਧਿਆਨ ਦਿਓ, ਫਿਰ ਉਸਨੂੰ ਸ਼ਾਮ ਦੇ ਵੇਲੇ ਮਾਰਿਆ ਜਾਂਦਾ ਸੀ ਕਿਉਂਕਿ ਉਹ ਲੇਲਾ ਸੀ। ਉਸਨੂੰ ਸ਼ਾਮਾਂ ਦੇ ਵੇਲੇ ਮਾਰਿਆ ਜਾਣਾ ਚਾਹੀਦਾ ਸੀ। ਮਸੀਹ ਸ਼ਾਮ ਦੇ ਵੇਲੇ ਦੁਪਹਿਰ ਤੋਂ ਬਾਅਦ ਮਾਰਿਆ ਗਿਆ ਸੀ। ਅਤੇ ਫਿਰ ਧਿਆਨ ਦਿਓ ਕਿ ਫਿਰ ਉਹ ਲਹੂ ਬੂਹੇ ਦੀਆਂ ਚੁਗਾਠਾਂ ਉੱਤੇ ਲਗਾਇਆ ਜਾਣਾ ਸੀ ਅਤੇ ਉਹ ਲਹੂ ਪਸ਼ੂ ਦਾ ਜੀਵਨ ਸੀ। ਤੂੰ ਉਸਦਾ ਮਾਸ ਖਾਣਾ, ਪਰੰਤੂ ਉਸਦੇ ਲਹੂ ਨੂੰ ਜਿਸ ਵਿੱਚ ਜੀਵਨ ਹੈ ਬਾਹਰ ਕੱਢ ਦੇਣਾ। ਸਮਝੇ, ਇਸ ਲਈ ਸੀ ਲਹੂ ਨੂੰ ਉਸ ਘਰ ਦੀਆਂ ਚੁਗਾਠਾਂ ਤੇ ਲਗਾਇਆ ਜਾਣਾ ਸੀ ਜਿੱਥੇ ਬਲੀ ਕਬੂਲ ਕੀਤੀ ਜਾਂਦੀ ਸੀ। ਮਹਿਮਾ ਹੋਵੇ, ਜੀਵਨ ਕੀ ਹੈ? ਨਾਮ, ਉਹ ਉਸਨੇ ਆਦਮੀ ਦਾ ਨਾਮ ਰੱਖਿਆ ਸੀ। ਜਾਂ ਤੁਸੀਂ ਬੂਹੇ ਤੇ ਜਾਂਦੇ ਹੋ, ਘੰਟੀ ਵਜਾਉਣ ਤੋਂ ਪਹਿਲਾਂ ਤੁਸੀਂ ਬੂਹੇ ਉੱਤੇ ਨਾਮ ਲਿਖਿਆ ਵੇਖਦੇ ਹੋ। ਸਮਝੇ,
The blood was put on the lintel of the door as a type.
ਬੂਹੇ ਉੱਤੇ ਲਹੂ ਦਾ ਲਗਾਉਣਾ ਇਸ ਗੱਲ ਦਾ ਨਮੂਨਾ ਸੀ ਕਿ ਅੰਦਰ ਕਿਹੜੀ ਬਲੀ ਦਿੱਤੀ ਗਈ ਹੈ। ਹੁਣ ਅਸੀਂ ਭਗਤੀ ਦੀ ਥਾਂ ਲੱਭਣ ਲਈ ਜਾ ਰਹੇ ਹਾਂ, ਅਸੀਂ ਉਸ ਲਹੂ ਦੇ ਵਿੱਚ ਦੀ ਹੋ ਕੇ ਭਗਤੀ ਦੀ ਉਸ ਜਗ੍ਹਾ ਨੂੰ ਲੱਭਣ ਲਈ ਜਾ ਰਹੇ ਹਾਂ। ਧਿਆਨ ਦਿਓ, ਬੂਹੇ ਉੱਤੇ ਲਹੂ ਉਸ ਨਾਮ ਦੇ ਬਾਰੇ ਵਿੱਚ ਦੱਸਦਾ ਸੀ ਜੋ ਹੋਣ ਜਾ ਰਿਹਾ ਸੀ, ਜੋ ਅੰਦਰ ਸੀ, ਉਸ ਦੇ ਅੰਦਰ ਸਨ। ਸਾਡੀ ਭਗਤੀ ਕਰਨ ਦੀ ਥਾਂ ਲੇਲਾ ਹੀ ਹੈ, ਭਗਤੀ ਕਰਨ ਦੀ ਜਗ੍ਹਾ ਵਚਨ ਹੈ, ਅਸੀਂ ਇਹ ਜਾਣਦੇ ਹਾਂ। ਹੁਣ 4 ਆਇਤ ਤੇ ਧਿਆਨ ਦਿਓ, ਰੋਟੀ ਵਿੱਚੋਂ ਕੁਝ ਵੀ ਛੱਡਿਆ ਨਾ ਜਾਵੇ, ਬਲੀ ਵਿੱਚੋਂ ਕੁਝ ਵੀ ਛੱਡਿਆ ਨਾ ਜਾਵੇ, ਜਾਂ ਇੱਕ ਨੂੰ ਇੱਕ ਯੁੱਗ ਤੋਂ ਦੂਸਰੇ ਯੁੱਗ ਤੱਕ ਲਓ। ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਹਨ, ਅੱਛਾ ਹੁਣ ਅਸੀਂ ਲੂਥਰ ਹਾਂ, ਅਸੀਂ ਤਾਂ ਉੱਥੇ ਉੱਪਰ ਆਉਣਾ ਚਾਹੁੰਦੇ ਹਾਂ। ਤੁਹਾਨੂੰ ਵੈਸਲੀ ਦੇ ਯੁੱਗ ਵਿੱਚ ਜਨਮ ਲੈਣ ਲਈ ਲੂਥਰ ਦੇ ਯੁੱਗ ਤੋਂ ਮਰਨਾ ਪੈਣਾ ਹੈ। ਪੈਂਤੀਕਾਸਟਲ ਯੁੱਗ ਵਿੱਚ ਜਨਮ ਲੈਣ ਲਈ ਤੁਹਾਨੂੰ ਵੈਸਲੀ ਦੇ ਯੁੱਗ ਤੋਂ ਮਰਨਾ ਹੀ ਪੈਣਾ ਹੈ ਅਤੇ ਤੁਹਾਨੂੰ ਪੈਂਤੀਕਾਸਟਲ ਯੁੱਗ ਤੋਂ ਮਰਨਾ ਪੈਣਾ ਹੈ। ਇਸ ਵਿੱਚੋਂ ਕੁਝ ਵੀ ਬਾਕੀ ਨਹੀਂ ਛੱਡਣਾ ਹੈ। ਉਸ ਨੂੰ ਤਾਂ ਤੁਸੀਂ ਅੱਗ ਨਾਲ ਸਾੜ ਦਿਓ, ਕਿਉਂਕਿ ਇਹ ਤਾਂ ਉਸ ਡੰਡਲ ਵਾਂਗ ਸੜਨ ਲਈ ਜਾ ਰਿਹਾ ਹੈ ਜਿਹਦੇ ਵਿੱਚ ਦੀ ਹੋ ਕੇ ਕਣਕ ਦਾ ਦਾਣਾ ਅੱਗੇ ਆਉਂਦਾ ਹੈ। ਡੰਡਲ ਜਥੇਬੰਦੀ ਹੈ, ਇਸਨੇ ਤਾਂ ਸਾੜਿਆ ਹੀ ਜਾਣਾ ਹੈ। ਇਸ ਲਈ ਤੁਸੀਂ ਨਵੇਂ ਸੰਦੇਸ਼ ਵਿੱਚ ਆਪਣੀ ਜਥੇਬੰਦੀ ਨੂੰ ਲੈ ਕੇ ਨਾ ਆਓ। ਹੁਣ ਇਹ ਵਚਨ ਹੈ, ਇਸ ਡੰਡਲ ਨੂੰ ਜਥੇਬੰਦੀ ਬਣਾ ਲਿਆ ਗਿਆ, ਇਸਨੇ ਇਸ ਨੂੰ ਅੱਗੇ ਲਿਆਂਦਾ ਹੈ, ਇਹ ਸੱਚ ਹੈ, ਪਰੰਤੂ ਇਸ ਦੇ ਵਿੱਚ ਦੀ ਹੋ ਕੇ ਅੱਗੇ ਆਉਂਦਾ ਹੈ ਅਤੇ ਫਿਰ ਡੰਡਲ ਮਰ ਜਾਂਦਾ ਹੈ। ਉਹ ਜਥੇਬੰਦੀਆਂ ਤਾਂ ਇੱਕ ਸਾਧਨ ਸੀ, ਪਰ ਵਚਨ ਅਗਾਂਹ ਵਧਦਾ ਗਿਆ। ਜੀ ਹਾਂ, ਵਚਨ ਤਾਂ ਅੱਗੇ ਵਧਦਾ ਜਾਂਦਾ ਹੈ। ਹੁਣ 5 ਅਤੇ 6 ਆਇਤ ਲਈਏ, ਧਿਆਨ ਦਿਓ। ਨਹੀਂ, ਹੁਣ ਆਓ ਪੰਜਵੀਂ ਅਤੇ ਛੇਵੀਂ ਆਇਤ ਨੂੰ ਲਈਏ। ਤੁਸੀਂ ਪਸਾਹ ਨੂੰ ਆਪਣੇ ਹੋਰ ਕਿਸੇ ਫਾਟਕ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਚੜਾ ਨਾ ਸਕੋਗੇ। ਹੁਣ ਯਾਦ ਰੱਖੋ, ਹੋਰ ਕਿਸੇ ਵੀ ਫਾਟਕ ਵਿਚ ਨਹੀਂ। ਪ੍ਰਭੂ ਨੇ ਆਗਿਆ ਦੇ ਦਿੱਤੀ ਕਿ ਤੁਹਾਡੇ ਕੋਲੇ ਫਾਟਕ ਜਥੇਬੰਦੀਆਂ ਹੋਣ, ਪਰੰਤੂ ਉਸ ਸਥਾਨ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਇਹੀ ਫਾਟਕ ਹੈ। ਸਿਰਫ ਇੱਕ ਹੀ ਸਥਾਨ, ਬਹੁਤ ਸਾਰੇ ਇਹ ਫਾਟਕ ਨਹੀਂ, ਪਰ ਖੁਦਾ ਦਾ ਇੱਕ ਫਾਟਕ ਹੈ। ਤੁਸੀਂ ਆਖਦੇ ਹੋ ਮੈਂ ਤਾਂ ਹਰ ਰੋਜ਼ ਮੈਥੋਡਿਸਟ ਫਾਟਕ ਵਿਚ ਜਾਂਦਾ ਹਾਂ, ਇਹ ਤਾਂ ਬਸ ਇੱਕ ਚਰਚ ਹੈ। ਮੈਂ ਤਾਂ ਰੋਜ਼ ਸਵੇਰੇ ਕੈਥੋਲਿਕ ਫਾਟਕ ਵਿਚ ਜਾਂਦਾ ਹਾਂ। ਚੰਗਾ, ਪ੍ਰਭੂ ਆਪਣੇ ਲੋਕਾਂ ਨੂੰ ਨਾ ਫਾਟਕਾਂ ਵਿਚ ਜਾਣ ਅਤੇ ਬਾਹਰ ਆਉਣ ਦਿੰਦਾ ਹੈ। ਪਰਮੇਸ਼ਵਰ ਦੇ ਲੋਕ ਕੈਥੋਲਿਕ ਚਰਚ, ਮੈਥੋਡਿਸਟ ਚਰਚ, ਪ੍ਰੈਸਬਾਈਟੇਰੀਅਨ ਚਰਚ, ਪੈਂਟੀਕਾਸਟਲ ਚਰਚ ਅਤੇ ਉਹਨਾਂ ਸਾਰੇ ਚਰਚਾਂ ਵਿਚ ਹਨ, ਜ਼ਰੂਰ ਹਨ, ਪਰੰਤੂ ਤੁਸੀਂ ਨਹੀਂ। ਪਰ ਤੁਸੀਂ ਖੁਦਾ ਦੀ ਭਗਤੀ ਉਸ ਫਾਟਕ ਵਿਚ ਨਹੀਂ ਕਰਦੇ ਹੋ, ਸਮਝੇ? ਪਰੰਤੂ ਖੁਦਾ ਦਾ ਇੱਕ ਖਾਸ ਫਾਟਕ ਹੈ, ਮਹਿਮਾ ਹੋਵੇ, ਉਸਦਾ ਇੱਕ ਫਾਟਕ ਹੈ। ਪਰੰਤੂ ਉਸ ਸਥਾਨ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਉੱਥੇ ਤੁਸੀਂ ਸ਼ਾਮਾਂ ਨੂੰ ਪਸਾਹ ਚੜਾਓ। ਰਿਬਕਾ ਨੂੰ ਇਸਹਾਕ ਕਿਸ ਵੇਲੇ ਮਿਲਿਆ ਸੀ? ਅਲੀਆਜਾ ਨੇ ਕਿਸ ਸਮੇਂ ਉਸ ਨੂੰ ਲਾੜੀ ਹੋਣ ਲਈ ਬੁਲਾਇਆ ਸੀ? ਸ਼ਾਮ ਦੇ ਸਮੇਂ। ਸ਼ਾਮਾਂ ਦੇ ਸਮੇਂ ਚਾਨਣ ਹੋਵੇਗਾ, ਮਹਿਮਾ ਦਾ ਮਾਰਗ ਤੁਹਾਨੂੰ ਜ਼ਰੂਰ ਮਿਲੇਗਾ। ਪਾਣੀ ਦੇ ਰਾਹ ਵਿਚ ਹੀ ਅੱਜ ਚਾਨਣ ਹੈ, ਯੇਸੂ ਦੇ ਅਨਮੋਲ ਨਾਮ ਵਿਚ ਦਫ਼ਨ ਹੋਵੋ। ਬੁੱਢੇ ਅਤੇ ਜਵਾਨ ਸਭ ਆਪਣੇ ਪਾਪਾਂ ਤੋਂ ਤੌਬਾ ਕਰੋ, ਪਵਿੱਤਰ ਆਤਮਾ ਜ਼ਰੂਰ ਅੰਦਰ ਆਵੇਗਾ। ਸ਼ਾਮ ਦੇ ਚਾਨਣ ਆ ਗਏ ਹਨ। ਇਹ ਸੱਚ ਹੈ ਕਿ ਮਸੀਹ ਅਤੇ ਖੁਦਾ ਇੱਕ ਹੈ, ਉਹ ਤਾਂ ਇਸ ਦੀ ਸ਼ੁਰੂਆਤ ਹੀ ਸੀ, ਹੁਣ ਉਹ ਬਿਲਕੁਲ ਦੁਲਹਨ ਰੂਪੀ ਚਾਨਣ ਤੇ ਟਿੱਕੀ ਹੋਈ ਹੈ। ਸਮਝੇ ਮੇਰਾ ਕੀ ਮਤਲਬ ਹੈ? ਮੇਰੇ ਲਈ ਇਹ ਚੰਗਾ ਹੈ ਕਿ ਮੈਂ ਇਸ ਸੰਦੇਸ਼ ਨੂੰ ਇੱਥੇ ਹੀ ਖਤਮ ਕਰ ਦਿਆਂ ਅਤੇ ਅੱਜ ਸ਼ਾਮ ਇਸ ਨੂੰ ਫਿਰ ਦੁਬਾਰਾ ਲਵਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਤੋਂ ਰਹਿ ਜਾਓ। ਸਮਝੇ? ਤੁਸੀਂ ਨਹੀਂ ਨਹੀਂ ਇਹ ਤਾਂ ਰਾਤ ਦੇ ਖਾਣੇ ਦਾ ਸਮਾਂ ਹੈ। ਠੀਕ ਹੈ, ਚੰਗਾ, ਮੇਰੇ ਕੋਲ ਇੱਥੇ ਬਹੁਤ ਸਾਰੇ ਵਿਵਰਣ ਲਿਖੇ ਹੋਏ ਹਨ। ਇਹ ਮੇਰੇ ਪ੍ਰਭੂ, ਅੱਜ ਰਾਤ ਬਾਰੇ ਕੀ ਹੈ? ਕਿ ਠੀਕ ਹੋਵੇਗਾ? ਚੰਗਾ, ਇਹ ਤੁਸੀਂ ਕੀ ਤੁਸੀਂ ਥੋੜਾ ਹੋਰ ਵੇਖਣਾ ਚਾਹੁੰਦੇ ਹੋ? ਠੀਕ ਹੈ, ਅਸੀਂ ਇਸ ਨੂੰ ਥੋੜਾ ਜਿਹਾ ਹੋਰ ਵੇਖਾਂਗੇ, ਅਸੀਂ ਬਹੁਤ ਜਲਦੀ ਕਰਾਂਗੇ। ਇਸ ਤਰ੍ਹਾਂ ਕਰਨਾ ਕਿਵੇਂ ਹੈ? ਹੁਣ ਕਿਸ ਦੇ ਅੰਦਰ ਜਾਣਾ ਹੈ? ਤੁਸੀਂ ਹੋਰ ਕਿਸੇ ਫਾਟਕ ਵਿਚ ਜਿਹੜਾ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ ਨਹੀਂ ਜਾਣਾ ਹੈ, ਪਰ ਉਸ ਫਾਟਕ ਵਿਚ ਜਿੱਥੇ ਯਹੋਵਾ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਰੱਖੇਗਾ। ਉਸ ਘਰ ਵਿਚ ਨਹੀਂ ਜਾਣਾ ਹੈ, ਕਿਸੇ ਵੀ ਦਰਵਾਜੇ ਵਿਚ ਨਹੀਂ ਜਾਣਾ ਹੈ। ਇਹ ਠੀਕ ਹੈ, ਪਰਮੇਸ਼ਵਰ ਆਪਣਾ ਨਾਮ ਫਾਟਕ ਤੇ ਰੱਖਣ ਜਾ ਰਿਹਾ ਹੈ ਅਤੇ ਤੁਸੀਂ ਨਹੀਂ ਕਰੋਗੇ। ਇਹੀ ਉਹ ਫਾਟਕ ਹੈ ਜਿਹੜਾ ਭਗਤੀ ਦੇ ਸਥਾਨ, ਪਵਿੱਤਰ ਸਥਾਨ ਵਿਚ ਦਾਖਲ ਹੁੰਦਾ ਹੈ। ਤੁਸੀਂ ਆਪਣੀ ਬਲੀ ਲੈ ਕੇ ਇਹਨਾਂ ਵਿਚੋਂ ਕਿਸੇ ਵੀ ਫਾਟਕਾਂ ਵਿਚ ਨਹੀਂ ਜਾਣਾ ਹੈ, ਪਰ ਉਸ ਫਾਟਕ ਵਿਚ ਜਾਣਾ ਹੈ ਜਿਹੜਾ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਆਪਣਾ ਨਾਮ ਰੱਖਣ ਲਈ ਚੁਣਿਆ ਹੈ। ਸਮਝੇ? ਹੁਣ ਕੀ ਉਸਨੇ ਇਸ ਤਰ੍ਹਾਂ ਕੀਤਾ ਸੀ? ਉਹ ਫਾਟਕ ਕਿੱਥੇ ਹੈ? ਸੰਤ ਯੂਹੰਨਾ 10 ਵਿਚ ਯੇਸੂ ਨੇ ਕਿਹਾ, ਮੈਂ ਫਾਟਕ ਬੂਹਾ ਹਾਂ, ਪਰਮੇਸ਼ਵਰ ਦੇ ਘਰ ਦਾ ਮੈਂ ਬੂਹਾ ਹਾਂ, ਮੈਂ ਭੇਡਾਂ ਦੇ ਬਾੜੇ ਦਾ ਬੂਹਾ ਹਾਂ, ਬੱਕਰੀਆਂ ਦੇ ਬਾੜੇ ਦਾ ਨਹੀਂ, ਭੇਡਾਂ ਦੇ ਬਾੜੇ ਦਾ। ਸਮਝੇ? ਮੈਂ ਭੇਡਾਂ ਦੇ ਬਾੜੇ ਦਾ ਬੂਹਾ ਹਾਂ, ਜਿਹੜਾ ਆਦਮੀ ਇਸ ਬੂਹੇ ਰਾਹੀਂ ਅੰਦਰ ਜਾਂਦਾ ਹੈ ਸੁਰੱਖਿਅਤ ਹੈ। ਅਤੇ ਹੁਣ ਅਸੀਂ ਇਸੇ ਤੇ ਹੀ ਲੰਮਾ ਸਮਾਂ ਰੁਕੇ ਰਹਿ ਸਕਦੇ ਹਾਂ, ਪਰ ਸਮਾਂ ਬਚਾਉਣ ਲਈ ਇੰਨਾ ਹੀ ਕਿ ਉਹ ਭੇਡਾਂ ਦੇ ਉਸ ਬਾੜੇ ਦਾ ਬੂਹਾ ਹੈ। ਹੁਣ ਅਸੀਂ ਇੱਥੇ ਧਿਆਨ ਦੇਣਾ ਚਾਹੁੰਦੇ ਹਾਂ, ਪ੍ਰਤੀਛਾਇਆ ਤੇ ਨਮੂਨੇ ਅਸਲ ਵਿਚ ਇੱਥੇ ਵੇਖਣ ਨੂੰ ਮਿਲਦੇ ਹਨ, ਪਰੰਤੂ ਮੈਂ ਜੇ ਮੈਂ ਇਸ ਸਫ਼ੇ ਨੂੰ ਲਵਾਂਗਾ ਇਹ ਤੁਹਾਨੂੰ ਥੋੜੀ ਦੇਰ ਹੋਰ ਰੋਕਣ ਲਈ ਜਾ ਰਿਹਾ ਹੈ। ਠੀਕ ਹੈ, ਧਿਆਨ ਦਿਓ, ਇਹ ਯਸੂ ਮਸੀਹ ਦਾ ਸਿੱਧ ਚਿਤਰਨ ਕਰਦਾ ਹੈ, ਕਿਉਂਕਿ ਸਾਰਾ ਪੁਰਾਣਾ ਨੇਮ ਉਸੇ ਦਾ ਹੀ ਨਮੂਨਾ ਹੈ, ਸਾਰੇ ਪਰਬ, ਸਾਰੀਆਂ ਭਗਤੀਆਂ ਅਤੇ ਸਭ ਕਾਸੇ ਵਿਚ ਉਸ ਦਾ ਹੀ ਪ੍ਰਗਟਾਵਾ ਹੈ। ਅਤੇ ਮੈਂ ਵਚਨ ਦੀ ਲਿਖਤ ਇੱਥੇ ਲਿਖਿਆ ਹੋਇਆ ਹੈ ਕਿ ਇਸ ਦਾ ਬਿਆਨ ਕਰੋ, ਇੱਥੇ ਹੈ ਜਿੱਥੇ ਬਹੁਤ ਸਮਾਂ ਲੱਗੇਗਾ ਬਿਆਨ ਕਰਨਾ ਕਿ ਕਿਵੇਂ ਸਾਰੇ ਪਰਬ, ਇੱਥੋਂ ਤੱਕ ਕਿ ਮੈਦੇ ਦੀ ਬਲੀ ਵੀ ਮਸੀਹ ਦਾ ਹੀ ਨਮੂਨਾ ਸੀ। ਆਓ ਅਸੀਂ ਬਸ ਇਸ ਇੱਕ ਨੂੰ ਲੈਂਦੇ ਹਾਂ। ਇੱਕ ਵਾਰ ਇੱਕ ਸਕੂਲ ਸੀ ਜਿਸ ਦਾ ਨਾਮ ਸੇਵਾਦਾਰਾਂ ਦਾ ਸਕੂਲ ਜਾਂ ਨਬੀਆਂ ਦਾ ਸਕੂਲ ਸੀ। ਉੱਥੇ ਸਿੱਖਿਆ ਦਿੰਦੇ ਅਤੇ ਨਬੀਆਂ ਨੂੰ ਪੜ੍ਹਾਉਂਦੇ ਸਨ, ਅਤੇ ਉੱਥੇ ਖੁਦਾ ਦਾ ਬੁਲਾਇਆ ਹੋਇਆ ਇੱਕ ਸੱਚਾ ਨਬੀ ਸੀ। ਇੱਕ ਵਾਰ ਉਹ ਉਹਨਾਂ ਨੂੰ ਮਿਲਣ ਲਈ ਗਿਆ ਉਸ ਬੁੱਢੇ ਨਬੀ ਨੂੰ ਥੋੜਾ ਜਿਹਾ ਨਿਮਰ ਵਿਹਾਰ ਸਿਖਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਵਿੱਚੋਂ ਇੱਕ ਬਾਹਰ ਗਿਆ ਅਤੇ ਇੱਕ ਵੱਡਾ ਸਾਰਾ ਗੁੱਛਾ ਲਿਆਇਆ ਜਿਸ ਨੂੰ ਉਹ ਸੋਚਦਾ ਸੀ ਕਿ ਮਟਰਹਾਨ ਲਿਆਇਆ, ਪਰੰਤੂ ਉਹ ਜ਼ਹਿਰੀਲੇ ਕੱਦੂ ਸਨ ਅਤੇ ਉਹਨਾਂ ਸਾਰਿਆਂ ਨੂੰ ਇਹੀ ਖਿਲਾਉਣ ਜਾ ਰਿਹਾ ਸੀ। ਉਹ ਸਾਡੇ ਕੋਲ ਕਿੰਨੀਆਂ ਹੀ ਸੈਮੀਨਰੀਆਂ ਹਨ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਹੋਈਆਂ ਹਨ, ਸਮਝੇ? ਠੀਕ ਹੈ, ਉਹ ਕੁਝ ਰਿੰਨ ਰਹੇ ਹਨ। ਵੇਖਿਆ, ਉਹਨਾਂ ਕੋਲ ਮੈਥੋਡਿਸਟ ਦੀਆਂ ਝੋਲੀਆਂ ਹਨ, ਬੈਪਟਿਸਟ ਦੀਆਂ ਝੋਲੀਆਂ ਹਨ, ਪੈਂਤੀਕਾਸਟਲ ਦੀਆਂ ਝੋਲੀਆਂ ਹਨ, ਪਰ ਤੁਸੀਂ ਵੇਖੋ ਉਹ ਤਾਂ ਦੂਸਰਾ ਵਾਧਾ ਹੈ ਜਿਹੜਾ ਕਿ ਰੁੱਖ ਵਿੱਚੋਂ ਕੱਟਿਆ ਗਿਆ ਹੈ। ਵੇਖੋ, ਇਹ ਮੁੱਖ ਟਹਿਣੀ ਵਿੱਚੋਂ ਨਹੀਂ ਹੈ, ਇਹ ਸੰਤਰੇ ਨਹੀਂ ਦੇ ਰਹੇ ਬਲਕਿ ਨਿੰਬੂ, ਅੰਗੂਰ ਆਦਿ ਆਦਿ ਦੇ ਰਹੇ ਹਨ, ਪਰ ਉਹ ਸੰਤਰਾ ਹੋਣ ਦਾ ਦਾਅਵਾ ਕਰਦੇ ਹਨ। ਫਿਰ ਧਿਆਨ ਦਿਓ, ਇਸ ਵਿੱਚ ਯਾਦ ਏਲੀਆ ਆਇਆ ਤੇ ਉਸਨੇ ਉਹਨਾਂ ਵੱਲ ਵੇਖਿਆ ਕਿ ਇਹ ਤਾਂ ਜ਼ਹਿਰੀਲੇ ਕੱਦੂ ਹਨ, ਉਹਨਾਂ ਸਾਰਿਆਂ ਨੂੰ ਮਾਰ ਦੇਣਗੇ। ਉਹਨਾਂ ਕਿਹਾ, ਦੇਗ ਵਿੱਚ ਤਾਂ ਮੌਤ ਹੈ। ਉਸਨੇ ਕਿਹਾ, ਮੇਰੇ ਕੋਲ ਇੱਕ ਮੁੱਠੀ ਆਟਾ ਲਿਆਓ, ਅਤੇ ਉਸਨੇ ਉਸ ਵਿੱਚ ਆਟਾ ਪਾ ਦਿੱਤਾ ਤੇ ਕਿਹਾ, ਹੁਣ ਇਹ ਬਿਲਕੁਲ ਠੀਕ ਹੈ, ਜੋ ਚਾਹੇ ਖਾਏ। ਉਸਨੇ ਮੌਤ ਨੂੰ ਜੀਵਨ ਵਿੱਚ ਬਦਲ ਦਿੱਤਾ, ਅਤੇ ਮੈਦੇ ਦੀ ਪੇਟ ਜਿਹੜੀ ਦਿੱਤੀ ਗਈ ਸੀ ਮਸੀਹ, ਉਹੀ ਮੈਦੇ ਦੀ ਪੇਟ ਸੀ, ਅਤੇ ਮੈਦੇ ਦੀ ਪੇਟ ਨੂੰ ਕਿਸੇ ਖਾਸ ਮਸ਼ੀਨ ਤੇ ਪੀਣਾ ਹੈ ਜੋ ਕਿ ਹਰੇਕ ਠੋਸ ਕਣ ਨੂੰ ਇੱਕ ਤਰ੍ਹਾਂ ਦਾ ਹੀ ਬਣਾਉਂਦੀ ਹੈ, ਜੋ ਇਹ ਵਿਖਾਉਂਦਾ ਹੈ ਕਿ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਉਹੀ ਇੱਕ ਚੀਜ਼ ਹੈ ਜਿਹੜੀ ਤੁਹਾਡੀ ਜਥੇਬੰਦੀ ਵਿੱਚ ਪਾਈ ਜਾਵੇ ਤਾਂ ਵਚਨ ਅਨੁਸਾਰ ਜੀਵੇਗੀ। ਮਸੀਹ ਵਚਨ ਹੈ ਅਤੇ ਸਾਰੀਆਂ ਚੀਜ਼ਾਂ ਦਾ ਨਮੂਨਾ ਹੈ, ਜਿਵੇਂ ਤੰਬੂਆਂ ਦਾ, ਭੇਟ ਦੀਆਂ ਰੋਟੀਆਂ ਦਾ ਅਤੇ ਸਭ ਚੀਜ਼ਾਂ ਦਾ। ਥਾਲੀ ਦੇ ਹੇਠਾਂ ਟੁੱਟੀ ਹੋਈ ਕੋਸਰ ਉਸਦੀ ਟੁੱਟੀ ਹੋਈ ਦੇਹ ਸੀ, ਜਿਸ ਨੂੰ ਯਹੂਦੀ ਹਾਲੇ ਤੱਕ ਵੀ ਬਿਆਨ ਨਹੀਂ ਕਰ ਸਕਦੇ ਕਿ ਉਹ ਕਿਉਂ ਕਰਦੇ ਹਨ, ਸਮਝੇ? ਅਤੇ ਦੂਸਰੀਆਂ ਬਾਕੀ ਸਾਰੀਆਂ ਚੀਜ਼ਾਂ ਉਸਦਾ ਹੀ ਨਮੂਨਾ ਸੀ। ਹੁਣ ਫਿਰ ਜਦ ਅਸੀਂ ਉਸ ਨੂੰ ਦ੍ਰਿਸ਼ ਤੇ ਵੇਖਦੇ ਹਾਂ ਤਾਂ ਹੁਣ ਸਾਰੀਆਂ ਜਥੇਬੰਦੀਆਂ ਅਤੇ ਅਕੀਦੇ ਪਿੱਛੇ ਰਹਿ ਜਾਂਦੇ ਹਨ, ਕਿਉਂਕਿ ਉਹ ਸੰਪੂਰਨ ਪਰਮੇਸ਼ਵਰ ਦਾ ਨਾਂ ਤਬਦੀਲ ਹੋਣ ਵਾਲਾ ਵਚਨ ਹੈ, ਜੋ ਕਿ ਪਤੀਰੀ ਰੋਟੀ ਹੈ। ਸੰਤ ਯੂਹੰਨਾ 1, ਇਹ ਸਹੀ ਹੈ, ਉਹ ਪਤੀਰੀ ਰੋਟੀ ਹੈ। ਜਦੋਂ ਤੁਸੀਂ ਇਸ ਵਿੱਚ ਇਹ ਜਾਂ ਉਹ ਜੋੜਦੇ ਹੋ ਤਾਂ ਇਹ ਉਸ ਵਿੱਚ ਖਮੀਰ ਮਿਲਾਉਣ ਵਾਲੀ ਗੱਲ ਹੈ, ਜੋ ਪਹਿਲਾਂ ਹੀ ਤੁਹਾਨੂੰ ਮੂਲ ਰੂਪ ਵਿੱਚ ਦਿੱਤਾ ਗਿਆ ਹੈ। ਇੱਧਰ ਵੇਖੋ, ਅੱਜ ਮਨੁੱਖ ਜਾਤ ਨੂੰ ਕੌਣ ਮਾਰ ਰਿਹਾ ਹੈ? ਉਹ ਚੀਜ਼ਾਂ ਨੂੰ ਲੈਂਦੇ ਹਨ ਅਤੇ ਦੋਗਲਾ ਕਰਦੇ ਹਨ, ਅਤੇ ਜਾਂ ਤੁਸੀਂ ਇਸ ਨੂੰ ਦੋਗਲਾ ਕਰ ਦਿੰਦੇ ਹੋ, ਤੁਸੀਂ ਇਸ ਨੂੰ ਮਾਰ ਦਿੰਦੇ ਹੋ। ਉਹ ਇਹ ਹੋਰ ਵੀ ਸੁੰਦਰ ਵੇਖਦਾ ਹੈ, ਯਕੀਨਨ ਦੋਗਲੀ ਮੱਕੀ, ਮੱਕੀ ਦਾ ਚੂਰਾ ਅਤੇ ਹੋਰ ਦੂਸਰੇ ਅਨਾਜ ਜਿਹੜੇ ਮੱਕੀ ਤੋਂ ਆਉਂਦੇ ਹਨ, ਦੋਗਲੇ ਹਨ। ਦੋਗਲੀ ਮੱਕੀ ਦੇ ਵਿਸ਼ਾਲ ਵੱਡੇ ਸੋਹਣੇ ਲੰਮੇ ਤਣੇ ਅਤੇ ਵੱਡੇ ਵੱਡੇ ਛਿੱਟੇ ਹੁੰਦੇ ਹਨ, ਅਤੇ ਉਹ ਦੂਸਰੀ ਮੱਕੀ ਤੋਂ ਦੁੱਗਣੀ ਵਧੀਆ ਵਿਖਾਈ ਦਿੰਦੀ ਹੈ, ਪਰ ਉਹ ਮੌਤ ਹੈ। ਇੱਥੋਂ ਤੱਕ ਕਿ ਸਾਇੰਸ ਨੇ ਹੀ ਇਸ ਦੀ ਖੋਜ ਕੀਤੀ ਹੈ, ਸਮਝੇ? ਇਸ ਨੂੰ ਦੋਗਲਾ ਨਾ ਬਣਾਓ, ਇਹ ਤੁਹਾਨੂੰ ਮਾਰ ਦੇਵੇਗੀ। ਹੁਣ ਮੈਨੂੰ ਇੱਥੇ ਤੁਹਾਨੂੰ ਵਿਖਾਉਣ ਦਿਓ। ਕਿਸੇ ਦਿਨ ਮੈਂ ਆਪਣੇ ਵਿਹੜੇ ਵਿੱਚ ਕੁਝ ਫੁੱਲਾਂ ਨੂੰ ਪਾਣੀ ਦੇ ਰਿਹਾ ਸੀ। ਇੱਕ ਔਰਤ ਜੋ ਸਾਡੇ ਘਰ ਦੇ ਨਾਲ ਹੀ ਰਹਿੰਦੀ ਹੈ, ਬਾਗਬਾਨ ਹੈ, ਉਸਨੇ ਇੱਕ ਛੋਟੇ ਜਿਹੇ ਗਮਲੇ ਵਿੱਚ ਦੋਗਲੇ ਫੁੱਲ ਲਗਾਏ ਹੋਏ ਸਨ। ਸਾਨੂੰ ਇਸ ਤਰ੍ਹਾਂ ਦੇ ਫੁੱਲਾਂ ਨੂੰ ਹਫ਼ਤੇ ਵਿੱਚ 3 ਜਾਂ 4 ਵਾਰ ਪਾਣੀ ਦੇਣਾ ਪੈਂਦਾ ਹੈ, ਨਹੀਂ ਤਾਂ ਮਰ ਜਾਣਗੇ। ਅਤੇ ਫੁੱਲਾਂ ਦਾ ਅਸਲੀ ਪੌਦਾ ਉੱਥੇ ਉਸੇ ਤਰ੍ਹਾਂ ਹੀ ਖੜਾ ਸੀ। 6 ਮਹੀਨੇ ਤੋਂ ਮੀਂਹ ਵੀ ਨਹੀਂ ਪਿਆ, ਬਸ ਇਸ ਤਰ੍ਹਾਂ ਸੁੱਕਾ ਸੀ। ਜੇ ਮੀਂਹ ਪੈਂਦਾ ਤਾਂ ਤੁਸੀਂ 10 ਮਿੰਟ ਵਿੱਚ ਉਸ ਤੋਂ ਮਿੱਟੀ ਹਟਾ ਸਕਦੇ ਹੋ, ਪਰੰਤੂ ਉਹ ਛੋਟਾ ਜਿਹਾ ਪੌਦਾ ਉਸ ਦੋਗਲੇ ਪੌਦੇ ਤੋਂ ਕਿਤੇ ਵਾ ਸੁੰਦਰ ਅਤੇ ਚਮਕਦਾਰ ਵਿਖਾਈ ਦੇ ਰਿਹਾ ਸੀ। ਤੁਸੀਂ ਦੋਗਲੇ ਪੌਦੇ ਨੂੰ ਪਾਣੀ ਨਾ ਦਿਓ ਤਾਂ ਮਰ ਜਾਵੇਗਾ, ਪਰ ਅਸਲੀ ਪੌਦਾ ਪਾਣੀ ਕਿੱਥੋਂ ਲੈਂਦਾ ਹੈ? ਅਤੇ ਹੋਰ ਗੱਲ, ਤੁਹਾਨੂੰ ਉਸ ਤੇ ਹਰ ਰੋਜ਼ ਜਾਂ 2 ਦਿਨਾਂ ਵਿੱਚ 1 ਵਾਰ ਸਪਰੇਅ ਕਰਨੀ ਪੈਂਦੀ ਹੈ ਤਾਂ ਕਿ ਕੀੜਿਆਂ ਨੂੰ ਦੂਰ ਰੱਖਿਆ ਜਾ ਸਕੇ। ਜੋ ਸਪਰੇਅ ਨਹੀਂ ਕਰਦੇ ਤਾਂ ਕੀੜੇ ਉਸ ਨੂੰ ਖਾ ਜਾਣਗੇ। ਉਹ ਬਹੁਤ ਹੀ ਨਰਮ ਅਤੇ ਕੋਮਲ ਹੁੰਦਾ ਹੈ, ਪਰ ਉਸ ਅਸਲੀ ਪੌਦੇ ਉੱਤੇ ਕੋਈ ਕੀੜੇ ਨਹੀਂ ਲੱਗਦੇ ਹਨ। ਨਹੀਂ ਨਹੀਂ, ਉਸ ਦੇ ਉੱਤੇ ਸਰਕਦੀਆਂ ਹਨ, ਪਰ ਸਰਕ ਕੇ ਚਲੀਆਂ ਜਾਂਦੀਆਂ ਹਨ। ਉਹ ਅਸਲੀ ਹੈ। ਵੇਖੋ, ਦੋਗਲੀਆਂ ਚੀਜ਼ਾਂ ਨੇ ਕੀ ਕੀਤਾ ਹੈ। ਚਰਚ ਵਿੱਚ ਵੀ ਇਹੀ ਗੱਲ ਹੈ, ਉਹ ਵਚਨ ਨਾਲ ਮਿਸ਼ਨਾਂ ਨੂੰ ਮਿਲਾਉਣ ਦਾ ਯਤਨ ਕਰ ਰਹੇ ਹਨ ਤਾਂ ਕਿ ਬਣਾਉਣ। ਉਹ ਯਤਨ ਕਰ ਰਹੇ ਹਨ ਕਿ ਵਚਨ ਉਹ ਕਹੇ ਜੋ ਉਹਨਾਂ ਦੀਆਂ ਮਿਸ਼ਨਾਂ ਕਹਿੰਦੀਆਂ ਹਨ। ਅਤੇ ਜਾਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਉਹਨਾਂ ਤੇ ਸਪਰੇਅ ਕਰਨੀ ਪੈਂਦੀ ਹੈ, ਉਹਨਾਂ ਦਾ ਪਾਲਣ ਪੋਸ਼ਣ ਕਰਨਾ ਪੈਂਦਾ ਹੈ, ਅਤੇ ਉਹਨਾਂ ਨੂੰ ਸੋਨੇ ਦੇ ਤਾਰੇ ਦੇਣੇ ਪੈਂਦੇ ਹਨ, ਅਤੇ ਹੋਰ ਸਭ ਕੁਝ ਕਰਨਾ ਪੈਂਦਾ ਹੈ ਤਾਂ ਕਿ ਉਹ ਸੰਡੇ ਸਕੂਲ ਵਿੱਚ ਆਉਣ। ਇਹ ਬਿਲਕੁਲ ਠੀਕ ਹੈ। ਯਦ ਕਿ ਅਸਲੀ ਨਵਾਂ ਜਨਮ ਪਾਇਆ ਹੋਇਆ ਮਸੀਹੀ ਜੋ ਵਚਨ ਤੋਂ ਜੰਮਿਆ ਹੋਇਆ ਹੈ, ਉਹ ਕਰੜਾ ਹੁੰਦਾ ਹੈ। ਇਹੋ ਹੀ ਤੁਸੀਂ ਹੋ। ਸੰਸਾਰ ਦੀਆਂ ਚੀਜ਼ਾਂ ਦੇ ਕੀੜੇ ਉਸ ਨੂੰ ਪਰੇਸ਼ਾਨ ਨਹੀਂ ਕਰਦੇ ਹਨ, ਉਹ ਤਾਂ ਇੱਕ ਉਕਾਬ ਹੈ, ਉਹ ਤਾਂ ਇਹਨਾਂ ਤੋਂ ਉੱਪਰ ਉੱਡਦਾ ਹੈ। ਵੇਖੋ, ਸੁਰਗੀ ਥਾਵਾਂ ਵਿੱਚ ਉਚਾਈ ਤੇ ਉੱਡਦਾ ਹੈ, ਸਮਝੇ? ਇਹ ਸੱਚ ਹੈ, ਕੁਝ ਨਹੀਂ। ਧਿਆਨ ਦਿਓ, ਹੁਣ ਸਾਨੂੰ ਇੱਥੇ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਜਥੇਬੰਦੀਆਂ ਦੇ ਅਕੀਦੇ ਅਤੇ ਹਰੇਕ ਉਹ ਚੀਜ਼ ਜਿਹੜੀ ਖਮੀਰੀ ਹੈ ਅਤੇ ਜੋੜੀ ਜਾਂਦੀ ਹੈ ਪਤੀਰੀ ਰੋਟੀ ਵਿਚ ਨਹੀਂ ਮਿਲ ਸਕਦੀ ਹੈ। ਅਤੇ ਬਾਈਬਲ ਨੇ ਇਸ ਪਵਿੱਤਰ ਤਿਉਹਾਰ ਦੇ ਰਾਹੀਂ ਯੋਗੀ ਭਗਤੀ ਕਰਨ ਲਈ ਹੈ ਇੱਥੇ ਪਰਛਾਵੇਂ ਵਿਚ ਇਹ ਦਰਸਾਇਆ ਹੈ ਕਿ ਤੁਸੀਂ ਆਪਣੇ ਨਾਲ ਕਿਸੇ ਕਿਸਮ ਦਾ ਖਮੀਰ ਨਹੀਂ ਲਿਆ ਸਕਦੇ ਹੋ ਅਤੇ ਫਿਰ ਪਰਮੇਸ਼ਵਰ ਇਸ ਨੂੰ ਕਬੂਲ ਕਰੇਗਾ। ਤੁਸੀਂ ਕਹਿੰਦੇ ਹੋ ਮੈਂ ਮੈਥੋਡਿਸਟ ਹਾਂ, ਤੁਸੀਂ ਠੀਕ ਉੱਥੇ ਹੀ ਮਰ ਜਾਂਦੇ ਹੋ। ਮੈਂ ਪੈਂਟੀਕਾਸਟਲ ਹਾਂ, ਤੁਸੀਂ ਮਰ ਜਾਂਦੇ ਹੋ। ਮੈਂ ਮਸੀਹ ਦਾ ਹਾਂ, ਇਹ ਸਹੀ ਹੈ। ਤੁਹਾਨੂੰ ਕਿਸੇ ਚੀਜ਼ ਦੇ ਉੱਪਰ ਖੜੇ ਹੋਣਾ ਪੈਣਾ ਹੈ, ਇਹ ਠੀਕ ਹੈ। ਤੁਸੀਂ ਕਿਸੇ ਚੀਜ਼ ਤੇ ਖੜੇ ਹੋ ਰਹੇ ਹੋ। ਇੱਕ ਵਾਰ ਚਰਚਹਿਲ ਨੇ ਆਪਣੀਆਂ ਦੋ ਉਂਗਲੀਆਂ ਉੱਪਰ ਚੁੱਕ ਕੇ ਕਿਹਾ ਸੀ ਸਾਨੂੰ ਜਿੱਤ ਮਿਲੀ ਹੈ, ਅਤੇ ਇੰਗਲੈਂਡ ਇਸ ਤੇ ਖੜਾ ਰਿਹਾ ਅਤੇ ਉਹਨਾਂ ਨੇ ਚਰਚਹਿਲ ਦੀ ਗੱਲ ਤੇ ਵਿਸ਼ਵਾਸ ਕੀਤਾ ਸੀ। ਅਤੇ ਅੱਜ ਸਵੇਰ ਚਾਹੇ ਇਸ ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਤੁਸੀਂ ਕਿਸੇ ਚੀਜ਼ ਦੇ ਸਹਾਰੇ ਖੜੇ ਹੋ। ਸਿਰਫ ਇਹ ਕੀ ਚੀਜ਼ ਹੈ ਜਿਹਦੇ ਦੁਆਰਾ ਤੁਸੀਂ ਜਿਉਂਦੇ ਰਹਿ ਸਕਦੇ ਹੋ ਅਤੇ ਜਿਹਦੇ ਸਹਾਰੇ ਤੁਸੀਂ ਖੜੇ ਰਹਿ ਸਕਦੇ ਹੋ, ਅਤੇ ਉਹ ਮਸੀਹ ਅਥਵਾ ਵਚਨ ਹੈ, ਇਹ ਸੱਚ ਹੈ। ਧਿਆਨ ਦਿਓ, ਬਾਈਬਲ ਵਿੱਚ ਜਥੇਬੰਦੀਆਂ ਦਾ ਨਮੂਨਾ ਬਾਬਲ ਤੋਂ ਇਲਾਵਾ ਹੋਰ ਕੋਈ ਨਹੀਂ ਹੈ, ਅਤੇ ਬਾਬਲ ਨਮਰੋਦ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਨਮਰੋਦ ਵਿਸ਼ਵਾਸਘਾਤੀ ਸੀ, ਅਤੇ ਉਸ ਕੋਲ ਉੱਥੇ ਕੁਝ ਔਰਤਾਂ ਦਾ ਝੁੰਡ ਸੀ ਜਿਹੜੀਆਂ ਕਿ ਉਸਦੀਆਂ ਰਾਣੀਆਂ ਸਤਾਉਂਦੀਆਂ ਸਨ, ਉਹ ਨਬੀਆਂ ਸਨ, ਅਤੇ ਉਹ ਇੱਥੋਂ ਤੱਕ ਸੋਚਦੇ ਹਨ ਕਿ ਉਹ ਪੁਰਾਣਾ ਬਲਾਮ ਉਹਨਾਂ ਵਿੱਚੋਂ ਹੀ ਆਇਆ ਸੀ ਅਤੇ ਉਸਦੀ ਸੰਤਾਨ ਆਦਿ ਹਨ, ਅਤੇ ਉਹ ਭਗਤੀ ਕਰਦੇ ਸਨ। ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੇ ਹਿਸਲਪ ਦੀ ਦੋ ਬਾਬਲ ਆਦਿ ਅਤੇ ਕਲੀਸਿਆ ਦਾ ਇਤਿਹਾਸ ਪੜਿਆ ਹੈ, ਤੁਸੀਂ ਜਾਣਦੇ ਹੋ ਅਤੇ ਕਿਵੇਂ ਉਹਨਾਂ ਨੇ ਕੀਤਾ ਸੀ, ਅਤੇ ਉਹਨਾਂ ਕੋਲ ਔਰਤਾਂ ਸਨ ਜਿਨ੍ਹਾਂ ਨੇ ਇਹ ਕੀਤਾ ਸੀ, ਅਤੇ ਔਰਤਾਂ ਇੱਕ ਦੇਵੀ ਸੀ ਅਤੇ ਹੋਰ ਕਈ ਕੁਝ ਸੀ। ਇਹ ਧੱਕੇ ਨਾਲ ਬਣਾਇਆ ਗਿਆ ਧਰਮ ਸੀ। ਹਰ ਕੋਈ, ਹਰੇਕ ਨਗਰ ਜਿਹੜਾ ਬਾਬਲ ਦੇ ਨਜ਼ਦੀਕ ਸੀ ਉਸ ਨੂੰ ਮਜਬੂਰ ਕੀਤਾ ਗਿਆ ਕਿ ਉਹ ਬਾਬਲ ਵਿੱਚ ਆ ਕੇ ਨਮਰੋਦ ਦੇ ਅਧੀਨ ਹੋ ਕੇ ਬੁਰਜ ਤੇ ਭਗਤੀ ਕਰੇ। ਸਮਝੇ, ਇਹ ਸਹੀ ਹੈ। ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਮਜਬੂਰ ਕੀਤਾ ਗਿਆ ਸੀ। ਤੁਸੀਂ ਇਸ ਤੇ ਵਿਚਾਰ ਕਰ ਸਕਦੇ ਹੋ, ਇਹੀ ਉਹ ਜਗ੍ਹਾ ਹੈ ਜਿੱਥੋਂ ਗੜਬੜ ਆਈ, ਅਤੇ ਅੱਜ ਚਰਚ ਬਿਲਕੁਲ ਇਸੇ ਹਾਲਤ ਵਿੱਚ ਹਨ। ਜੇ ਤੁਸੀਂ ਸੰਡੇ ਸਕੂਲ ਨਾ ਆਏ, ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ, ਅਤੇ ਤੁਹਾਨੂੰ ਇਹ ਕਰਨ ਲਈ ਅਤੇ ਉਹ ਕਰਨ ਲਈ ਅਤੇ ਇਹ ਕਰਨ ਲਈ ਕਿਰਾਇਆ ਦੇਣਾ ਪੈਣਾ ਹੈ, ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਤੁਸੀਂ ਤਸਵੀਰ ਵਿੱਚੋਂ ਬਾਹਰ ਹੋ। ਜਿਹੜੇ ਅੱਜ ਸਵੇਰ ਬਾਹਰ ਟਿਊਸ਼ਨ ਵਿੱਚ ਸੁਣ ਰਹੇ ਹਨ, ਇੱਕ ਵਾਰ ਮੈਂ ਹੈਰਾਨ ਹੋਇਆ ਸੀ। ਮੈਂ ਆਪ ਹੀ ਲੋਕਾਂ ਨੂੰ ਇਸ ਲਈ ਮਜਬੂਰ ਕਰਦਾ ਹਾਂ ਕਿ ਸੰਗਤ ਵਿੱਚ ਜਾਓ, ਕੋਈ ਮਤਲਬ ਨਹੀਂ ਕਿ ਤੁਸੀਂ ਕਿੱਥੇ ਜਾਂਦੇ ਹੋ। ਅਤੇ ਮੈਂ ਲੋਕਾਂ ਨੂੰ ਵੇਖਿਆ ਹੈ ਕਿ ਉਹ ਇੱਕ ਕਿਸਮ ਨਾਲ ਪਿੱਛੇ ਖਿੱਚੇ ਜਾ ਰਹੇ ਹਨ ਅਤੇ ਇਸ ਪਾਸੇ ਨੂੰ ਜਾ ਰਹੇ ਹਨ, ਅਤੇ ਮੈਂ ਸੋਚਿਆ ਗੱਲ ਕੀ ਹੈ। ਮੈਂ ਉਹਨਾਂ ਵਿੱਚੋਂ ਕਈਆਂ ਕੋਲ ਗਿਆ ਤੇ ਉਹਨਾਂ ਨੇ ਦੱਸਿਆ, ਜਾਂ ਤੁਸੀਂ ਪਹਿਲੇ ਦਿਨ ਉੱਥੇ ਜਾਂਦੇ ਹੋ ਤਾਂ ਤੁਹਾਡੇ ਕੋਲ ਆਉਣਗੇ ਤੇ ਕਹਿਣਗੇ ਸਾਡੇ ਚਰਚ ਵਿੱਚ ਸ਼ਾਮਲ ਹੋ ਜਾਓ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਤੁਹਾਡਾ ਉੱਥੇ ਸਵਾਗਤ ਨਹੀਂ ਕੀਤਾ ਜਾਂਦਾ ਹੈ। ਵੇਖਿਆ,
ਸਮਝੇ,
ਇਹ ਜ਼ਬਰਦਸਤੀ ਹੈ, ਇਹ ਤੁਹਾਡੇ ਉੱਤੇ ਥੋਪਿਆ ਜਾਂਦਾ ਹੈ। ਵੇਖੋ, ਇਹ ਬਾਬਲ ਹੈ, ਪਰ ਮਸੀਹ ਵਿੱਚ ਤੁਸੀਂ ਚੋਣ ਰਾਹੀਂ ਆਉਂਦੇ ਹੋ, ਧੱਕੇ ਨਾਲ ਨਹੀਂ, ਪਰ ਤੁਹਾਡਾ ਦਿਲ ਤੁਹਾਨੂੰ ਅੰਦਰ ਖਿੱਚਦਾ ਹੈ। ਪਰਮੇਸ਼ਵਰ ਨੇ ਆਪਣਾ ਨਾਮ ਉੱਥੇ ਬਾਬਲ ਵਿੱਚ ਨਹੀਂ ਰੱਖਿਆ ਸੀ। ਹੁਣ ਧਿਆਨ ਨਾਲ ਸੁਣੋ, ਆਪਣਾ ਨਾਮ ਬਾਬਲ ਵਿੱਚ ਚਰਚਾਂ ਵਿੱਚ ਨਹੀਂ ਰੱਖ ਸਕਦਾ ਹੈ। ਉਹ ਉਹਨਾਂ ਨੇ ਉਸਦਾ ਨਾਮ ਉੱਥੇ ਰੱਖਿਆ ਹੈ, ਪਰ ਪਰਮੇਸ਼ਵਰ ਨੇ ਕਦੇ ਵੀ ਆਪਣਾ ਨਾਮ ਉੱਥੇ ਨਹੀਂ ਰੱਖਿਆ। ਨਹੀਂ ਜੀ, ਤੁਸੀਂ ਆਖਦੇ ਹੋ, ਅੱਛਾ ਹੁਣ ਭਾਈ ਬ੍ਰਾਨਾਮ ਉਡੀਕ ਕਰੋ, ਰੁਕੋ, ਜਰਾ ਕੁ ਸ਼ਾਂਤ ਹੋ ਕੇ ਬੈਠੇ ਰਹੋ, ਤੁਸੀਂ ਮੈਨੂੰ ਥੋੜੀ ਦੇਰ ਰੁਕੇ ਰਹਿਣ ਲਈ ਕਿਹਾ ਹੈ, ਠੀਕ ਹੈ। ਹੁਣ ਧਿਆਨ ਦਿਓ, ਉਹਨਾਂ ਨੇ ਉਸਦਾ ਨਾਮ ਉੱਥੇ ਰੱਖਿਆ ਹੈ, ਪਰ ਉਸਨੇ ਨਹੀਂ ਰੱਖਿਆ ਹੈ। ਹੁਣ ਉਸਨੇ ਕਿਹਾ ਸੀ, ਉਹ ਜਗ੍ਹਾ ਜਿੱਥੇ ਮੈਂ ਤੁਹਾਡੇ ਨਾਲ ਮੁਲਾਕਾਤ ਕਰਾਂਗਾ ਅਤੇ ਤੁਹਾਡੀ ਭੇਟ ਕਬੂਲ ਕਰਾਂਗਾ, ਉਹੀ ਉਹ ਜਗ੍ਹਾ ਹੈ ਜਿਹੜੀ ਮੈਂ ਆਪਣਾ ਨਾਮ ਰੱਖਣ ਲਈ ਚੁਣੀ ਹੈ। ਤੁਸੀਂ ਉਸ ਬੂਹੇ ਰਾਹੀਂ, ਉਸ ਫਾਟਕ ਰਾਹੀਂ ਅੰਦਰ ਆਉਣਾ ਜਿਹੜਾ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ, ਇਹੀ ਉਹ ਸਥਾਨ ਹੈ ਜਿੱਥੇ ਤੁਸੀਂ ਆਉਣਾ ਹੈ। ਅੱਛਾ, ਉਹ ਇਸ ਤਰ੍ਹਾਂ ਨਾਮ ਰੱਖਦੇ ਹਨ, ਇਹ ਚਰਚ ਆਫ ਕ੍ਰਾਈਸਟ ਹੈ। ਜੇ ਇਸ ਵਿੱਚ ਕੁਝ ਗਲਤ ਹੈ ਤਾਂ ਸਿਰਫ ਇੱਕ ਹੀ ਸ਼ਬਦ ਹੈ, ਐਂਟੀ ਅਥਵਾ ਵਿਰੋਧੀ। ਉਹ ਸਭ ਜੋ ਉਸਨੇ ਸਿਖਾਇਆ ਉਹ ਇਸ ਦੇ ਨਾਲ ਅਸਹਿਮਤ ਹਨ, ਇਹ ਆਧੁਨਿਕ ਫਰੀਸੀ ਹਨ। ਪਰ ਅਸੀਂ ਜ਼ਰੂਰ ਲੱਭਣਾ ਹੈ ਕਿ ਉਸਨੇ ਆਪਣਾ ਨਾਮ ਕਿੱਥੇ ਰੱਖਿਆ ਹੈ, ਕਿਉਂਕਿ ਇੱਥੇ ਹੀ ਉਸਦਾ ਠਹਿਰਾਇਆ ਹੋਇਆ ਸਿਰਫ ਇੱਕ ਹੀ ਫਾਟਕ ਹੈ। ਆਮੀਨ, ਮਹਿਮਾ ਹੋਵੇ। ਉਸਨੇ ਆਪਣਾ ਨਾਮ ਕਿੱਥੇ ਰੱਖਿਆ ਸੀ? ਆਪਣੇ ਪੁੱਤਰ ਵਿੱਚ। ਓ, ਤੁਸੀਂ ਕਹਿੰਦੇ ਹੋ ਭਾਈ ਬ੍ਰਾਨਹਮ, ਹੁਣ ਜਰਾ ਕੁ ਰੁਕੋ, ਉਹ ਪਿਤਾ ਨਹੀਂ ਸੀ, ਉਹ ਤਾਂ ਪੁੱਤਰ ਸੀ। ਹਰ ਇੱਕ ਹਾਲੇ ਵਿੱਚ ਹਮੇਸ਼ਾ ਪੁੱਤਰ ਹੀ ਪਿਤਾ ਦਾ ਨਾਮ ਲੈਂਦਾ ਹੈ। ਮੈਂ ਇਸ ਧਰਤੀ ਤੇ ਬ੍ਰਾਨਹਮ ਦੇ ਨਾਮ ਵਿੱਚ ਆਇਆ ਹਾਂ, ਕਿਉਂਕਿ ਮੇਰੇ ਪਿਤਾ ਦਾ ਨਾਮ ਬ੍ਰਾਨਹਮ ਸੀ। ਯੇਸੂ ਨੇ ਕਿਹਾ, ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ, ਅਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਹੋ। ਕੀ ਤੁਹਾਨੂੰ ਇਹਦੇ ਤੇ ਵਚਨ ਦੀ ਐਤ ਚਾਹੀਦੀ ਹੈ? ਸੰਤ ਯੋਹੰਨਾ 5:43, ਵੇਖਿਆ, ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਹੋ। ਤਦ ਫਿਰ ਪਿਤਾ ਨੇ ਆਪਣਾ ਖੁਦ ਦਾ ਨਾਮ, ਜੋ ਕਿ ਯੇਸੂ ਹੈ, ਪੁੱਤਰ ਵਿੱਚ ਰੱਖਿਆ ਸੀ। ਅਤੇ ਉਹ ਰਾਹ ਹੈ, ਉਹ ਬੂਹਾ ਹੈ, ਉਹ ਪਵਨ ਹੈ, ਉਹੀ ਉਹ ਸਥਾਨ ਹੈ ਜਿਹੜਾ ਪਿਤਾ ਨੇ ਆਪਣਾ ਨਾਮ ਰੱਖਣ ਲਈ ਚੁਣਿਆ ਹੈ। ਪਰਮੇਸ਼ਵਰ ਨੇ ਕਦੇ ਵੀ ਆਪਣਾ ਨਾਮ ਮੇਰੇ ਵਿੱਚ ਨਹੀਂ ਰੱਖਿਆ ਹੈ, ਉਸਨੇ ਆਪਣਾ ਨਾਮ ਕਿਸੇ ਚਰਚ ਵਿੱਚ ਨਹੀਂ ਰੱਖਿਆ ਹੈ, ਉਸਨੇ ਕਦੇ ਵੀ ਮੈਥੋਡਿਸਟ, ਬੈਪਟਿਸਟ, ਕੈਥੋਲਿਕ ਵਿੱਚ ਨਹੀਂ ਰੱਖਿਆ ਹੈ, ਪਰੰਤੂ ਉਸਨੇ ਮਸੀਹ ਵਿੱਚ, ਜੋ ਕਿ ਮਸਾ ਕੀਤਾ ਹੋਇਆ ਇਮਾਨੁਅਲ ਸੀ, ਵਿੱਚ ਰੱਖਿਆ ਸੀ। ਅਤੇ ਉਹ ਨਾਮ ਵਚਨ ਵਿੱਚ ਹੈ, ਕਿਉਂਕਿ ਉਹ ਵਚਨ ਹੈ। ਆਮੀਨ। ਫਿਰ ਉਹ ਕੀ ਹੈ? ਵਚਨ ਦਾ ਅਨੁਵਾਦ ਹੀ ਪਰਮੇਸ਼ਵਰ ਦੇ ਨਾਮ ਦਾ ਪ੍ਰਗਟਾਵਾ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਲਹੂ ਅਤੇ ਮਾਸ ਨੇ ਤੇਰੇ ਉੱਤੇ ਪ੍ਰਗਟ ਨਹੀਂ ਕੀਤਾ ਹੈ, ਪਰ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਤੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਮੈਂ ਕੌਣ ਹਾਂ। ਅਤੇ ਇਸ ਪੱਥਰ ਉੱਤੇ ਮੈਂ ਆਪਣਾ ਭਗਤੀ ਕਰਨ ਵਾਲਾ ਸਥਾਨ ਬਣਾਵਾਂਗਾ, ਅਤੇ ਨਰਕ ਦੇ ਦਰਵਾਜ਼ੇ ਇਸ ਨੂੰ ਹਿਲਾ ਨਹੀਂ ਸਕਣਗੇ। ਆਮੀਨ। ਹੇ ਪਰਮੇਸ਼ਵਰ ਦੀ ਜਿਉਂਦੀ ਕਲੀਸਿਆ, ਤੂੰ ਪੱਕੀ ਨੀ ਯਸੂ ਮਸੀਹ ਉੱਤੇ ਹੀ ਖੜੀ ਹੋ। ਤੁਸੀਂ ਗੀਤ ਗਾ ਸਕਦੇ ਹੋ, ਪਰ ਜੇ ਤੁਸੀਂ ਮਸੀਹ ਅਥਵਾ ਵਚਨ ਵਿੱਚ ਨਹੀਂ ਹੋ ਤਾਂ ਤੁਸੀਂ ਖਿਸਕ ਜਾਣ ਵਾਲੀ ਰੇਤ ਉੱਤੇ ਹੋ। ਪਰ ਇਸ ਪੱਥਰ ਮਸੀਹ, ਜੋ ਮੇਰਾ ਵਚਨ ਹੈ, ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਉਸਨੇ ਲੂਥਰਨ ਸੰਦੇਸ਼ ਬਣਾਇਆ ਅਤੇ ਉਹਨਾਂ ਨੇ ਇਸ ਨੂੰ ਜਥੇਬੰਦੀ ਬਣਾ ਲਿਆ। ਇਹ ਵੱਧ ਰਿਹਾ ਸੀ, ਇਹ ਪੈਰ ਸਨ, ਫਿਰ ਉਹ ਲੱਤ ਦੇ ਭਾਗ ਤੱਕ ਵਧਿਆ, ਜੋ ਕਿ ਮੈਥੋਡਿਸਟ ਸਨ ਅਤੇ ਹੋਰ ਦੂਸਰੇ ਸਨ। ਇਹੀ ਹੈ ਜਿੱਥੇ ਉਸਨੇ ਆਪਣੀ ਕਲੀਸਿਆ ਬਣਾਈ, ਆਪਣੇ ਵਚਨ ਉੱਤੇ। ਹੁਣ ਉਹ ਸਾਰਾ ਹੀ ਹੱਥ ਜਾਂ ਸਾਰਾ ਹੀ ਪੱਟ ਨਹੀਂ ਹੈ, ਉਹ ਇੱਕ ਦੇਹ ਹੈ। ਅਤੇ ਹੁਣ ਢੱਕਣ ਵਾਲਾ ਹਿੱਸਾ ਹੈ ਕਿ ਤੁਸੀਂ ਮੀਨਾਰ ਵਿੱਚ ਧਿਆਨ ਦਿੱਤਾ ਸੀ। ਹੁਣ ਮੈਂ ਕੋਈ ਮੀਨਾਰ ਦੇ ਧਰਮ ਦਾ ਪ੍ਰਚਾਰ ਨਹੀਂ ਕਰਦਾ ਹਾਂ, ਪਰੰਤੂ ਸਭ ਤੋਂ ਪਹਿਲੀ ਜਿਹੜੀ ਬਾਈਬਲ ਲਿਖੀ ਗਈ ਉਸਮਾਨ ਵਿੱਚ ਲਿਖੀ ਗਈ ਸੀ। ਰਾਸ਼ੀ ਕਿ ਤੁਸੀਂ ਇਸ ਤੇ ਧਿਆਨ ਦਿੱਤਾ ਸੀ, ਇਹ ਰਾਸ਼ੀ ਚੱਕਰ ਕੰਨਿਆ ਤੋਂ ਸ਼ੁਰੂ ਹੁੰਦਾ ਹੈ, ਇਹੀ ਪਹਿਲੀ ਰਾਸ਼ੀ ਹੈ। ਆਖਰੀ ਰਾਸ਼ੀ ਲੀਓ ਅਥਵਾ ਸਿੰਘ ਹੈ, ਉਹ ਪਹਿਲੀ ਵਾਰ ਕੰਨਿਆ ਰਾਹੀਂ ਆਇਆ ਅਤੇ ਉਸ ਤੋਂ ਬਾਅਦ ਉਹ ਯਹੂਦਾ ਗੋ ਦੇ ਸਿੰਘ ਦੇ ਰੂਪ ਵਿੱਚ ਆਉਂਦਾ ਹੈ, ਪਰੰਤੂ ਉਸ ਤੋਂ ਠੀਕ ਪਹਿਲਾਂ ਕੈਂਸਰ ਯੁੱਗ ਆਉਂਦਾ ਹੈ, ਜੋ ਕਿ ਦੋ ਮੱਛੀਆਂ ਯਾਨੀ ਮੀਨ ਰਾਸ਼ੀ ਹੈ। ਅਤੇ ਇਸੇ ਤਰ੍ਹਾਂ ਦੀ ਹੋਰ ਦੂਸਰੇ ਯੁੱਗ ਹਨ। ਇਹ ਕਿਤੇ ਸਾਡੇ ਕੋਲ ਇਹਨਾਂ ਵਿੱਚ ਜਾਣ ਦਾ ਸਮਾਂ ਹੁੰਦਾ। ਅਸੀਂ ਭਵਨ ਵਿੱਚ ਇਸ ਦਾ ਅਧਿਐਨ ਕੀਤਾ ਸੀ ਅਤੇ ਮੀਨਾਰ ਵਿੱਚ ਮਹਾਰਾਜ ਦੀ ਕੋਠਰੀ ਤੱਕ ਇਹ ਨੀਹਾਂ ਹਨ। ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਸੱਤਵੇਂ ਚਰਨ ਤੱਕ ਪਹੁੰਚੋ, ਉੱਥੇ ਇੱਕ ਛੋਟੀ ਜਿਹੀ ਪਛਾਣ ਕਰਾਉਣ ਵਾਲੀ ਚੌਂਕੀ ਆਉਂਦੀ ਹੈ, ਜਿੱਥੇ ਇੱਕ ਦੂਤ ਬਾਹਰ ਆਉਂਦਾ ਹੈ ਕਿ ਤੁਹਾਨੂੰ ਮਹਾਰਾਜ ਤੱਕ ਲੈ ਕੇ ਜਾਵੇ। ਸੰਦੇਸ਼ਵਾਹਕ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਮਹਾਰਾਜ ਦੀ ਪਛਾਣ ਕਰਾਈ ਸੀ, ਪਰੰਤੂ ਸਿਰੇ ਦਾ ਪੱਥਰ ਰੱਦ ਕੀਤਾ ਗਿਆ ਸੀ। ਅਤੇ ਉਹ ਨਹੀਂ ਜਾਣਦੇ ਹਨ ਕਿ ਚੋਟੀ ਦਾ ਪੱਥਰ ਜਾਂ ਜੋ ਕੁਝ ਵੀ ਇਹ ਹੈ ਕਿੱਥੇ ਹੈ, ਕਿਉਂਕਿ ਇਹ ਠੁਕਰਾਇਆ ਹੋਇਆ ਪੱਥਰ ਸੀ। ਪਰ ਇਹੀ ਉਹ ਪੱਥਰ ਹੈ ਜੋ ਸਾਰੀਆਂ ਚੀਜ਼ਾਂ ਨੂੰ ਢੱਕ ਲੈਂਦਾ ਹੈ, ਇਹੀ ਸੰਪੂਰਨ ਸੱਤਾਂ ਕਲੀਸਿਆਂ ਰਾਹੀਂ ਇਸ ਨੂੰ ਮੀਨਾਰ ਬਣਾਉਂਦਾ ਹੈ। ਕਿਰਪਾ ਨੂੰ ਜੋੜਿਆ, ਇਹ ਜੋੜਿਆ, ਉਹ ਜੋੜਿਆ, ਇੱਥੇ ਸੱਤ ਰਦਿਆਂ ਨੂੰ ਜੋੜਿਆ ਗਿਆ। ਆਖਰੀ ਮਸੀਹ ਹੈ, ਇਸ ਨਾਲ ਆਪਣਾ ਪਿਆਰ ਜੋੜੋ, ਆਪਣੀ ਕਿਰਪਾ ਤੇ ਕਿਰਪਾ ਜੋੜੋ, ਅਤੇ ਫਿਰ ਕੁਝ ਹੋਰ ਜੋੜੋ, ਅਤੇ ਫਿਰ ਕੁਝ ਹੋਰ ਜੋੜੋ, ਜਾਂ ਤਾਂ ਕਿ ਮਸੀਹ ਤੱਕ, ਜੋ ਕਿ ਚੋਟੀ ਦਾ ਪੱਥਰ ਹੈ, ਨਾ ਪਹੁੰਚ ਜਾਵੇ, ਅਤੇ ਮੈਂ ਹੀ ਦਰਵਾਜ਼ਾ ਹਾਂ। ਹੁਣ ਇੱਕ ਪੁੱਤਰ ਹਮੇਸ਼ਾ ਆਪਣੇ ਪਿਤਾ ਦੇ ਨਾਮ ਤੇ ਆਉਂਦਾ ਹੈ, ਕੋਈ ਵੀ ਪੁੱਤਰ ਆਪਣੇ ਪਿਤਾ ਦੇ ਨਾਮ ਤੇ ਹੀ ਆਉਂਦਾ ਹੈ। ਅਤੇ ਯਿਸੂ ਨੇ ਕਿਹਾ, ਮੈਂ ਆਪਣੇ ਪਿਤਾ ਦੇ ਨਾਮ ਤੇ ਆਇਆ ਹਾਂ। ਫਿਰ ਪਿਤਾ ਦਾ ਨਾਮ ਕੀ ਹੋਇਆ? ਪੁੱਤਰ ਦਾ ਨਾਮ ਕੀ ਹੈ? ਅਤੇ ਉਸਨੇ ਕਿਹਾ ਸੀ, ਅਤੇ ਥੋੜੀ ਦੇਰ ਬਾਅਦ ਇਹ ਸੰਸਾਰ ਮੈਨੂੰ ਨਹੀਂ ਵੇਖੇਗਾ, ਪਰ ਤੁਸੀਂ ਮੈਨੂੰ ਵੇਖੋਗੇ। ਜੀ ਹਾਂ, ਉਹੀ ਯਿਸੂ ਪਵਿੱਤਰ ਆਤਮਾ ਦੇ ਰੂਪ ਵਿੱਚ ਆ ਗਿਆ। ਇਹੀ ਕਾਰਨ ਹੈ ਕਿ ਉਹ ਭਗਤੀ ਕਰ ਰਹੇ ਸਨ। ਹੇ ਯਿਸੂ, ਵੇਖਿਆ, ਸਮਝੇ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਇਹ ਪ੍ਰਭੂ ਯਿਸੂ ਮਸੀਹ ਹੈ, ਉਹੀ ਸਭ ਹੈ। ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ ਹੋ। ਹੁਣ ਯਾਦ ਰੱਖੋ, ਉਸਨੇ ਇੱਥੇ ਇੱਕ ਹੋਰ ਗੱਲ ਜੋੜੀ ਸੀ ਅਤੇ ਸਾਨੂੰ ਚੇਤਾਵਨੀ ਦਿੱਤੀ ਕਿ ਕੋਈ ਹੋਰ ਜਥੇਬੰਦੀ ਅਕੀਦਾ ਆਵੇਗਾ, ਆਪਣੇ ਹੀ ਨਾਮ ਤੇ ਆਉਣਗੇ, ਅਤੇ ਤੁਸੀਂ ਉਸ ਨੂੰ ਕਬੂਲ ਕਰ ਲਵੋਗੇ। ਤੁਸੀਂ ਮੈਨੂੰ ਵਚਨ ਨੂੰ, ਜਿਸ ਨੂੰ ਤੁਹਾਡੇ ਸਾਹਮਣੇ ਪ੍ਰਮਾਣਿਤ ਕੀਤਾ ਗਿਆ, ਕਬੂਲ ਨਹੀਂ ਕਰੋਗੇ। ਜਿਵੇਂ ਉਸ ਸਮੇਂ ਸਹੀ ਸੀ, ਉਸੇ ਤਰ੍ਹਾਂ ਹੀ ਅੱਜ ਵੀ ਹੈ। ਕਿ ਜਿਹੜੇ ਇਸ ਦੇਸ਼ ਤੋਂ ਬਾਹਰ ਦੂਰ ਦੂਰ ਦੇ ਲੋਕ ਹੋ, ਇਸ ਤੋਂ ਖੁੰਝ ਨਾ ਜਾਇਓ। ਕੋਈ ਹੋਰ ਆਵੇਗਾ, ਕੋਈ ਚਰਚ ਆਵੇਗਾ, ਅਤੇ ਤੁਸੀਂ ਉਸ ਤੇ ਵਿਸ਼ਵਾਸ ਕਰ ਲਵੋਗੇ, ਕਿਉਂਕਿ ਤੁਸੀਂ ਬਸ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ। ਮੈਂ ਇਸ ਨੂੰ ਪ੍ਰਮਾਣਿਤ ਨਹੀਂ ਕਰਾਂਗਾ। ਉਸਨੇ ਕਦੇ ਵੀ ਕਿਸੇ ਵੀ ਸਮੇਂ ਕਿਸੇ ਵੀ ਚਰਚ ਨੂੰ ਇਸ ਸੰਦੇਸ਼ ਨੂੰ ਛੱਡ ਕੇ, ਜੋ ਸਾਨੂੰ ਦਿੱਤਾ ਗਿਆ ਹੈ, ਕਿਸੇ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ। ਲੂਥਰ ਧਰਮੀ ਠਹਿਰਾਏ ਜਾਣ ਨੂੰ ਲਿਆਇਆ, ਵੈਸਲੀ ਪਵਿੱਤਰ ਠਹਿਰਾਏ ਜਾਣ ਨੂੰ ਲੈ ਕੇ ਆਇਆ, ਅਤੇ ਪੈਂਤੀਕਾਸਟ ਰਾਹੀਂ ਵਰਦਾਨਾਂ ਦੀ ਬਹਾਲੀ ਆਈ। ਇਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਇਸ ਨੂੰ ਜਥੇਬੰਦੀ ਬਣਾ ਲਿਆ, ਉਹ ਉੱਥੇ ਹੀ ਮਰ ਗਏ। ਲਿਖਤਾਂ ਨੂੰ ਭਾਲ ਕੇ ਵੇਖੋ, ਪਰ ਉਸਨੇ ਕਿਹਾ ਸੀ, मैं अपना नाम रखने एक स्थान चुनागा अतः नाम यीशु सी अतः संजो नायक यीशु वचन है कि ये सच है वो मसीह अथवा वचन ही भक्ति करने का स्थान है। मैं अपने पिता के नाम ते आया हाँ। नबी ने कहा सी उसका नाम इमानुएल सद्या जावेगा। ये तु लिखना चाहते हो ता मत्ती एक तेई है। यीशु ही यहोवा मुक्तिदाता है। उन पंजवी आयत दसदी है कि वो बूहा है। उन बहुत सारे अंड सबूता राही ये साबित किया जा सकता है कि वो ही नाम है वो ही बूहा है अति वो ही स्थान है। साबित किया जा सकता है कि सिर्फ एक ही स्थान है जिथे परमेश्वर मनुख नाल भक्ति करने लिए मुलाकात करता है अति ए तद है जदो वो मसीह विच हुंदा है। हुन मुझ वाले है कि असी उस विच किवें जा सकते हां। हुन हो सकता है ये थेड़ा जिहा चुब्बे पर तुम जानते हो कि दवाई लैंड वांगू है ये तहु उस दुख नहीं हुंदा ताए तहु कोई फायदा नहीं देवेगी समझे। उन लूथरन इस एक राह विच लूथर कलीसिया विच शामिल होके आना चाहते हैं। मैथोडिस्ट इस अंदर शोर मचा रही आना चाहते हैं। पेंतीकास्टल पराइया पिछावा बोल के इस अंदर आना चाहते हैं पर तद भी ए नहीं है समझे नहीं ए तो बस वरदान आदि हैं। परंतु पहला कुरिंथियां 12 कहता है एक ही आत्मा दे राही ए परमेश्वर आत्मा है जो वचन बीज नु जीवन देन वाला है ताकि साबित करे कि ए बीज ए स्रोतले सी समझे। हुन मेथोडिस्ट जोग दा बीज उथे पिया होया सी इसने पवित्र आत्मा लिया कि इस बीज विच जीवन लियावे अते शुद्ध कलीसिया नु पवित्र ठहराए जान लई शुद्ध करे। लूथर ने इसका प्रचार नहीं किया सी क्योंकि वो इस बारे नहीं जानता सी। पेंटिकास्टल वरदाना दी बहाली लई प्राइया पाख्या बोलना चाहते सन। हरेक ने ऐलान किया कि यही ओ है यही ओ है समझे। पर एक देह बनने लई सानू सबना नू एक ही आत्मा नाल बपतिस्मा दिता गया अते ओ देह एक परिवार है परमेश्वर दा एक परिवार है अते यही परमेश्वर दा भवन है अते परमेश्वर दा भवन यीशु मसीह दा नाम है। यहोवा दा नाम एक पक्का बुरज है धर्मी उस विच भजदा है ते पनाह लेंदा है। हुन तुसी ओहदे राही किस तरह अंदर आउण जा रहे हो तुहाडा चेक किस तरह किवें कबूल कीता जावेगा के रेवरेंड प्रचारक डाक्टर नु चेक दा भुगतान करो समझे समझे। तुसी रेवरेंड प्रचारक या डाक्टर हो सकते हो पर प्रभु दा नाम ता यीशु मसीह है समझे। मैं अपना नाम अपनी भक्ति करने वाले स्थान ते रखने लई चुनिया है क्योंकि उथे मेरा परिवार लहू दे हेठा इकट्ठा होवेगा जिवे मिस्र वे सी यो कोई भी उस तो बाहर सी मर गया अते उथे उना वेच अंदर कोई भी खमीर नहीं सी इस वेच किते भी जथेबंदी दी मिलावट नहीं है। मेरा घर मेरे बच्चे मेरे ही जीन तो पैदा हुए हैं आमीन परमेश्वर दी महिमा होवे मेरे जीन उना दे अंदर हैं। मैं अपना वचन उना दे अंदर रखिया है मैं उना दे दिलां दियां पट्टियां उते लिखांगा वो मेरा परिवार है यीशु मसीह दी देह दा परिवार वो मेरा परिवार है अते ऐसे बूहे राही तुसी अंदर आओगे मेथोडिस्ट बैप्टिस्ट या पेंतीकास्टल राही नहीं बल्कि उस बूहे राही जिथे मैं अपना नाम रखिया है। वो मेथोडिस्ट नहीं हन परमेश्वर दा नाम मेथोडिस्ट नहीं है परमेश्वर दा नाम पेंतीकास्टल नहीं है परमेश्वर दा नाम बैप्टिस्ट नहीं है परमेश्वर दा नाम कैथोलिक नहीं है। फिर ता तुसी इना बूहा तो परे रहो समझे वेखिया समझे। परंतु उस स्थान वे जेड़ा मैं चुनिया है कि मैं उथे अपना नाम रखा हूँ बाइबल वे किते भी कोई होर स्थान नहीं है जिथे करे परमेश्वर ने अपना नाम रखिया होवे सिर्फ यीशु मसीह वेच रखिया क्योंकि वो परमेश्वर दा पुत्र है जिसने परमेश्वर दा नाम लिया वो परमेश्वर दा मनुखी नाम है अते आकाश दे हेठां कोई होर दूसरा नाम नहीं दिता गया जेदे राही असीं बचाए जाइए। मेथोडिस्ट बैप्टिस्ट प्रेसबाइटेरियन प्रश्न उत्तर विधि राही सिख्या देनी या तुसीं जो चाहे करो मैं दी परवाह नहीं करदा हां पर सिर्फ यीशु मसीह दे नाम विच हर एक गोडा चुकेगा अते हर जुबान इकरार करेगी ओही प्रभु है। इसे तरीके नाल तुसीं अंदर आउंदे हो अते जे तुसी बस पानी दा बपतिस्मा लिया है अते फिर वचन दा इनकार करदे हो फिर तुसी हराम दी औलाद हो तुहाडा जन्म ठीक नहीं सी तुसी दावा ता करदे हो कि तुसी उस उत्ते विश्वास करदे हो पर तुसी उसका इनकार करदे हो मैं अपने परिवार का किस तरह इनकार कर सकता हाँ या किवें मैं इनकार कर सकता हाँ कि चार्ल्स ब्रानहम मेरा पिता नहीं है। बूहे उते लहू दा टेस्ट इस नूं प्रगट कर दिंदा है। मेरे काम मते मेरे जीवन विच वचन दा प्रमाणित होना विखा दिंदा है कि मैं परमेश्वर दा बच्चा हाँ या नहीं। हुण परमेश्वर दा सिर्फ एक ही स्थान है, किस नूं समझ गए? सिर्फ एक ही स्थान है जिथे परमेश्वर ताड़ी पेट कबूल करेगा, वो मसीह है। मैं दी परवाह नहीं करता कि तुम कितने ईमानदार हो। अते याद रखो, तुम आखदे हो चंगा मैं भी नेचा करदा हाँ कि मैं भी अंदर आया हाँ। याद रखो बाइबल ने कहा है, तुम कहंदे हो चंगा बाइबल आखदी है कि जेड़ा विश्वास करदा है कि यीशु मसीह परमेश्वर का पुत्र है बच गया है, बच जावेगा। इस तरह आखदी है, पर याद रखो ए भी लिखा होया है, कोई भी मनुख यीशु नूं प्रभु नहीं आख सकदा, बल्कि पवित्र आत्मा राही ही कह सकदा है। समझे? हो सकदा है कि तुसी कहंदे हो वो है, परंतु तद तक नहीं है जब तक कि पवित्र आत्मा जो कि खुद वचन नूं जीवन दिंदा है इस नूं साबित ना करे कि तुसी परमेश्वर दे पुत्र हो। ये वचन दी लिखत है। वो स्थान जेड़ा मैं अपना नाम रखने लिए चुनिया है, तुई किसे होर फाटक वेच भक्ति नहीं करनी है, बल्कि उस फाटक वेच जिथे मैं अपना नाम रखिया है, फिर मैं थानू कबूल कर लवांगा, तुई मेरे परिवार वेच हो। परमेश्वर दा परिवार परिवार पिता दी आज्ञा दा पालन करदा है, अते ओ शांति दा राजकुमार, शक्तिमान परमेश्वर, अनंत काल दा पिता है। अदे उसके राज की तरक्की ते सलामती का अंत ना होवेगा, राज उसके मोढ़े उते होवेगा। अते क्योंकि वो राजा राजपाल इमानुएल पहला पिछला शांति का राजकुमार शक्तिमान परमेश्वर अनंत काल का पिता है, इसलिए उसका हर एक बच्चा उसके वचन की हर एक गल की पालना करेगा क्योंकि उसका हिस्सा हन। असि अपने घर विच इस तरह रेंदे हाँ जिवें ब्रानहम रेंदे हन। तुसी अपने घर विच इस तरह रेंदे हो जोन्स जिवें जोन्स रेंदे हन। अते परमेश्वर दे घर विच असी परमेश्वर दे वचन द्वारा अते हर एक उस वचन द्वारा जीउंदे अथवा रहिंदे हां जो परमेश्वर दे मुंह विचों निकलदा है, अते कोई होर गल जां झूठ असी उस नूं नहीं सुणांगे। समझे? हर एक कलीसिया युग विच तुसी पतीरी रोटी खानी है जिवें मैं तुहानूं दित्ती है, परंतु पिछे जाण दी कोशिश ना करना अते उस नूं इस विच भरन दी कोशिश ना करना क्योंकि इह तां डंडल विच आ जावेगा। तुसी बलि दीआं हड्डीआं नूं अते जो कुछ उस विचों रह गया है लै के साड़ देना। ओह बीत गए हन, कलीसियाई युग तां मर चुके हन, वो बीत चुके हन, असीं हुण किसे होर युग विच हां। आमीन। वो स्थान जेड़ा मैं अपना नाम रखने लई चुनिया है, हे मेरे प्रभु। पहला कुरिन्थियां 12 अफसियां 4:30 ते ध्यान दियो, परमेश्वर दे पवित्र आत्मा नूं जेदे नाल निस्तारे दे दिन तक अगली बेदारी तक निस्तारे दे दिन तक तुहाडे उते मोह लगी होई है उदास ना करो। परमेश्वर दे पवित्र आत्मा नूं जेदे नाल निस्तारे दे दिन तक तुहाडे उते मोह लगी होई है उदास ना करो। हुण ध्यान दियो, आओ असीं इस नूं अपने वचन दे पाठ लई लागू करदे हां, फिर चंगा होवेगा कि असीं चले जाइए। मैं सोचदा हां कि मैं लोकां नूं थका रहा हां। की तुसीं थक नहीं रहे हो? वेखो लोग खड़े हो रहे हन अते अपने घरां नूं जा रहे हन क्योंकि उहनां ने जाके रात दा खाना तैयार करना है अते कोई होर भी जाना चाहुंदे हन। ओह इस उम्मीद नाल नहीं आए सन कि उहनां नूं इत्थे आके सारा दिन ही सुनना पवेगा। समझे? परंतु वेखो तुसीं जानदे हो बेन, मैनूं तुहाडे ते काम करना चाहीदा है। प्रभु तुहानूं बरकत देवे। भाई बेन तुहाडा बहुत धन्नवाद। भाई बेन मैं तुहानूं प्यार करदा हां। ये तुहानूं पता होवे कि इस मुंडे ने उस युद्ध विच साडे लई की झल्लिया सी। उसे गोलियां नाल टुकड़े हो गए सन अते होर कई कुछ हो गया सी। उसे जीवन विच सब चीजां सन पर खुदा ने उस नूं बरकत दित्ती सी। वो सच्चा बनिया रहा। उसकी पत्नी ने उसनु छड्ड दिता अते चली गई ते होर व्याह करा लिया अते उसके बच्चियां नूं भी नाल लै गई। हे मेरे प्रभु, मैं बस इहदे बारे विच सोच नहीं सकदा हां, परंतु कुछ भी होवे प्रभु तुहानूं बरकत देवे। बहन वो गोलियां नाल भरे लेटे हुए सन अते अपनियां नाड़ां दे अते बाकी सब कुछ दे विरुद्ध जोर मार रहे सन। बस तुहानूं बहन दे पिछोकां नूं जानने दी लोड़ है। तुसीं समझे? खुदा उस लड़के नूं बरकत देवे। जी हां, जेदे नाल निस्तारे दे दिन तक तुहाडे उत्ते मोहर लगी हुई है। ध्यान दियो, हो सकदा है कि तुहानूं थोड़ा जिहा चुभे, पर ध्यान दियो, मेरे नाल ना झगड़ना, बस याद रखना। याद इसराइल ने एक बार उस बूहे नु वेखिया जेदे उते लहू अथवा नाम लहू जीवन सी अते उस लहू दे हेठ अंदर आ गए सन, ਫਿਰ ਉਹ ਕਦੇ ਬਾਹਰ ਨਾ ਗਏ ਜਾਂ ਤਾਂ ਕਿ ਉਹ ਮਿਸਰ ਵਿੱਚੋਂ ਬਾਹਰ ਨਾ ਨਿਕਲ ਗਏ। ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਹਦੇ ਨਾਲ ਤੁਸੀਂ ਅੰਦਰ ਜਾਂਦੇ ਹੋ ਅਤੇ ਫਿਰ ਕਦੇ ਤਦ ਤੱਕ ਬਾਹਰ ਨਹੀਂ ਜਾਂਦੇ ਹੋ ਜਾਂ ਤਾਂ ਕਿ ਤੁਹਾਡਾ ਨਿਸਤਾਰਾ ਨਹੀਂ ਹੋ ਜਾਂਦਾ ਹੈ। ਸਮਝੇ? ਤੁਸੀਂ ਜਾਣਦੇ ਹੋ ਬਾਈਬਲ ਹਮੇਸ਼ਾ ਸੱਚ ਹੈ, ਉਸਨੇ ਆਪਣੇ ਵਚਨਾਂ ਨੂੰ ਇਸ ਵਿੱਚ ਰੱਖਿਆ ਹੈ। ਤੁਸੀਂ ਇਸ ਨੂੰ ਉੱਥੇ ਹੀ ਰੱਖਣਾ ਹੈ ਜਿੱਥੇ ਹੈ, ਤਾਂ ਕਿ ਬਣ ਜਾਏ, ਛੁਟਕਾਰੇ ਦੀ ਇੱਕ ਸੰਪੂਰਨ ਤਸਵੀਰ ਬਣ ਜਾਵੇ। ਸਮਝੇ? ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ, ਉਦਾਸ ਨਾ ਕਰੋ ਜਾਂ ਤਾਂ ਕਿ ਤੁਸੀਂ ਛੁਡਾਏ ਨਹੀਂ ਜਾਂਦੇ। ਤੁਸੀਂ ਉਸ ਵਿੱਚ ਮੋਹਰ ਬੰਦ ਹੋ, ਤੁਸੀਂ ਲਹੂ ਦੇ ਹੇਠਾਂ ਹੋ, ਤੁਸੀਂ ਅਗਾਂਹ ਨੂੰ ਹੋਰ ਬਾਹਰ ਨਹੀਂ ਜਾਂਦੇ ਹੋ। ਅਤੇ ਫਿਰ ਤੁਸੀਂ ਕੀ ਹੋ? ਤੁਸੀਂ ਪਰਮੇਸ਼ਵਰ ਦੇ ਪਰਿਵਾਰ ਵਿੱਚ ਪਰਮੇਸ਼ਵਰ ਦੇ ਪੁੱਤਰ ਹੋ, ਪਵਿੱਤਰ ਆਤਮਾ ਨਾਲ ਮੋਹਰ ਕੀਤੇ ਗਏ ਹੋ। ਸ਼ੈਤਾਨ ਤੁਹਾਨੂੰ ਨਹੀਂ ਲੈ ਸਕਦਾ ਹੈ ਭਾਵੇਂ ਉਹ ਚਾਹੇ ਵੀ, ਕਿਉਂਕਿ ਤੁਸੀਂ ਮਰ ਚੁੱਕੇ ਹੋ, ਤੁਹਾਡੇ ਪੁਰਾਣੇ ਪਤੀ ਦਾ ਹਿੱਸਾ ਮਰ ਚੁੱਕਾ ਹੈ ਅਤੇ ਤੁਸੀਂ ਦੱਬੇ ਗਏ ਹੋ ਅਤੇ ਤੁਹਾਡਾ ਜੀਵਨ ਮਸੀਹ ਰਾਹੀਂ ਪਰਮੇਸ਼ਵਰ ਵਿੱਚ ਛੁਪਿਆ ਹੈ ਅਤੇ ਪਵਿੱਤਰ ਆਤਮਾ ਨਾਲ ਮੋਹਰ ਬੰਦ ਕਰ ਦਿੱਤਾ ਗਿਆ ਹੈ। ਉਹ ਤੁਹਾਨੂੰ ਕਿਸ ਤਰ੍ਹਾਂ ਲੈਣ ਜਾ ਰਿਹਾ ਹੈ? ਤੁਸੀਂ ਕਿਸ ਤਰ੍ਹਾਂ ਬਾਹਰ ਜਾ ਸਕਦੇ ਹੋ? ਤੁਸੀਂ ਉੱਥੇ ਸੀ, ਮਹਿਮਾ ਹੋਵੇ। ਹੁਣ ਮੈਂ ਇਸ ਨੂੰ ਛੱਡ ਰਿਹਾ ਹਾਂ, ਇੰਨਾ ਕਾਫੀ ਹੈ ਕਿ ਤੁਸੀਂ ਸਮਝ ਜਾਓਗੇ ਕਿ ਮੈਂ ਕੀ ਕਹਿ ਰਿਹਾ ਹਾਂ। ਫਿਰ ਤੁਸੀਂ ਕਿਸੇ ਜਥੇਬੰਦੀ ਦੀ ਨਹੀਂ ਬਲਕਿ ਵਚਨ ਦੀ ਨਵੀਂ ਰਚਨਾ ਹੁੰਦੇ ਹੋ। ਤੁਸੀਂ ਵਚਨ ਦੀ ਰਚਨਾ ਹੋ, ਕਿਉਂਕਿ ਕੋਨੇ ਦਾ ਪੱਥਰ ਤੁਹਾਡੇ ਵਿੱਚ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਰੱਖਿਆ ਗਿਆ ਸੀ। ਤੁਹਾਨੂੰ ਪੁੱਤਰ ਅਤੇ ਧੀਆਂ ਹੋਣ ਲਈ ਪਹਿਲਾਂ ਤੋਂ ਹੀ ਠਹਿਰਾਇਆ ਗਿਆ ਸੀ ਅਤੇ ਹਰ ਇੱਕ ਯੁੱਗ ਵਿੱਚ ਇਸ ਪੱਥਰ ਦੇ ਉੱਤੇ ਪੱਥਰ ਆਉਂਦਾ ਹੈ ਕਿ ਉਸ ਵਚਨ ਨੂੰ ਪ੍ਰਮਾਣਿਤ ਕਰੇ ਜਿਹੜਾ ਅੱਗੇ ਆ ਰਿਹਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਯਸੂ, ਜੋ ਇਹਨਾਂ ਸਭ ਦੀ ਚੋਟੀ ਦਾ ਪੱਥਰ ਹੈ, ਨੇ ਆਪਣੇ ਯੁੱਗ ਵਿੱਚ ਕੀਤਾ ਸੀ, ਉਸ ਵਿੱਚ ਹੀ ਹਰ ਇੱਕ ਯੁੱਗ ਰੱਖਿਆ ਗਿਆ ਸੀ। ਯਸੂ ਵਿੱਚ ਮੂਸਾ ਸੀ, ਦਾਊਦ ਯਸੂ ਵਿੱਚ ਸੀ, ਯਸੂ ਵਿੱਚ ਸਾਰੇ ਹੀ ਨਬੀ ਸਨ। ਕਿ ਇਹ ਸਹੀ ਹੈ? ਯੂਸਫ ਵੱਲ ਧਿਆਨ ਦਿਓ, ਲਗਭਗ 30 ਸਿੱਕਿਆਂ ਵਿੱਚ ਵੇਚਿਆ ਗਿਆ ਅਤੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ। ਸਮਝਿਆ ਗਿਆ ਕਿ ਉਹ ਮਰ ਗਿਆ ਹੈ, ਉਸ ਨੂੰ ਬਾਹਰ ਕੱਢਿਆ ਗਿਆ ਅਤੇ ਉਹ ਫਰਾਉਨ ਦੇ ਸੱਜੇ ਹੱਥ ਵਿਰਾਜਮਾਨ ਹੋਇਆ। ਵੇਖੋ, ਬਿਲਕੁਲ ਇਸੇ ਤਰ੍ਹਾਂ ਹੀ ਯਸੂ ਨਾਲ ਹੋਇਆ ਸੀ। ਯੂਸਫ ਵਿੱਚ ਯਸੂ ਹੀ ਸੀ ਅਤੇ ਯਾਦੋ ਆਇਆ ਉਹ ਰਾਜਿਆਂ ਨਬੀਆਂ ਦੀ ਭਰਪੂਰੀ ਸੀ। ਹਾਲੇਲੂਯਾ! ਪਰਮੇਸ਼ਵਰ ਤਾਂ ਉਸ ਵਿੱਚ ਸੰਦੇਹ ਵਾਸ ਕਰਦੀ ਸੀ। ਉਹ ਦੁਲਹਨ ਨੂੰ ਸਰਵਸ਼੍ਰੇਸ਼ਟ ਰਚਨਾ ਨੂੰ ਬਚਾਉਣ ਲਈ ਆਇਆ, ਇੱਕ ਸਰਵਸ਼੍ਰੇਸ਼ਟ ਰਚਨਾ ਜਿਹੜੀ ਸ਼ੈਤਾਨ ਨੂੰ ਕਹਿੰਦੀ ਹੈ। ਯਾਦੋ ਆਖਦਾ ਹੈ, ਚਮਤਕਾਰਾਂ ਦੇ ਦਿਨ ਤਾਂ ਗੁਜ਼ਰ ਚੁੱਕੇ ਹਨ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹ ਆਖਦੀ ਹੈ, ਸ਼ੈਤਾਨ ਮੇਰੇ ਕੋਲੋਂ ਦੂਰ ਚਲਾ ਜਾ। ਸਮਝੇ? ਵੇਖੋ, ਇੱਕ ਸਰਵੋਤਮ ਰਚਨਾ ਖੜੀ ਹੈ ਅਤੇ ਰਾਖੀ ਕਰ ਰਹੀ ਹੈ। ਕਿਸੇ ਵੇਲੇ ਚੋਟੀ ਦਾ ਪੱਥਰ ਜਿਹੜਾ ਇਹਨਾਂ ਸਾਰਿਆਂ ਦਾ ਸਿਰ ਹੈ ਆਵੇਗਾ ਅਤੇ ਲਾੜੀ ਨੂੰ ਆਪਣੇ ਕੋਲ ਲੈ ਜਾਵੇਗਾ। ਔਰਤ ਨੂੰ ਆਦਮੀ ਵਿੱਚੋਂ ਹੀ ਕੱਢਿਆ ਗਿਆ ਸੀ। ਔਰਤ ਆਦਮੀ ਦਾ ਹੀ ਭਾਗ ਹੈ, ਹਰ ਇੱਕ ਆਦਮੀ ਦੇ ਜ਼ੀਨ ਔਰਤ ਵਿੱਚ ਹੁੰਦੇ ਹਨ ਜੋ ਔਰਤ ਨੂੰ ਪੈਦਾ ਕਰਦੇ ਹਨ। ਅਤੇ ਇਸੇ ਤਰੀਕੇ ਨਾਲ ਹੀ ਪਰਮੇਸ਼ਵਰ ਦਾ ਵਚਨ ਕਲੀਸਿਆ ਦੇ ਵਿੱਚ ਹੈ, ਜੋ ਉਸ ਨੂੰ ਕਲੀਸਿਆ ਲਾੜੀ ਬਣਾਉਂਦਾ ਹੈ। ਜਥੇਬੰਦੀ ਨਹੀਂ, ਉਹ ਤਾਂ ਸ਼ੈਤਾਨ ਵੱਲੋਂ ਹੈ, ਉਹਨਾਂ ਵਿੱਚੋਂ ਹਰ ਇੱਕ ਸ਼ੈਤਾਨ ਵੱਲੋਂ ਹੈ। ਮੈਂ ਇਹ ਉਹਨਾਂ ਲੋਕਾਂ ਨੂੰ ਨਹੀਂ ਕਹਿ ਰਿਹਾ ਹਾਂ ਜਿਹੜੇ ਉਸ ਦੇ ਵਿੱਚ ਹਨ। ਉਹ ਵਿਚਾਰੇ ਧੋਖਾ ਖਾਦੇ ਹੋਏ ਲੋਕ ਹਨ, ਜਿਵੇਂ ਪ੍ਰਭੂ ਯਸੂ ਨੇ ਕਿਹਾ ਸੀ, ਅੰਨਾ ਅੰਨੇ ਦੀ ਅਗਵਾਈ ਕਰ ਰਿਹਾ ਹੈ ਅਤੇ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਿਆ ਸੀ। ਅਤੇ ਉਹਨਾਂ ਨੇ ਕਿਹਾ ਸੀ, ਕਿਉਂ? ਤੂੰ ਤਾਂ ਹਰਾਮਕਾਰੀ ਦੀ ਔਲਾਦ ਹੈ, ਤੈਨੂੰ ਇੱਥੇ ਆਉਣ ਲਈ ਕਿਸ ਨੇ ਕਿਹਾ ਹੈ? ਕਿਹੜਾ ਸਕੂਲ, ਕਿਹੜੀ ਸੈਮਿਨਰੀ ਤੇਰੀ ਪਛਾਣ ਕਰਾਉਂਦੀ ਹੈ? ਸਾਡੇ ਕੋਲ ਮੂਸਾ ਹੈ, ਅਸੀਂ ਹਾਂ। ਉਸਨੇ ਕਿਹਾ, ਜੇ ਤੁਸੀਂ ਮੂਸਾ ਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੈਨੂੰ ਵੀ ਜਾਣ ਲੈਣਾ ਸੀ, ਕਿਉਂਕਿ ਮੂਸਾ ਨੇ ਆਪਣੀਆਂ 4 ਕਿਤਾਬਾਂ ਵਿੱਚ ਉਸਦੇ ਬਾਰੇ ਵਿੱਚ ਲਿਖਿਆ ਸੀ, ਪ੍ਰਭੂ ਤੁਹਾਡਾ ਪਰਮੇਸ਼ਵਰ ਇੱਕ ਵਚਨ ਦੇਣ ਵਾਲੇ ਨੂੰ ਮੇਰੇ ਵਰਗੇ ਇੱਕ ਨਬੀ ਨੂੰ ਖੜਾ ਕਰੇਗਾ ਅਤੇ ਜਿਹੜਾ ਵੀ ਉਸ ਨਬੀ ਦੀ ਨਹੀਂ ਸੁਣੇਗਾ ਉਹ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇਗਾ। ਉਸਦੇ ਬਾਰੇ ਵਿੱਚ ਉੱਥੇ ਸਭ ਹੈ। ਅਤੇ ਉਹ ਕੀ ਹੈ? ਵਚਨ। ਅਤੇ ਇਹ ਕੀ ਹੈ? ਉਸ ਵਿੱਚ ਕੋਈ ਵੀ ਖਮੀਰ ਨਾ ਛੱਡਿਆ ਜਾਵੇ, ਬਸ ਉਸ ਵਿਚਕਾਰ ਕੋਈ ਖਮੀਰ ਨਹੀਂ ਪਾਉਣਾ ਹੈ, ਕੋਈ ਵੀ ਅਕੀਦਾ ਨਾ ਪਾਓ, ਕੋਈ ਵੀ ਜਥੇਬੰਦੀ ਨਹੀਂ, ਕਿਉਂਕਿ ਇਹ ਉਸ ਨੂੰ ਉਸੇ ਵੇਲੇ ਦੂਸ਼ਿਤ ਕਰ ਦੇਵੇਗਾ, ਤੁਹਾਡੀ ਬਲੀ ਨਾਸ਼ ਹੋ ਜਾਵੇਗੀ। ਆਓ ਹੁਣ ਜਲਦੀ ਕਰੀਏ ਤਾਂ ਕਿ ਤੁਸੀਂ ਖਾਣਾ ਖਾਣ ਲਈ ਜਾ ਸਕੋ। ਧਿਆਨ ਦਿਓ, ਹੁਣ ਤਾਂ ਤੁਸੀਂ ਖੁਦਾ ਦੇ ਘਰ ਵਿੱਚ ਪਰਮੇਸ਼ਵਰ ਦੇ ਪੁੱਤਰ ਹੋ, ਤੁਸੀਂ ਪਰਮੇਸ਼ਵਰ ਦੇ ਪ੍ਰਬੰਧ ਦਾ ਹਿੱਸਾ ਹੋ। ਰੋਮੀਆ 8:1, ਹੁਣ ਜਿਹੜੇ ਮਸੀਹ ਯਸੂ ਵਿੱਚ ਹਨ ਉਹਨਾਂ ਤੇ ਸਜ਼ਾ ਦਾ ਹੁਕਮ ਨਹੀਂ ਹੈ, ਕਿਉਂਕਿ ਉਹ ਸੰਸਾਰ ਲਈ ਮਰ ਗਏ ਹਨ ਪਰ ਉਸ ਵਿੱਚ ਜਿਉਂਦੇ ਹਨ ਅਤੇ ਇਸ ਵਰਤਮਾਨ ਦਿਨ ਵਿੱਚ ਰਹਿ ਕੇ ਉਸ ਵਚਨ ਨੂੰ ਬਣਾ ਰਹੇ ਹਨ ਜਿਹੜਾ ਖੁਦਾ ਨੇ ਉਹਨਾਂ ਲਈ ਇਸਤੇਮਾਲ ਕੀਤਾ ਹੈ। ਉਹਨਾਂ ਨੂੰ ਪਹਿਲਾਂ ਤੋਂ ਹੀ ਠਹਿਰਾਇਆ ਗਿਆ ਅਤੇ ਉਹਨਾਂ ਦੇ ਨਾਮ ਲਾੜੀ ਵਾਲੀ ਇਸ ਕਿਤਾਬ ਵਿੱਚ ਲਿਖੇ ਗਏ। ਅਤੇ ਯਦ ਪਾਣੀ ਉਸ ਬੀਜ ਉੱਤੇ ਜੋ ਦਿਲ ਵਿੱਚ ਹੈ ਪਿਆ, ਉਹ ਮਸੀਹ ਦੀ ਲਾੜੀ ਹੋਣ ਲਈ ਉੱਪਰ ਉਠਾਉਂਦਾ ਹੈ। ਹੇ ਮੇਰੇ ਖੁਦਾ, ਇਹ ਉਨਾ ਹੀ ਸਿੱਧ ਹੈ ਜਿੰਨਾ ਕਿ ਹੋ ਸਕਦਾ ਹੈ। ਹਰ ਇੱਕ ਯੁੱਗ ਵਿੱਚ ਇਹ ਇਸੇ ਤਰ੍ਹਾਂ ਹੋਇਆ ਹੈ। ਲੂਥਰਨ ਜਾਣੀ ਪੈਰ ਧਰਮੀ ਠਹਿਰਾਏ ਜਾਣ ਅਧੀਨ ਇਸੇ ਤਰ੍ਹਾਂ ਹੀ ਵਧੇ। ਵੈਸਲੀ ਪਵਿੱਤਰ ਠਹਿਰਾਏ ਜਾਣ ਅਧੀਨ ਵਧੇ। ਪੈਂਟੀਕਾਸਟਲ ਬਾਹਾਂ ਅਧੀਨ ਉਹਨਾਂ ਕੰਮਾਂ ਕਰਮਾਂ ਆਦਿ ਅਧੀਨ ਵਧੇ। ਇਸੇ ਤਰ੍ਹਾਂ ਕੈਲਵਿਨਵਾਦ ਹੋਣੇ ਸਨ ਜਾਂ ਆਰਮੀਨੀਅਨ ਹੋਣੇ ਸਨ, ਇਸੇ ਤਰ੍ਹਾਂ ਉਦਾਰਵਾਦੀ ਹੋਣੇ ਸਨ। ਪਰ ਹੁਣ ਅਸੀਂ ਸਿਰ ਤੱਕ ਚੋਟੀ ਦੇ ਪੱਥਰ ਤੱਕ ਪਹੁੰਚੇ ਹਾਂ। ਚੋਟੀ ਦਾ ਪੱਥਰ ਪੁਕਾਰਦਾ ਹੈ, ਕਿਰਪਾ ਕਿਰਪਾ ਹੋਵੇ। ਚੋਟੀ ਦਾ ਪੱਥਰ ਕੀ ਪੁਕਾਰ ਰਿਹਾ ਹੈ? ਕਿਰਪਾ ਕਿਰਪਾ। ਮੌਤ ਅਤੇ ਅਕੀਦਿਆਂ ਤੋਂ ਪਾਰ ਹੋ ਕੇ ਜਿਉਂਦੇ ਪਰਮੇਸ਼ਵਰ ਦੇ ਜਿਉਂਦੇ ਵਚਨ ਵਿੱਚ ਜਾ ਚੁੱਕੇ ਹਨ। ਪਰਮੇਸ਼ਵਰ ਦੀ ਆਪਣੇ ਯੁੱਗ ਲਈ ਠਹਿਰਾਈ ਹੋਈ ਯੋਜਨਾ ਇਹ ਹੈ, ਉਸਦੇ ਪੁੱਤਰ ਵਚਨ ਦੇ ਯੁੱਗ ਵਿੱਚ ਆਤਮਾ ਰਾਹੀਂ ਉਸੇ ਤਰ੍ਹਾਂ ਹੀ ਜਿਉਂਦੇ ਹੋਏ ਹਨ। ਜਿਸ ਤਰ੍ਹਾਂ ਕੋਈ ਚੰਗਿਆੜੀ ਕਿਸੇ ਚੀਜ਼ ਨੂੰ ਜੀਵਤ ਬਣਾਉਣ ਲਈ ਬਲਦੀ ਹੈ, ਅਤੇ ਹੁਣ ਸੁਰਗੀ ਥਾਵਾਂ ਵਿੱਚ ਬੈਠੇ ਹੋਏ ਹਾਂ, ਵਰਤਮਾਨ ਸਮੇਂ ਵਿੱਚ ਪਹਿਲਾਂ ਹੀ ਜਵਾਏ ਗਏ ਹਾਂ ਅਤੇ ਵਚਨ ਵਿੱਚ ਕੀਤੇ ਹਰ ਇੱਕ ਵਾਅਦੇ ਦੇ ਅਧਿਕਾਰੀ ਹਾਂ, ਤਦ ਫਿਰ ਇਹ ਕੀ ਕਰਦਾ ਹੈ? ਤੁਸੀਂ ਪਰਮੇਸ਼ਵਰ ਦੇ ਜੀਨ ਦਾ ਹਿੱਸਾ ਹੋਣ ਕਰਕੇ ਵਚਨ ਦਾ ਇੱਕ ਹਿੱਸਾ ਹੋ। ਦੂਸਰਾ ਆਦਮੀ ਪਰਮੇਸ਼ਵਰ ਦਾ ਦੂਸਰਾ ਭਾਗ ਹੈ, ਉਸਦੇ ਨਾਲ ਇਕੱਠੇ ਬੈਠੇ ਹੋਏ ਹੋ ਅਤੇ ਇਸ ਤਰ੍ਹਾਂ ਮਸੀਹ ਦੀ ਪੂਰੀ ਦੇਹ ਨੂੰ ਪ੍ਰਗਟ ਕਰ ਰਹੇ ਹੋ, ਕਿਉਂਕਿ ਤੁਹਾਡੇ ਵਿਚਕਾਰ ਕੋਈ ਵੀ ਖਮੀਰ ਨਹੀਂ ਹੈ। ਵੇਖੋ ਕਿ ਉਹ ਭਾਈ ਬ੍ਰਾਊਨ ਦੇ ਬਾਰੇ ਵਿੱਚ ਕੀ ਕਹਿੰਦਾ ਹੈ, ਤੁਹਾਡੇ ਵਿਚਕਾਰ ਕੋਈ ਵੀ ਖਮੀਰ ਨਹੀਂ ਹੈ, ਬਸ ਸਿਰਫ ਵਚਨ ਹੈ। ਸੁਰਗੀ ਥਾਵਾਂ ਵਿੱਚ ਉਸ ਬੂਹੇ ਯਸੂ ਵਿੱਚ ਜਿੱਥੇ ਉਸਨੇ ਆਪਣਾ ਨਾਮ ਰੱਖਿਆ ਹੈ ਬੈਠੇ ਹੋਏ ਹਾਂ। ਤੁਹਾਡੇ ਵਿਚਕਾਰ ਕੋਈ ਵੀ ਖਮੀਰ ਨਾ ਹੋਣਾ ਤੁਹਾਡੇ ਵਿੱਚ ਪਰਮੇਸ਼ਵਰਤਾਈ ਦੀ ਸਾਰੀ ਭਰਪੂਰੀ ਨੂੰ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਲੂਥਰ ਦੇ ਯੁੱਗ ਵਿੱਚ ਨਹੀਂ ਕੀਤਾ ਜਾ ਸਕਦਾ ਸੀ, ਇਸ ਤਰ੍ਹਾਂ ਵੈਸਲੀ ਦੇ ਯੁੱਗ ਵਿੱਚ ਨਹੀਂ ਕੀਤਾ ਜਾ ਸਕਦਾ ਸੀ, ਇਸ ਤਰ੍ਹਾਂ ਪੈਂਟੀਕਾਸਟਲ ਦੇ ਯੁੱਗ ਵਿੱਚ ਨਹੀਂ ਕੀਤਾ ਜਾ ਸਕਦਾ ਸੀ। ਪਰ ਇਸ ਤਰ੍ਹਾਂ ਤਾਂ ਸਿਰਫ ਮਨੁੱਖ ਦੇ ਪੁੱਤਰ ਦੇ ਪ੍ਰਗਟ ਹੋਣ ਦੇ ਦਿਨਾਂ ਵਿੱਚ ਹੀ ਕੀਤਾ ਜਾ ਸਕਦਾ ਸੀ। ਇਹੀ ਕਲੀਸਿਯਾ ਵਿੱਚ ਪਰਮੇਸ਼ਵਰ ਦੀ ਸੰਪੂਰਨ ਪਰਮੇਸ਼ਵਰਤਾ ਨੂੰ ਉਸਦੇ ਲੋਕਾਂ ਵਿੱਚ ਲਿਆਉਂਦਾ ਹੈ। ਉਹ ਉਹਨਾਂ ਹੀ ਪ੍ਰਤੱਖ ਚਿੰਨ੍ਹਾਂ ਨੂੰ ਵਿਖਾ ਰਿਹਾ ਹੈ, ਆਪਣੇ ਆਪ ਨੂੰ ਉਸੇ ਤਰ੍ਹਾਂ ਪ੍ਰਗਟ ਕਰ ਰਿਹਾ ਹੈ ਜਿਸ ਤਰ੍ਹਾਂ ਉਸਨੇ ਉਸ ਵੇਲੇ ਕੀਤਾ ਸੀ ਜਦ ਉਹ ਧਰਤੀ ਉੱਤੇ ਨਬੀ ਪਰਮੇਸ਼ਵਰ ਦੇ ਰੂਪ ਵਿੱਚ ਆਇਆ ਸੀ। ਉਹ ਮਹਿਮਾ ਹੋਵੇ। ਇਸ ਦਾ ਵਾਅਦਾ ਮਲਾਕੀ 4 ਰਾਹੀਂ ਅਤੇ ਹੋਰ ਲਿਖਤਾਂ ਰਾਹੀਂ ਕੀਤਾ ਗਿਆ ਸੀ। ਤੁਸੀਂ ਕਿੱਥੇ ਭਗਤੀ ਕਰਦੇ ਹੋ? ਅਸੀਂ ਪਰਮੇਸ਼ਵਰ ਦੇ ਘਰ ਵਿੱਚ ਬੈਠੇ ਹੋਏ ਹਾਂ ਵਰਤਮਾਨ ਕਾਲ। ਆਹ ਹੁਣ ਅਸੀਂ ਜਲਦੀ ਵੇਖਾਂਗੇ ਅਤੇ ਅਸੀਂ ਇਸ ਵਿੱਚ ਜਾਵਾਂਗੇ। ਪ੍ਰਭੂ ਨੇ ਚਾਹਿਆ ਤਾਂ ਅਸੀਂ 10 ਮਿੰਟ ਵਿੱਚ ਚਲੇ ਜਾਵਾਂਗੇ। ਹੁਣ ਆਓ ਅਸੀਂ ਕੁਝ ਉਹਨਾਂ ਨੂੰ ਵੇਖੀਏ ਜਿਹੜੇ ਪਰਮੇਸ਼ਵਰ ਦੇ ਇਸ ਭਵਨ ਵਿੱਚ ਆਪਣੇ ਯੁੱਗ ਵਿੱਚ ਜਿਉਂਦੇ ਹੋਏ ਹਨ। ਹਨੋਕ, 10 ਮਿੰਟ ਵਿੱਚ ਅਸੀਂ ਚਲੇ ਜਾਵਾਂਗੇ, ਜੇ ਤੁਸੀਂ ਇੰਨੀ ਦੇਰ ਤੱਕ ਰੋਕ ਸਕਦੇ ਹੋ ਤਾਂ। ਵੇਖੋ, ਹਨੋਕ ਆਪਣੇ ਯੁੱਗ ਵਿੱਚ ਪਰਮੇਸ਼ਵਰ ਦਾ ਜੀਵਤ ਵਚਨ ਸੀ। ਉਹ ਇੱਕ ਨਬੀ ਸੀ। ਨਬੀ ਇੱਕ ਅਕਸੀ ਸ਼ੀਸ਼ਾ ਹੁੰਦਾ ਹੈ। ਕਿੰਨਿਆਂ ਨੂੰ ਇਸਦਾ ਪਤਾ ਹੈ? ਅਕਸੀ ਸ਼ੀਸ਼ਾ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ ਹੈ। ਅਕਸੀ ਸ਼ੀਸ਼ਾ ਅਕਸ ਅਥਵਾ ਵਿਯੂਦ ਨਹੀਂ ਹੈ। ਅਕਸ ਨੂੰ ਪ੍ਰਗਟ ਕਰਨ ਲਈ ਚਾਹੀਦਾ ਹੈ ਕਿ ਕੋਈ ਚੀਜ਼ ਅਕਸੀ ਸ਼ੀਸ਼ੇ ਨਾਲ ਟਕਰਾਵੇ। ਇਸ ਲਈ ਇੱਕ ਨਬੀ ਪਰਮੇਸ਼ਵਰ ਦਾ ਚੁਣਿਆ ਹੋਇਆ ਬਰਤਨ ਹੁੰਦਾ ਹੈ। ਜੋ ਹੋਰ ਕੁਝ ਪ੍ਰਗਟ ਨਹੀਂ ਕਰ ਸਕਦਾ ਹੈ, ਪਰ ਉਹ ਉਸ ਅਕਸੀ ਸ਼ੀਸ਼ੇ ਦੀ ਸਿੱਧੀ ਰੇਖਾ ਵਿੱਚ ਹੁੰਦਾ ਹੈ ਕਿ ਪਰਮੇਸ਼ਵਰ ਮਸੀਹ ਅਥਵਾ ਵਚਨ ਦੇ ਅਕਸ ਨੂੰ ਹੀ ਪ੍ਰਗਟ ਕਰੇ। ਵੇਖੋ, ਉਹ ਹੋਰ ਕੁਝ ਨਹੀਂ ਕਰ ਸਕਦਾ ਹੈ। ਤੁਸੀਂ ਅਕਸੀ ਸ਼ੀਸ਼ੇ ਜਾਂ ਰਿਫਲੈਕਟਰ ਹੋ। ਇਹੀ ਕਾਰਨ ਹੈ ਕਿ ਨਬੀ ਨੂੰ ਪੋਥੀ ਖਾਣੀ ਪਈ ਸੀ। ਇਹੀ ਕਾਰਨ ਸੀ ਕਿ ਉਸ ਨੂੰ ਲਪੇਟਵੀਂ ਪੋਥੀ ਖਾਣੀ ਪਈ ਸੀ। ਉਸਨੇ ਤਾਂ ਉਸ ਯੁੱਗ ਦਾ ਵਚਨ ਪ੍ਰਗਟ ਕਰਨਾ ਸੀ। ਕੀ ਤੁਸੀਂ ਸਮਝ ਗਏ? ਧਿਆਨ ਦਿਓ, ਹਨੋਕ ਪਰਮੇਸ਼ਵਰ ਦੇ ਸਿੱਧ ਪ੍ਰਗਟਾਵੇ ਨੂੰ ਪ੍ਰਗਟ ਕਰਨ ਦਾ ਨਮੂਨਾ ਸੀ। ਜਦ ਪਰਮੇਸ਼ਵਰ ਉਸਦੇ ਰਾਹੀਂ ਉਸਦੇ ਨਾਲ ਸੀ ਤਾਂ ਉਸਨੇ ਉਸਨੂੰ ਬਦਲ ਦਿੱਤਾ ਸੀ, ਉਸਨੂੰ ਉੱਪਰ ਉਠਾ ਲਿਆ ਸੀ। ਉਹ ਗਤੀ ਜਿਹਦਾ ਉਸਨੇ ਅਕਸ ਪ੍ਰਗਟ ਕੀਤਾ ਸੀ ਆਤਮਾ ਨਾਲ ਗਤੀਸ਼ੀਲ ਬਣ ਗਈ ਅਤੇ ਉਸਨੂੰ ਉੱਪਰ ਉਠਾ ਲਿਆ। ਇਸੇ ਤਰ੍ਹਾਂ ਏਲੀਆ ਦੇ ਦਿਨਾਂ ਵਿੱਚ ਹੋਇਆ ਸੀ। ਇੱਥੋਂ ਤੱਕ ਕਿ ਉਸਦੀਆਂ ਹੱਡੀਆਂ ਜਿੱਥੇ ਉਹ ਪ੍ਰਗਟਾਵਾ ਸੀ ਉਸਦੇ ਸਰੀਰ ਵਿੱਚ ਪਰਮੇਸ਼ਵਰ ਦੇ ਅਕਸ ਨੂੰ ਪ੍ਰਗਟ ਕਰਨ ਵਾਲਾ ਹੋਣ ਕਾਰਨ ਪਰਮੇਸ਼ਵਰ ਦਾ ਵਚਨ ਉਸ ਵਿੱਚੋਂ ਪ੍ਰਗਟ ਹੋਇਆ ਸੀ। ਉਹਨਾਂ ਨੇ ਇੱਕ ਮੁਰਦਾ ਆਦਮੀ ਉਸ ਉੱਤੇ ਪਾ ਦਿੱਤਾ, ਉਹ ਫਿਰ ਜਿਉਂਦਾ ਹੋ ਗਿਆ ਸੀ। ਜਾਂ ਤੱਕ ਅਸੀਂ ਮਸੀਹ ਦੀ ਲਾੜੀ ਵਿੱਚ ਹਾਂ, ਅਸੀਂ ਉਸਦੀ ਹੱਡੀ ਅਤੇ ਮਾਸ ਹਾਂ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਠੀਕ ਹੈ, ਉਹ ਸਾਡੇ ਲਈ ਮਰ ਗਿਆ ਅਤੇ ਅਸੀਂ ਆਪਣੇ ਆਪ ਤੋਂ ਮਰ ਗਏ ਹਾਂ ਅਤੇ ਉਸਦੇ ਨਾਮ ਵਿੱਚ ਦੱਬੇ ਗਏ ਹਾਂ, ਤਾਂ ਕਿ ਅਸੀਂ ਅਗਾਂਹ ਤੋਂ ਦੁਨੀਆਂ ਦੇ ਨਾ ਰਹੀਏ, ਬਲਕਿ ਅਸੀਂ ਉਸੇ ਵਿੱਚ ਰਹੀਏ ਜਿਹਦੇ ਵਿੱਚ ਧਰਤੀ ਅਤੇ ਸੁਰਗ ਦੇ ਪਰਿਵਾਰ ਦਾ ਨਾਮ ਯਸੂ ਮਸੀਹ ਹੈ। ਇਹ ਅਪਸੀਆਂ 1:21 ਹੈ, ਕਿਉਂਕਿ ਸਵਰਗ ਵਿੱਚ ਪਰਿਵਾਰ ਦਾ ਨਾਮ ਹੈ। ਸੁਰਗ ਵਿੱਚ ਪਰਿਵਾਰ ਦਾ ਨਾਮ ਕੀ ਹੈ? ਯਸੂ। ਧਰਤੀ ਉੱਤੇ ਪਰਿਵਾਰ ਦਾ ਨਾਮ ਕੀ ਹੈ? ਅੱਛਾ, ਉਹ ਪਰਮੇਸ਼ਵਰ ਦਾ ਭਵਨ ਹੈ ਜਿੱਥੇ ਲਹੂ ਲੱਗਾ ਹੈ। ਇਹ ਠੀਕ ਹੈ। वो दरवाजा है, वो फाटक है, वो स्थान है जिथे परमेश्वर ने अपना नाम रखिया है। अते वचन दे तारी होया ते साडे विचकार डेरा कीता। ए वचन ही है जेड़ा इस युग नु जिस वे तुसीं रह रहे हो प्रगट अते चानण कर रहा है। यही ओ सी, यही मूसा सी, यही यकूब सी, यही ओ बाकी सारे सन। अक्स प्रगट करने वाले शीशे सन जिन्हां राही परमेश्वर अपने आप नु प्रगट कर रहा सी। अते ओ परमेश्वर दी सिद्ध सूरत सर्वश्रेष्ठ रचना यीशु मसीह तक आया अते उसने उसनु मारिया ताकि उन्हां बाकियां नु एक लाड़ी लई लै सके। यो ओसे दी अक्स नु प्रगट कर रही है। मूसा उस विच सी, यहोशुआ उस विच सी, अते जे तुसी उस विच हो ता तुसी जगत दी नींव धरन तो पहला ही उस विच उस दे परिवार विच सी। तुसी उस दे नाल सताए गए, उस दे नाल तुसी मारे गए, तुसी उस दे नाल स्लीप तक गए, तुसी उस दे नाल जी उठे, अते तुसी हुण भी उस दे नाल हो अते स्वर्गी थावां विच बैठे होए हो अते इस युग दा संदेश संसार ते प्रगट कर रहे हो जो जगत दा चानण है। तुसी जगत दा चानण हो पर जे मिशना दी भारी बाल्टी नाल टकिया होया है ता फिर वो इसनु किस तरह वेखणगे, क्योंकि अपनियां रीतां कारण तुसी चानण नु बेअसर कर दिंदे हो। कोशिश करन नाल तुसी जथेबंदियो चानण नु अपनी कलीसिया तो दूर रखन दी कोशिश कर रहे हो। तुसी आप तां अंदर जाना नहीं है पर जेड़े जाना चाहुंदे हां तुसी उनां नु भी रोक रहे हो। आमीन। आओ हुण खत्म करदे हां। मेरे कोल इत्थे बहुत सारे लेख हन, असीं अग्गे वध सकदे हां। हे मेरे प्रभु, साडे कोल 5 मिंट हन। तुसीं वेख्या बूहा कौन है, खुदा ने अपना नाम किथे रखिया है, यीशु विच। तुसीं उस दे नाम विच किस तरह आउंदे हो, उस विच बपतिस्मा लैण राही, किवें कि पानी दा बपतिस्मा, आत्मा राही। एक ही प्रभु, एक ही विश्वास, एक ही बपतिस्मा है, वो पवित्र आत्मा दा बपतिस्मा है। पानी दा बपतिस्मा बस तुहानू लोकां दी संगत विच लैके आउंदा है कि तुसी पछाण लिया है कि तुसी मसीह नू कबूल कीता है, ये सच है। पर ये आत्मा दा बपतिस्मा है। मैं प्रभु यीशु दा नाम लैके तुहानू बपतिस्मा दे सकदा हां पर इस तरह नहीं करदा है। पर याद एक बार वो पवित्र आत्मा असली वचन यीशु वचन तुहाडे अंदर आ जांदा है तां भाई जी फिर संदेश तुहाडे लई गुप्त नहीं रहिंदा है। फिर तुसी इस नू जान जांदे हो, ये तुहाडे सामने प्रकाशित हो जांदा है। हालेलुया, परमेश्वर दे नाम दी वडियाई होवे। आमीन। प्रेमी पिता, मेरी दुआ है कि तू इन्हां लोकां नूं चंगा कर प्रभु, अते उन्हां विचों हर एक नूं तंदुरुस्त कर दे यीशु मसीह दे नाम विच। आमीन। ओ प्यार, ओ विश्वास द्वारा मैं उस धारा नूं वेखदा हां, तेरे जख्मां दी तार लोड़ां नूं पूरा करदी है। ओ सर्वोत्तम रचना विचों छडाउण वाला प्यार ही मेरा मजमून है। तुसी किवें, परमेश्वर प्यार है, ओ जेड़ा प्यार करदा है परमेश्वर तू है। रब्बी पवित्र प्यार, अपवित्र प्यार नहीं, साफ शुद्ध पवित्र प्यार, वचन परमेश्वर दा प्यार है। मैं तेरे वचन अपने दिल में छुपा लिया है ताकि तेरे विरुद्ध पाप ना करा। हे मेरे प्रभु, दाऊद ने इस तरह पुकारिया सी कि ओ अनोखा नहीं है कि तुसी उस नाल प्यार नहीं करदे हो। हुण उत्थे एक राह है, एक शुद्ध पवित्र राह, सिर्फ एक ही भक्ति करन दा स्थान है जिथे परमेश्वर तुहानू मिलेगा। इसलिए नहीं कि तुसी कहंदे हो परमेश्वर हुण मैं एक वधिया मैथोडिस्ट हां, मैं एक चंगा बैप्टिस्ट हां, मैं एक चंगा पेंटिकास्टल हां। नहीं जी, क्योंकि तुसी मसीह वचन अंदर हो, तुसी वचन दे उस हिस्से अंदर हो जो अज तुहाडे उत्ते प्रगट होया है। इना दिना दा संदेश लूथर वैसली पेंटिकास्टल दे योगदा नहीं, परंतु तुहाडा यीशु प्रतिबिंब जो इत्थे तक पहुंचिया है, तुसी वापस उत्थे नहीं जा सकते हो। ये तुहाडी पवित्र रोटी विच खमीर मिला रही है। मनुख उस हर एक वचन नाल जीउंदा रहेगा जो परमेश्वर दे मुंह विचों अपनी रुत मुताबक निकलदा है। हे प्रभु यीशु, महान चोटी दे पत्थर आ, उन्हां लूथरां दी धूड़ जिन्हां शहीदियां पाईयां वेख, उन्हां मैथोडिस्टां वल वेख, ओ पेंटिकास्टल अते होर दूसरे हुण उतां आ रहे हां, ओ असली नस्ल उपर आई है। तुसीं असेंबली आफ गॉड गए अते जथेबंद हो गए, जिस चीज विचों खुदा ने तुहानू कढ़िया सी उस विच उसे तरह वापस चले गए जिवें सूर चिक्कड़ विच वापस जांदा है। ਤੁਸੀਂ ਯੂਨਾਈਟਿਡ ਵਨਨੈਸ ਪੁਰਾਣੇ ਜੀਸੀ ਆਫ ਪੈਂਟੀਕਾਸਟਲ ਅਸੈਂਬਲੀਜ਼ ਆਫ ਜੀਸਸ ਕ੍ਰਾਈਸਟ, ਤੁਸੀਂ ਵੱਖਰੇ ਹੋ ਗਏ ਅਤੇ ਤੁਸੀਂ ਵੱਖਰੇਪਨ ਕਾਰਨ ਆਪਣੇ ਆਪ ਨੂੰ ਅਲੱਗ ਕਰ ਲਿਆ। ਤੁਸੀਂ ਜਿਨ੍ਹਾਂ ਨੇ ਇਹ ਕੀਤਾ ਅਤੇ ਫਿਰ ਆਪਣੇ ਆਪ ਨੂੰ ਜਥੇਬੰਦ ਕਰ ਲਿਆ ਅਤੇ ਇਸ ਨੂੰ ਯੂਨਾਈਟਿਡ ਕਿਹਾ ਅਤੇ ਫਿਰ ਜਥੇਬੰਦੀ ਬਣਾ ਲਈ ਅਤੇ ਅਸੈਂਬਲੀ ਵਾਲਿਆਂ ਨਾਲ ਮਤਭੇਦ ਕਰਨ ਲੱਗ ਪਏ, ਜਿਵੇਂ ਕੁੱਤਾ ਆਪਣੀ ਉਲਟੀ ਵੱਲ ਜਾਂਦਾ ਹੈ। ਜੇ ਉਲਟੀ ਨੇ ਕੁੱਤੇ ਨੂੰ ਪਹਿਲੀ ਵਾਰ ਬਿਮਾਰ ਕੀਤਾ ਸੀ ਤਾਂ ਕਿ ਉਸ ਨੂੰ ਫਿਰ ਬਿਮਾਰ ਨਾ ਕਰੇਗੀ, ਆਪਣੀ ਜਥੇਬੰਦੀ ਦੀ ਖੁਰਾਕ ਨੂੰ ਬਦਲ ਕੇ ਵਚਨ ਦੀ ਖੁਰਾਕ ਖਾਓ ਅਤੇ ਮਸੀਹ ਨਾਲ ਜੀਓ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।
On the other shore, oh, won't that be a happy meeting? Won't that?
ਵਚਨ ਕੋਲ ਵਚਨ ਜਾਂਦਾ ਹੈ, ਮੁਲਾਕਾਤ ਯਾਦ ਲਾੜੀ ਵਚਨ ਦਰ ਵਚਨ ਉੱਪਰ ਜਾਂਦੀ ਹੈ। ਤੁਸੀਂ ਆਖਦੇ ਹੋ ਭਾਈ ਬ੍ਰਾਨਮ ਕੀ ਇਸੇ ਤਰ੍ਹਾਂ ਹੋਵੇਗਾ? ਜੀ ਹਾਂ ਸ਼੍ਰੀਮਾਨ। ਯਾਦ ਆਪਣੇ ਯੁੱਗ ਦੇ ਲੂਥਰਨ, ਆਪਣੇ ਯੁੱਗ ਦੇ ਵੈਸਲੀ, ਆਪਣੇ ਯੁੱਗ ਦੇ ਪੈਂਟੀਕਾਸਟਲ ਜਿਹੜੇ ਸੱਚੇ ਸਨ, ਮਿਸ਼ਨਾਂ ਵਾਲੇ ਨਹੀਂ, ਪੈਂਟੀਕਾਸਟਲ ਜਿਨ੍ਹਾਂ ਨੇ ਖਮੀਰ ਆਪਣੀ ਜਥੇਬੰਦੀ ਮਿਲਾਈ, ਉਹ ਮਰ ਗਏ। ਪਰ ਵੇਖੋ, ਇਹ ਸੱਚਾ ਵਚਨ ਅੱਗੇ ਵਧਦਾ ਰਿਹਾ ਹੈ। ਜਿਵੇਂ ਯੇਸੂ ਨੇ ਕਿਹਾ ਸੀ, ਉਸ ਦਿਨ ਤੁਸੀਂ ਜਾਣੋਗੇ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਤੁਹਾਡੇ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ ਹੋ। ਇਹ ਸਾਰਾ ਵਚਨ ਹੀ ਹੈ। ਯਾਦ ਉਸਦੇ ਪੁੱਤਰ ਉਸਦੇ ਬੂਹੇ ਤੇ ਇਕੱਠੇ
ਹੋਣਗੇ।
ਹੁਣ ਕਲੀਸੀਆ ਅਸੀਂ ਸਿੱਖਿਆ ਦੇ ਰਹੇ ਹਾਂ, ਪਰੰਤੂ ਯਾਦ ਰੱਖੋ, ਜਾਂ ਤੁਸੀਂ ਇੱਥੋਂ ਜਾਂਦੇ ਹੋ, ਤੁਸੀਂ ਹੁਣ ਤੂੜੀ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰੋ, ਤੁਸੀਂ ਦਾਣੇ ਅੰਦਰ ਜਾ ਰਹੇ ਹੋ, ਪਰੰਤੂ ਪੁੱਤਰ ਦੀ ਹਜ਼ੂਰੀ ਵਿੱਚ ਪਏ ਰਹੋ। ਜੋ ਮੈਂ ਦੱਸਿਆ ਹੈ ਉਸ ਵਿੱਚ ਕੁਝ ਨਾ ਜੋੜੋ, ਜੋ ਮੈਂ ਦੱਸਿਆ ਹੈ ਉਸ ਵਿੱਚੋਂ ਕੁਝ ਨਾ ਕੱਢੋ, ਕਿਉਂਕਿ ਜਿੱਥੋਂ ਤੱਕ ਮੈਂ ਜਾਣਦਾ ਹਾਂ ਮੈਂ ਸੱਚ ਦੱਸਿਆ ਹੈ, ਜਿਵੇਂ ਪਿਤਾ ਨੇ ਇਹ ਮੈਨੂੰ ਦਿੱਤਾ ਹੈ। ਸਮਝੇ, ਇਸ ਵਿੱਚ ਕੁਝ ਨਾ ਜੋੜੋ, ਉਹੀ ਕਹੋ ਜੋ ਮੈਂ ਕਿਹਾ ਹੈ। ਜੋ ਇਹ ਗੱਲ ਹੈ ਉਹ ਇਹ ਹੈ ਕਿ ਬਸ ਲੋਕਾਂ ਨੂੰ ਦੱਸੋ ਕਿ ਉਹ ਆ ਕੇ ਪ੍ਰਭੂ ਯੇਸੂ ਦੀ ਭਾਲ ਕਰਨ ਅਤੇ ਫਿਰ ਤੁਸੀਂ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿੱਚ ਰੱਖੋ, ਬਸ ਉਸ ਦੇ ਨਾਲ ਪਿਆਰ ਕਰੋ। ਹੇ ਪ੍ਰਭੂ ਯੇਸੂ, ਪਰਮੇਸ਼ਵਰ ਦੇ ਪੁੱਤਰ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਪ੍ਰਭੂ, ਮੇਰੇ ਦਿਲ ਨੂੰ ਨਮਰ ਬਣਾ, ਸਾਰੀ ਗੰਦਗੀ ਅਤੇ ਦੁਨੀਆਂ ਦਾ ਪਿਆਰ ਮੇਰੇ ਵਿੱਚੋਂ ਕੱਢ ਦੇ ਅਤੇ ਹੁਣ ਦੇ ਕਿ ਇਸ ਵਰਤਮਾਨ ਸੰਸਾਰ ਵਿੱਚ ਮੈਂ ਤੇਰੇ ਸਨਮੁਖ ਪਵਿੱਤਰ ਜੀਵਨ ਬਤੀਤ ਕਰਾਂ। ਕੀ ਅਸੀਂ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਈਏ? ਹੁਣ ਆਓ ਵੇਖੀਏ ਕਿ ਤੁਸੀਂ ਕਿਸੇ ਨੂੰ ਚੁਣਿਆ ਹੈ ਕਿ ਉਹ ਇਸ ਸੰਗਤ ਨੂੰ ਪ੍ਰਾਰਥਨਾ ਨਾਲ ਬਰਖਾਸਤ ਕਰੇ, ਜਾਂ ਮੈਂ ਹੀ ਕਰਨੀ ਹੈ। ਬੜੇ ਇਮਾਨਦਾਰ ਬਣੇ ਰਹੋ। ਪ੍ਰੇਮੀ ਪਿਤਾ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਸਾਨੂੰ ਆਤਮਿਕ ਖੁਰਾਕ ਦਿੱਤੀ ਹੈ। ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਵਚਨ ਦੇ ਵਿਟਾਮਿਨ ਪਰਮੇਸ਼ਵਰ ਦੇ ਪੁੱਤਰਾਂ ਦਾ ਵਿਕਾਸ ਕਰਦੇ ਹਨ। ਇਹ ਕਿਸੇ ਹੋਰ ਚਰਿੱਤਰ ਤੇ ਕੋਈ ਅਸਰ ਨਹੀਂ ਕਰਦਾ ਹੈ, ਪਰੰਤੂ ਇਹ ਤਾਂ ਸਿਰਫ ਖੁਦਾ ਦੇ ਪੁੱਤਰਾਂ ਅਤੇ ਧੀਆਂ ਉੱਤੇ ਹੀ ਪ੍ਰਭਾਵ ਪਾਉਂਦਾ ਹੈ। ਇਸ ਲਈ ਅਸੀਂ ਤੇਰੇ ਧੰਨਵਾਦੀ ਹਾਂ ਅਤੇ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ ਕਿ ਸਾਨੂੰ ਇਸ ਤੋਂ ਫਾਇਦਾ ਹੋਵੇ ਕਿ ਅਸੀਂ ਬਸ ਤੇਰਾ ਧੰਨਵਾਦ ਹੀ ਨਾ ਕਰੀਏ। ਅਸੀਂ ਇਸ ਲਈ ਤੇਰੇ ਧੰਨਵਾਦੀ ਹਾਂ, ਇੰਝ ਹੋਵੇ ਕਿ ਅਸੀਂ ਇਸ ਸਾਮਰਥ ਨੂੰ ਪਿਆਰ ਸਹਿਤ ਇਸਤੇਮਾਲ ਕਰ ਸਕੀਏ ਅਤੇ ਲੋਕਾਂ ਨੂੰ ਸਮਝਾ ਸਕੀਏ ਕਿ ਉਹ ਸਾਡੇ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਨ। ਅਸੀਂ ਇਸ ਯੁੱਗ ਦੇ ਢੀਠ ਪਾਪੀਆਂ ਆਦਮੀ ਔਰਤਾਂ ਮੁੰਡੇ ਕੁੜੀਆਂ ਨੂੰ ਵਿਸ਼ਵਾਸ ਕਰਨ ਲਈ ਕੋਸ਼ਿਸ਼ ਕਰ ਸਕੀਏ। ਪ੍ਰਭੂ, ਅਸੀਂ ਇਸ ਗੰਭੀਰ ਯੁੱਗ ਵਿੱਚ ਲੋਕਾਂ ਦੀ ਮਾਨਸਿਕ ਹਾਲਤ ਨੂੰ ਵੇਖ ਰਹੇ ਹਾਂ, ਇਹ ਉਹਨਾਂ ਨੂੰ ਪਾਗਲਪਨ ਵੱਲ ਲੈ ਕੇ ਜਾ ਰਿਹਾ ਹੈ ਕਿ ਉਸ ਗੱਲ ਨੂੰ ਬਿਲਕੁਲ ਉਸੇ ਤਰ੍ਹਾਂ ਪੂਰਾ ਕਰੇ ਜੋ ਵਚਨ ਵਿੱਚ ਕਿਹਾ ਗਿਆ ਅਤੇ ਵਾਅਦਾ ਕੀਤਾ ਗਿਆ ਸੀ ਕਿ ਮਹਾਨ ਭੇਦ ਭਰੀਆਂ ਚੀਜ਼ਾਂ ਧਰਤੀ ਤੇ ਆਉਣਗੀਆਂ, ਜਿਵੇਂ ਟਿੱਡੀਆਂ ਜਿਹੜੀਆਂ ਉਹਨਾਂ ਔਰਤਾਂ ਦਾ ਸ਼ਿਕਾਰ ਕਰਨਗੀਆਂ ਜਿਹੜੀਆਂ ਆਪਣੇ ਵਾਲਾਂ ਨੂੰ ਕਟਾਉਂਦੀਆਂ ਹਨ, ਉਹਨਾਂ ਦੇ ਵਾਲ ਔਰਤਾਂ ਵਰਗੇ ਹੋਣਗੇ ਅਤੇ ਕਈ ਤਰ੍ਹਾਂ ਦੇ ਭੇਦ ਭਰੇ ਦ੍ਰਿਸ਼ ਉਹਨਾਂ ਨੂੰ ਵਿਖਾਈ ਦੇਣਗੇ ਪ੍ਰਭੂ ਇਸ ਨੂੰ ਉਸੇ ਮਾਨਸਿਕ ਬੁਰੀ ਹਾਲਤ ਵਿਚ ਵੇਖਣਗੇ ਜਿਸ ਵਿਚ ਉਹ ਹਨ, ਅਤੇ ਫਿਰ ਚਟਾਨਾਂ ਅਤੇ ਪਹਾੜਾਂ ਨੂੰ ਪੁਕਾਰਨਗੇ। ਔਰਤਾਂ ਕੁੱਤਿਆਂ ਅਤੇ ਬਿੱਲੀਆਂ ਦੀਆਂ ਮਾਵਾਂ ਬਣਨਗੀਆਂ, ਪਰ ਤੈਨੂੰ ਆਦਰ ਦੇਣ ਲਈ ਬੱਚੇ ਪੈਦਾ ਨਹੀਂ ਕਰਨਗੀਆਂ। ਉਹਨਾਂ ਬੱਚਿਆਂ ਨੂੰ ਜਿਹੜੇ ਤੂੰ ਉਹਨਾਂ ਨੂੰ ਦਿੱਤੇ ਸਨ ਅਤੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਕੁੱਖ ਵਿਚ ਰੱਖਿਆ, ਉਹਨਾਂ ਨੂੰ ਸੜਕਾਂ ਤੇ ਆਜ਼ਾਦ ਛੱਡ ਦੇਣਗੀਆਂ ਤਾਂ ਕਿ ਜੋ ਵੀ ਉਹ ਕਰਨਾ ਚਾਹੁਣ ਕਰਨ। ਪ੍ਰਭੂ, ਇਸ ਵਿਚ ਕੋਈ ਹੈਰਾਨੀ ਨਹੀਂ ਕਿ ਯਾ ਤੂੰ ਸਲੀਬ ਤੇ ਜਾ ਰਿਹਾ ਸੀ ਤਾਂ ਤੂੰ ਕਿਹਾ ਸੀ, ਫਿਰ ਉਹ ਪਹਾੜਾਂ ਤੇ ਚਟਾਨਾਂ ਨੂੰ ਕਹਿਣਗੇ ਭਈ ਸਾਡੇ ਉੱਤੇ ਡਿੱਗ ਪਓ। ਅਸੀਂ ਹੋਰ ਵੀ ਸਾਰੀਆਂ ਗੱਲਾਂ ਨੂੰ ਇਸ ਸਮੇਂ ਤੱਕ ਆਉਂਦੇ ਵੇਖਦੇ ਹਾਂ। ਅਸੀਂ ਵੇਖਦੇ ਹਾਂ ਕਿ ਵਚਨ ਨੂੰ ਸਾਬਤ ਅਤੇ ਪ੍ਰਮਾਣਿਤ ਕੀਤਾ ਗਿਆ ਹੈ, ਅਤੇ ਪ੍ਰਭੂ ਯਾਦ ਅਸੀਂ ਇਹ ਵੇਖਦੇ ਹਾਂ, ਅਸੀਂ ਤੈਨੂੰ ਆਪਣੀਆਂ ਅੱਖਾਂ ਨਾਲ ਜਿਵੇਂ ਪ੍ਰਗਟ ਕੀਤਾ ਗਿਆ ਹੈ ਵੇਖਦੇ ਹਾਂ। ਕਿਸੇ ਦਿਨ ਸਵਰਗ ਤੇ ਉਠਾਏ ਜਾਣਾ ਹੋਵੇਗਾ ਅਤੇ ਅਸੀਂ ਉਸ ਵਚਨ ਦਾ ਪ੍ਰਗਟਾਵਾ ਵੇਖਾਂਗੇ, ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਪਾਕ ਫਰਿਸ਼ਤਿਆਂ ਨਾਲ ਮਹਿਮਾ ਦੇ ਬੱਦਲਾਂ ਤੇ ਆਵੇਗਾ ਅਤੇ ਅਸੀਂ ਉਸ ਨੂੰ ਮਿਲਣ ਲਈ ਹਵਾ ਵਿਚ ਉਤਾਂਹ ਉਠਾ ਲੈ ਜਾਵਾਂਗੇ। ਫਿਰ ਇਸ ਤਰ੍ਹਾਂ ਹੋਵੇਗਾ, ਹੁਣ ਅਸੀਂ ਇਹਦੇ ਬਾਰੇ ਵਿਚ ਸੁਣਦੇ ਹਾਂ, ਤਦ ਅਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੇ। ਪ੍ਰਭੂ, ਹੋਣ ਦੇ ਕਿ ਅਸੀਂ ਉਸ ਵਿਚ ਉਸ ਇੱਕ ਭਗਤੀ ਦੇ ਸਥਾਨ ਵਿਚ ਹੀ ਪਾਏ ਜਾਈਏ ਅਤੇ ਉਹ ਹੀ ਬਲੀ ਹੈ। ਅਸੀਂ ਉਸ ਨੂੰ ਲਿਆਉਂਦੇ ਹਾਂ, ਅਸੀਂ ਯਸੂ ਮਸੀਹ ਦੇ ਬਾਰੇ ਵਿਚ ਜੋ ਕੁਝ ਵੀ ਸੁਣਿਆ ਹੈ ਉਸ ਨੂੰ ਪਵਿੱਤਰ ਆਤਮਾ ਦੇ ਬਪਤਿਸਮੇ ਰਾਹੀਂ ਯਸੂ ਮਸੀਹ ਦੇ ਨਾਮ ਵਿਚ ਤੇਰੇ ਭਵਨ ਵਿਚ ਲੈ ਕੇ ਆਉਂਦੇ ਹਾਂ ਅਤੇ ਉੱਥੇ ਸਾਡੇ ਬਲੀਦਾਨ ਕਬੂਲ ਕਰ ਲਏ ਜਾਂਦੇ ਹਨ ਅਤੇ ਸਾਨੂੰ ਪਰਿਵਾਰ ਵਿਚ ਲਿਆਂਦਾ ਜਾਂਦਾ ਹੈ, ਕਿਉਂਕਿ ਭਾਵੇਂ ਹਾਲੇ ਅਸੀਂ ਬਾਹਰ ਦੁਨੀਆਂ ਵਿਚ ਹਾਂ ਤਾਂ ਵੀ ਸਾਨੂੰ ਸੰਸਾਰ ਦੇ ਉਤਪਤ ਹੋਣ ਤੋਂ ਪਹਿਲਾਂ ਹੀ ਪਰਮੇਸ਼ਵਰ ਦੇ ਪੁੱਤਰ ਪੁੱਤਰੀਆਂ ਹੋਣ ਲਈ ਠਹਿਰਾਇਆ ਗਿਆ ਸੀ। ਪਿਤਾ, ਇਸ ਲਈ ਤੇਰਾ ਧੰਨਵਾਦ ਹੋਵੇ। ਉਹ ਕਿਵੇਂ ਕੋਈ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਲਈ ਪਿੱਛੇ ਮੁੜ ਸਕਦਾ ਹੈ? ਯਾਦ ਉਹਨਾਂ ਨੂੰ ਸੱਚਾਈ ਪਤਾ ਲੱਗ ਗਈ ਹੋਵੇ ਕਿ ਪਰਮੇਸ਼ਵਰ ਨੇ ਇਸ ਦੁਨੀਆਂ ਵਿੱਚ ਉਹਨਾਂ ਨੂੰ ਚੁਣਿਆ ਹੈ। ਉਸ ਦਿਨ ਜਦ ਮੈਂ ਬਚਾਇਆ ਗਿਆ, ਕਰੋੜਾਂ ਹੀ ਗੁਆਚੇ ਹੋਏ ਸਨ। ਇਹ ਮਰਨ ਵਾਲੇ ਲੇਲੇ, ਮੈਂ ਕਿਵੇਂ ਕਦੇ ਤੇਰਾ ਧੰਨਵਾਦ ਕਰ ਸਕਦਾ ਹਾਂ? ਕਿਵੇਂ ਮੇਰਾ ਦਿਲ ਤੇਰੇ ਸਨਮੁਖ ਕਦੇ ਬਹੁਤ ਇਮਾਨਦਾਰ ਹੋ ਸਕਦਾ ਹੈ? ਪਿਆਰੇ ਪਿਤਾ, ਇੱਕ ਸੱਚਾ ਜੀਵਨ ਜਿਉਣ ਵਿੱਚ ਮੇਰੀ ਮਦਦ ਕਰ, ਮੇਰੇ ਲੋਕਾਂ ਦੀ ਮਦਦ ਕਰ ਕਿ ਉਹ ਸੱਚਾ ਜੀਵਨ ਜਿਉਣ। ਪ੍ਰਭੂ, ਮੈਂ ਉਹਨਾਂ ਲਈ, ਉਹਨਾਂ ਵਿੱਚੋਂ ਹਰੇਕ ਲਈ ਦੁਆ ਕਰਦਾ ਹਾਂ ਕਿ ਤੂੰ ਕਰੇਗਾ। ਪ੍ਰਭੂ, ਕਿਸੇ ਤਰ੍ਹਾਂ ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਾਂਗਾ ਕਿ ਕਿਵੇਂ। ਪ੍ਰਭੂ, ਮੈਂ ਨਹੀਂ ਜਾਣਦਾ ਹਾਂ ਕਿ ਕਿਸ ਤਰ੍ਹਾਂ ਤੇਰੇ ਕੋਲੋਂ ਮੰਗਾਂ, ਅਤੇ ਹੋ ਸਕਦਾ ਹੈ ਕਿ ਮੈਂ ਇਸ ਨੂੰ ਸਹੀ ਢੰਗ ਨਾਲ ਮੰਗ ਵੀ ਨਾ ਰਿਹਾ ਹੋਵਾਂ, ਪਰ ਪ੍ਰਭੂ ਤੂੰ ਮੇਰੀ ਅਗਿਆਨਤਾ ਨੂੰ ਮਾਫ਼ ਕਰ ਅਤੇ ਬਸ ਮੇਰੇ ਦਿਲ ਨੂੰ ਵੇਖ। ਮੇਰੀ ਦੁਆ ਹੈ ਕਿ ਉਹਨਾਂ ਵਿੱਚੋਂ ਇੱਕ ਵੀ ਨਾਸ਼ ਨਾ ਹੋਵੇ। ਪਿਤਾ, ਉਹਨਾਂ ਵਿੱਚੋਂ ਇੱਕ ਵੀ ਨਾਸ਼ ਨਾ ਹੋਵੇ। ਮੈਂ ਉਹਨਾਂ ਸਾਰਿਆਂ ਦਾ ਤੇਰੇ ਲਈ ਦਾਅਵਾ ਕਰਦਾ ਹਾਂ, ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ। ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਅਤੇ ਜੇ ਤੁਸੀਂ ਉਸ ਨਾਲ ਪਿਆਰ ਕਰਦੇ ਹੋ, ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਹੱਥ ਮਿਲਾਓ।